ਪਾਈਨੈਵਲ ਜੀ ਤੁਹਾਡਾ ਧੰਨਵਾਦ, ਖੁਦਾਵਨ ਤੁਹਾਨੂੰ ਬਰਕਤ ਬਖਸ਼ੇ। ਇਸ ਵੇਰ ਫੇਰ ਦੁਬਾਰਾ ਉਪਾਸਨਾ ਭਵਨ ਵਿਚ ਹੋਣਾ ਵਧੀਆ ਗੱਲ ਹੈ। ਤੁਹਾਨੂੰ ਸਭਨਾਂ ਨੂੰ ਕਿਰਪਾ ਮਈ ਸ਼ੁਭ ਸਵੇਰ ਆਖਦਾ ਹਾਂ। ਸਾਡੇ ਖੁਦਾਵਨ ਦੀ ਹਜ਼ੂਰੀ ਵਿਚ ਇਹ ਸਾਡੇ ਸਭਨਾਂ ਦੇ ਲਈ ਇਕ ਮਹਾਨ ਦਿਨ ਹੋਵੇਗਾ। ਅਤੇ ਹੁਣ ਮੇਰੇ ਕੋਲ ਅੱਜ ਸਵੇਰ ਇਕ ਸਬਕ ਹੈਗਾ, ਮੈਂ ਸਿੱਧਾ ਇਸ ਸਬਕ ਨੂੰ ਲੈਣਾ ਚਾਹੁੰਦਾ ਹਾਂ ਕਿਉਂਕਿ ਇਹ ਤਾਂ ਇੱਕ ਮੈਂ ਸੋਚਦਾ ਹਾਂ ਕਿ ਇਹ ਬਹੁਤ ਜ਼ਰੂਰੀ ਹੈ ਅਤੇ ਇਹ ਇੱਕ ਹੈ ਅਤੇ ਭੀੜ ਭੜਕੇ ਨੂੰ ਪਰੇਸ਼ਾਨੀ ਤੋਂ ਦੂਰ ਰੱਖਣ ਦੇ ਲਈ। ਤੁਸੀਂ ਜਾਣਦੇ ਹੋ ਕਿ ਇਹ ਲੰਮਾ ਸਮਾਂ ਲੱਗਦਾ ਹੈ ਤੇ ਬਹੁਤ ਸਾਰੇ ਖਲੋਤੇ ਹੋਏ ਹਨ। ਮੈਂ ਸਿੱਧਾ ਹੀ ਇਸ ਸਬਕ ਨੂੰ ਲੈਣਾ ਚਾਹੁੰਦਾ ਹਾਂ ਅਤੇ ਹੁਣ ਅੱਜ ਸ਼ਾਮ ਮੈਂ ਮੇਰੀ ਜ਼ਿੰਦਗੀ ਦੇ ਮਾਰਗ ਦਰਸ਼ਕ ਨਾਮਕ ਵਿਸ਼ੇ ਤੇ ਬੋਲਣਾ ਚਾਹੁੰਦਾ ਹਾਂ। ਮੈਂ ਆਸ ਕਰਦਾ ਹਾਂ ਕਿ ਅੱਜ ਸ਼ਾਮ ਦੇ ਉਸ ਸਮੇਂ ਬਹੁਤ ਸਾਰੇ ਜਿੰਨੇ ਵੀ ਹੋ ਸਕਣ ਹਾਜ਼ਰ ਹੋਣਗੇ। ਫੇਰ ਵੀ ਜੇ ਤੁਹਾਡਾ ਆਪਣਾ ਉਪਾਸਨਾ ਭਵਨ ਹੈਗਾ, ਅਸੀਂ ਬੇਸ਼ੱਕ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੀ ਸੰਗਤ ਵਿਚ ਹਾਜ਼ਰ ਹੋਵੋ। ਉੱਥੇ ਹੋਣਾ ਤਾਂ ਤੁਹਾਡਾ ਫਰਜ਼ ਹੈ, ਜਿੱਥੇ ਕਿ ਤੁਹਾਡੇ ਫਰਜ਼ ਦਾ ਸਥਾਨ ਹੈ ਤਾਂ ਤੁਹਾਡਾ ਚਾਨਣ ਉੱਥੇ ਚਮਕੇ। ਹੁਣ ਅਸੀਂ ਆਸ ਲਾਈ ਰੱਖਦੇ ਹਾਂ ਹਰ ਵਾਰੀ ਜਦ ਤੁਸੀਂ ਵਾਪਸ ਆਓ, ਇੱਥੇ ਆਸ ਪਾਸ ਸਾਡੇ ਕੋਲ ਹੋਰ ਥੋੜੀ ਬਹੁਤ ਜਗ੍ਹਾ ਹੋਵੇਗੀ, ਪਰ ਇੱਥੇ ਦੇ ਨਾਲ ਸਾਡੇ ਕੋਲ ਬਹੁਤ ਕੁਝ ਮੁਸ਼ਕਲ ਹੈ। ਉਹ ਸਭਨੀ ਥਾਈਂ ਅਮਾਨਤਦਾਰਾਂ ਦੀ ਸਭਾ ਯਕੀਨਨ ਹਰ ਚੀਜ਼ ਦੀ ਖੋਜਬੀਨ ਕਰਦੀ ਹੈ ਤੇ ਉਹ ਇੱਕ ਥਾਂ ਘੱਲਦੇ ਹਨ, ਉਹ ਇਹਨੂੰ ਠੀਕ ਕਰਾਰ ਦਿੰਦੇ ਹਨ ਤੇ ਫੇਰ ਹੋਰ ਥਾਂ ਘੱਲਦੇ ਹਾਂ ਅਤੇ ਉਹ ਇਹਦੇ ਤੇ ਆਪਣਾ ਜ਼ੋਰ ਚਲਾ ਦਿੰਦੇ ਹਨ ਤੇ ਇਹਨੂੰ ਵਾਪਸ ਕਰ ਦਿੰਦੇ ਹਨ ਤੇ ਉਹ ਇਹਨੂੰ ਇੱਥੇ ਤਾਂ ਠੀਕ ਕਰਾਰ ਦਿੰਦੇ ਹਨ ਤੇ ਵਾਪਸ ਕਰ ਦਿੰਦੇ ਹਨ। ਕਿੱਦਾਂ ਦਾ ਸਾਡਾ ਸਮਾਂ ਰਿਹਾ ਹੈ, ਪਰ ਤੁਸੀਂ ਜਾਣਦੇ ਹੋ ਕਿ ਜੋ ਕੁਝ ਠੀਕ ਹੈ ਉਹਦੇ ਵਿਰੁੱਧ ਹਮੇਸ਼ਾ ਹੀ ਸ਼ੈਤਾਨ ਲੜਦਾ ਹੈ। ਬਸ ਯਾਦ ਰੱਖੋ ਕਿ ਤੁਸੀਂ ਹਮੇਸ਼ਾ ਹੀ ਠੀਕ ਹੋ। ਮੈਂ ਹੈਰਾਨ ਸਾਂ ਕਿ ਐਂਥੋਨੀ ਨੂੰ ਤੂੰ ਕਿੱਥੇ ਸੀ। ਮੈਂ ਸਮਝਦਾ ਹਾਂ ਕਿ ਤੂੰ ਆਪਣੇ ਪਿਤਾ ਜੀ ਨੂੰ ਮਿਲਿਆ ਹੈ ਤੇ ਮੈਂ ਸਰੋਤਿਆਂ ਦੀ ਸਭਾ ਵਿਚ ਆਲੇ ਦੁਆਲੇ ਵੇਖਿਆ, ਉਹਨੇ ਕਿਹਾ ਕਿ ਤੂੰ ਉੱਥੇ ਬੈਠਾ ਹੋਇਆ ਸੀ। ਅਸੀਂ ਇੱਥੇ ਆਪਣੇ ਨਾਲ ਤੈਨੂੰ ਤੇ ਤੇਰੇ ਪਿਤਾ ਜੀ ਭਾਈ ਮਿਲੈਨੂ ਨੂੰ ਜੋ ਕਿ ਨਿਊਯਾਰਕ ਦਾ ਹੈ ਇੱਥੇ ਵੇਖ ਕੇ ਬਹੁਤ ਹੀ ਖੁਸ਼ ਹਾਂ। ਆਸ ਕਰਦਾ ਹਾਂ ਇਸ ਵਾਰੀ ਜਦ ਮੈਂ ਵਿਦੇਸ਼ ਜਾਂਦਾ ਹਾਂ ਨਿਊਯਾਰਕ ਤੋਂ ਬਾਹਰ ਮੈਨੂੰ ਇੱਕ ਹੋਰ ਪਤਝੜ ਦਾ ਮੌਸਮ ਬਾਹਰ ਜਾਣ ਲਈ ਮਿਲੇਗਾ, ਜੇ ਪ੍ਰਭੂ ਨੇ ਚਾਹਿਆ ਤਾਂ ਉੱਥੇ ਬਾਹਰ ਕਿਤੇ। ਅਤੇ ਅਸੀਂ ਤੁਹਾਡੇ ਸਭਨਾਂ ਲਈ ਬੜੇ ਖੁਸ਼ ਹਾਂ। ਤੁਹਾਡਾ ਸਿਰਫ ਇੱਥੇ ਹੋਣਾ ਬਹੁਤ ਵਧੀਆ ਗੱਲ ਹੈ ਅਤੇ ਪਿਛਲੀ ਸ਼ਾਮ ਸਾਡਾ ਬੜਾ ਮਹਾਨ ਸਮਾਂ ਰਿਹਾ ਹੈ, ਜਾਂ ਫੇਰ ਘੱਟੋ ਘੱਟ ਮੇਰਾ ਰਿਹਾ ਹੈ, ਮੇਰਾ ਰਿਹਾ ਯਸ਼ਾਇਆ ਹੈਕਲ ਵਿਚ। ਅਤੇ ਸੋ ਤੁਸੀਂ ਜੇ ਹੋ ਸਕੇ ਤਾਂ ਅੱਜ ਸਵੇਰ ਅਸੀਂ ਇਸ ਵਿਸ਼ੇ ਤੇ ਬੋਲਣਾ ਚਾਹੁੰਦੇ ਹਾਂ ਜਾਂ ਫਿਰ ਸਿਖਾਉਣਾ ਚਾਹੁੰਦੇ ਹਾਂ। ਜਿਉਂਦਾ ਉਪਾਸਨਾ ਭਵਨ ਉਸਾਰਨਾ, ਉਸਾਰਨਾ ਜਿਉਂਦੇ ਉਪਾਸਨਾ ਭਵਨ ਦੀ ਉਸਾਰੀ ਕਰਨਾ, ਜਿਉਂਦੇ ਪਰਮੇਸ਼ਵਰ ਦਾ ਨਿਵਾਸ ਸਥਾਨ, ਸੰਪੂਰਨ ਮਨੁੱਖ ਜਿਉਂਦੇ ਪਰਮੇਸ਼ਵਰ ਦਾ ਜਿਉਂਦਾ ਉਪਾਸਨਾ ਭਵਨ ਜਿੱਥੇ ਕਿ ਉਹ ਵਾਸ ਕਰਦਾ ਆ। ਅਤੇ ਜੇ ਮੈਂ ਸਮਝਦਾ ਹਾਂ ਕਿ ਉਹਨਾਂ ਨੇ ਇੱਥੇ ਚੰਗਾ ਗਾਉਣਾ ਵਜਾਉਣਾ ਕੀਤਾ ਹੈ, ਮੈਂ ਇਹਨੂੰ ਸੁਣ ਤਾਂ ਨਹੀਂ ਸਕਿਆ, ਅੱਜ ਸ਼ਾਮ ਮੈਂ ਇੱਥੇ ਆਉਣ ਦਾ ਯਤਨ ਕਰਾਂਗਾ। ਭਾਈ ਐਨ ਗ੍ਰੈਨ ਦੇ ਬਾਰੇ ਵਿਚ ਮੈਨੂੰ ਮੇਰੀ ਪਤਨੀ ਨੇ ਦੱਸਿਆ ਸੀ, ਮੈਂ ਯਕੀਨ ਕਰਦਾ ਹਾਂ ਕਿ ਉਹਦਾ ਨਾਂ ਫਿਨੈਸੀ ਤੋਂ ਸੀ। ਹੁਣ ਪਿਛਲੀ ਸ਼ਾਮ ਉਹ ਇੱਥੇ ਸੀ, ਅੱਜ ਸਵੇਰ ਮੈਂ ਉਹਨੂੰ ਇੱਥੇ ਨਹੀਂ ਵੇਖਦਾ ਹਾਂ, ਪਰ ਮੈਂ ਅੰਦਾਜ਼ਾ ਲਾਉਂਦਾ ਹਾਂ ਕਿ ਉਹ ਇੱਥੇ ਕਿਤੇ ਹੈਗਾ। ਜੇ ਮੈਂ ਕਰ ਸਕਿਆ ਤਾਂ ਅੱਜ ਸ਼ਾਮ ਉਹਨੂੰ ਗਾਉਂਦੇ ਹੋਏ ਨੂੰ ਮੈਂ ਸੁਣਨਾ ਚਾਹੁੰਦਾ ਹਾਂ, ਜਾਂ ਤਾਂ ਫੇਰ ਉਹਦੇ ਜਲਾਲ ਤੋਂ ਹੇਠਾਂ ਆਉਣਾ, ਜਾਂ ਫੇਰ ਤੂੰ ਕਿੰਨਾ ਮਹਾਨ ਆ। ਮੈਂ ਸੁਣਨਾ ਪਸੰਦ ਕਰਾਂਗਾ ਕਿੰਨੇ ਤੁਹਾਡੇ ਵਿੱਚੋਂ ਭਾਈ ਐਨ ਗ੍ਰੈਨ ਨੂੰ ਸੁਣਨਾ ਚਾਹੁੰਦੇ ਹਨ। ਮੈਂ ਚੰਗਾ ਗਾਉਣਾ ਵਜਾਉਣਾ ਪਸੰਦ ਕਰਦਾ ਹਾਂ ਅਤੇ ਮੀਡਾ ਨੇ ਮੈਨੂੰ ਦੱਸਿਆ ਕਿ ਉਹਦਾ ਸੁਰ ਵਧੀਆ ਕਿਸਮ ਦਾ ਸੀ। ਇਹ ਗੱਲ ਮੈਨੂੰ ਸਾਡੇ ਭਾਈ ਬੈਕਸਟਰ ਦੀ ਯਾਦ ਦਿਵਾਉਂਦਾ ਆ, ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਉਹ ਇੱਕ ਗਾਉਣ ਵਾਲਾ ਵੀ ਹੈ। ਆਪਣੇ ਜਲਾਲ ਤੋਂ ਹੇਠਾਂ ਉਤਰਨਾ, ਜਾਂ ਫੇਰ ਤੂੰ ਕਿੰਨਾ ਮਹਾਨ ਆ। ਮੈਂ ਯਕੀਨ ਕਰਦਾ ਹਾਂ ਕਿ ਮੈਂ ਉਹਨੂੰ ਹੁਣ ਲੱਭ ਲਿਆ ਹੈ। ਇਹ ਠੀਕ ਆ ਭਾਈ ਐਨ ਗ੍ਰੈਨ, ਅੱਜ ਸ਼ਾਮ ਜੇ ਤੁਸੀਂ ਚਾਹੋ ਤਾਂ, ਜੇ ਤੁਸੀਂ ਅੱਜ ਟਿਕੋ, ਤੁਸੀਂ ਅੱਜ ਰਹੋਗੇ ਤੇ ਸ਼ਾਮ ਦੀ ਬੰਦਗੀ ਦੇ ਲਈ ਰਹਿਣ ਦਾ ਯਤਨ ਕਰੋ, ਠੀਕ ਹੈ। ਮੈਂ ਠੀਕ ਹੈ ਨਾ ਕਰੋ, ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹਦੇ ਬਾਰੇ ਵਿੱਚ ਕੀ ਹੈ। ਜੇ ਅਸੀਂ ਮੈਂ ਕਿਸੇ ਨੂੰ ਵੀ ਕੋਈ ਚੋਟ ਪਹੁੰਚਾਉਣਾ ਨਹੀਂ ਚਾਹੁੰਦਾ, ਪਰ ਕਿਉਂ ਨਹੀਂ ਜੇ ਅਸੀਂ ਸੱਤਾ ਮੋਹਰਾਂ ਦੇ ਪ੍ਰਚਾਰ ਦੇ ਦੌਰਾਨ ਜੇ ਤੁਸੀਂ ਆ ਜਾਓ, ਮੈਂ ਇਹਨੂੰ ਟੇਪ ਵਿੱਚ ਭਰਨਾ ਪਸੰਦ ਕਰਾਂਗਾ, ਤੁਸੀਂ ਸਮਝਦੇ ਹੋ, ਇਹਨੂੰ ਪਾਉਣ ਲਈ। ਤੂੰ ਕਿੰਨਾ ਮਹਾਨ ਆ। ਅਤੇ ਦੂਜਾ ਗੀਤ ਆਪਣੇ ਜਲਾਲ ਤੋਂ ਹੇਠਾਂ ਉਤਰਨਾ ਉਸ ਸਮੇਂ, ਓਹ ਖੁਦਾਵੰਦ ਦੀ ਸੇਵਾ ਕਰਨੀ ਕਿ ਅੱਧ ਭੁੱਤ ਗੱਲ ਨਹੀਂ ਆ। ਮੈਂ ਨਹੀਂ ਜਾਣਦਾ ਕਿ ਮੈਂ ਕੀ ਕਰਦਾ ਜੇ ਮੈਂ ਇੱਕ ਮਸੀਹੀ ਜਨ ਨਾ ਹੁੰਦਾ, ਇੱਕ ਮਸੀਹੀ ਜਨ ਹੋਣਾ ਬਹੁਤ ਹੀ ਚੰਗੀ ਗੱਲ ਆ। ਮੈਂ ਉੱਤੇ ਹੇਠਾਂ ਕੁੱਦਣਾ ਚਾਹੁੰਦਾ ਆ ਤੇ ਆਪਣੀ ਪੂਰੀ ਆਵਾਜ਼ ਨਾਲ ਚੀਕਣਾ ਚਾਹੁੰਦਾ ਆ। ਇੱਕ ਮਸੀਹੀ ਜਨ ਹੋਣਾ, ਜਰਾ ਇਹਦੇ ਬਾਰੇ ਸੋਚੋ। ਪੂਰੇ ਤੌਰ ਤੇ ਮਸੀਹ ਵਿੱਚ ਲੰਗਰ ਪਾਇਆ ਹੋਣਾ। ਮੈਂ ਜਾਣਦਾ ਹਾਂ ਕਿ ਹਰ ਵਾਰੀ ਮੈਂ ਇਸ ਆਦਮੀ ਦਾ ਨਾਮ ਗਲਤ ਪੁਕਾਰਦਾ ਹਾਂ, ਜਾਂ ਤਾਂ ਇਹ ST ਹੈ ਜਾਂ ਫਿਰ TS ਹੈ, ਕੁਝ ਏਦਾਂ ਦਾ ਹੀ ਆ। ਸਮਨਰਜ, ਭਾਈ ਸਮਨਰਜ, ਉਹ ਮੈਂ ਉਹਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਤੇ ਉਹਦੀ ਬਹੁਮੁੱਲੀ ਛੋਟੀ ਪਤਨੀ ਦਾ ਵੀ। ਮੈਂ ਸੋਚਦਾ ਹਾਂ ਉਹਨੇ ਲਗਭਗ ਇੰਜ ਜਾਪਦਾ ਆ ਕਿ ਲਗਭਗ 6 ਮਹੀਨੇ ਟਾਈਪ ਕਰਨ ਵਿੱਚ ਲਾਏ ਹਨ। ਇਹ 7 ਕਲੀਸਿਆਈ ਯੁੱਗ ਅਤੇ ਹੁਣ ਟਾਈਪ ਕੀਤੀ ਇਹ ਕਿਤਾਬ ਸਾਡੇ ਕੋਲ ਪਹੁੰਚ ਗਈ ਆ ਤੇ ਗਲਤੀਆਂ ਕੱਢਣ ਲਈ ਤਿਆਰ ਆ ਤੇ ਇਹਦੀ ਹੁਣ ਕਿਤਾਬ ਬਣ ਜਾਵੇਗੀ 7 ਕਲੀਸਿਆਈ ਯੁੱਗ। ਭੈਣ ਸਮਨਰ, ਤੂੰ ਜਿੱਥੇ ਕਿਤੇ ਵੀ ਹੋਵੇ ਤੂੰ ਸਾਨੂੰ ਯਕੀਨਨ ਇਹਦਾ ਭੁਗਤਾਨ ਕਰਨ ਦੇਵੇਂਗੀ। ਇਹਦੇ ਲਈ ਬਹੁਤ ਸਾਰਾ ਕੰਮ ਤੈਨੂੰ ਕਰਨਾ ਪਿਆ ਆ। ਕਿਉਂ ਨਹੀਂ, ਇਹ ਤਾਂ ਇੰਨੀ ਮੋਟੀ ਹੈ, ਮੈਨੂੰ ਤਾਂ ਇਹਨੂੰ ਪੜ੍ਹਨ ਦੇ ਲਈ 6 ਮਹੀਨੇ ਲੱਗ ਜਾਣਗੇ। ਟੇਪ ਤੋਂ ਇਹਨੂੰ ਲੈਣਾ, ਇਹਨੂੰ ਇੱਕ ਪਾਸੇ ਛੱਡ ਦਿਓ ਤੇ ਫੇਰ ਟੇਪ ਚਲਾ ਕੇ ਫੇਰ ਦੁਬਾਰਾ ਚਲਾ ਚਲਾ ਕੇ ਵੇਖਣਾ, ਫੇਰ ਇਹਦੀ ਕਿਤਾਬ ਬਣਾਉਣਾ। ਅਸੀਂ ਇਹਨੂੰ ਤਿਆਰ ਕਰਕੇ ਤੇ ਸਿੱਧੀ ਛਾਪੇਖਾਨੇ ਭੇਜ ਦੇਵਾਂਗੇ, ਕਿਉਂਕਿ ਅਸੀਂ ਸੋਚਦੇ ਹਾਂ ਕਿ ਇਹ ਅਜਿਹੀ ਚੀਜ਼ ਆ ਕਿ ਹੁਣੇ ਇਹ ਲੋਕਾਂ ਦੀ ਪਕੜ ਵਿੱਚ ਆ ਜਾਵੇ। ਤੁਸੀਂ ਇਹਦਾ ਅਧਿਐਨ ਕਰ ਸਕਦੇ ਹੋ। ਅਤੇ ਬਿੱਲੀ, ਮੈਨੂੰ ਇਹ ਵਿਖਾ ਰਿਹਾ ਸੀ ਜਦ ਮੈਂ ਉੱਥੇ ਪਿਛਾਂ ਆਇਆ ਸੀ ਕੁਝ ਪਲ ਪਹਿਲਾਂ, ਕਿ ਇਹ ਹੁਣ ਛਾਪਣ ਵਾਲੇ ਦੇ ਕੋਲ ਜਾਣ ਦੇ ਲਈ ਤਿਆਰ ਆ। ਸੋ ਭੈਣ ਜੀ, ਉਪਾਸਨਾ ਭਵਨ ਤੁਹਾਨੂੰ ਇਹਦਾ ਭੁਗਤਾਨ ਕਰੇਗਾ। ਮੈਂ ਆਸ ਨਹੀਂ ਲਾਉਂਦਾ ਕਿ ਤੁਸੀਂ ਇਹ ਕੰਮ ਮੁਫ਼ਤ ਹੀ ਕਰੋ, ਅਤੇ ਜਾਂ ਫਿਰ ਅਸੀਂ ਜੇ ਸਾਨੂੰ ਕਿਤਾਬ ਮਿਲ ਜਾਵੇ ਤੇ ਸਾਨੂੰ ਇਹਦੀ ਕੀਮਤ ਲਾਉਣੀ ਪਵੇ ਜਾਂ ਇਦਾਂ ਦਾ ਕੁਝ, ਅਸੀਂ ਇਹਦੀ ਕੀਮਤ ਲਾ ਦੇਵਾਂਗੇ ਤਾਂ ਕਿ ਤੁਹਾਨੂੰ ਕੁਝ ਮਿਲ ਸਕੇ ਜਦੋਂ ਇਹਨੂੰ ਵੇਚਣ। ਜੋ ਕੁਝ ਵੀ ਇਹ ਹੈ, ਤੁਸੀਂ ਇਮਾਨਤਦਾਰਾਂ ਦੀ ਸਭਾ ਨਾਲ ਗੱਲ ਕਰੋ ਜਾਂ ਉਹਨਾਂ ਵਿੱਚੋਂ ਕੁਝ ਇੱਕ ਨਾਲ ਜੋ ਉੱਥੇ ਹਨ, ਤੇ ਉਹ ਲੋਕ ਤੁਹਾਡੇ ਲਈ ਇਹਦਾ ਧਿਆਨ ਰੱਖਣਗੇ। ਖੁਦਾਵੰਦ ਤੁਹਾਨੂੰ ਅਸਲੀ ਚੰਗੀ ਬਰਕਤ ਬਖਸ਼ੇ। ਛੋਟਾ ਬਜ਼ੁਰਗ ਭਾਈ ਅਤੇ ਭੈਣ ਕਿੱਡ ਇੱਥੇ ਬੈਠੇ ਹੋਏ ਹਨ, ਕੋਈ ਤਕਰੀਬਨ 100 ਤੋਂ ਹੇਠਾਂ, ਬਸ ਥੋੜਾ ਜਿਹਾ। ਮੈਂ ਥੋੜਾ ਚਿਰ ਪਹਿਲਾਂ ਹੀ ਉਹਨੂੰ ਮਿਲਿਆ ਸਾਂ ਤੇ ਉਹਨੇ ਮੈਨੂੰ ਕਿਹਾ, ਠੀਕ ਆ ਭਾਈ ਬਿੱਲੀ, ਸ਼ਾਇਦ ਮੇਰੀ ਮੁਲਾਕਾਤ ਦਾ ਤੁਹਾਡੇ ਨਾਲ ਇਹ ਆਖਰੀ ਸਮਾਂ ਹੋਵੇਗਾ। ਉਹਨੇ ਕਿਹਾ, ਮੈਂ ਬਹੁਤ ਹੀ ਬੁੱਢੀ ਹੁੰਦੀ ਜਾ ਰਹੀ ਹਾਂ। ਮੈਂ ਕਿਹਾ, ਓਹ ਮੇਰਿਆ, ਮੈਂ ਤੈਨੂੰ ਇੰਜ ਆਖਦੀ ਸੁਣਨਾ ਨਹੀਂ ਚਾਹੁੰਦਾ ਹਾਂ, ਤੁਸੀਂ ਤਾਂ ਬਸ ਇੱਕ ਛੋਟੇ ਮਾਤਾ ਪਿਤਾ ਵਾਂਗ ਹੀ ਹੋ। ਅਸੀਂ ਭਾਈ ਕਿੱਡ ਅਤੇ ਭੈਣ ਕਿੱਡ ਨੂੰ ਪਿਆਰ ਕਰਦੇ ਹਾਂ, ਅਸੀਂ ਹਰੇਕ ਹੀ ਕਰਦਾ ਹੈ। ਅਤੇ ਇਹ ਤਾਂ ਬਸ ਜਦ ਮੈਂ ਉਹਨਾਂ ਨੂੰ ਕ੍ਰਿਸ਼ੀਆ ਵਿੱਚ ਤੁਰੇ ਆਉਂਦੇ ਵੇਖਦਾ ਹਾਂ ਤਾਂ ਮੈਨੂੰ ਕੁਝ ਹੁੰਦਾ ਹੈ। ਅਤੇ ਛੋਟਾ ਜਿਹਾ ਇਸ ਤਰ੍ਹਾਂ ਦਾ ਜੋੜਾ, ਬਸ ਜਰਾ ਸੋਚੋ, ਮੇਰੇ ਜਨਮ ਤੋਂ ਪਹਿਲਾਂ ਦੇ ਹੀ ਉਹ ਸੁਸਮਾਚਾਰ ਦਾ ਪ੍ਰਚਾਰ ਕਰ ਰਹੇ ਹਨ ਤੇ ਹੁਣ ਮੈਂ ਵੀ ਇੱਕ ਬੁੱਢਾ ਆਦਮੀ ਆ। ਹਾਂਜੀ, ਜਰਾ ਸੋਚੋ, ਮੇਰੇ ਜਨਮ ਤੋਂ ਪਹਿਲਾਂ ਦੇ ਹੀ ਉਹ ਸੁਸਮਾਚਾਰ ਦਾ ਪ੍ਰਚਾਰ ਕਰ ਰਹੇ ਹਨ ਤੇ ਇੱਥੇ ਹੁਣ ਮੈਂ ਹਾਂ। ਮੈਂ ਸੋਚਦਾ ਹਾਂ ਕਿ ਮੈਂ ਬਹੁਤ ਬੁੱਢਾ ਹੋ ਰਿਹਾ ਹਾਂ। ਮੈਂ ਇਹਦੇ ਬਾਰੇ ਸੋਚਦਾ ਹਾਂ, ਸੇਵਾ ਛੱਡ ਦੇਣ ਦੇ ਬਾਰੇ ਤਿਆਰ ਹਾਂ। ਮੈਂ ਵੇਖਦਾ ਹਾਂ ਕਿ ਭਾਈ ਕਿੱਡ ਤੇ ਭੈਣ ਕਿੱਡ ਅੰਦਰ ਆ ਗਏ ਹਨ। ਪਰਮੇਸ਼ਵਰ ਦੀ ਮਹਿਮਾ ਹੋਵੇ, ਹਾਲੇਲੂਯਾ। ਮੈਂ ਆਖਦਾ ਹਾਂ, ਨਹੀਂ ਜੀ, ਮੈਂ ਤਾਂ ਵਧੀਆ ਮਹਿਸੂਸ ਕਰ ਰਿਹਾ ਹਾਂ। ਹਾਂ ਸ਼੍ਰੀਮਾਨ ਜੀ, ਉਹਨਾਂ ਨੂੰ ਵੇਖਣਾ ਉਹ ਕਿੰਜ ਕਰ ਸਕਦੇ ਹਨ, ਕਿੰਜ ਉਹ ਤੁਹਾਨੂੰ ਪ੍ਰੇਰਣਾ ਦਿੰਦੇ ਹਨ, ਤਾਂ ਤੁਸੀਂ ਇਹ ਮਹਿਸੂਸ ਕਰਦੇ ਹੋ ਮੇਰੀ ਉਮਰ ਦੇ ਲਾਗੇ ਚਾਗੇ ਫੇਰ ਦੁਬਾਰਾ ਅਤੇ ਤਦ ਫੇਰ ਤਦ ਵੀ ਮੈਦਾਨ ਵਿੱਚ ਉਹ ਅੰਜੀਲ ਦਾ ਕੰਮ ਕਰ ਰਹੇ ਹਨ। ਅੱਜ ਸਵੇਰੇ ਉਹਨਾਂ ਨੇ ਆਣ ਕੇ ਤੇ ਕਿਤਾਬਾਂ ਦੀ ਮੰਗ ਕੀਤੀ ਤੇ ਜੇ ਉਹ ਕਿਤਾਬਾਂ ਨੂੰ ਲੈ ਜਾ ਕੇ ਵੇਚ ਸਕਣ। ਉਹ ਟੇਪਾਂ ਵੀ ਲੈਣਾ ਚਾਹੁੰਦੇ ਸਨ ਤਾਂ ਕਿ ਉਹ ਬਾਹਰ ਜਾ ਕੇ ਇਹਨਾਂ ਟੇਪਾਂ ਨੂੰ ਵਜਾ ਕੇ ਰੂਹਾਂ ਜਿੱਤ ਸਕਣ। ਕੋਈ 100 ਕੁ ਸਾਲ ਦੇ ਲਾਗੇ ਚਾਗੇ ਦੇ ਉਹ ਬਜ਼ੁਰਗ ਹਨ। ਹੁਣ ਤੁਹਾਡੇ ਉਹ 2 ਪਰ ਕਿੱਥੇ ਹਨ ਜਿਹਦੇ ਬਾਰੇ ਵਿੱਚ ਅਸੀਂ ਪਿਛਲੀ ਰਾਤ ਗੱਲਬਾਤ ਕਰ ਰਹੇ ਸਾਂ? ਹਾਂਜੀ, ਮੈਂ ਵੀ ਸੋਚਣਾ ਆਰੰਭ ਕਰਦਾ ਹਾਂ ਇਹਦੇ ਬਾਰੇ ਵਿੱਚ ਕਿ ਮੇਰੇ ਕਿੱਥੇ ਹਨ। ਜਦ ਉਹਨੇ ਇਹ ਕਿਹਾ, ਬੀਤੇ ਹੋਏ ਕੱਲ, ਭੈਣ ਕਿੱਡ ਤੁਹਾਡੀ ਕਿੰਨੀ ਕੁ ਉਮਰ ਆ? ਭਾਈ ਟਾਮ, ਤੁਹਾਡੀ ਕਿੰਨੀ ਕੁ ਉਮਰ ਆ? 81 ਤੇ 82 ਸਾਲ ਦੇ ਬਜ਼ੁਰਗ, ਅਤੇ ਅਜੇ ਵੀ ਕਾਰਵਾਈ ਵਿੱਚ ਉਹ ਆਪਣੇ ਪਰਾਂ ਨੂੰ ਵਰਤ ਰਹੇ ਹਨ, ਅਜੇ ਵੀ ਚੱਲਦੇ ਚਲੇ ਜਾ ਰਹੇ ਹਨ। ਓਹਾਈਓ ਵਿੱਚ ਜੇ ਕੁਝ ਬੁਰਾ ਵਾਪਰਦਾ ਹੈ ਜਿਹਦੇ ਬਾਰੇ ਵਿੱਚ ਭੈਣ ਕਿੱਡ ਨੂੰ ਪਤਾ ਹੋਵੇ ਤਾਂ ਤਦ ਉਹ ਸਾਡੇ ਘਰ ਟੈਲੀਫੋਨ ਖੜਕਾ ਦਿੰਦੀ ਆ। ਉਸ ਦਿਨ ਉਸਨੇ ਟੈਲੀਫੋਨ ਖੜਕਾਇਆ, ਇੱਕ ਛੋਟੀ ਬੱਚੀ, ਇੱਕ ਛੋਟੀ ਕੁੜੀ, ਮੈਂ ਵਿਸ਼ਵਾਸ ਕਰਦਾ ਹਾਂ ਏਸੀ, ਉਸ ਬੱਚੀ ਨੇ ਜਨਮ ਲਿਆ ਤੇ ਉਹਦੀਆਂ ਆਂਦਰਾਂ ਬਾਹਰ ਸਨ। ਉਸ ਬੱਚੀ ਦੀਆਂ ਆਂਦਰਾਂ ਵਾਲੀ ਥੈਲੀ ਬਾਹਰ ਬਾਹਰ ਸੀ ਅਤੇ ਡਾਕਟਰ ਲੋਕ ਨਹੀਂ ਸਨ ਜਾਣਦੇ ਕਿ ਇਹਦੇ ਬਾਰੇ ਵਿੱਚ ਕੀ ਕੀਤਾ ਜਾਵੇ। ਤੇ ਡਾਕਟਰ ਇਹਦਾ ਆਪਰੇਸ਼ਨ ਕਰਨ ਦੇ ਲਈ ਡਰਦਾ ਸੀ। ਅਸੀਂ ਦੁਆ ਕੀਤੀ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਉਹ ਜਿਉਂਦੀ ਨਹੀਂ ਰਹਿ ਸਕਦੀ ਤੇ ਉਹਨਾਂ ਨੇ ਉਹਦੀਆਂ ਅੰਦਰਾਂ ਵਾਪਸ ਅੰਦਰ ਰੱਖ ਦਿੱਤੀਆਂ, ਆਪਰੇਸ਼ਨ ਦੇ ਨਾਲ ਅੰਦਰ ਵਾਪਸ ਰੱਖੀਆਂ ਅਤੇ ਸੋਚਿਆ ਕਿ ਉਹ ਜਿਉਂਦੀ ਨਹੀਂ ਰਹਿ ਸਕਦੀ, ਪਰ ਉਹ ਤਾਂ ਜਿਉਂਦੀ ਰਹੀ। ਕੋਈ ਰਾਹ ਨਹੀਂ ਸੀ, ਵੱਡੀ ਆਂਤਣੀ ਦੇ ਥਾਣੇ ਦਾ ਬਾਹਰ ਨਿਕਲਣ ਲਈ ਕੋਈ ਰਾਹ ਨਹੀਂ ਸੀ ਅਤੇ ਭੈਣ ਕਿਡ ਨੇ ਫੇਰ ਟੈਲੀਫੋਨ ਕੀਤਾ ਅਤੇ ਫੇਰ ਦੁਬਾਰਾ ਦੁਆ ਕੀਤੀ ਤੇ ਹੁਣ ਉਹਦਾ ਆਮ ਨਿਕਾਸ ਹੋ ਗਿਆ। ਇੱਥੇ ਉਹ ਹਾਜ਼ਰ ਹੈ ਇੱਕ ਗਵਾਹੀ ਦੇ ਰੂਪ ਵਿੱਚ ਤੇ ਡਾਕਟਰ ਵੀ ਮੌਜੂਦ ਆ। ਵੇਖਿਆ ਜੇ ਇਹ ਇੱਕ ਗਵਾਹੀ ਆ ਕਿ ਪ੍ਰਭੂ ਯਸੂ ਉਹ ਮਹਾਨ ਸ੍ਰਿਸ਼ਟੀ ਕਰਤਾ। ਵੇਖਿਆ ਜੇ ਸ਼ੈਤਾਨ ਨੇ ਕੀ ਕਰਨ ਦਾ ਯਤਨ ਕੀਤਾ, ਉਸ ਬੱਚੀ ਦਾ ਜੀਵਨ ਹੀ ਵੱਢ ਸੁੱਟਿਆ ਸੀ। ਅਤੇ ਤਦ ਸਮਝੇ ਤਦ ਮੈਂ ਨੇਚਾ ਕਰਦਾ ਹਾਂ ਕਿ ਉਹ ਇਸਤਰੀ ਖੁਦਾਵੰਦ ਦੇ ਕੋਲ ਆ ਗਈ ਤੇ ਉਹ ਠੀਕ ਮੇਰੇ ਘਰ ਦੇ ਅੰਦਰ ਹੀ ਪ੍ਰਭੂ ਦੇ ਕੋਲ ਆ ਗਈ, ਖੁਦਾਵੰਦ ਦੇ ਕੋਲ ਆ ਗਈ। ਭੈਣ ਕਿਡ ਨੇ ਉਹਦੀ ਵਾਪਸ ਖੁਦਾਵੰਦ ਕੋਲ ਆਉਣ ਵਿੱਚ ਅਗਵਾਈ ਕੀਤੀ। ਜਦ ਉਹਦੀ ਬੱਚੀ ਦੇ ਲਈ ਇੱਕ ਮਹਾਨ ਮੌਜਾ ਹੋਇਆ। ਕੱਲ ਮੈਨੂੰ ਕੈਲੀਫੋਰਨੀਆ ਤੋਂ ਇੱਕ ਟੈਲੀਫੋਨ ਆਇਆ, ਇੱਕ ਛੋਟਾ ਜਿਹਾ ਸੇਵਾਦਾਰ ਭਾਈ ਉੱਥੇ। ਜਦ ਮੈਂ ਪਹਿਲੀ ਵਾਰ ਕੈਲੀਫੋਰਨੀਆ ਗਿਆ ਸਾਂ ਤੇ ਮੈਂ ਇਸ ਸੇਵਾਦਾਰ ਭਾਈ ਦੇ ਨਾਲ ਸਾਂ। ਉਹਦਾ ਛੋਟਾ ਜਿਹਾ ਪੋਤਾ ਜਦ ਜੰਮਿਆ ਸੀ ਤਾਂ ਉਹਦੇ ਦਿਲ ਦੀਆਂ 4 ਜਾਂ 3 ਮੋਰੀਆਂ ਬੰਦ ਸਨ। ਮੈਂ ਉਹਨੂੰ ਉਸ ਆਂਦਰਾਂ ਵਾਲੇ ਕੇਸ ਦੇ ਬਾਰੇ ਦੱਸਿਆ। ਮੈਂ ਕਿਹਾ ਜਿਹੜਾ ਖੁਦਾ ਇਸ ਦੀ ਸ੍ਰਿਸ਼ਟੀ ਕਰ ਸਕਦਾ ਆ ਉਹ ਇਹਨੂੰ ਵੀ ਠੀਕ ਕਰ ਸਕਦਾ ਆ, ਯਕੀਨਨ ਕਰ ਸਕਦਾ ਆ, ਤੁਹਾਡੇ ਪੋਤੇ ਨੂੰ ਉਹ ਠੀਕ ਕਰ ਸਕਦਾ ਆ। ਬਸ ਉਸ ਮੁੰਡੇ ਨੂੰ ਕਹਿ ਦਿਓ ਕਿ ਉਹ ਹੌਸਲਾ ਤੇ ਧੀਰਜ ਰੱਖੇ। ਜਦ ਪਹਿਲੀ ਵਾਰ ਮੈਂ ਕੈਲੀਫੋਰਨੀਆ ਵਿੱਚ ਸਾਂ ਤਾਂ ਉਹ ਮੁੰਡਾ ਮੀਟਿੰਗ ਵਿੱਚ ਆਇਆ ਹੋਇਆ ਸੀ, ਲਗਭਗ 18 ਸਾਲ ਪਹਿਲਾਂ ਦੀ ਗੱਲ ਆ। ਇਹਨੂੰ ਹੁਣ 16 ਸਾਲ ਹੋ ਗਏ ਹਨ। ਮੈਂ ਕੈਲੀਫੋਰਨੀਆ ਵਿੱਚ ਸਾਂ, ਉਸ ਬੰਦਗੀ ਦਾ ਬਹੁਤ ਹੀ ਅਸਰ ਉਸ ਮੁੰਡੇ ਤੇ ਪਿਆ। ਇੱਥੋਂ ਤੱਕ ਕਿ ਜਦ ਉਹਨਾਂ ਨੂੰ ਇਹ ਮੁੰਡਾ ਪ੍ਰਾਪਤ ਹੋਇਆ ਤੇ ਜਦ ਉਹ ਜੰਮਿਆ ਸੀ ਉਹਨਾਂ ਨੂੰ ਪਤਾ ਲੱਗਾ ਕਿ ਕੁਝ ਖਰਾਬੀ ਹੈ। ਉਹਦਾ ਰੰਗ ਨੀਲਾ ਸੀ ਤੇ ਉਹ ਆਕਸੀਜਨ ਅਤੇ ਹੋਰ ਉਹਦੇ ਵਿੱਚ ਭਰਨ ਦਾ ਯਤਨ ਕਰ ਰਹੇ ਸਨ। ਇੰਜ ਜਾਪਦਾ ਸੀ ਕਿ ਇਹ ਮੁੰਡਾ ਜਿਉਂਦਾ ਨਹੀਂ ਰਹੇਗਾ ਤੇ ਤਦ ਡਾਕਟਰਾਂ ਨੇ ਉਹਦੀ ਪ੍ਰੀਖਿਆ ਕੀਤੀ ਤੇ ਉਹਨਾਂ ਨੇ ਪਤਾ ਲਾਇਆ ਕਿ ਉਹਦੇ ਦਿਲ ਦੀਆਂ 3 ਮੋਰੀਆਂ ਬੰਦ ਹਨ, ਕੁਝ ਵੀ ਖੁੱਲਾ ਨਹੀਂ ਸੀ। ਵੇਖਿਆ ਜੇ ਸਿਰਫ ਇੱਕ ਹੀ ਵਾਲਵ ਕੰਮ ਕਰਦਾ ਸੀ, ਭਾਵ ਧੜਕ ਰਿਹਾ ਸੀ। ਉਹਨੇ ਆਪਣੇ ਪਿਓ ਨੂੰ ਟੈਲੀਫੋਨ ਕੀਤਾ ਅਤੇ ਆਖਿਆ, ਪਿਤਾ ਜੀ ਹੁਣੇ ਭਾਈ ਬ੍ਰਾਨਮ ਨੂੰ ਟੈਲੀਫੋਨ ਕਰੋ, ਉਹਨੂੰ ਦੱਸੋ ਕਿ ਸਿਰਫ ਮਸੀਹ ਕੋਲੋਂ ਮੰਗੇ ਤਾਂ ਉਹ ਕਰ ਦੇਵੇਗਾ। ਇਹ ਹੋਈ ਨਾ ਗੱਲ। ਉਹ ਮੇਰਿਆ ਉਹ ਅਸਰ ਜੋ ਕੁਝ ਉਹ ਵੇਖਦੇ ਹਨ, ਸਮਝੇ। ਕੱਲ ਰਾਤ ਅਸੀਂ ਇਹਦੇ ਬਾਰੇ ਵਿੱਚ ਬੋਲਿਆ ਸੀ, ਠੀਕ ਸਮੇਂ ਤੇ ਠੀਕ ਗੱਲ। ਠੀਕ ਆ, ਅਸੀਂ ਏਦਾਂ ਗੱਲਬਾਤ ਕਰਦੇ ਹੀ ਰਹਾਂਗੇ ਤੇ ਸਬਕ ਅਸੀਂ ਲਵਾਂਗੇ ਹੀ ਨਹੀਂ। ਕੀ ਅਸੀਂ ਲਵਾਂਗੇ? ਇਹ ਤਾਂ ਠੰਡੀ ਸਵੇਰ ਵਿੱਚ ਸ਼ੀਰੇ ਵਾਂਗ ਆ ਤੇ ਇਹ ਤਾਂ ਉਨਾ ਹੀ ਗਾੜਾ ਆ ਜਿੰਨਾ ਇਹ ਹੋ ਸਕਦਾ ਹੈ, ਤੁਸੀਂ ਜਾਣਦੇ ਹੋ, ਤੇ ਸਾਰੇ ਦਾ ਸਾਰਾ ਆਪਸ ਵਿੱਚ ਜੁੜ ਰਿਹਾ ਆ। ਏਦਾਂ ਦੀ ਸੰਗਤ ਕਰਕੇ ਅਸੀਂ ਬੜੇ ਖੁਸ਼ ਆ। ਹਾਂ ਸ਼੍ਰੀਮਾਨ ਜੀ, ਸੋ ਹੁਣ ਆਓ ਆਪਣੇ ਆਪ ਨੂੰ ਸ਼ਾਂਤ ਕਰੀਏ, ਹੁਣ ਆਓ ਆਪਣੇ ਸਬਕ ਦੀ ਵੱਲ ਚੱਲੀਏ। ਉਸ ਕਾਲੇ ਫੱਟੇ ਤੇ ਮੈਨੂੰ ਨੀ ਪਤਾ ਕਿ ਤੁਸੀਂ ਵੇਖ ਸਕਦੇ ਹੋ ਜਾਂ ਨਹੀਂ। ਹੋ ਸਕਦਾ ਹੈ ਕਿ ਜੇ ਮੈਂ ਇਹਨੂੰ ਇੰਜ ਘੁਮਾਵਾਂ ਕੁਝ ਪਲਾਂ ਵਿੱਚ, ਕਿਉਂ ਨਹੀਂ, ਅਸੀਂ ਇਸ ਯੋਗ ਹੋਵਾਂਗੇ। ਹੁਣ ਤੁਹਾਡੇ ਵਿੱਚੋਂ ਕੁਝ ਕੀ ਆਖਿਆ? ਨਹੀਂ ਜੀ, ਮੈਂ ਨੀ ਸੋਚਦਾ ਕਿ ਇੰਜ ਕੀਤਾ ਜਾਵੇ। ਠੀਕ ਹੁਣੇ ਹੀ ਡਾਕਟਰ, ਬਸ ਥੋੜਾ ਜਿਹਾ ਠੀਕ ਆ, ਅਸੀਂ ਇਹ ਕਰਾਂਗੇ ਜਦ ਮੈਨੂੰ ਕੁਝ ਮਿਲੇ। ਇੱਥੇ ਜਗ੍ਹਾ ਹੈ, ਠੀਕ ਆ, ਆਓ ਇਹਨੂੰ ਠੀਕ ਇਹਦੇ ਤੇ ਘੁਮਾ ਦਈਏ। ਕੀ ਤੁਸੀਂ ਉੱਥੇ ਪਿਛਾਂ ਵੇਖ ਸਕਦੇ ਹੋ? ਕੀ ਤੁਸੀਂ, ਜੇ ਤੁਸੀਂ ਵੇਖ ਸਕਦੇ ਹੋ ਤਾਂ ਆਪਣਾ ਹੱਥ ਉਤਾਂਹ ਚੁੱਕੋ। ਜੇ ਤੁਸੀਂ ਉਹ ਬਲੈਕ ਬੋਰਡ ਵੇਖ ਸਕਦੇ ਹੋ, ਉਹਨੂੰ ਪੜ੍ਹ ਸਕਦੇ ਹੋ? ਨਹੀਂ, ਠੀਕ ਆ, ਜਗ੍ਹਾ ਲੈ ਲਓ। ਜਦ ਉਹ ਇਹਦੀ ਤਿਆਰੀ ਕਰ ਰਹੇ ਹਨ, ਅੱਜ ਸਵੇਰ ਮੈਂ ਦੇਰ ਨਾਲ ਆਰੰਭ ਕਰ ਰਿਹਾ ਹਾਂ ਜਾਂ ਫਿਰ ਨਹੀਂ 15 ਮਿੰਟ ਪਹਿਲਾਂ, ਅਤੇ ਇਸ ਲਈ ਹੁਣ ਅਸੀਂ ਆਪਣਾ ਸਮਾਂ ਲਵਾਂਗੇ ਕਿਉਂਕਿ ਅਸੀਂ ਜਲਦੀ ਨਹੀਂ ਕਰਨਾ ਚਾਹੁੰਦੇ। ਜਦ ਤੁਸੀਂ ਜਲਦੀ ਕਰਦੇ ਹੋ ਤਾਂ ਤੁਸੀਂ ਉਹਨਾਂ ਗੱਲਾਂ ਦਾ ਨਾਸ ਕਰ ਦਿੰਦੇ ਹੋ ਜਿਹੜੀਆਂ ਤੁਸੀਂ ਕਹਿਣ ਜਾ ਰਹੇ ਹੋ। ਦੂਜੇ ਇੱਕ ਦਿਨ ਮੈਂ ਟੇਪ ਸੁਣ ਰਿਹਾ ਸਾਂ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ, ਮੈਨੂੰ ਆਪਣੇ ਆਪ ਵਿੱਚ ਬਹੁਤ ਸ਼ਰਮ ਆਈ। ਇਹਦੇ ਲਈ ਨਹੀਂ ਕਿ ਮੈਂ ਕੀ ਕਹਿ ਰਿਹਾ ਸਾਂ, ਪਰ ਜਿਸ ਢੰਗ ਦੇ ਨਾਲ ਮੈਂ ਇਹਨੂੰ ਬੜੀ ਤੇਜ਼ੀ ਦੇ ਨਾਲ ਆਖ ਰਿਹਾ ਸਾਂ, ਇਹ ਤਾਂ ਪਰੇਸ਼ਾਨੀ ਦੀ ਉਚਾਈ ਹੈ। ਮੈਂ ਉਡੀਕਣਾ ਮਹਿਸੂਸ ਕਰਦਾ ਹਾਂ। ਮੈਂ ਉਸ ਦਿਨ ਵੇਖਿਆ ਜਿੱਥੇ ਉਹ ਇੱਕ ਬੜਾ ਵੱਡਾ ਚਿੜੀਆ ਘਰ ਬਣਾਉਣ ਜਾ ਰਹੇ ਸਨ ਇੱਥੇ ਲੂਜ਼ਵਿਲ ਦੇ ਵਿਚਕਾਏ, ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਉੱਥੇ ਸ਼੍ਰੀਮਾਨ ਬ੍ਰਾਊਨ ਸਨ ਜਿਹਨੇ ਕਿ ਉਸ ਚਿੜੀਆ ਘਰ ਦੇ ਲਈ $10 ਲੱਖ ਦੀ ਭੇਂਟ ਕੀਤੀ। ਠੀਕ ਆ, ਜੇ ਮੇਰੇ ਕੋਲ $10 ਲੱਖ ਹੁੰਦੇ ਤਾਂ ਮੈਂ ਉਹਨਾਂ ਜਾਨਵਰਾਂ ਨੂੰ ਖੁੱਲਿਆ ਛੱਡਣ ਦੇ ਲਈ ਉਹਨਾਂ ਨੂੰ ਭੇਂਟ ਕਰਦਾ। ਉਦਾਂ ਪਿੰਜਰਿਆਂ ਵਿੱਚ ਕਿਸੇ ਚੀਜ਼ ਨੂੰ ਬੰਦ ਕਰਨ ਵਿੱਚ ਮੈਂ ਵਿਸ਼ਵਾਸ ਨਹੀਂ ਕਰਦਾ। ਮੈਂ ਤਾਂ ਬਸ ਮੈਂ ਚਿੜੀਆ ਘਰ ਜਾਂਦਾ ਹਾਂ ਤੇ ਮੈਂ ਉਹਨਾਂ ਵਿਚਾਰਿਆਂ ਬੁੱਢਿਆ ਜਾਨਵਰਾਂ ਨੂੰ ਵੇਖਦਾ ਹਾਂ, ਰਿੱਛਾਂ ਨੂੰ, ਸ਼ੇਰਾਂ ਨੂੰ ਤੇ ਹੋਰ ਚੀਜ਼ਾਂ ਨੂੰ ਜੋ ਕਿ ਪਿੰਜਰੇ ਵਿੱਚ ਅੱਗੇ ਪਿੱਛੇ ਚੱਲਦੇ ਫਿਰਦੇ ਹਨ ਤੇ ਜੀਵਨ ਭਰ ਦੇ ਲਈ ਕੈਦ ਵਿੱਚ ਹਨ। ਤੁਹਾਨੂੰ ਲੱਗੀ ਸਮਝ? ਇਹਨੂੰ ਵੇਖਣ ਨਾਲ ਤੁਸੀਂ ਬੁਰਾ ਮਹਿਸੂਸ ਕਰਦੇ ਹੋ। ਆਖਿਰਕਾਰ ਉਹ ਤਾਂ ਮਨੁੱਖ ਦੀ ਬੁੱਧੀਮਾਨੀ ਦੇ ਨਾਲ ਫੜੇ ਗਏ ਹਨ ਜੋ ਕਿ ਉਹਨਾਂ ਦੇ ਨਾਲੋਂ ਜ਼ਿਆਦਾ ਹੁਸ਼ਿਆਰ ਆ। ਲੱਗੀ ਸਮ? ਉਹ ਉਹਨਾਂ ਨੂੰ ਫੜ ਕੇ ਤੇ ਗੁਲਾਮੀ ਵਿੱਚ ਰੱਖ ਦਿੰਦੇ ਹਨ ਅਤੇ ਮੈਂ ਇਹਦੇ ਬਾਰੇ ਸੋਚਦਾ ਹਾਂ ਕਿ ਸ਼ੈਤਾਨ ਇਹ ਕਰਦਾ ਹੈ। ਉਹ ਉਹਨਾਂ ਬਹੁ ਮੁੱਲੇ ਲੋਕਾਂ ਨੂੰ ਲੈਂਦਾ ਆ ਜਿਨ੍ਹਾਂ ਨੂੰ ਕਿ ਪਰਮੇਸ਼ਵਰ ਦੇ ਸਥਾਨਾਂ ਅਤੇ ਮੈਦਾਨਾਂ ਅਤੇ ਏਦਾਂ ਦੀਆਂ ਚੀਜ਼ਾਂ ਦੇ ਅੰਦਰ ਘੁੰਮਣਾ ਫਿਰਨਾ ਚਾਹੀਦਾ ਆ ਤੇ ਉਹਨੂੰ ਕਿਸੇ ਜਥੇਬੰਦੀ ਦੀ ਕੈਦ ਵਿੱਚ ਪਾ ਦਿੰਦਾ ਹੈ ਜਾਂ ਫਿਰ ਕੁਝ ਸਿਧਾਂਤ ਜਾਂ ਕੁਝ ਤੇ ਉੱਥੇ ਉਹਨੂੰ ਬੰਨ ਦਿੰਦਾ ਆ ਅਤੇ ਇਹ ਕਿੰਨੀ ਭਿਆਨਕ ਗੱਲ ਆ। ਮੈਂ ਚਿੜੀਆ ਘਰ ਪਸੰਦ ਨਹੀਂ ਕਰਦਾ ਹਾਂ ਪਰ ਮੈਂ ਉਹਨਾਂ ਜਾਨਵਰਾਂ ਵਿੱਚੋਂ ਇੱਕ ਵਾਂਗ ਹੀ ਮਹਿਸੂਸ ਕਰਦਾ ਹਾਂ। ਜਦ ਤੁਹਾਨੂੰ ਪਿੰਜਰੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਤੁਸੀਂ ਛੁੱਟਣ ਦਾ ਯਤਨ ਕਰਦੇ ਹੋ, ਤੁਸੀਂ ਜਾਣਦੇ ਹੋ ਬਾਹਰ ਨਿਕਲ ਕੇ ਕੁਝ ਕਰਨਾ ਚਾਹੁੰਦੇ ਹੋ। ਹੁਣ ਵਚਨ ਦੀ ਵੱਲ ਜਾਣ ਤੋਂ ਪਹਿਲਾਂ ਤੇ ਆਓ ਵਚਨ ਦੇ ਕਰਤਾ ਦੀ ਵੱਲ ਚੱਲੀਏ। ਜਿੱਦਾਂ ਹੀ ਹੁਣ ਅਸੀਂ ਆਪਣੇ ਸਿਰ ਪ੍ਰਾਰਥਨਾ ਵਿੱਚ ਝੁਕਾਉਂਦੇ ਹਾਂ, ਸਾਡੇ ਕਿਰਪਾਲੂ ਸੁਰਗੀ ਪਿਤਾ, ਅਸੀਂ ਖੁਦਾਵੰਦ ਯਸੂ ਦੇ ਨਾਮ ਵਿੱਚ ਅੱਜ ਸਵੇਰ ਫੇਰ ਜਮ੍ਹਾਂ ਹੋਏ ਹਾਂ ਜੋ ਕਿ ਤੇਰਾ ਬਹੁ ਮੁੱਲਾ ਪੁੱਤਰਿਆ ਰੱਬ ਦਾ ਰੂਪ ਧਾਰ ਕੇ ਉਹ ਧਰਤੀ ਤੇ ਆਇਆ, ਸਾਡੇ ਪਾਪਾਂ ਦੇ ਲਈ ਕਫਾਰਾ ਬਣ ਕੇ ਅਤੇ ਮਰਿਆ ਧਰਮੀ, ਤਾਂ ਕਿ ਅਸੀਂ ਉਹਦੀ ਧਾਰਮਿਕਤਾ ਦੇ ਦੁਆਰਾ ਅਸੀਂ ਕੁਧਰਮੀ ਹੋਣ ਦੇ ਨਾਤੇ ਤਾਂ ਕਿ ਉਹਦੇ ਵਿੱਚ ਸੰਪੂਰਨ ਕੀਤੇ ਜਾਈਏ। ਅਸੀਂ ਇਹ ਇਕਰਾਰ ਕਰਦੇ ਹੋਏ ਆਉਂਦੇ ਹਾਂ ਕਿ ਅਸੀਂ ਅਯੋਗ ਹਾਂ ਪ੍ਰਭੂ ਜੀ, ਸਾਡੇ ਬਾਰੇ ਵਿੱਚ ਕੁਝ ਵੀ ਚੰਗਾ ਨਹੀਂ ਆ ਅਤੇ ਅਸੀਂ ਸਭ ਇੱਕ ਵੱਡੇ ਕੈਦ ਖਾਨੇ ਵਿੱਚ ਆ। ਇਹ ਕੋਈ ਗੱਲ ਨਹੀਂ ਆ ਕਿ ਅਸੀਂ ਕਿਹੜੀ ਨੁਕਰੇ ਖੜੇ ਆ, ਅਸੀਂ ਤਦ ਵੀ ਸਭੇ ਕੈਦ ਵਿੱਚ ਆ। ਇੱਕ ਜਣਾ ਦੂਜੇ ਦੀ ਮਦਦ ਨਹੀਂ ਕਰ ਸਕਦਾ ਆ, ਪਰ ਖੁਦਾ ਆਪਣੀ ਅਬਦੀ ਦਇਆ ਵਿੱਚ ਹੇਠਾਂ ਉਤਰ ਆਇਆ ਤੇ ਆਣ ਕੇ ਕੈਦ ਖਾਨੇ ਦੇ ਬੂਹੇ ਖੋਲ ਦਿੱਤੇ ਸਾਨੂੰ ਆਜ਼ਾਦ ਕਰਨ ਦੇ ਲਈ। ਹੁਣ ਅਸੀਂ ਬਿਲਕੁਲ ਵੀ ਪਿੰਜਰੇ ਵਿੱਚ ਨਹੀਂ ਆ, ਅਸੀਂ ਸੰਸਾਰ ਦੇ ਚਿੜੀਆ ਘਰ ਵਿੱਚ ਨਹੀਂ ਹਾਂ, ਪਰ ਹੁਣ ਅਸੀਂ ਆਜ਼ਾਦ ਹਾਂ, ਅਸੀਂ ਬਾਹਰ ਹਾਂ। ਓਹ, ਅਸੀਂ ਕਿੰਜ ਉਹਨੂੰ ਪਿਆਰ ਕਰਦੇ ਹਾਂ, ਕਿੰਜ ਉਹਦੀ ਪ੍ਰਸ਼ੰਸਾ ਕਰਦੇ ਹਾਂ, ਉਹਦੇ ਵਾਅਦਿਆਂ ਦੇ ਮਹਾਨ ਮੈਦਾਨਾਂ ਵਿੱਚੋਂ ਦੀ ਅਸੀਂ ਕਿੰਜ ਤੁਰ ਫਿਰ ਸਕਦੇ ਹਾਂ ਤੇ ਉਹਨਾਂ ਨੂੰ ਆਪਣੇ ਸਾਹਮਣੇ ਕਿੰਜ ਪ੍ਰਗਟ ਹੋਇਆ ਵੇਖ ਸਕਦੇ ਹਾਂ ਤੇ ਆਪਣੀਆਂ ਹੀ ਅੱਖਾਂ ਦੇ ਨਾਲ ਅਨੰਤਾ ਦੇ ਮਹਾਨ ਪਰਮੇਸ਼ਵਰ ਨੂੰ ਆਪਣੇ ਆਪ ਨੂੰ ਸਾਡੇ ਸਾਹਮਣੇ ਪ੍ਰਗਟ ਕਰਦੇ ਹੋਏ ਵੇਖਦੇ ਹਾਂ ਤੇ ਆਪਣੇ ਆਪ ਨੂੰ ਉਹ ਅਸਲੀ ਬਣਾਉਂਦਾ ਆ ਜਿੱਦਾਂ ਕਿ ਉਹਨੇ ਪੁਰਾਣੇ ਸਮੇਂ ਦੇ ਨਬੀਆਂ ਨਾਲ ਕੀਤਾ। ਇਹ ਜਾਣਦੇ ਹੋਏ ਕਿ ਉਹ ਇੱਕ ਪਕਿਆਈ ਦੇ ਨਾਲ ਆਰਾਮ ਕਰ ਰਹੇ ਹਨ ਕਿ ਇੱਕ ਦਿਨ ਅਸੀਂ ਫੇਰ ਦੁਬਾਰਾ ਬਹਾਲ ਕੀਤੇ ਜਾਵਾਂਗੇ ਜਦ ਕਿ ਜੀਵਨ ਖਤਮ ਹੋ ਜਾਵੇਗਾ ਅਤੇ ਸਦੀਪਕ ਜਿਉਣ ਪਾਉਣ ਲਈ ਮੁਰਦਿਆਂ ਦਾ ਜੀ ਉੱਠਣਾ। ਇਹ ਸਦੀਪਕ ਜਿਉਣ ਕਦੇ ਵੀ ਨਹੀਂ ਮੁਰਝਾਵੇਗਾ, ਸਾਡੇ ਸਰੀਰ ਕਦੇ ਵੀ ਬੁੱਢੇ ਨਹੀਂ ਹੋਣਗੇ ਅਤੇ ਅਸੀਂ ਕਦੇ ਵੀ ਨਹੀਂ ਮਰਾਂਗੇ, ਅਸੀਂ ਕਦੇ ਵੀ ਭੁੱਖੇ ਨਹੀਂ ਹੋਵਾਂਗੇ, ਸਾਨੂੰ ਕਿਸੇ ਚੀਜ਼ ਦੀ ਥੋੜ ਨਹੀਂ ਹੋਵੇਗੀ, ਪਰ ਅਸੀਂ ਉਹਦੇ ਨਾਲ ਤੁਰਾਂ ਫਿਰਾਂਗੇ। ਅਸੀਂ ਉਹਨੂੰ ਇਹ ਆਖਦੇ ਸੁਣਨਾ ਚਾਹੁੰਦੇ ਹਾਂ ਕਿ ਪ੍ਰਭੂ ਦੀਆਂ ਖੁਸ਼ੀਆਂ ਵਿੱਚ ਦਾਖਲ ਹੋਵੋ ਜੋ ਕਿ ਤੁਹਾਡੇ ਲਈ ਤਿਆਰ ਕੀਤੀਆਂ ਗਈਆਂ ਹਨ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ, ਉਦੋਂ ਜਦੋਂ ਕਿ ਪਾਪ ਦਾਖਲ ਨਹੀਂ ਸੀ ਹੋਇਆ। ਉਦਾਂ ਹੀ ਜਿੱਦਾਂ ਕਿ ਉਹਨੇ ਆਦਮ ਤੇ ਹਵਾ ਦੇ ਲਈ ਤਿਆਰ ਕੀਤੀਆਂ ਸਨ ਕਿ ਉਹ ਕਦੇ ਬਿਮਾਰ ਨਹੀਂ ਹੋਣਗੇ ਤੇ ਨਾ ਹੀ ਉਹਨਾਂ ਨੂੰ ਕੋਈ ਮੁਸੀਬਤ ਪਵੇਗੀ। ਹੁਣ ਉਹਨੇ ਉਹ ਖੁਸ਼ੀਆਂ ਸਾਡੇ ਲਈ ਤਿਆਰ ਕੀਤੀਆਂ ਹਨ ਅਤੇ ਉਹ ਅੱਗਿਓਂ ਹੀ ਜਾਣਦਾ ਸੀ ਕਿ ਅਸੀਂ ਆ ਰਹੇ ਹਾਂ। ਪਾਪ ਨੇ ਇੱਕ ਵੱਡਾ ਅੜਿਕਾ ਡਾਇਆ ਤੇ ਹੁਣ ਪਾਪ ਦੂਰ ਕੀਤਾ ਜਾ ਚੁੱਕਿਆ ਆ ਯਸੂ ਦੇ ਲਹੂ ਦੇ ਦੁਆਰਾ। ਹੁਣ ਅਸੀਂ ਵਾਅਦਾ ਕੀਤੀ ਹੋਈ ਧਰਤੀ ਦੇ ਲਈ ਵਚਨਬੱਧਾ ਪਰਮੇਸ਼ਵਰ ਦੇ ਵਾਅਦੇ ਦੇ ਅਨੁਸਾਰ ਜੋ ਕਿ ਸਦੀਪਕ ਆ। ਪਿਤਾ, ਜਦ ਅਸੀਂ ਤੇਰੇ ਵਚਨ ਦਾ ਅਧਿਐਨ ਕਰਦੇ ਹਾਂ ਤਾਂ ਸਾਨੂੰ ਬਰਕਤ ਦੇ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਸਾਨੂੰ ਕਿਹੋ ਜਿਹੇ ਲੋਕ ਹੋਣਾ ਜ਼ਰੂਰੀ ਆ ਤਾਂ ਕਿ ਅਸੀਂ ਉੱਥੇ ਪਹੁੰਚ ਸਕੀਏ। ਇਸ ਪਾਠਸ਼ਾਲਾ ਵਿੱਚ ਸਾਡੀ ਮਦਦ ਕਰ ਤਾਂ ਕਿ ਸਾਡੇ ਨਾਲ ਉਹ ਮਹਾਨ ਸਿਖਾਉਣ ਵਾਲਾ ਹੋਵੇ ਜੋ ਕਿ ਪਵਿੱਤਰ ਆਤਮਾ ਆ, ਜੋ ਕਿ ਹੇਠਾਂ ਉਤਰ ਕੇ ਆਪਣੇ ਵਚਨ ਦੇ ਦੁਆਰਾ ਸਾਡੇ ਉੱਤੇ ਆਪਣੇ ਆਪ ਨੂੰ ਪ੍ਰਗਟ ਕਰੇਗਾ। ਅਸੀਂ ਇਹ ਉਹਦੇ ਨਾਮ ਵਿੱਚ ਮੰਗਦੇ ਹਾਂ, ਉਹਦੇ ਜਲਾਲ ਦੇ ਲਈ, ਆਮੀਨ। ਹੁਣ ਪਹਿਲਾਂ ਮੈਂ ਚਾਹਾਂਗਾ ਕਿ ਤੁਸੀਂ ਮੇਰੇ ਨਾਲ ਦੂਜਾ ਪਤਰਸ ਉਹਦਾ ਪਹਿਲਾ ਅਧਿਆਇ ਕੱਢੋ। ਮੈਂ ਇਸ ਲਿਖਤ ਦਾ ਹਿੱਸਾ ਪੜਨਾ ਚਾਹੁੰਦਾ ਹਾਂ।
ਸੈਕੰਡ ਪੀਟਰ,
ਦੂਜਾ ਪਤਰਸ, ਉਹਦਾ ਪਹਿਲਾ ਅਧਿਆਇ। ਹੁਣ ਤੁਸੀਂ ਜਿਨ੍ਹਾਂ ਦੇ ਕੋਲ ਪੈਨਸਲਾਂ ਤੇ ਕਾਗਜ਼ ਹਨ, ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਮੈਨੂੰ ਅੱਜ ਸਵੇਰ ਦੱਸਿਆ ਗਿਆ ਸੀ ਕਿ ਕਦੇ ਕਦੇ ਜਦੋਂ ਮੈਂ ਆਪਣਾ ਸਿਰ ਘੁਮਾ ਲੈਂਦਾ ਹਾਂ, ਇਹਦੇ ਨਾਲ ਟੇਪ ਮੱਧਮ ਪੈ ਜਾਂਦੀ ਆ। ਅਸਲ ਵਿੱਚ ਮੇਰਾ ਇੰਜ ਕਰਨ ਦਾ ਮਤਲਬ ਤਾਂ ਨਹੀਂ ਹੁੰਦਾ, ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਕਦੇ ਕਦੇ ਜੇ ਅਸੀਂ ਜਾਲੀਦਾਰ ਪ੍ਰਾਪਤ ਕਰਨ ਤੇ ਧਿਆਨ ਦੇਈਏ, ਛੱਤ ਨਾਲ ਬੰਨ ਕੇ ਇਹਨੂੰ ਲਟਕਾ ਦੇਈਏ, ਫੇਰ ਕੋਈ ਗੱਲ ਨਹੀਂ ਕਿ ਤਦ ਤੁਸੀਂ ਕਿੱਥੇ ਹੋ, ਤੁਸੀਂ ਠੀਕ ਹੀ ਹੋਵੋਗੇ, ਇਹ ਸੰਪੂਰਨ ਹੋਵੇਗਾ ਆਲੇ ਦੁਆਲੇ। ਬਸ ਜਾਲੀਦਾਰ ਮਾਇਕ ਛੱਤ ਨਾਲ ਇੱਕ ਲਟਕਾ ਦਿਓ। ਅਤੇ ਹੁਣ ਜਦ ਮੈਂ ਬੋਲ ਰਿਹਾ ਹਾਂ, ਤੇ ਜੇ ਤੁਸੀਂ ਬੰਦਗੀ ਦੇ ਬਾਅਦ ਜਾਂ ਚਾਹੁੰਦੇ ਹੋ, ਜੇ ਤੁਸੀਂ ਇਸ ਖਾਕੇ ਨੂੰ ਉਲੀਕ ਸਕਦੇ ਹੋ, ਤਦ ਮੈਂ ਵੀ ਇਹਨੂੰ ਇੱਥੇ ਟਾਈਪ ਕੀਤਾ ਹੋਇਆ ਆ। ਮੈਂ ਇੱਕ ਕਿੱਲ ਲੈ ਕੇ ਤੇ ਇੱਥੇ ਸਾਹਮਣੇ ਲਟਕਾ ਦਿਆਂਗਾ। ਜੇ ਤੁਸੀਂ ਕਿਸੇ ਸਮੇਂ ਇਹਨੂੰ ਉਲੀਕਣਾ ਚਾਹੋ, ਅੱਜ ਦੁਪਹਿਰ ਜਰਾ ਜਲਦੀ ਆ ਜਾਓ ਤਾਂ ਕਿ ਅਸੀਂ ਇਹਨੂੰ ਸਮਝ ਸਕੀਏ। ਹੁਣ ਅਸੀਂ ਸੱਤਾਂ ਮੋਹਰਾਂ ਦੀ ਵੱਲ ਆ ਰਹੇ ਹਾਂ। ਅਸੀਂ ਹੁਣੇ ਜੇ ਸੱਤ ਕਲੀਸਿਆਈ ਯੁੱਗਾਂ ਦਾ ਅਧਿਐਨ ਖਤਮ ਕੀਤਾ ਆ। ਇਹ ਤਾਂ ਸਿਖਾਉਣ ਦੇ ਲਈ ਇੱਕ ਸੰਦੇਸ਼ ਆ, ਜੋ ਕਿ ਮਨੁੱਖ ਨੂੰ ਅੰਦਰ ਬੰਦ ਆਇਆ, ਜਿਹਦਾ ਕਿ ਛੁਟਕਾਰਾ ਹੋਣਾ ਆ ਯਿਸੂ ਮਸੀਹ ਦੇ ਲਹੂ ਦੇ ਦੁਆਰਾ। ਤੇ ਉਹ ਉਸ ਕਲੀਸਿਆਈ ਯੁੱਗ ਵਿੱਚ ਹੋਵੇਗਾ, ਮੋਹਰਾਂ ਦੇ ਅੰਤ ਵਿੱਚ, ਉਸ ਦੀਪਕ ਕਲੀਸਿਆਈ ਯੁੱਗ ਵਿੱਚ। ਹੁਣ ਅਸੀਂ ਜਾਣਦੇ ਹਾਂ ਕਿ ਸਾਡੇ ਕੋਲ ਸੱਤ ਤੁਰੀਆਂ, ਸੱਤ ਬਵਾ, ਕਟੋਰੇ ਅਤੇ ਹੋਰ ਹੋਰ। ਜਿੱਦਾਂ ਹੀ ਅਸੀਂ ਅਗਾਂਹ ਵਧਦੇ ਹਾਂ, ਅਸੀਂ ਇਹਨਾਂ ਦਾ ਅਧਿਐਨ ਕਰਾਂਗੇ, ਪਰ ਅਸੀਂ ਤਾਂ ਵਧੇਰੀ ਜਗ੍ਹਾ ਦੀ ਉਡੀਕ ਕਰ ਰਹੇ ਹਾਂ ਤਾਂ ਕਿ ਲੋਕ ਬੈਠ ਸਕਣ। ਅਤੇ ਮੈਂ ਸੋਚਿਆ ਕਿ ਇਹ ਠੀਕ ਉੱਥੇ ਹੀ ਜਾ ਕੇ ਬਜੇਗਾ ਜਿੱਥੇ ਕਿ ਮੈਂ ਇਹਦੀ ਆਸ ਲਾਈ ਹੋਈ ਸੀ। ਮੈਂ ਆਸ ਨਹੀਂ ਸੀ ਲਾਈ ਕਿ ਮੈਂ ਇਹ ਖਾਕਾ ਉਲੀਕਾਂਗਾ, ਪਰ ਉਸ ਦਿਨ ਮੈਂ ਆਪਣੇ ਕੁਝ ਅਨਮੋਲ ਮਿੱਤਰਾਂ ਦੇ ਨਾਲ ਕੌਕਸਸ ਸੇਠਾਂ ਕੈਂਟਕੀ ਵੀ ਸਾਂ। ਮੈਂ ਹੇਠਾਂ ਨੂੰ ਗਿਆ, ਸੋਚਿਆ ਕਿ ਮੈਨੂੰ ਗਾਲਣਾ ਦਾ ਸ਼ਿਕਾਰ ਕਰਨ ਦਾ ਇੱਕ ਹੋਰ ਦਿਨ ਮਿਲ ਜਾਵੇਗਾ, ਇਸ ਤੋਂ ਪਹਿਲਾਂ ਕਿ ਇਹਦੀ ਰੁੱਤ ਖਤਮ ਹੋਵੇ। ਮੈਂ ਆਪਣੇ ਮਿੱਤਰ ਚਾਰਲੀ ਦੇ ਨਾਲ ਜੰਗਲ ਵਿੱਚ ਸਾਂ, ਜੋ ਕਿ ਉੱਥੇ ਖੜਾ ਸੀ, ਤੇ ਉਹਦਾ ਭਰਾ ਰੋਡਨੇ ਵੀ ਉੱਥੇ ਹੈ ਸੀ। ਮੈਂ ਤਾਂ ਗਾਲਣ ਵੇਖਿਆ ਤੱਕ ਵੀ ਨਹੀਂ। ਮੈਂ ਸੋਚਦਾ ਹਾਂ ਕਿ ਮੈਂ ਤਾਂ ਉਹਨਾਂ ਨੂੰ ਉੱਥੋਂ ਸਭ ਨੂੰ ਡਰਾ ਕੇ ਭਜਾ ਦਿੱਤਾ ਸੀ। ਜਦ ਮੈਂ ਉੱਥੇ ਜੰਗਲ ਵਿੱਚ ਰੌਲਾ ਪਾਉਣਾ ਸ਼ੁਰੂ ਕੀਤਾ, ਮੁੰਡਿਓ ਇਹੋ ਕੁਝ ਮੇਰੇ ਕੋਲ ਆਉਂਦਾ ਆ, ਭੈਣ ਨੈਲੀ ਅਤੇ ਮਾਰਗੀ। ਅਤੇ ਜਦ ਮੈਂ ਤੁਹਾਨੂੰ ਦੱਸਿਆ ਸੀ, ਮੈਂ ਤੁਹਾਨੂੰ ਐਤਵਾਰ ਨੂੰ ਦੱਸਾਂਗਾ ਜਦ ਮੈਂ ਇਹਨੂੰ ਲਵਾਂਗਾ। ਬਸ ਇਹੋ ਕੁਝ ਮੇਰੇ ਕੋਲ ਆਉਂਦਾ ਆ ਉਸ ਸੰਦੇਸ਼ ਦੇ ਉੱਤੇ ਜਿਹੜਾ ਕਿ ਮੈਂ ਬੋਲਣ ਵਾਲਾ ਆ, ਅਤੇ ਕਿੰਜ ਬਾਕੀ ਦਾ ਵੀ ਠੀਕ ਇਹਦੇ ਵਿੱਚ ਹੀ ਬਜਿਆ। ਅਤੇ ਉਹ ਮੈਂ ਇਹਨੂੰ ਪਸੰਦ ਕਰਦਾ ਆ, ਮੇਰੇ ਅੰਦਰ ਅਸਲੀ ਰੌਲਾ ਪਾਉਣ ਵਾਲਾ ਆਤਮਾ ਸੀ ਉੱਥੇ ਉਤਾਂਹ ਜੰਗਲ ਦੇ ਵਿੱਚ। ਸੋ ਹੁਣ ਆਓ ਪੜੀਏ ਪਹਿਲਾ ਪਤਰਸ ਜਾਂ ਦੂਜਾ ਪਤਰਸ ਜਾਂ ਫਿਰ ਪਹਿਲਾ ਅਧਿਆਇ ਉਹਦਾ ਇੱਕ ਹਿੱਸਾ। ਲਿਖਤਮ ਸ਼ਮਾਉਨ ਪਤਰਸ, ਜਿਹੜਾ ਯਿਸੂ ਮਸੀਹ ਦਾ ਦਾਸ ਅਤੇ ਰਸੂਲ ਹਾਂ, ਅੱਗੇ ਜੋਗ ਉਹਨਾਂ ਨੂੰ ਜਿਹੜੇ ਸਾਡੇ ਪਰਮੇਸ਼ਰ ਅਤੇ ਮੁਕਤੀਦਾਤੇ ਯਿਸੂ ਮਸੀਹ ਦੇ ਧਰਮ ਦੇ ਰਾਹੀਂ ਸਾਡੇ ਸਮਾਨ ਅਮੋਲਕ ਨੇਚਾ ਨੂੰ ਪ੍ਰਾਪਤ ਹੋਏ ਹਨ, ਜੋ ਕਿ ਉੱਥੇ ਠੀਕ ਬਿਆਨ ਕੀਤਾ ਗਿਆ ਹੈ। ਮੈਂ ਇਸ ਢੰਗ ਨੂੰ ਪਸੰਦ ਕਰਦਾ ਹਾਂ ਕਿਉਂਕਿ ਮੇਰਾ ਸਾਰੇ ਦਾ ਸਾਰਾ ਵਿਸ਼ਾ ਹੀ ਨੇਚਾ ਦੇ ਉੱਤੇ ਨਿਰਭਰ ਹੈ, ਸਮਝੇ। ਮੈਂ ਇਹਨੂੰ ਦੁਬਾਰਾ ਪੜ੍ਹਦਾ ਹਾਂ, ਧਿਆਨ ਪੂਰਵਕ ਸੁਣੋ। ਲਿਖਤਮ ਸ਼ਮਾਉਨ ਪਤਰਸ, ਜਿਹੜਾ ਯਿਸੂ ਮਸੀਹ ਦਾ ਦਾਸ ਅਤੇ ਰਸੂਲ ਆ, ਅੱਗੇ ਜੋਗ ਉਹਨਾਂ ਨੂੰ ਜਿਹੜੇ ਸਾਡੇ ਪਰਮੇਸ਼ਰ ਅਤੇ ਮੁਕਤੀਦਾਤੇ ਯਿਸੂ ਮਸੀਹ ਦੇ ਧਰਮ ਦੇ ਰਾਹੀਂ ਸਾਡੇ ਸਮਾਨ ਅਮੋਲਕ ਨੇਚਾ ਨੂੰ ਪ੍ਰਾਪਤ ਹੋਏ ਹਨ। ਧਿਆਨ ਦਿਓ, ਉਹ ਆਖ ਰਿਹਾ ਆ, ਮੈਂ ਇਸ ਨੇਚਾ ਨੂੰ ਪ੍ਰਾਪਤ ਹੋਇਆ ਹਾਂ, ਤੇ ਮੈਂ ਇਹ ਉਹਨਾਂ ਨੂੰ ਲਿਖ ਰਿਹਾ ਹਾਂ ਜਿਹੜੇ ਅਮੋਲਕ ਨੇਚਾ ਨੂੰ ਪ੍ਰਾਪਤ ਹੋਏ ਹਨ। ਇਹ ਬਾਹਰ ਸਾਰੇ ਜਗਤ ਦੇ ਲਈ ਨਹੀਂ ਆ, ਇਹ ਤਾਂ ਕਲੀਸਿਆ ਦੇ ਲਈ ਆ, ਸਮਝੇ, ਉਹਨਾਂ ਦੇ ਲਈ ਜਿਹੜੇ ਮਸੀਹ ਦੇ ਵਿੱਚ ਹਨ। ਪਰਮੇਸ਼ਰ ਅਤੇ ਯਿਸੂ ਸਾਡੇ ਪ੍ਰਭੂ ਦੇ ਗਿਆਨ ਦੇ ਰਾਹੀਂ ਤੁਹਾਡੇ ਲਈ ਕਿਰਪਾ ਤੇ ਸ਼ਾਂਤੀ ਵੱਧ ਤੋਂ ਵੱਧ ਹੁੰਦੀ ਜਾਵੇ, ਜਦੋਂ ਉਹਦੀ ਈਸ਼ਰੀ ਸਮਰੱਥਾ ਨੇ ਸਭੋ ਕੁਝ ਜੋ ਜੀਵਨ ਅਤੇ ਭਗਤੀ ਨਾਲ ਵਾਸਤਾ ਰੱਖਦਾ ਆ, ਸਾਨੂੰ ਉਸੇ ਦੇ ਗਿਆਨ ਦੇ ਦੁਆਰਾ ਦਿੱਤਾ, ਜਿਹਨੇ ਆਪਣੇ ਹੀ ਪ੍ਰਤਾਪ ਅਤੇ ਗੁਣ ਨਾਲ ਸਾਨੂੰ ਸੱਦਿਆ। ਜਦੋਂ ਉਹਦੀ ਈਸ਼ਰੀ ਸਮਰੱਥਾ ਨੇ ਸਭੋ ਕੁਝ ਜੋ ਜੀਵਨ ਅਤੇ ਭਗਤੀ ਨਾਲ ਵਾਸਤਾ ਰੱਖਦਾ ਆ, ਸਾਨੂੰ ਉਸੇ ਦੇ ਗਿਆਨ ਦੇ ਦੁਆਰਾ ਦਿੱਤਾ ਆ, ਜਿਹਨੇ ਆਪਣੇ ਹੀ ਪ੍ਰਤਾਪ ਅਤੇ ਗੁਣ ਨਾਲ ਸਾਨੂੰ ਸੱਦਿਆ। ਜਦੋਂ ਉਹਦੀ ਇਸ਼ਰੀ ਸਮਰੱਥਾ ਨੇ ਸਭ ਕੁਝ ਜੋ ਜੀਵਨ ਅਤੇ ਭਗਤੀ ਨਾਲ ਵਾਸਤਾ ਰੱਖਦਾ ਆ ਸਾਨੂੰ ਉਸੇ ਦੇ ਗਿਆਨ ਦੇ ਦੁਆਰਾ ਦਿੱਤਾ ਜਿਹਨੇ ਆਪਣੇ ਹੀ ਪ੍ਰਤਾਪ ਅਤੇ ਗੁਣ ਨਾਲ ਸਾਨੂੰ ਸਦਿਆ ਜਿਨ੍ਹਾਂ ਦੇ ਰਾਹੀਂ ਉਹਨੇ ਸਾਨੂੰ ਅਮੋਲਕ ਅਤੇ ਵੱਡੇ ਵੱਡੇ ਵਾਅਦੇ ਦਿੱਤੇ ਹਨ ਭਾਈ ਤੁਸੀਂ ਉਸ ਵਿਨਾਸ਼ ਤੋਂ ਛੁੱਟ ਕੇ ਜੋ ਕਾਮਨਾ ਦੇ ਕਾਰਨ ਜਗਤ ਵਿਚ ਆ ਉਹਨਾਂ ਦੇ ਦੁਆਰਾ ਈਸ਼ਰੀ ਸੁਭਾਅ ਵਿਚ ਸਾਂਝੀ ਹੋ ਜਾਓ ਇਹ ਹੁਣ ਅਸਲੀ ਡੂੰਘਾਈ ਦੇ ਨਾਲ ਜੀਰ ਲਿਆ ਜਾਵੇ ਅੱਜ ਸਵੇਰ ਪ੍ਰਚਾਰ ਕਰਦੇ ਹੋਏ ਅਸੀਂ ਇਹ ਸਬਕ ਸਿਖਾਉਂਦੇ ਹੋਏ ਈਸ਼ਰੀ ਸੁਭਾਅ ਹੁਣ ਮੈਂ ਫੇਰ ਦੁਬਾਰਾ ਚੌਥੀ ਆਇਤ ਪੜ੍ਹਦਾ ਹਾਂ ਤੁਸੀਂ ਇਹਨੂੰ ਛੱਡੋਗੇ ਨਹੀਂ ਜਿਨ੍ਹਾਂ ਦੇ ਰਾਹੀਂ ਉਹਨੇ ਸਾਨੂੰ ਅਮੋਲਕ ਅਤੇ ਵੱਡੇ ਵੱਡੇ ਵਾਅਦੇ ਦਿੱਤੇ ਹਨ ਭਾਈ ਤੁਸੀਂ ਉਸ ਵਿਨਾਸ਼ ਤੋਂ ਛੁੱਟ ਕੇ ਜੋ ਕਾਮਨਾ ਦੇ ਕਾਰਨ ਜਗਤ ਵਿਚ ਆ ਉਹਨਾਂ ਦੇ ਦੁਆਰਾ ਈਸ਼ਰੀ ਸੁਭਾਅ ਵਿਚ ਸਾਂਝੀ ਹੋ ਜਾਓ ਸਮਝੇ ਜਗਤ ਅਸੀਂ ਇਸ ਤੋਂ ਛੁੱਟ ਗਏ ਆ ਉਹ ਇਹ ਪੱਤਰੀ ਕ੍ਰਿਸ਼ੀਆ ਨੂੰ ਲਿਖ ਰਿਹਾ ਆ ਇਸੇ ਲਈ ਅੱਜ ਸਵੇਰ ਅਸੀਂ ਇੱਥੇ ਮੌਜੂਦ ਆ ਤਾਂ ਕਿ ਪਤਾ ਲਾਈਏ ਕਿਹੜਾ ਮਾਰ ਗਿਆ ਤੇ ਪਰਮੇਸ਼ਵਰ ਦੀ ਕੀ ਮੰਗ ਆ ਇੱਥੇ ਅਜਿਹਾ ਕੋਈ ਆਦਮੀ ਨਹੀਂ ਆ ਜੋ ਕਿ ਪਰਮੇਸ਼ਵਰ ਨੂੰ ਪਿਆਰ ਨਾ ਕਰਦਾ ਹੋਵੇ ਉਹ ਬਣਨਾ ਚਾਹੁੰਦਾ ਆ ਮਸੀਹ ਵਾਂਗ ਹੀ ਵਧੇਰੇ ਬਣਨਾ ਚਾਹੁੰਦਾ ਆ ਹੁਣ ਇਹ ਤਾਂ ਇੱਥੇ ਬਾਹਰ ਧਰਿਆ ਹੋਇਆ ਆ ਹਰੇਕ ਮਸੀਹ ਜਨ ਮੈਂ ਇੱਕ ਬਜ਼ੁਰਗ ਤਜਰਬੇਕਾਰ ਆਦਮੀ ਆ ਭਾਈ ਕਿੱਡ ਤੇ ਭੈਣ ਕਿੱਡ ਦੀ ਵੱਲ ਜਰਾ ਨਜ਼ਰ ਮਾਰੋ ਜੋ ਇੱਥੇ ਹਨ ਉਹ ਤਾਂ ਸ਼ਾਇਦ ਇਸ ਇਮਾਰਤ ਵਿਚ ਸਭ ਤੋਂ ਵੱਧ ਬਜ਼ੁਰਗ ਹਨ ਪਰ ਜੇ ਮੈਂ ਉਹਨਾਂ ਨੂੰ ਪੁੱਛਾਂ ਕਿ ਤੁਹਾਡੀ ਕੀ ਦਿਲੀ ਇੱਛਾ ਆ ਉਹ ਇੱਛਾ ਹੋਵੇਗੀ ਪਰਮੇਸ਼ਵਰ ਦੇ ਹੋਰ ਨੇੜੇ ਹੋਣਾ ਜਦ ਤੁਸੀਂ ਮਸੀਹ ਦੇ ਬਾਰੇ ਸਿੱਖਦੇ ਹੋ ਉਹਦੇ ਬਾਰੇ ਵਿਚ ਕੁਝ ਹੈ ਜੋ ਕਿ ਬਹੁਤ ਹੀ ਪਿਆਰਾ ਆ ਤੁਸੀਂ ਠੀਕ ਉਹਦੇ ਅੰਦਰ ਜਾਣ ਦਾ ਯਤਨ ਕਰਦੇ ਹੋ ਇਸ ਪ੍ਰਗਟਾਵੇ ਦੇ ਲਈ ਮਾਫ਼ ਕਰਨਾ ਮੈਂ ਆਪਣੀ ਪਤਨੀ ਨੂੰ ਦੱਸਿਆ ਇੱਥੇ ਬਹੁਤ ਸਮਾਂ ਨਹੀਂ ਹੋਇਆ ਆ ਅਸੀਂ ਦੋਵੇਂ ਹੀ ਬੁੱਢੇ ਹੋ ਰਹੇ ਹਾਂ ਤੇ ਮੈਂ ਉਹਨੂੰ ਕਿਹਾ ਮੈਂ ਆਖਿਆ ਕਿ ਤੂੰ ਮੈਨੂੰ ਹੁਣ ਵੀ ਓਦਾਂ ਹੀ ਪਿਆਰ ਕਰਦੀ ਆ ਜਿੱਦਾਂ ਕਰਦੀ ਹੁੰਦੀ ਸੀ ਉਹਨੇ ਕਿਹਾ ਮੈਂ ਯਕੀਨਨ ਕਰਦੀ ਆ ਅਤੇ ਮੈਂ ਕਿਹਾ ਤੂੰ ਜਾਣਦੀ ਆ ਮੈਂ ਤੈਨੂੰ ਇੰਨਾ ਕੁ ਪਿਆਰ ਕਰਦਾ ਆ ਮੈਂ ਤੈਨੂੰ ਲੈ ਕੇ ਆਪਣੇ ਅੰਦਰ ਖਿੱਚ ਲਵਾਂ ਤਾਂ ਕਿ ਅਸੀਂ ਅਸਲ ਵਿਚ ਇੱਕ ਬਣ ਜਾਈਏ ਹੁਣ ਉਸ ਨੂੰ ਜਰਾ ਲੱਖਾਂ ਦੇ ਨਾਲ ਗੁਣਾ ਕਰੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇੰਜ ਇੱਕ ਨੇਚਾਵਾਨ ਜਿਹਦਾ ਕਿ ਮਸੀਹ ਨਾਲ ਪਿਆਰ ਹੋ ਜਾਂਦਾ ਆ ਉਹਦੇ ਵਿਚ ਜਾਣਾ ਚਾਹੁੰਦਾ ਆ ਕਿਉਂਕਿ ਇਹ ਪਿਆਰ ਆ ਅਤੇ ਇੱਥੇ ਉਹ ਸਾਨੂੰ ਵਿਖਾਉਣਾ ਚਾਹੁੰਦਾ ਆ ਕਿ ਕਿੰਜ ਇਹਨਾਂ ਵਾਅਦਿਆਂ ਦੇ ਦੁਆਰਾ ਅਸੀਂ ਮਸੀਹ ਦੇ ਈਸ਼ਰੀ ਸੁਭਾਅ ਦੇ ਸਾਂਝੀ ਹੋਈਏ ਇਹ ਨਾਸ਼ਵਾਨ ਸਰੀਰ ਅਸੀਂ ਕਿੰਜ ਉਹਦੇ ਸਾਂਝੀ ਹੋ ਸਕਦੇ ਹਾਂ ਮੈਂ ਇੱਥੇ ਕੁਝ ਕਹਿਣਾ ਚਾਹੁੰਦਾ ਹਾਂ ਇਹਨੂੰ ਮੰਨਣ ਦਾ ਕਾਰਨ ਇਹ ਆ ਇੱਥੇ ਬਹੁਤਾ ਸਮਾਂ ਨਹੀਂ ਹੋਇਆ ਕਿ ਕਿਸੇ ਨੇ ਮੈਨੂੰ ਪੂਰੀ ਤਰ੍ਹਾਂ ਗਲਤ ਸਮਝ ਲਿਆ ਤੇ ਮੈਨੂੰ ਸੇਵਾਦਾਰਾਂ ਦੇ ਸੰਗਠਨ ਤੋਂ ਇੱਕ ਪੱਤਰ ਆਇਆ ਜਿਹਦੇ ਵਿਚ ਇਹ ਆਖਿਆ ਗਿਆ ਸੀ ਕਿ ਮੈਂ ਇਹ ਵਿਸ਼ਵਾਸ ਕਰਦਾ ਹਾਂ ਕਿ ਸਾਡੇ ਆਤਮੇ ਜੁੜੇ ਹੋਏ ਹਨ ਤੇ ਜੇ ਸਾਡੇ ਆਤਮੇ ਜੁੜੇ ਹੋਏ ਨਹੀਂ ਹਨ ਤਾਂ ਸਾਨੂੰ ਆਪਣੇ ਜੀਵਨ ਸਾਥੀ ਛੱਡ ਦੇਣੇ ਚਾਹੀਦੇ ਹਨ ਸਾਨੂੰ ਦੂਜੀ ਵਿਆਹ ਲੈਣੀ ਚਾਹੀਦੀ ਆ ਜਿਹਦੇ ਨਾਲ ਸਾਡਾ ਆਤਮਾ ਜੁੜਿਆ ਹੋਵੇ ਓਹ ਮੇਰਿਆ ਮੈਂ ਕਿਹਾ ਕਿ ਮੈਂ ਇਸ ਤਰ੍ਹਾਂ ਦੇ ਕੁਪੰਥ ਦਾ ਦੋਸ਼ੀ ਨਹੀਂ ਆ ਮੈਂ ਤਾਂ ਹਮੇਸ਼ਾ ਇਹਦੇ ਵਿਰੁੱਧ ਰਿਹਾ ਹਾਂ ਮੈਂ ਇਹਦੇ ਵਿਚ ਨੇਚਾ ਨਹੀਂ ਕਰਦਾ ਆ ਯਕੀਨਨ ਨਹੀਂ ਕਰਦਾ ਆ ਮੈਂ ਨੇਚਾ ਕਰਦਾ ਆ ਕਿ ਖੁਦਾ ਸਾਨੂੰ ਸਾਥੀ ਬਖਸ਼ਦਾ ਆ ਇਹ ਸੱਚਾਈ ਆ ਤਦ ਅਸੀਂ ਇੱਕ ਦੂਜੇ ਦਾ ਹਿੱਸਾ ਬਣ ਜਾਂਦੇ ਆ ਇਹ ਠੀਕ ਆ ਮਨੁੱਖ ਨੂੰ ਵਿਆਹ ਕਰਾਉਣ ਤੋਂ ਪਹਿਲਾਂ ਇਹਨਾਂ ਚੀਜ਼ਾਂ ਤੇ ਸੋਚ ਵਿਚਾਰ ਕਰਨੀ ਚਾਹੀਦੀ ਆ ਇਹਦਾ ਅਧਿਐਨ ਕਰਨਾ ਚਾਹੀਦਾ ਆ ਇੱਕ ਨੌਜਵਾਨ ਨੇ ਉਸ ਦਿਨ ਮੈਨੂੰ ਪੁੱਛਿਆ ਆਖਿਆ ਭਾਈ ਬ੍ਰਹਮ ਜੀ ਤੁਸੀਂ ਸੋਚਦੇ ਹੋ ਕਿ ਮੈਨੂੰ ਫਲਾਣੀ ਫਲਾਣੀ ਕੁੜੀ ਨਾਲ ਵਿਆਹ ਕਰਨਾ ਚਾਹੀਦਾ ਆ ਮੈਂ ਆਖਿਆ ਤੂੰ ਕਿੰਨਾ ਕੁ ਉਹਦੇ ਬਾਰੇ ਸੋਚਦਾ ਆ ਉਹਨੇ ਕਿਹਾ ਉਹ ਬੱਲੇ ਮੈਂ ਬਸ ਉਹਨੂੰ ਪਿਆਰ ਕਰਦਾ ਆ ਮੈਂ ਕਿਹਾ ਠੀਕ ਆ ਜੇ ਤੂੰ ਉਹਦੇ ਬਿਨਾਂ ਨਹੀਂ ਰਹਿ ਸਕਦਾ ਤਾਂ ਚੰਗਾ ਹੋਵੇਗਾ ਕਿ ਤਦ ਤੂੰ ਉਹਦੇ ਨਾਲ ਵਿਆਹ ਕਰ ਲੈ ਜੇ ਤੂੰ ਉਹਦੇ ਬਿਨਾਂ ਰਹਿ ਸਕਦਾ ਹੈ ਤਾਂ ਫੇਰ ਤੂੰ ਉਹਦੇ ਨਾਲ ਵਿਆਹ ਨਾ ਕਰ ਪਰ ਜੇ ਇਹ ਗੱਲ ਤੈਨੂੰ ਮਾਰ ਸੁੱਟੇਗੀ ਤਾਂ ਫੇਰ ਚੰਗਾ ਹੋਵੇਗਾ ਕਿ ਤੂੰ ਜਾ ਕੇ ਉਹਦੇ ਨਾਲ ਵਿਆਹ ਕਰ ਲੈ ਮੈਂ ਆਖਿਆ ਮੈਂ ਉਹਦੇ ਕੋਲ ਕੀ ਲਿਆਉਣ ਦਾ ਯਤਨ ਕਰ ਰਿਹਾ ਸਾਂ ਇਹ ਕਿ ਜੇ ਤੂੰ ਉਹਨੂੰ ਬੇਹੱਦ ਪਿਆਰ ਕਰਦਾ ਆ ਹੁਣ ਠੀਕ ਹੁਣ ਤਾਂ ਤੁਹਾਡੇ ਮਸੀਹੀ ਆਨੰਦ ਕਾਰਜ ਰਚਾਉਣ ਤੋਂ ਪਹਿਲਾਂ ਤਾਂ ਸਭ ਕੁਝ ਠੀਕ ਠਾਕ ਤੇ ਵਧੀਆ ਆ ਪਰ ਜਦ ਤੁਸੀਂ ਮਸੀਹੀ ਆਨੰਦ ਕਾਰਜ ਰਚਾ ਲਓਗੇ ਤਦ ਜ਼ਿੰਦਗੀ ਦੀਆਂ ਮੁਸ਼ਕਲਾਂ ਤੇ ਪਰਖਾਂ ਤੁਹਾਡੇ ਸਾਹਮਣੇ ਆ ਜਾਣਗੀਆਂ ਅਤੇ ਤਦ ਤੁਸੀਂ ਇੱਕ ਦੂਜੇ ਨਾਲ ਇੰਨਾ ਕੁ ਪਿਆਰ ਕਰਨਾ ਆ ਤਾਂ ਕਿ ਤੁਸੀਂ ਇੱਕ ਦੂਜੇ ਨੂੰ ਸਮਝ ਸਕੋ। ਜਦ ਤੁਸੀਂ ਪਤਨੀ ਤੋਂ ਨਿਰਾਸ਼ ਹੋ ਤੇ ਉਹ ਤੁਹਾਡੇ ਤੋਂ ਨਿਰਾਸ਼ ਹੈ ਤਾਂ ਤੁਸੀਂ ਤਦ ਇੱਕ ਦੂਜੇ ਨੂੰ ਸਮਝਦੇ ਹੋ ਅਤੇ ਮਸੀਹ ਦੇ ਨਾਲ ਵੀ ਇਹੋ ਹੀ ਤਰੀਕਾ ਆ। ਲੱਗੀ ਸਮਝ, ਅਸੀਂ ਉਹਦੇ ਨਾਲ ਇੰਨਾ ਕੁ ਪਿਆਰ ਕਰਨਾ ਆ ਜਦ ਅਸੀਂ ਕੁਝ ਮੰਗੀਏ ਅਤੇ ਉਹ ਸਾਨੂੰ ਨਾ ਦੇਵੇ, ਇਹ ਗੱਲ ਸਾਨੂੰ ਜਰਾ ਵੀ ਨਾ ਹਿਲਾਏ। ਸਮਝੇ ਕਿਉਂ? ਤੁਸੀਂ ਇਹ ਸਿਰਫ ਇੱਕ ਹੀ ਤਰੀਕੇ ਨਾਲ ਕਰ ਸਕਦੇ ਹੋ ਕਿ ਤੁਸੀਂ ਉਹਦੇ ਈਸ਼ਰੀ ਸੁਭਾਅ ਦੇ ਸਾਂਝੀ ਹੋ ਜਾਓ, ਤਾਂ ਤੁਸੀਂ ਉਸ ਕਾਰਨ ਨੂੰ ਸਮਝੋਗੇ ਕਿ ਉਹ ਤੁਹਾਨੂੰ ਇਹ ਨਹੀਂ ਦੇ ਸਕਦਾ ਹੈ, ਉਹਦੇ ਈਸ਼ਰੀ ਸੁਭਾਅ ਦੇ ਸਾਂਝੀ। ਅਤੇ ਇੱਥੇ ਧਿਆਨ ਦਿਓ, ਤੁਸੀਂ ਉਸ ਵਿਨਾਸ਼ ਤੋਂ ਛੁੱਟ ਕੇ ਜੋ ਕਾਮਨਾ ਦੇ ਕਾਰਨ ਜਗਤ ਵਿੱਚ ਆ, ਇਸ ਤੋਂ ਛੁੱਟ ਕੇ। ਸਮਝੇ ਕਿਨੂੰ ਆਖਿਆ ਜਾ ਰਿਹਾ ਆ? ਇਹ ਕਲੀਸਿਆ ਨੂੰ ਆਖਿਆ ਜਾ ਰਿਹਾ ਆ, ਉਹਨਾਂ ਨੂੰ ਜੋ ਮਸੀਹ ਵਿੱਚ ਹਨ। ਇਹਨਾਂ ਚੀਜ਼ਾਂ ਤੋਂ ਉਹ ਉਤਾਂਹ ਉਠਾ ਗਏ ਹਨ। ਇਹ ਨਹੀਂ ਕਿ ਉਹਨੇ ਆਪਣੇ ਆਪ ਨੂੰ ਉੱਚਾ ਕੀਤਾ, ਪਰ ਮਸੀਹ ਨੇ ਉਹਨੂੰ ਉੱਚਾ ਕੀਤਾ। ਮੇਰੇ ਕਾਲੇ ਰੰਗ ਦੇ ਭਾਈ ਤੇ ਭੈਣਾਂ ਦੇ ਲਈ ਜੋ ਅੱਜ ਦੀ ਸਵੇਰ ਇੱਥੇ ਹਾਜ਼ਰ ਹਨ, ਮੇਰਾ ਮਤਲਬ ਕਿਸੇ ਨੁਕਸਾਨ ਪਹੁੰਚਾਉਣ ਤੋਂ ਨਹੀਂ ਆ, ਪਰ ਕੁਝ ਸਮਾਂ ਪਹਿਲਾਂ ਮੈਂ ਇੱਕ ਬੰਦਗੀ ਵਿੱਚ ਸਾਂ। ਮੈਨੂੰ ਨਹੀਂ ਪਤਾ ਕਿ ਮੈਂ ਕਦੇ ਇਸ ਗੱਲ ਨੂੰ ਇੱਥੇ ਉਪਾਸਨਾ ਭਵਨ ਵਿੱਚ ਦੱਸਿਆ ਹੋਵੇ। ਮੈਂ ਬਹੁਤ ਸਾਰੇ ਸਥਾਨਾਂ ਤੇ ਦੱਸਿਆ ਆ। ਇੱਕ ਕਾਲੇ ਰੰਗ ਦੀ ਭੈਣ ਸੀ, ਉਹਨੇ ਕਿਹਾ ਕਿ ਮੈਂ ਗਵਾਹੀ ਰੱਖ ਸਕਦੀ ਹਾਂ ਜਾਂ ਗਵਾਹੀ ਦੇ ਸਕਦੀ ਹਾਂ। ਪੱਕੇ ਤੌਰ ਤੇ ਭੈਣ ਜੀ ਗਵਾਹੀ ਦਿਓ। ਉਹਨੇ ਕਿਹਾ ਮੈਂ ਗਵਾਹੀ ਪਰਮੇਸ਼ਵਰ ਦੇ ਜਲਾਲ ਵਾਸਤੇ ਦੇਣਾ ਚਾਹੁੰਦੀ ਹਾਂ। ਉਹਨੇ ਕਿਹਾ ਤੁਸੀਂ ਜਾਣਦੇ ਹੋ ਮੈਂ ਉਹ ਨਹੀਂ ਹਾਂ ਜੋ ਮੈਂ ਹੋਇਆ ਕਰਦੀ ਸਾਂ, ਅਤੇ ਉਹਨੇ ਕਿਹਾ ਮੈਂ ਉਹ ਨਹੀਂ ਹਾਂ ਜੋ ਮੈਂ ਬਣਨਾ ਚਾਹੁੰਦੀ ਹਾਂ। ਪਰ ਉਹਨੇ ਕਿਹਾ ਇੱਕ ਗੱਲ ਜ਼ਰੂਰ ਆ, ਮੈਂ ਉਹ ਵੀ ਨਹੀਂ ਹਾਂ ਜੋ ਮੈਂ ਹੁੰਦੀ ਸਾਂ। ਸਮਝੇ, ਉਹ ਕਿਤਿਓਂ ਆਈ ਸੀ, ਉਹਦਾ ਪਾਲਣ ਪੋਸਣ ਕੀਤਾ ਗਿਆ ਸੀ। ਇੰਜ ਅਸੀਂ ਜਾਣਦੇ ਹਾਂ ਕਿ ਅਸੀਂ ਮੌਤ ਤੋਂ ਪਾਰ ਲੰਘ ਕੇ ਜੀਉਣ ਵਿੱਚ ਦਾਖਲ ਹੋ ਗਏ ਹਾਂ। ਅਸੀਂ ਉਸ ਖੱਡ ਦੀ ਵੱਲ ਵੇਖਦੇ ਹਾਂ ਜਿੱਥੋਂ ਕਿ ਸਾਨੂੰ ਚੁੱਕਿਆ ਗਿਆ ਸੀ। ਸਮਝੇ, ਅਸੀਂ ਉਹ ਨਹੀਂ ਆ ਜੋ ਬਣਨਾ ਚਾਹੁੰਦੇ ਹਾਂ, ਅਸੀਂ ਉਹ ਵੀ ਨਹੀਂ ਆ ਜੋ ਹੋਣੇ ਚਾਹੀਦੇ ਹਨ। ਪਰ ਇੱਕ ਗੱਲ ਦੇ ਲਈ ਅਸੀਂ ਸ਼ੁਕਰ ਗੁਜ਼ਾਰ ਆ, ਅਸੀਂ ਉਹ ਨਹੀਂ ਆ ਜੋ ਹੋਇਆ ਕਰਦੇ ਸੀ। ਇਹ ਠੀਕ ਆ, ਅਸੀਂ ਤਾਂ ਮਾਰਗ ਵਿੱਚ ਆ। ਅਤੇ ਅਸੀਂ ਸਭ ਜਾਣਦੇ ਹਾਂ, ਅਤੇ ਜਗਤ ਦੇ ਵਿਨਾਸ਼ ਤੋਂ ਛੁੱਟ ਕੇ, ਉਹਦੇ ਤੋਂ ਛੁੱਟ ਕੇ, ਜਗਤ ਦੀ ਕਾਮਨਾ ਤੇ ਵਿਨਾਸ਼ ਤੋਂ ਛੁੱਟ ਕੇ ਤੁਸੀਂ ਉਹਦੇ ਤੋਂ ਉੱਤੇ ਹੋ। ਹੁਣ ਉਹ ਤਾਂ ਇਸ ਕਿਸਮ ਦੇ ਆਦਮੀ ਦੇ ਨਾਲ ਗੱਲਬਾਤ ਕਰ ਰਿਹਾ ਆ, ਉਹ ਆਦਮੀ ਜੋ ਕਿ ਇਹਨਾਂ ਚੀਜ਼ਾਂ ਤੋਂ ਛੁੱਟ ਚੁੱਕਿਆ ਆ। ਸਮਝੇ, ਜਗਤ ਦੇ ਵਿਨਾਸ਼ ਤੋਂ। ਸਗੋਂ ਇਸੇ ਕਾਰਨ ਤੁਸੀਂ ਆਪਣੀ ਵੱਲੋਂ ਵੱਡਾ ਯਤਨ ਕਰਕੇ ਆਪਣੀ ਨੇਚਾ ਨਾਲ ਨੇਕੀ ਅਤੇ ਨੇਕੀ ਨਾਲ ਗਿਆਨ ਅਤੇ ਗਿਆਨ ਨਾਲ ਸੰਜਮ ਤੇ ਸੰਜਮ ਨਾਲ ਧੀਰਜ ਅਤੇ ਧੀਰਜ ਨਾਲ ਭਗਤੀ ਅਤੇ ਭਗਤੀ ਨਾਲ ਪ੍ਰਪਣ ਦਾ ਪ੍ਰੇਮ ਅਤੇ ਪ੍ਰਪਣ ਦੇ ਪ੍ਰੇਮ ਨਾਲ ਪ੍ਰੇਮ ਨੂੰ ਵਧਾਈ ਜਾਓ। ਹੁਣ ਉਹਨੇ ਤਾਂ ਸਾਨੂੰ ਇੱਥੇ ਮੁੱਖ ਗੱਲਾਂ ਦੱਸ ਦਿੱਤੀਆਂ ਹਨ ਕਿ ਸਾਨੂੰ ਕੀ ਕਰਨਾ ਚਾਹੀਦਾ ਆ, ਜਾਣਨਾ ਆ ਕਿ ਇਹਨੂੰ ਕਿੰਜ ਕਰਨਾ ਚਾਹੀਦਾ ਆ। ਜਿਵੇਂ ਕਿ ਮੈਂ ਕਿਹਾ ਸੀ, ਅਸੀਂ ਸਭੇ ਹੀ ਪਰਮੇਸ਼ਵਰ ਦੇ ਨੇੜੇ ਆਉਣ ਦਾ ਯਤਨ ਕਰ ਰਹੇ ਹਾਂ। ਇਸੇ ਲਈ ਅੱਜ ਸਵੇਰ ਮੈਂ ਇਹ ਸੰਦੇਸ਼ ਚੁਣਿਆ ਆ ਕਲੀਸਿਆ ਦੇ ਲਈ, ਇਹ ਜਾਣਦੇ ਹੋਏ ਕਿ ਲੋਕਾਂ ਨੇ ਸਫ਼ਰ ਕਰਨਾ ਆ। ਪਿਛਲੀ ਰਾਤ ਮੈਂ ਪੁੱਛਿਆ ਸੀ ਕਿ ਇਸ ਸ਼ਹਿਰ ਤੋਂ ਬਾਹਰ ਵਾਲੇ ਕਿੰਨੇ ਹਨ। 98% ਦੇ ਲਗਭਗ ਲੋਕ ਬਾਹਰੋਂ ਆਏ ਸਨ। ਕਿੰਨੇ 100 ਮੀਲ ਤੋਂ ਆਏ ਹਨ? ਕਿਉਂ ਨਹੀਂ, ਮੇਰਾ ਅੰਦਾਜ਼ਾ ਆ ਕਿ 80% ਤੋਂ ਉੱਤੇ ਇਹ ਚਲਿਆ ਗਿਆ, ਤੇ 500 ਮੀਲ ਤੋਂ ਉਤਾਂਹ ਵਾਲੇ ਕਿੰਨੇ ਹਨ? ਲਗਭਗ ਤੀਜਾ ਹਿੱਸਾ ਲੋਕ 500 ਮੀਲ ਦੀ ਦੂਰੀ ਤੋਂ ਆਏ ਸਨ। ਇਹਦੇ ਬਾਰੇ ਸੋਚੋ, ਲੋਕਾਂ ਦੇ ਸਫ਼ਰ ਦੇ ਬਾਰੇ। ਠੀਕ ਆ, ਇਹ ਲੋਕ ਕਲੀਸਿਆ ਵਿੱਚ ਸਿਰਫ ਇਸ ਲਈ ਨਹੀਂ ਆਉਂਦੇ ਕਿ ਲੋਕ ਇਹਨਾਂ ਨੂੰ ਵੇਖਣ। ਇੱਥੇ ਕੋਈ ਨਹੀਂ, ਜਿਵੇਂ ਕਿ ਬਾਹਰ ਦਾ ਜਗਤ ਇੱਥੇ ਕਿਸੇ ਸੁੰਦਰਤਾ ਨੂੰ ਨਹੀਂ ਵੇਖ ਸਕਦਾ। ਇਹ ਸਭ ਆਮ ਲੋਕ ਹਨ, ਗਰੀਬ, ਸਧਾਰਨ ਕੱਪੜੇ ਪਹਿਨੇ ਹੋਏ, ਨਾ ਹੀ ਵੱਡੇ ਗੀਤ ਫਰਿਸ਼ਤਿਆਂ ਦੀ ਗਾਉਣ ਵਾਲੀ ਟੋਲੀ ਦੇ ਬਹਾਨੇ ਗਾਏ ਜਾਂਦੇ ਹਨ। ਵੱਡੇ ਵੱਡੇ ਵਾਜੇ ਨਹੀਂ ਹਨ, ਤੇ ਨਾ ਹੀ ਕੁਝ ਸ਼ੀਸ਼ਿਆਂ ਵਾਲੀਆਂ ਬਾਰੀਆਂ ਹਨ। ਤੁਹਾਨੂੰ ਤਾਂ ਬੈਂਚ ਤੇ ਬਹਿਣ ਦੇ ਲਈ ਬੜੀ ਮੁਸ਼ਕਲ ਨਾਲ ਸੀਟ ਮਿਲਦੀ ਆ, ਕੰਧ ਨਾਲ ਖੜੇ ਹੋਣਾ ਪੈਂਦਾ ਆ। ਉਹ ਲੋਕ ਇਹਨਾਂ ਸਭਨਾਂ ਚੀਜ਼ਾਂ ਦੇ ਲਈ ਨਹੀਂ ਆਉਂਦੇ ਹਨ, ਉਹ ਤਾਂ ਇਸ ਲਈ ਆਉਂਦੇ ਹਨ ਕਿਉਂਕਿ ਉਹਨਾਂ ਦੇ ਅੰਦਰ ਕੁਝ ਹੈ, ਕੁਝ ਹੈ ਜੋ ਕਿ ਉਸ ਸੁੰਦਰਤਾ ਨੂੰ ਵੇਖਦਾ ਆ ਜਿਹਨੂੰ ਕਿ ਕੁਦਰਤੀ ਅੱਖ ਵੇਖ ਨਹੀਂ ਸਕਦੀ। ਇਹ ਤਾਂ ਕੁਦਰਤੀ ਅੱਖ ਆ ਜੋ ਕਿ ਮਸੀਹ ਦੀ ਸੁੰਦਰਤਾ ਨੂੰ ਫੜਦੀ ਆ। ਇਸ ਲਈ ਉਹ ਆਉਂਦੇ ਹਨ। ਬੰਦਗੀ ਤੋਂ ਪਹਿਲਾਂ ਕਈ ਦਿਨ ਤੱਕ ਮੈਂ ਲਗਾਤਾਰ ਪ੍ਰਾਰਥਨਾ ਕਰਦਾ ਹਾਂ, ਜੰਗਲ ਵਿਚ ਚਲਿਆ ਜਾਂਦਾ ਹਾਂ, ਆਪਣੀ ਜੇਬ ਵਿਚ ਪਤਨੀ ਨੂੰ ਦੱਸ ਦਿੰਦਾ ਹਾਂ ਅੱਜ ਸਵੇਰ ਮੈਂ ਗਾਲਣਾ ਦਾ ਸ਼ਿਕਾਰ ਕਰਨ ਜਾ ਰਿਹਾ ਹਾਂ। ਮੈਂ ਇੱਕ ਪੈਨਸਲ ਤੇ ਕਾਗਜ਼ ਆਪਣੀ ਜੇਬ ਵਿਚ ਪਾ ਲੈਂਦਾ ਹਾਂ। ਜਿੱਦਾਂ ਇਹ ਚਾਨਣ ਚੜ ਆਉਂਦਾ ਆ ਤੇ ਮੈਂ ਕਿਤੇ ਰੁੱਖ ਦੇ ਨਾਲ ਢੋ ਲਾ ਕੇ ਬੈਠ ਜਾਂਦਾ ਆ ਤੇ ਮੇਰੇ ਹੱਥ ਹਵਾ ਵਿਚ ਉੱਠੇ ਹੋਏ ਤੇ ਆਖਦਾ ਹਾਂ ਕਿ ਖੁਦਾਵੰਦਾ ਅੱਜ ਮੈਂ ਕੀ ਕਰ ਸਕਦਾ ਹਾਂ, ਤੂੰ ਆਪਣੇ ਬੱਚਿਆਂ ਦੇ ਲਈ ਮੈਨੂੰ ਕੀ ਬਖਸ਼ੇਗਾ। ਤਦ ਜਦ ਮੈਂ ਕਿਸੇ ਚੀਜ਼ ਨਾਲ ਟਕਰਾਉਂਦਾ ਹਾਂ ਤੇ ਉਹ ਮੇਰੇ ਅੰਦਰ ਬਲ ਉੱਠਦੀ ਆ, ਏਦਾਂ ਦਾ ਕੁਝ ਆਉਂਦਾ ਆ। ਜਦ ਉਹਦੀ ਹਜ਼ੂਰੀ ਨੇੜੇ ਆਉਂਦੀ ਆ ਮੈਨੂੰ ਦੂਰ ਤੋਂ ਹੀ ਕੁਝ ਸੁਣਾਈ ਦੇਣਾ ਆਰੰਭ ਹੋ ਜਾਂਦਾ ਆ। ਇਸ ਪ੍ਰਕਾਰ ਦਾ 2 ਅਤੇ 2 4 ਦੇ ਬਰਾਬਰ ਹੁੰਦੇ ਹਨ, ਨੇੜੇ 2 ਅਤੇ 2 4 ਦੇ ਬਰਾਬਰ ਹੁੰਦੇ ਹਨ, 2 ਅਤੇ 2 4 ਹੁੰਦੇ ਹਨ, 2 ਅਤੇ 2 4 ਦੇ ਬਰਾਬਰ ਹੁੰਦੇ ਹਨ। ਇੰਜ ਹੁੰਦਾ ਰਹਿੰਦਾ ਆ। ਇਹ ਉਹਦੀ ਹਜ਼ੂਰੀ ਆ ਜੋ ਅੰਦਰ ਆ ਰਹੀ ਆ। ਆਪਣੇ ਆਪ ਨੂੰ ਉਹਦੇ ਹਵਾਲੇ ਕਰ ਦਿਓ ਅਤੇ ਥੋੜੇ ਚਿਰ ਬਾਅਦ ਤੁਸੀਂ ਆਪਣੇ ਆਪ ਤੋਂ ਅਲੱਗ ਹੋ ਜਾਂਦੇ ਹੋ। ਤਦ ਦਰਸ਼ਨ ਹੁੰਦਾ ਆ ਕਿ ਫਲਾਣੀ ਫਲਾਣੀ ਜਗ੍ਹਾ ਤੇ ਜਾ ਤੇ ਫਲਾਣੀ ਫਲਾਣੀ ਚੀਜ਼ ਸਮਝੇ। ਜਦ ਤੁਸੀਂ ਆਪਣੇ ਮਨ ਨਾਲ ਪਰਮੇਸ਼ਰ ਉੱਤੇ ਅੰਤਰ ਧਿਆਨ ਕਰਦੇ ਹੋ ਤਦ ਇਹ ਸ਼ੁਰੂ ਹੁੰਦਾ ਆ। ਸੰਸਾਰ ਤੋਂ ਬਾਹਰ, ਸੰਸਾਰ ਤੋਂ ਦੂਰ, ਬਾਹਰ ਬਿਆਬਾਨ ਵਿਚ, ਆਪਣੇ ਆਪ ਵਿਚ, ਅਤੇ ਇਹ ਆਉਣਾ ਆਰੰਭ ਹੋ ਜਾਂਦਾ ਆ। ਇੱਕ ਇੱਕ ਮੈਂ ਕੋਈ ਗਿਣਤੀ ਜਾਂ ਕੋਈ ਵੀ ਚੀਜ਼ ਆਖਦਾ ਆ, ਬਸ ਕੁਝ ਸ਼ੁਰੂ ਹੋ ਜਾਂਦਾ ਆ। ਹੌਲੀ ਹੌਲੀ ਮੱਧਮ ਜਿਹਾ ਅੰਦਰ ਆਉਂਦਾ ਆ, ਤਦ ਇਹ ਤੇਜ ਤੇਜ ਆਉਂਦਾ ਆ। ਤੁਸੀਂ ਉੱਥੇ ਬੈਠ ਕੇ ਆਪਣੇ ਹੱਥ ਉਤਾਂਹ ਚੁੱਕੋ ਤੇ ਇੱਕ ਵੀ ਸ਼ਬਦ ਨਾ ਆਖੋ, ਬਸ ਆਪਣੇ ਹੱਥ ਹਵਾ ਵਿਚ ਉਠਾਈ ਰੱਖੋ। ਪਹਿਲੀ ਗੱਲ ਤੁਸੀਂ ਜਾਣਦੇ ਹੋ, ਤੁਹਾਡਾ ਸਾਰੇ ਦਾ ਸਾਰਾ ਆਪਾ ਹੀ ਦੂਰ ਨਿਕਲ ਜਾਂਦਾ ਆ। ਤਦ ਤੁਸੀਂ ਉਹਨਾਂ ਚੀਜ਼ਾਂ ਨੂੰ ਵੇਖਦੇ ਹੋ ਜਿਨ੍ਹਾਂ ਨੂੰ ਤੇ ਉਹ ਚਾਹੁੰਦਾ ਹੈ ਕਿ ਤੁਸੀਂ ਵੇਖੋ। ਤੁਹਾਨੂੰ ਉਹ ਆਉਣ ਵਾਲੀਆਂ ਚੀਜ਼ਾਂ ਵੀ ਵਿਖਾਉਂਦਾ ਆ। ਕਦੇ ਕਦੇ ਇਹ ਅਜਿਹੀ ਥਾਂ ਤੇ ਆ ਜਾਂਦਾ ਆ, ਇੱਕ ਖਾਸ ਥਾਂ ਤੇ, ਤਦ ਬੰਦ ਹੋ ਜਾਂਦਾ ਆ। ਇਹ ਦਰਸ਼ਨ ਵਿਚ ਨਹੀਂ ਬਦਲਦਾ ਆ। ਤਦ ਲਿਖਤਾਂ ਦੇ ਹਿੱਸੇ ਇਕੱਠੇ ਵਰਨੇ ਸ਼ੁਰੂ ਹੋ ਜਾਂਦੇ ਹਨ। ਮੈਂ ਆਪਣੀ ਪੈਨਸਲ ਲੈਂਦਾ ਆ ਤਾਂ ਕਿ ਮੈਂ ਇਹ ਭੁੱਲ ਨਾ ਜਾਵਾਂ ਤੇ ਇਹਨੂੰ ਲਿਖ ਲੈਂਦਾ ਆ, ਇਹਨੂੰ ਲਿਖ ਲੈਂਦਾ ਆ ਤੇ ਮੈਂ ਘਰ ਆਉਂਦਾ ਆ ਤੇ ਇਹਨੂੰ ਵੇਖਦਾ ਆ ਤੇ ਇਹਦਾ ਅਧਿਐਨ ਕਰਦਾ ਆ, ਅਤੇ ਕਦੇ ਕਦੇ ਤਾਂ ਇਹ ਬੇਫਜ਼ੂਲ ਜਿਹਾ ਜਾਪਦਾ ਆ। ਤੇ ਤਦ ਜਦ ਮੈਂ ਇਹਨੂੰ ਫੇਰ ਵੇਖਦਾ ਆ ਤੇ ਤਦ ਥੋੜੇ ਚਿਰ ਬਾਅਦ ਇਹ ਇੱਥੇ ਹੈ, ਉਹ ਟਕਰਾਉਂਦਾ ਆ ਤੇ ਫੇਰ ਇਹ ਦੂਰ ਚਲਿਆ ਜਾਂਦਾ ਆ। ਤਦ ਮੈਂ ਫੇਰ ਇਸ ਤਰ੍ਹਾਂ ਦੀ ਇੱਕ ਛੋਟੀ ਪੋਥੀ ਲੈ ਲੈਂਦਾ ਆ ਤੇ ਫੇਰ ਉਹ ਲਿਖਣਾ ਆਰੰਭ ਕਰ ਦਿੰਦਾ, ਅਤੇ ਜਿੰਨਾ ਵੀ ਤਕੜਾਈ ਨਾਲ ਮੈਂ ਕਰ ਸਕਾਂ। ਉਹ ਮੈਨੂੰ ਕੀ ਦੱਸਦਾ ਹੈ, ਮੈਂ ਸੋਚਿਆ ਪ੍ਰਭੂ ਮੈਂ ਉਪਾਸਨਾ ਭਵਨ ਵਿਚ ਜਾ ਰਿਹਾ ਆ ਤੇ ਉਹਨਾਂ ਨੂੰ ਦੱਸਾਂਗਾ ਤੇ ਹੇਠਾਂ ਆਉਂਦਾ ਆ, ਉਹਨਾਂ ਲਈ ਮੇਰੇ ਕੋਲ ਕੁਝ ਹੈ। ਠੀਕ ਆ, ਏਦਾਂ ਹੀ ਇਹ ਆਉਂਦਾ ਆ, ਬਿਲਕੁਲ ਠੀਕ ਏਦਾਂ ਹੀ। ਜਿੰਨਾ ਚਿਰ ਤੱਕ ਉਹ ਪਹਿਲਾਂ ਮੈਨੂੰ ਨਾ ਦੇਵੇ ਮੈਂ ਬਾਹਰ ਲੋਕਾਂ ਨੂੰ ਨਹੀਂ ਦੇ ਸਕਦਾ ਆ। ਤਦ ਇਹਨਾਂ ਛੋਟੇ ਖਾਕਿਆਂ ਉੱਤੇ ਮੈਨੂੰ ਝਾਤੀ ਮਾਰ ਰਹੇ ਤੁਸੀਂ ਦੇਖ ਰਹੇ ਹੋ, ਅਤੇ ਇਹ ਪਹਿਲਾਂ ਮੈਂ ਆਰੰਭ ਕੀਤਾ। ਮੈਂ ਹਿੱਸਾ ਮੈਂ ਇੱਥੇ ਨਹੀਂ ਲਿਆ, ਇੱਕ ਜਾਂ 2 ਦਿਨ ਪਹਿਲਾਂ ਜੰਗਲ ਵਿਚ। ਹੁਣ ਇਹ ਲੋਕ, ਪਤਰਸ ਆਖ ਰਿਹਾ ਹੈ ਇੱਥੇ ਕਿੰਜ ਸਾਨੂੰ ਉਹਦੇ ਈਸ਼ਰੀ ਸੁਭਾਅ ਦੇ ਸਾਂਝੀ ਹੋਣਾ ਚਾਹੀਦਾ ਆ। ਹੁਣ ਸਾਡੇ ਵਿਚੋਂ ਹਰੇਕ ਪਰਮੇਸ਼ਵਰ ਦੇ ਡੀਲ ਡੋਲ ਵਿਚ ਵਧਣ ਦਾ ਯਤਨ ਕਰ ਰਿਹਾ ਆ। ਹੁਣ 7 ਮੋਹਰਾਂ ਦੇ ਅਧਿਐਨ ਦੇ ਬਾਅਦ ਵਿਚ, ਤਦ 7ਵੀਂ ਮੋਹਰ ਦੇ ਆਵਾਜ਼ ਦੇ ਦੇਣ ਦੇ ਸਮੇਂ ਜਾਂ ਫਿਰ ਖੁੱਲਣ ਦੇ ਸਮੇਂ, ਬੇਸ਼ੱਕ ਅਸੀਂ ਜਾਣਦੇ ਹਾਂ ਕਿ ਮੋਹਰ ਕੀ ਆ, ਸੇਵਾ ਨੂੰ ਸ਼ੁਰੂ ਕਰਨਾ, 7 ਮੋਹਰਾਂ ਨੂੰ ਖੋਲਣਾ, ਅਤੇ ਅਸੀਂ ਇਹਨੂੰ ਠੀਕ ਚਾਰਟ ਉੱਤੇ ਵੇਖਾਂਗੇ। ਇੱਕ ਸੰਦੇਸ਼ ਦਾ ਖੋਲਣਾ ਜਿਹੜਾ ਕਿ ਮੋਹਰ ਬੰਦ ਆ। ਪਿਛਲੇ ਐਤਵਾਰ ਦੀ ਰਾਤ ਮੈਂ ਕੁੰਜੀ ਤੇ ਬੋਲਿਆ ਸੀ ਤੇ ਕੁੰਜੀ ਨੇਚ ਆਇਆ। ਵਿਸ਼ਵਾਸ ਦੇ ਪਾਸ ਕੁੰਜੀ ਹੁੰਦੀ ਆ, ਅਤੇ ਕੁੰਜੀ ਲਿਖਤਿਆ ਅਤੇ ਮਸੀਹ ਬੁਆਇਆ, ਸਮਝੇ। ਸੋ ਵਿਸ਼ਵਾਸ ਲਿਖਤ ਦੇ ਛੋਟੇ ਕਬਜਿਆਂ ਨੂੰ ਲੈ ਕੇ ਤੇ ਪਰਮੇਸ਼ਵਰ ਦੇ ਪ੍ਰਤਾਪ ਤੇ ਭਲਿਆਈ ਉਹਦੇ ਲੋਕਾਂ ਤੇ ਖੋਲਦਾ ਆ, ਸਮਝੇ। ਸੋ ਇਹ ਤਾਂ ਵਿਸ਼ਵਾਸ ਆ ਜਿਹਦੇ ਕੋਲ ਕੁੰਜੀ ਹੈ, ਜੋ ਕਿ ਲੋਕਾਂ ਦੇ ਲਈ ਮਸੀਹ ਨੂੰ ਖੋਲਦਾ ਹੈ ਅਤੇ ਉਹਨੂੰ ਪ੍ਰਕਾਸ਼ ਕਰਦਾ ਹੈ। ਸੋ ਅੱਜ ਅਸੀਂ ਉਸੇ ਹੀ ਕੁੰਜੀ ਨੂੰ ਲੈਣ ਦਾ ਯਤਨ ਕਰਾਂਗੇ, ਰਾਹ ਨੂੰ ਖੋਲਣ ਦੇ ਲਈ, ਤਾਂ ਕਿ ਅਸੀਂ ਪਰਮੇਸ਼ਵਰ ਦੇ ਡੀਲ ਡੋਲ ਵਿਚ ਹੁਣਕਾਰ ਮਸੀਹ ਬਣ ਸਕੀਏ ਅਤੇ ਇੱਕ ਜਿਉਂਦਾ ਭਵਨ ਬਣੀਏ ਜਿਉਂਦੇ ਪਰਮੇਸ਼ਵਰ ਦੇ ਨਿਵਾਸ ਦੇ ਲਈ। ਯਾਦ ਰੱਖੋ, ਖੁਦਾ ਤਿੰਨ ਤਰੀਕਿਆਂ ਨਾਲ ਆਪਣੇ ਆਪ ਨੂੰ ਪ੍ਰਕਾਸ਼ਿਤ ਕਰਦਾ ਆ। ਪਹਿਲੀ ਵਾਰੀ ਉਹਨੇ ਆਪਣੇ ਆਪ ਨੂੰ ਅੱਗ ਦੇ ਥੰਮ ਵਿਚ ਪ੍ਰਕਾਸ਼ਿਤ ਕੀਤਾ, ਇਹ ਪਿਤਾ ਦਾ ਕੰਮ ਅਖਵਾਇਆ। ਤੇ ਤਦ ਉਹ ਖੁਦਾ ਯਸੂ ਮਸੀਹ ਵਿਚ ਪ੍ਰਗਟ ਹੋਇਆ, ਜਿਹਦੇ ਲਈ ਉਹਨੇ ਇੱਕ ਦੇਹ ਤਿਆਰ ਕੀਤੀ, ਇਹ ਦੇਹ ਬਣਾਈ। ਤੀਜੀ ਵਾਰ ਉਸ ਦੇਹ ਦੀ ਮੌਤ ਦੇ ਦੁਆਰਾ ਉਹਨੇ ਕਲੀਸਿਆ ਨੂੰ ਪਵਿੱਤਰ ਕੀਤਾ, ਜਿਹਦੇ ਵਿਚ ਕਿ ਉਹ ਵਾਸ ਕਰ ਸਕੇ। ਇਹ ਤਾਂ ਖੁਦਾ ਸਾਡੇ ਉੱਪਰ, ਖੁਦਾ ਸਾਡੇ ਨਾਲ ਤੇ ਖੁਦਾ ਸਾਡੇ ਅੰਦਰ, ਓਹੋ ਹੀ ਖੁਦਾ। ਇਸ ਲਈ ਉਹ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਅਖਵਾਇਆ। ਤਿੰਨ ਪਰਮੇਸ਼ਵਰ ਨਹੀਂ, ਇੱਕ ਖੁਦਾ ਦੇ ਤਿੰਨ ਅਹੁਦੇ। ਉਹਨਾਂ ਨੇ ਇਸ ਸਿਧਾਂਤ ਨੂੰ ਨੀਸੀਆ ਸਭਾ ਵਿਚ ਹੀ ਸੋਚਿਆ ਸੀ, ਨਹੀਂ ਤਾਂ ਇਹ ਸਭ ਖਿਚੜ ਪੱਪਾ ਨਾ ਪੱਕਦਾ ਕੀ ਭਲਾ ਪੱਕਦਾ। ਇਹ ਠੀਕ ਆ, ਤਿੰਨ ਖੁਦਾ ਨਹੀਂ। ਲੋਕ ਸਮਝ ਨਹੀਂ ਸਕੇ ਕਿ ਕਿੰਜ ਯਸੂ ਨੇ ਪਿਤਾ ਨਾਲ ਗੱਲ ਕੀਤੀ। ਉਹ ਤੇ ਪਿਤਾ ਇੱਕ ਹਨ, ਠੀਕ ਆ, ਉਹ ਤਾਂ ਸਾਰੇ ਦਾ ਸਾਰਾ ਆ ਯਕੀਨਨ, ਪਰ ਇਹ ਪ੍ਰਗਟ ਕਰਦਾ ਆ ਪੱਕੇ ਤੌਰ ਤੇ। ਸਮਝੇ, ਇਹ ਤਿੰਨ ਖੁਦਾ ਨਹੀਂ ਹਨ, ਤਿੰਨ ਅਹੁਦੇ ਹਨ। ਇਹ ਕੀ ਆ, ਖੁਦਾ ਆਪਣੀ ਸ੍ਰਿਸ਼ਟੀ ਵਿਚ ਛੋਟਾ ਬਣ ਕੇ ਉਤਰਾਇਆ। ਖੁਦਾ ਆਪਣੀ ਉਪਾਸਨਾ ਚਾਹੁੰਦਾ ਆ। ਖੁਦਾ ਦਾ ਅਰਥ ਹੀ ਹੁੰਦਾ ਆ ਉਪਾਸਨਾ ਕਰਨ ਵਾਲੀ ਚੀਜ਼। ਇਹ ਤਾਂ ਖੁਦਾ ਆ ਜੋ ਕਿ ਆਪਣੇ ਲੋਕਾਂ ਨੂੰ ਢਾਲ ਰਿਹਾ ਆ, ਤਾਂ ਕਿ ਉਹ ਉਹਨਾਂ ਕੋਲੋਂ ਉਹ ਪ੍ਰਾਪਤ ਕਰ ਸਕੇ ਜਿਹਦੇ ਲਈ ਉਹਨੇ ਉਹਨਾਂ ਨੂੰ ਸਾਜਿਆ ਆ। ਉਹਨੇ ਤਾਂ ਤੁਹਾਨੂੰ ਪੁੱਤਰ ਧੀਆਂ ਹੁਣ ਤੋਂ ਸਿਵਾਏ ਹੋਰ ਕੁਝ ਨਹੀਂ ਬਣਾਇਆ ਹੈ। ਜੇ ਤੁਸੀਂ ਇਹ ਗਵਾ ਲਿਆ ਪਰਮੇਸ਼ਵਰ ਦੇ ਪੁੱਤਰ ਜਾਂ ਧੀਆਂ ਹੋਣਾ, ਤਾਂ ਤੁਸੀਂ ਨਿਸ਼ਾਨੇ ਤੋਂ ਖੁੰਝ ਗਏ ਹੋ। ਅਤੇ ਗਵਾ ਲੈਣਾ ਪਾਪ ਦਾ ਅਰਥ ਹੈ ਨਿਸ਼ਾਨੇ ਤੋਂ ਖੁੰਝ ਜਾਣਾ, ਨਿਸ਼ਾਨੇ ਤੋਂ ਖੁੰਝ ਜਾਣਾ। ਤਦ ਜੇ ਮੈਂ ਨਿਸ਼ਾਨੇ ਤੇ ਗੋਲੀ ਦਾਗ ਰਿਹਾ ਹੋਵਾਂ, 50 ਗਜ਼ ਦੀ ਦੂਰੀ ਤੇ ਮੋਟੇ ਸਿਰ ਵਾਲਾ ਕਿੱਲ ਠੋਕ ਦਿਆ ਤੇ ਮੈਂ ਗੋਲੀ ਚਲਾਵਾਂ, ਆਪਣੀ ਬੰਦੂਕ ਲੈ ਕੇ ਤੇ ਗੋਲੀ ਚਲਾਵਾਂ ਤੇ ਮੈਂ ਇਹਦੇ ਤੋਂ ਖੁੰਝ ਜਾਵਾਂ 4 ਜਾਂ 5 ਇੰਚ, ਕੀ ਹੋਇਆ ਹੈ? ਮੇਰੀ ਬੰਦੂਕ ਨੂੰ ਠੀਕ ਠਾਕ ਕਰਨ ਦੀ ਲੋੜ ਆ, ਕਿਤੇ ਕੁਝ ਖਰਾਬੀ ਆ। ਤੇ ਜੇ ਮੈਂ ਖੁਦਾ ਵਿਚ ਵਿਸ਼ਵਾਸ ਤੋਂ ਖੁੰਝ ਜਾਵਾਂ, ਜੇ ਮੈਂ ਮਸੀਹ ਹੋਣ ਤੋਂ ਖੁੰਝ ਜਾਵਾਂ, ਖੁਦਾ ਨੇ ਤੁਹਾਨੂੰ ਇੱਥੇ ਮਸੀਹ ਹੋਣ ਦੇ ਲਈ ਰੱਖਿਆ ਹੈ। ਜੇ ਤੁਸੀਂ ਇੱਕ ਪਾਸੇ ਨੂੰ ਨਿਕਲ ਗਏ ਹੋ, ਵਾਪਸ ਆਣ ਕੇ ਆਪਣੇ ਆਪ ਦਾ ਸੁਧਾਰ ਕਰ ਲੋ। ਸਿਰਫ ਇੱਕ ਚੀਜ਼ ਹੀ ਤੁਹਾਡਾ ਸੁਧਾਰ ਕਰ ਸਕਦੀ ਆ, ਤੇ ਉਹ ਆ ਲਿਖਤ। ਲਿਖਤ ਦੇ ਅੰਦਰ ਪਵਿੱਤਰ ਆਤਮਾ ਤੁਹਾਡਾ ਸੁਧਾਰ ਕਰਦਾ ਆ ਤੇ ਫੇਰ ਤੁਹਾਨੂੰ ਠੀਕ ਨਿਸ਼ਾਨੇ ਦੀ ਵੱਲ ਲੈ ਆਉਂਦਾ ਆ। ਇਹ ਠੀਕ ਆ। ਹੁਣ ਅਸੀਂ ਉਹਦੇ ਵਚਨ ਦਾ ਅਧਿਐਨ ਕਰਨ ਜਾ ਰਹੇ ਹਾਂ। ਰਸੂਲਾਂ ਦੇ ਕਰਤੱਬ ਉਹਦੇ 7 ਅਧਿਆਏ ਵਿਚ ਇਸਤੀਫਾਨ ਨੇ ਆਖਿਆ, ਅਤੇ ਆਓ ਇਹਨੂੰ ਪੜ੍ਹੀਏ। ਹੁਣ ਅਸੀਂ ਪਰਮੇਸ਼ਵਰ ਦੇ ਭਵਨ ਦੇ ਬਾਰੇ ਵਿਚ ਗੱਲਬਾਤ ਕਰ ਰਹੇ ਹਾਂ। ਇਸਤੀਫਾਨ ਨੇ ਕਿਹਾ, ਇਹ ਤਾਂ ਜਿਉਂਦੇ ਪਰਮੇਸ਼ਵਰ ਦਾ ਜਿਉਂਦਾ ਭਵਨ ਹੋਵੇਗਾ। ਇਸਤੀਫਾਨ ਨੇ ਰਸੂਲਾਂ ਦੇ ਕਰਤੱਬ ਉਹਦੇ 7 ਅਧਿਆਏ ਵਿਚ ਆਖਿਆ, ਮੈਂ ਨਿਸ਼ਚਾ ਕਰਦਾ ਆ ਕਿ ਰਸੂਲਾਂ ਦੇ ਕਰਤੱਬ 7 ਅਧਿਆਏ ਉਹਦੀ 44ਵੀਂ ਆਇਤ ਤੋਂ ਸ਼ੁਰੂ ਕਰਕੇ, ਸਾਖੀ ਦਾ ਤੰਬੂ ਉਜਾੜ ਵਿਚ ਸਾਡੇ ਪਿਓ ਦਾਦਿਆਂ ਦੇ ਕੋਲ ਸੀ, ਜਿਵੇਂ ਉਸ ਨੇ ਆਗਿਆ ਦਿੱਤੀ, ਜਿਨ ਮੂਸਾ ਨੂੰ ਆਖਿਆ ਭਾਈ ਉਹਨੂੰ ਉਸ ਖਾਕੇ ਉਤੇ ਬਣਾ ਜੋ ਤੈਂ ਵੇਖਿਆ ਹੈ, ਅਤੇ ਉਸ ਨੂੰ ਸਾਡੇ ਪਿਓ ਦਾਦੇ ਅਗਲਿਆਂ ਤੋਂ ਪਾ ਕੇ ਯਹੋਸ਼ੁਆ ਦੇ ਨਾਲ ਤਦ ਇੱਥੇ ਲਿਆਏ, ਜਦ ਉਹਨਾਂ ਕੌਮਾਂ ਦੀ ਮਿਲਕ ਪਾਈ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਸਾਡੇ ਪਿਓ ਦਾਦਿਆਂ ਦੇ ਅੱਗੇ ਕੱਢ ਦਿੱਤਾ, ਅਤੇ ਉਹ ਦਾਊਦ ਦੇ ਦਿਨਾਂ ਤੀਕ ਰਿਹਾ। ਉਹਨੇ ਪਰਮੇਸ਼ਵਰ ਦੇ ਹਜ਼ੂਰੋਂ ਕਿਰਪਾ ਪਾ ਕੇ ਚਾਹਿਆ ਜੋ ਯਾਕੂਬ ਦੇ ਪਰਮੇਸ਼ਵਰ ਲਈ ਇੱਕ ਅਸਥਾਨ ਬਣਾਵੇ, ਪਰ ਸੁਲੇਮਾਨ ਨੇ ਉਹਦੇ ਲਈ ਇੱਕ ਭਵਨ ਬਣਾਇਆ। ਪਰ ਅਤ ਮਹਾਨ ਹੱਥਾਂ ਦੀਆਂ ਬਣੀਆਂ ਹੋਈਆਂ ਹੈਕਲਾਂ ਵਿਚ ਨਹੀਂ ਵਸਦਾ, ਜਿਵੇਂ ਨਬੀ ਕਹਿੰਦਾ ਆ, ਆਕਾਸ਼ ਮੇਰਾ ਸਿੰਘਾਸਨਿਆ ਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਆ, ਤੁਸੀਂ ਮੇਰੇ ਲਈ ਕਿਹੋ ਜਿਹਾ ਭਵਨ ਬਣਾਓਗੇ? ਪ੍ਰਭੂ ਆਖਦਾ ਆ, ਜਾਂ ਕਿਹੜਾ ਥਾਂ ਮੇਰੇ ਆਰਾਮ ਦਾ ਆ? ਹੁਣ ਭਵਨ ਇੱਕ ਅਜਿਹਾ ਸਥਾਨ ਆ ਜਿੱਥੇ ਅਸੀਂ ਆਰਾਮ ਪਾਉਣ ਲਈ ਜਾਂਦੇ ਆ, ਜਿੱਥੇ ਤਾਜ਼ਗੀ ਅਤੇ ਹੋਰ ਮਿਲਦੀ ਆ, ਜਿਵੇਂ ਕਿ ਨੀਂਦ ਤੋਂ ਆਰਾਮ ਪਾਉਣਾ ਤੇ ਹੋਰ। ਇਬਰਾਨੀਆਂ 10 ਅਧਿਆਏ ਤੇ 5ਵੀਂ ਆਇਤ ਪੌਲੁਸ ਇਹਨੂੰ ਅੰਦਰ ਲਿਆਉਂਦਾ ਆ। ਇਸ ਲਈ ਉਹ ਸੰਸਾਰ ਵਿਚ ਆਉਂਦਾ ਆਖਦਾ ਆ, ਬਲੀਦਾਨ ਔਰ ਭੇਟ ਤੂੰ ਨਹੀਂ ਚਾਹਿਆ ਪਰ ਮੇਰੇ ਲਈ ਦੇਹੀ ਤਿਆਰ ਕੀਤੀ। ਹੁਣ ਭਵਨ ਕੀ ਆ? ਇੱਕ ਦੇਹੀ। ਖੁਦਾ ਇੱਕ ਦੇਹੀ ਵਿਚ ਵਾਸ ਕਰ ਰਿਹਾ ਆ। ਖੁਦਾ ਇੱਕ ਵਾਰੀ ਬਹੁਤ ਉੱਚਾ ਸੀ, ਜਦ ਉਹ ਪਹਾੜ ਤੇ ਉਤਰਿਆ, ਜੇ ਫੇਰ ਕਿਸੇ ਬੈਲ ਜਾਂ ਗਾਈ ਨੇ ਵੀ ਪਹਾੜ ਨੂੰ ਛੂਆ ਤਾਂ ਉਹ ਜ਼ਰੂਰ ਮਰ ਜਾਵੇਗਾ। ਖੁਦਾ ਪਵਿੱਤਰ ਆ। ਪਿਛਲੀ ਸ਼ਾਮ ਜਦ ਉਹਨਾਂ ਫਰਿਸ਼ਤਿਆਂ ਨੇ ਆਪਣੇ ਮੂੰਹ ਢੱਕੇ ਪਵਿੱਤਰ ਸਰਾਫੀਮਾ ਨੇ ਪਵਿੱਤਰ ਚਿਹਰੇ ਇੱਥੋਂ ਤੱਕ ਕਿ ਉਹਨਾਂ ਨੂੰ ਪਾਪ ਦਾ ਅਰਥ ਤੱਕ ਨਹੀਂ ਸੀ ਪਤਾ ਅਤੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਉਹਨਾਂ ਨੂੰ ਆਪਣੇ ਚਿਹਰੇ ਢੱਕਣੇ ਪੈਂਦੇ ਸਨ ਤੇ ਹਲੀਮੀ ਵਿੱਚ ਆਪਣੇ ਪੈਰ ਢੱਕਣੇ ਪੈਂਦੇ ਸਨ। ਹੁਣ ਪਵਿੱਤਰ ਪਰਮੇਸ਼ਵਰ ਪਾਪ ਦੀ ਛੁੱਟ ਨਹੀਂ ਸੀ ਦੇ ਸਕਦਾ। ਜਿੱਥੇ ਪਰਮੇਸ਼ਵਰ ਮੌਜੂਦ ਸੀ ਕੁਝ ਵੀ ਉਸ ਪਹਾੜ ਨੂੰ ਨਹੀਂ ਸੀ ਛੂ ਸਕਦਾ। ਤਦ ਖੁਦਾ ਦੇਹਧਾਰੀ ਹੋ ਕੇ ਸਾਡੇ ਦਰਮਿਆਨ ਵਸਿਆ, ਯਸੂ ਮਸੀਹ ਦੇ ਰੂਪ ਵਿੱਚ, ਆਪਣੇ ਪੁੱਤਰ ਦੇ ਰੂਪ ਵਿੱਚ ਆਪਣੀ ਸ੍ਰਿਸ਼ਟੀ, ਤੇ ਉਸ ਪੁੱਤਰ ਨੇ ਆਪਣਾ ਜੀਵਨ ਬਲੀਦਾਨ ਕੀਤਾ ਤੇ ਖੁਦਾ ਦੇ ਲਹੂ ਦੇ ਤੰਤੂ ਤੋੜੇ ਗਏ ਤਾਂ ਕਿ ਸਾਡੇ ਤੱਕ ਜੀਵਨ ਜੋ ਲਹੂ ਦੇ ਅੰਦਰ ਹੈ ਆ ਸਕੇ। ਉਸ ਲਹੂ ਦੇ ਰਾਹੀਂ ਅਸੀਂ ਸ਼ੁੱਧ ਕੀਤੇ ਜਾਂਦੇ ਹਾਂ ਅਤੇ ਹੁਣ ਸਾਡਾ ਲਹੂ, ਸਾਡਾ ਜੀਵਨ ਜੋ ਕਿ ਕਾਮ ਵਾਸਨਾ ਦੀ ਇੱਛਾ ਦੇ ਨਾਲ ਆਇਆ, ਕਾਮ ਵਾਸਨਾ ਦੀ ਇੱਛਾ ਸਾਡੇ ਜੀਵਨ ਨੂੰ ਇਸ ਜਗਤ ਵਿੱਚ ਲਿਆਈ ਤੇ ਯਸੂ ਮਸੀਹ ਦਾ ਲਹੂ ਸਾਡੇ ਜੀਵਨ ਨੂੰ ਸ਼ੁੱਧ ਕਰਦਾ ਆ, ਸਾਡੇ ਉੱਤੇ ਪਵਿੱਤਰ ਆਤਮਾ ਨੂੰ ਘੱਲ ਕੇ ਸਾਡੇ ਸੁਭਾਅ ਨੂੰ ਬਦਲਦਾ ਆ। ਤਦ ਅਸੀਂ ਪਰਮੇਸ਼ਵਰ ਦੇ ਈਸ਼ਰੀ ਸੁਭਾਅ ਵਿੱਚ ਸਾਂਝੀ ਹੁੰਦੇ ਆ, ਤਦ ਅਸੀਂ ਪਰਮੇਸ਼ਵਰ ਦਾ ਨਿਵਾਸ ਸਥਾਨ ਬਣਦੇ ਆ। ਯਸੂ ਨੇ ਕਿਹਾ ਕਿ ਉਸ ਦਿਨ ਤੁਸੀਂ ਜਾਣੋਗੇ ਕਿ ਮੈਂ ਪਿਤਾ ਵਿੱਚ ਹਾਂ ਅਤੇ ਪਿਤਾ ਮੇਰੇ ਵਿੱਚ, ਮੈਂ ਤੁਹਾਡੇ ਵਿੱਚ ਹਾਂ, ਤੁਸੀਂ ਮੇਰੇ ਵਿੱਚ ਹੋ। ਸਮਝੇ, ਜਾਣਦੇ ਹੋ ਕਿ ਕਿੰਜ ਪਰਮੇਸ਼ਵਰ ਆਪਣੀ ਕਲੀਸਿਯਾ ਵਿੱਚ ਆ। ਕਲੀਸਿਯਾ ਨੂੰ ਤਾਂ ਹੁਣ ਮਸੀਹ ਦੀ ਥਾਂ ਲੈਣੀ ਚਾਹੀਦੀ ਆ ਤੇ ਉਹਦੀ ਸੇਵਾ ਨੂੰ ਚਲਾਉਣਾ ਆ। ਜਿਹੜਾ ਮੇਰੇ ਉੱਤੇ ਨੇਚਾ ਕਰਦਾ ਆ, ਜਿਹੜਾ ਕੰਮ ਮੈਂ ਕਰਦਾ ਹਾਂ ਉਹ ਵੀ ਕਰੇਗਾ। ਤਦ ਵੀ ਥੋੜੇ ਚਿਰ ਦੇ ਲਈ ਸੰਸਾਰ ਮੈਨੂੰ ਨਹੀਂ ਵੇਖੇਗਾ, ਤਦ ਵੀ ਤੁਸੀਂ ਮੈਨੂੰ ਵੇਖੋਗੇ ਕਿਉਂਕਿ ਮੈਂ ਤੁਹਾਡੇ ਨਾਲ ਹੋਵਾਂਗਾ, ਤੁਹਾਡੇ ਅੰਦਰ ਹੋਵਾਂਗਾ ਜਗਤ ਦੇ ਅੰਤ ਤੱਕ। ਸਮਝੇ, ਇਹ ਹੋਈ ਨਾ ਗੱਲ ਉਹਦੇ ਕੰਮ ਨੂੰ ਜਾਰੀ ਰੱਖਣਾ। ਹੁਣ ਪਰਮੇਸ਼ਵਰ ਜਾਂ ਬਾਈਬਲ ਨੇ ਇੱਥੇ ਆਖਿਆ ਆ, ਇਸਤੀਫਾਨ ਨੇ ਦੱਸਿਆ ਹੈ ਕਿ ਸੁਲੇਮਾਨ ਨੇ ਉਹਦੇ ਲਈ ਇੱਕ ਭਵਨ ਬਣਾਇਆ, ਪਰ ਅਤ ਮਹਾਨ ਹੱਥਾਂ ਦੀਆਂ ਬਣੀਆਂ ਹੋਈਆਂ ਹੈਕਲਾਂ ਵਿੱਚ ਨਹੀਂ ਵਸਦਾ। ਆਕਾਸ਼ ਮੇਰਾ ਸਿੰਘਾਸਨ ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਆ, ਜਾਂ ਕਿਹੜਾ ਥਾਂ ਮੇਰੇ ਆਰਾਮ ਦਾ ਆ, ਪਰ ਤੂੰ ਮੇਰੇ ਲਈ ਇੱਕ ਦੇਹੀ ਤਿਆਰ ਕੀਤੀ। ਆਮੀਨ, ਇਹ ਹੋਈ ਨਾ ਗੱਲ, ਤੂੰ ਮੇਰੇ ਲਈ ਇੱਕ ਦੇਹੀ ਤਿਆਰ ਕੀਤੀ। ਖੁਦਾ ਮਨੁੱਖ ਦੇ ਡੀਲ ਡੌਲ ਵਿੱਚ ਰਹਿੰਦਾ ਆ ਤੇ ਉਹਦੇ ਸਰੀਰ ਥਾਣੀ ਆਪਣੇ ਆਪ ਨੂੰ ਪ੍ਰਗਟ ਕਰਦਾ ਆ। ਸੰਪੂਰਨ ਭਗਤੀ, ਖੁਦਾ ਸਾਡੇ ਵਿੱਚ ਉਹਦਾ ਭਵਨ ਹੋਣ ਦੇ ਨਾਤੇ ਖੁਦਾ ਪ੍ਰਗਟ ਕਰ ਰਿਹਾ ਹੈ। ਉਹ ਕਿੰਜ ਅਸੀਂ ਇਸ ਵਿਸ਼ੇ ਤੇ ਹੋਰ ਸਮਾਂ ਰਹਿ ਸਕਦੇ ਹਾਂ ਜਦ ਤੱਕ ਕਿ ਗਰਮੀ ਨਾਲ ਤੁਹਾਡਾ ਦਮ ਘੁੱਟਣ ਲੱਗ ਪਵੇਗਾ। ਕਿ ਖੁਦਾ ਨੇ ਹਮੇਸ਼ਾ ਹਰ ਸਮੇਂ ਮਨੁੱਖ ਦੇ ਵਿੱਚੋਂ ਦੀ ਹੀ ਆਪਣੇ ਆਪ ਨੂੰ ਪ੍ਰਗਟ ਕੀਤਾ ਆ। ਉਹ ਮੂਸਾ ਵਿੱਚ ਖੁਦਾ ਸੀ, ਉਹਦੀ ਵੱਲ ਵੇਖੋ, ਇੱਕ ਆਗੂ ਜੰਮਿਆ ਮਸੀਹ। ਜਦੋਂ ਉਹ ਜੰਮਿਆ ਉਦੋਂ ਬੱਚਿਆਂ ਦਾ ਸਤਾਇਆ ਜਾਣਾ ਚੱਲ ਰਿਹਾ ਸੀ, ਉਹਨੂੰ ਵੀ ਲੱਭਣ ਦਾ ਯਤਨ ਚੱਲ ਰਿਹਾ ਸੀ। ਬਿਲਕੁਲ ਏਦਾਂ ਹੀ ਮਸੀਹ ਦੇ ਨਾਲ ਵੀ ਸੀ ਤੇ ਉਹ ਸਮੇਂ ਛੁਡਾਇਆ ਗਿਆ ਸੀ ਤੇ ਓਦਾਂ ਹੀ ਮਸੀਹ ਨੂੰ ਵੀ ਬਚਾ ਲਿਆ ਗਿਆ ਸੀ। ਮੂਸਾ ਸ਼ਰੀਅਤ ਦੇਣ ਵਾਲਾ ਸੀ ਤੇ ਏਦਾਂ ਹੀ ਮਸੀਹ ਵੀ ਸੀ। ਮੂਸਾ 40 ਦਿਨ ਤੱਕ ਉਤਾਂ ਗਿਆ ਤੇ ਹੁਕਮਾਂ ਨੂੰ ਲੈ ਕੇ ਹੇਠਾਂ ਆਇਆ। ਮਸੀਹ ਬਿਆਬਾਨ ਵਿੱਚ 40 ਦਿਨ ਗਿਆ ਤੇ ਵਾਪਸ ਆਇਆ ਅਤੇ ਕਿਹਾ ਕਿ ਤੁਸੀਂ ਪੁਰਾਣਿਆਂ ਨੂੰ ਇਹ ਆਖਦੇ ਸੁਣਿਆ ਹੈ ਕਿ ਭਾਈ ਤੂੰ ਜਨਾਹ ਨਾ ਕਰ, ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਕੋਈ ਤੀਵੀਂ ਨੂੰ ਬੁਰੀ ਇੱਛਾ ਕਰਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨ ਜਨਾਹ ਕਰ ਚੁੱਕਿਆ। ਸਮਝੇ, ਇਹ ਸਭ ਵੱਖ ਵੱਖ ਗੱਲਾਂ ਕਿ ਖੁਦਾ ਆਪਣੇ ਆਪ ਨੂੰ ਪ੍ਰਗਟ ਕਰ ਰਿਹਾ ਆ। ਯੂਸਫ ਦੀ ਵੱਲ ਵੇਖੋ, ਆਪਣੇ ਭਾਈਆਂ ਵਿੱਚ ਉਹ ਆਤਮਕ ਮੁੰਡਾ ਜੰਮਿਆ ਸੀ, ਉਹ ਸਭ ਚੰਗੇ ਆਦਮੀ ਸਨ, ਉਹ ਸਭ ਪਿੱਤਰ, ਪਰ ਜਦ ਯੂਸਫ ਆਇਆ ਤਾਂ ਉਹ ਫਰਕ ਸੀ। ਉਹ ਦਰਸ਼ਨ ਵੇਖ ਸਕਦਾ ਸੀ ਤੇ ਸੁਪਨਿਆਂ ਦੇ ਅਰਥ ਦੱਸ ਸਕਦਾ ਸੀ। ਇਹਦੇ ਕਾਰਨ ਉਹਦੇ ਭਰਾ ਉਹਦੇ ਨਾਲ ਨਫ਼ਰਤ ਕਰਦੇ ਸਨ, ਉਸ ਕੰਮ ਦੇ ਕਾਰਨ ਜਿਹਦੇ ਲਈ ਖੁਦਾ ਨੇ ਉਹਨੂੰ ਧਰਤੀ ਤੇ ਕਰਨ ਲਈ ਰੱਖਿਆ ਸੀ। ਉਹਦੇ ਭਰਾਵਾਂ ਨੇ ਉਹਦੇ ਨਾਲ ਇਸ ਲਈ ਨਫ਼ਰਤ ਕੀਤੀ। ਸਮਝੇ, ਅਤੇ ਇਹ ਸਭ ਸਰੀਬ ਵਾਲੀ ਇਸ਼ਾਰਾ ਕਰ ਰਿਹਾ ਸੀ। ਧਿਆਨ ਦਿਓ, ਉਹਦੇ ਭਰਾਵਾਂ ਨੇ ਉਹਨੂੰ ਲਗਭਗ 30 ਚਾਂਦੀ ਦੇ ਸਿੱਕਿਆਂ ਵਾਸਤੇ ਵੇਚ ਦਿੱਤਾ। ਉਹਦੇ ਭਰਾਵਾਂ ਨੇ ਉਹਨੂੰ ਮਰਨ ਲਈ ਖੂਹ ਵਿੱਚ ਸੁੱਟ ਦਿੱਤਾ। ਉਹਨੂੰ ਉਸ ਖੱਡ ਵਿੱਚੋਂ ਚੁੱਕਿਆ ਗਿਆ ਤੇ ਉਹ ਜਾ ਕੇ ਫਿਰਾਉਨ ਦੇ ਸਜੇ ਹੱਥ ਜਾ ਬੈਠਾ ਤੇ ਕੋਈ ਆਦਮੀ ਫਿਰਾਉਨ ਦੇ ਕੋਲ ਨਹੀਂ ਸੀ ਆ ਸਕਦਾ ਜੋ ਕਿ ਉਸ ਸਮੇਂ ਦੇ ਸੰਸਾਰ ਤੇ ਕਾਬੂ ਪਾਏ ਹੋਏ ਸੀ। ਸਿਰਫ ਯੂਸਫ ਦੇ ਰਾਹੀਂ ਹੀ ਕੋਈ ਫਿਰਾਉਨ ਦੇ ਕੋਲ ਆ ਸਕਦਾ ਸੀ। ਮਸੀਹ ਦੇ ਰਾਹੀਂ ਹੀ ਕੋਈ ਖੁਦਾ ਕੋਲ ਆ ਸਕਦਾ ਹੈ। ਜਦੋਂ ਯੂਸਫ ਮਹਲ ਨੂੰ ਛੱਡਦਾ ਸੀ, ਛੱਡਣ ਤੋਂ ਪਹਿਲਾਂ ਤੇ ਇੱਕ ਤੁਰੀ ਫੂਕੀ ਜਾਂਦੀ ਸੀ ਤੇ ਉਹਦੇ ਅੱਗੇ ਅੱਗੇ ਦੌੜਨ ਵਾਲੇ ਦੌੜਦੇ ਸਨ, ਇਹ ਚਿਲਾਉਂਦੇ ਹੋਏ, ਗੋਡੇ ਟੇਕੋ, ਯੂਸਫ ਆ ਰਿਹਾ ਹੈ। ਕੋਈ ਪਰਵਾਹ ਨਹੀਂ, ਤੁਸੀਂ ਕਿੱਥੇ ਹੋ, ਤੁਸੀਂ ਕੀ ਕਰ ਰਹੇ ਹੋ ਤੇ ਕਿੰਨਾ ਕੁ ਤੁਹਾਡਾ ਕੰਮ ਜ਼ਰੂਰੀ ਸੀ। ਤੁਹਾਨੂੰ ਆਪਣੇ ਗੋਡਿਆਂ ਤੇ ਡਿੱਗਣਾ ਹੀ ਪੈਣਾ ਆ ਜਦ ਤੱਕ ਕਿ ਯੂਸਫ ਉੱਥੇ ਆ ਨਹੀਂ ਜਾਂਦਾ। ਇਨ੍ਹਾਂ ਦਿਨਾਂ ਵਿੱਚੋਂ ਕਿਸੇ ਦਿਨ ਜਦ ਤੁਰੀ ਫੂਕੀ ਜਾਵੇ, ਹਰੇਕ ਗੁੱਟਣਾ ਟਿਕੇਗਾ, ਹਰੇਕ ਜੀਵ ਅੰਗੀਕਾਰ ਕਰੇਗੀ। ਜਦ ਮਸੀਹ ਸਾਡਾ ਯੂਸਫ ਆਪਣਾ ਜਲਾਲ ਛੱਡ ਕੇ ਆਵੇਗਾ, ਤਦ ਤੁਹਾਡਾ ਕੰਮ ਇੰਨਾ ਜ਼ਰੂਰੀ ਨਹੀਂ ਹੋਵੇਗਾ। ਹਰੇਕ ਗੁੱਟਣਾ ਟਿਕੇਗਾ ਤੇ ਅੰਗੀਕਾਰ ਕਰਨਗੇ ਕਿ ਉਹ ਪਰਮੇਸ਼ਰ ਦਾ ਪੁੱਤਰ ਆ, ਇਹ ਠੀਕ ਆ। ਕਿੰਜ ਅਸੀਂ ਉਹਨੂੰ ਦਾਊਦ ਵਿੱਚ ਵੇਖਦੇ ਹਾਂ, ਕਿੰਜ ਦਾਊਦ ਇੱਕ ਰੱਦਿਆ ਹੋਇਆ ਰਾਜਾ, ਉਹਦੇ ਭਰਾਵਾਂ ਨੇ ਉਹਨੂੰ ਉਹਦੇ ਆਪਣੇ ਹੀ ਸਿੰਘਾਸਨ ਤੋਂ ਲਾਹ ਦਿੱਤਾ, ਉਹਦੇ ਆਪਣੇ ਹੀ ਪੁੱਤਰ ਨੇ, ਤੇ ਉਹ ਜੈਤੂਨ ਦੇ ਪਹਾੜ ਤੇ ਬੈਠ ਗਿਆ। ਜਿੱਦਾਂ ਹੀ ਉਹ ਉਤਾਂਹ ਗਿਆ ਜੈਤੂਨ ਦੇ ਪਹਾੜ ਦੀ ਚੋਟੀ ਤੇ ਪਿਛਾਂ ਯਰੂਸ਼ਲਮ ਦੀ ਵੱਲ ਵੇਖਿਆ ਤੇ ਰੋਇਆ। ਉੱਥੇ ਉਹਦੇ ਆਪਣੇ ਹੀ ਲੋਕਾਂ ਨੇ, ਜਿਨ੍ਹਾਂ ਦੀ ਉਹਨੇ ਸੇਵਾ ਕੀਤੀ ਸੀ, ਜਿਨ੍ਹਾਂ ਨੂੰ ਉਹਨੇ ਖੁਦਾ ਦੇ ਬਾਰੇ ਸਿਖਾਇਆ ਸੀ, ਉਹਦੇ ਆਪਣੇ ਹੀ ਲੋਕਾਂ ਨੇ ਉਹਨੂੰ ਰੱਦ ਕਰ ਦਿੱਤਾ ਤੇ ਉਹਦੇ ਉੱਤੇ ਵਸਤੂਆਂ ਸੁੱਟੀਆਂ, ਉਹਦੇ ਤੇ ਥੁੱਕਿਆ ਤੇ ਉਹਦਾ ਮਜ਼ਾਕ ਉਡਾਇਆ। ਤੇ ਜਦ ਉਹਨੇ ਪਹਾੜ ਤੇ ਚੜ੍ਹਨਾ ਸ਼ੁਰੂ ਕੀਤਾ ਤੇ ਰੱਦਿਆ ਗਿਆ, ਉਹ ਕਿੰਜ ਸੰਪੂਰਨ ਇਹ ਖੁਦਾ ਦੇ ਪੁੱਤਰ ਨਾਲ ਵੀ ਹੋਇਆ। 800 ਸਾਲ ਬਾਅਦ ਆਪਣੇ ਹੀ ਲੋਕਾਂ ਵਿੱਚ ਇੱਕ ਰੱਦਿਆ ਹੋਇਆ ਰਾਜਾ ਪਹਾੜ ਤੇ ਬੈਠਾ ਹੋਇਆ ਤੇ ਰੱਦੇ ਹੋਏ ਰਾਜੇ ਵਾਂਗ ਯਰੂਸ਼ਲਮ ਤੇ ਰੋਇਆ। ਇਹ ਕੀ ਸੀ? ਖੁਦਾ ਆਪਣੇ ਆਪ ਨੂੰ ਉਹਨਾਂ ਨਬੀਆਂ ਦੇ ਵਿੱਚੋਂ ਦੀ ਪ੍ਰਗਟ ਕਰ ਰਿਹਾ ਸੀ, ਮਸੀਹ ਨੂੰ ਪ੍ਰਗਟ ਕਰ ਰਿਹਾ ਸੀ। ਤੇ ਤਦ ਇੱਕ ਆਇਆ ਜੋ ਕਿ ਪਰਮੇਸ਼ਰ ਦਾ ਸੰਪੂਰਨ ਸੀ, ਇਹ ਸਾਡੇ ਦਰਮਿਆਨ ਖੁਦਾ ਸੀ, ਅਤੇ ਉਸ ਸਮੇਂ ਤੋਂ ਲੈ ਕੇ ਉਹਨੇ ਆਪਣੇ ਆਪ ਨੂੰ ਆਪਣੀ ਕਲੀਸਿਯਾ ਵਿੱਚ ਪ੍ਰਗਟ ਕੀਤਾ ਆ, ਕਲਵਰੀ ਦੇ ਇਸ ਪਾਸੇ। ਸੋ ਤੁਸੀਂ ਸਮਝਦੇ ਹੋ, ਅਸੀਂ ਸਭੇ ਹੀ ਇਸ ਨਿਵਾਸ ਸਥਾਨ ਦੇ ਪਾਉਣ ਦਾ ਯਤਨ ਕਰ ਰਹੇ ਹਾਂ, ਜਿਉਂਦੇ ਪਰਮੇਸ਼ਰ ਦਾ ਭਵਨ। ਹੁਣ ਕੁਝ ਲੋਕ ਹਨ, ਅਸੀਂ ਇੱਥੇ ਧਿਆਨ ਦਿੰਦੇ ਹਾਂ। ਉਹਨੇ ਕਿਹਾ, ਪਹਿਲਾਂ ਸਾਡੇ ਕੋਲ ਨਿਚ ਆਇਆ ਨੇਕੀ, ਗਿਆਨ, ਸੰਜਮ, ਧੀਰਜ, ਭਲਾਈ ਜਾਂ ਭਗਤੀ, ਪ੍ਰਪਣ ਦਾ ਪ੍ਰੇਮ। ਠੀਕ ਆ, ਪ੍ਰਪਣ ਦੇ ਪ੍ਰੇਮ ਨਾਲ ਪ੍ਰੇਮ ਨੂੰ ਵਧਾਈ ਜਾਓ। ਮੈਂ ਇਹਨੂੰ ਪੜ੍ਹਦਾ ਹਾਂ ਸਾਰੇ ਨੂੰ ਹੀ ਫੇਰ ਦੁਬਾਰਾ, ਸੋ ਤੁਸੀਂ ਇਹਨੂੰ ਸਮਝਣ ਦੇ ਲਈ ਪੱਕ ਜਾਣ ਲੋ। ਹੁਣ ਅਸੀਂ 5ਵੀਂ ਆਇਤ ਤੋਂ ਸ਼ੁਰੂ ਕਰਾਂਗੇ। ਸਗੋਂ ਇਸੇ ਕਾਰਨ ਤੁਸੀਂ ਆਪਣੀ ਵੱਲੋਂ ਵੱਡਾ ਯਤਨ ਕਰਕੇ ਆਪਣੀ ਨੇਚਾ ਨਾਲ ਨੇਕੀ ਅਤੇ ਨੇਕੀ ਨਾਲ ਗਿਆਨ ਅਤੇ ਗਿਆਨ ਨਾਲ ਸੰਜਮ ਤੇ ਸੰਜਮ ਨਾਲ ਧੀਰਜ ਅਤੇ ਧੀਰਜ ਨਾਲ ਭਗਤੀ ਤੇ ਭਗਤੀ ਨਾਲ ਪ੍ਰਪਣ ਦਾ ਪ੍ਰੇਮ ਅਤੇ ਪ੍ਰਪਣ ਦੇ ਪ੍ਰੇਮ ਨਾਲ ਪ੍ਰੇਮ ਨੂੰ ਵਧਾਈ ਜਾਓ। ਕਿਉਂ ਜੋ ਇਹ ਗੁਣ ਜੇ ਤੁਹਾਡੇ ਵਿੱਚ ਹੋਣ ਅਤੇ ਵਧਦੇ ਜਾਣ ਤਾਂ ਉਹ ਤੁਹਾਨੂੰ ਸਾਡੇ ਪ੍ਰਭੂ ਯਸੂ ਮਸੀਹ ਦੇ ਗਿਆਨ ਵਿੱਚ ਨਾ ਆਲਸੀ ਅਤੇ ਨਾ ਨਿਸਫਲ ਹੋਣ ਦੇਣਗੇ। ਹੁਣ ਪਤਰਸ ਸਾਡੇ ਲਈ ਇੱਥੇ ਇੱਕ ਖਾਕਾ ਖਿੱਚ ਰਿਹਾ ਆ ਤੇ ਉੱਥੇ ਕਿੰਜ ਪਹੁੰਚਣਾ ਆ। ਹੁਣ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਕੁਝ ਲੋਕ ਹਨ ਜਿਨ੍ਹਾਂ ਦੇ ਕੋਲ ਇਸ ਨੇਕੀ ਦਾ ਹਿੱਸਾ ਹੈ, ਗਿਆਨ, ਬੁੱਧ, ਧੀਰਜ ਅਤੇ ਹੋਰ, ਤੇ ਉਹ ਮਸੀਹ ਜਨ ਹੋਣ ਤੱਕ ਦਾ ਦਾਵਾ ਵੀ ਨਹੀਂ ਕਰਦੇ ਹਨ। ਅਸੀਂ ਸੰਡੇ ਸਕੂਲ ਦੀ ਸਿੱਖਿਆ ਦੇ ਰਹੇ ਹਾਂ ਅਤੇ ਇਹ ਸੱਚਾਈ ਆ। ਕੁਝ ਲੋਕ ਹਨ ਜਿਨ੍ਹਾਂ ਦੇ ਕੋਲ ਇਹਦਾ ਹਿੱਸਾ ਹੈ ਤੇ ਜਿਹੜੇ ਕਿ ਮਸੀਹ ਤੱਕ ਹੋਣ ਦਾ ਬਹਾਨਾ ਵੀ ਨਹੀਂ ਕਰਦੇ, ਪਰ ਇਹਦੇ ਨਾਲ ਗੱਲ ਨਹੀਂ ਬਣੇਗੀ। ਇਹ ਤਾਂ ਇੰਜ ਆ ਕਿ ਜਿਵੇਂ ਕੋਈ ਕਾਲੇ ਰੰਗ ਦਾ ਪੰਛੀ ਆਪਣੇ ਪਰਾਂ ਵਿੱਚ ਮੋਰ ਦੇ ਖੰਭ ਲਾਉਣ ਦਾ ਯਤਨ ਕਰ ਰਿਹਾ ਹੋਵੇ, ਆਪਣੇ ਆਪ ਨੂੰ ਮੋਰ ਬਣਾਉਣ ਦਾ ਯਤਨ ਕਰ ਰਿਹਾ ਹੋਵੇ, ਉਹ ਤਾਂ ਆਪਣੀ ਹੀ ਨਿਰਾਦਰੀ ਕਰਦਾ ਆ। ਚੰਗਾ ਹੋਵੇਗਾ ਕਿ ਉਹ ਕਾਲੇ ਰੰਗ ਦਾ ਪੰਛੀ ਹੀ ਰਹੇ, ਸਮਝੇ? ਤੇ ਜਦ ਮਸੀਹ ਜਾਂ ਨਾ ਹੋ ਕੇ ਇਹਨਾਂ ਚੀਜ਼ਾਂ ਨੂੰ ਕਰਨ ਦਾ ਯਤਨ ਕਰੇ, ਉਹ ਤਾਂ ਬਸ ਆਪਣੀ ਥਾਂ ਤੋਂ ਬਾਹਰ ਆ। ਇਹ ਤਾਂ ਗੁੱਲਰ ਦਾ ਰੁੱਖ ਆ ਜੋ ਕਿ ਸੇਬਾਂ ਦੇ ਉਤਪਾਦਨ ਦਾ ਯਤਨ ਕਰ ਰਿਹਾ ਆ, ਪਰ ਉਹ ਇੰਜ ਨਹੀਂ ਕਰ ਸਕਦਾ ਆ। ਭਾਵੇਂ ਇਹ ਰੁੱਖ ਹੈ ਪਰ ਸੇਬ ਨਹੀਂ ਉਗਾ ਸਕਦਾ। ਇਹ ਤਾਂ ਖਚਰਿਆ ਜੋ ਕਿ ਉੱਨ ਪੈਦਾ ਕਰਨ ਦਾ ਯਤਨ ਕਰ ਰਹੀ ਆ, ਭੇਡ ਬਣਨ ਦਾ ਯਤਨ ਕਰ ਰਹੀ ਆ, ਜਦ ਕਿ ਉਹ ਖਚਰਿਆ। ਤੁਸੀਂ ਸਮਝੇ, ਉਹ ਉੱਨ ਪੈਦਾ ਨਹੀਂ ਕਰ ਸਕਦੀ, ਉਹ ਇਹ ਨਹੀਂ ਕਰ ਸਕਦੀ। ਉੱਨ ਤਾਂ ਭੇਡ ਦਾ ਵਰਦਾਨ ਆ, ਖਚਰ ਦਾ ਨਹੀਂ ਆ। ਉਹ ਭੇਡ ਵਾਂਗ ਕੰਮ ਕਰਨ ਦਾ ਯਤਨ ਕਰ ਸਕਦੀ ਆ, ਪਰ ਉਹ ਤਦ ਵੀ ਖਚਰਿਆ, ਸਮਝੇ? ਸੋ ਉਹ ਆਖਦੀ ਆ, ਠੀਕ ਆ ਭਾਈ, ਮੈਂ ਭੇਡ ਵਾਂਗ ਖਾ ਸਕਦੀ ਹਾਂ, ਮੈਂ ਭੇਡ ਵਾਂਗ ਕਰ ਸਕਦੀ ਹਾਂ, ਕੋਈ ਪਰਵਾਹ ਨਹੀਂ, ਤੁਸੀਂ ਕੀ ਕਰ ਸਕਦੇ ਹੋ, ਤੇ ਉਹਨਾਂ ਰੱਖਣ ਦੇ ਲਈ ਤੁਹਾਨੂੰ ਭੇਡ ਹੋਣਾ ਹੀ ਪਵੇਗਾ। ਮੈਂ ਇੱਥੇ ਥੋੜਾ ਜਿਹਾ ਇੱਕ ਪਲ ਵਾਸਤੇ ਰੁਕਦਾ ਹਾਂ। ਭੇਡ ਉਨ ਬਣਾਉਂਦੀ ਨਹੀਂ ਆ, ਉਹਦੇ ਕੋਲ ਤਾਂ ਉਨ ਹੁੰਦੀ ਆ ਕਿਉਂਕਿ ਉਹ ਭੇਡ ਆ। ਬਹੁਤ ਸਾਰੇ ਲੋਕ ਇਹ ਕਹਿਣ ਦਾ ਯਤਨ ਕਰਦੇ ਹਨ ਕਿ ਠੀਕ ਆ, ਮੈਂ ਚੰਗਾ ਬਣਨ ਦਾ ਯਤਨ ਕਰਾਂਗਾ, ਮੈਂ ਇਹ ਕਰਨ ਦਾ ਯਤਨ ਕਰਾਂਗਾ। ਕੁਝ ਵੀ ਬਣਾਉਣ ਦਾ ਯਤਨ ਨਾ ਕਰੋ। ਨਹੀਂ, ਤੁਸੀਂ ਇਹ ਕਰ ਨਹੀਂ ਸਕਦੇ ਹੋ। ਭੇਡ ਨਹੀਂ ਕਰਦੀ ਆ, ਉਹਨੂੰ ਆਖਿਆ ਨਹੀਂ ਜਾਂਦਾ ਤੇ ਉਨ ਦਾ ਉਤਪਾਦਨ ਕਰਨ ਦੀ ਉਹਦੇ ਤੋਂ ਆਸ ਨਹੀਂ ਲਾਈ ਜਾਂਦੀ ਹੈ। ਉਹਦੇ ਉੱਤੇ ਉਨ ਨਿਕਲ ਆਉਂਦੀ ਆ ਤੇ ਉਹਦੇ ਉੱਤੇ ਉਨ ਆ ਜਾਂਦੀ ਆ ਕਿਉਂਕਿ ਉਹ ਭੇਡ ਆ। ਅਤੇ ਜਦ ਤੁਸੀਂ ਮਸੀਹ ਹੋ ਤਾਂ ਤੁਹਾਡੇ ਅੰਦਰ ਆਤਮਾ ਦੇ ਫਲ ਹੁੰਦੇ ਹਨ। ਤੁਸੀਂ ਇਹਨਾਂ ਨੂੰ ਬਣਾਉਂਦੇ ਨਹੀਂ ਹੋ, ਤੁਸੀਂ ਦਿਖਾਵਾ ਕਰਨ ਦਾ ਯਤਨ ਨਹੀਂ ਕਰਦੇ ਹੋ। ਜੋ ਕੁਝ ਤੁਸੀਂ ਨਹੀਂ ਹੋ, ਤੁਸੀਂ ਉਹ ਬਣਨ ਦਾ ਯਤਨ ਨਾ ਕਰੋ। ਤੁਸੀਂ ਬਸ ਉਹ ਹੀ ਬਣੋ ਜੋ ਕਿ ਤੁਹਾਨੂੰ ਹੋਣਾ ਚਾਹੀਦਾ ਆ, ਤੇ ਤਦ ਫੇਰ ਆਪਣੇ ਆਪ ਹੀ ਇਹ ਸੰਭਾਲ ਲਵੇਗਾ। ਕਿ ਕਦੇ ਤੁਸਾਂ ਲੋਕਾਂ ਨੂੰ ਇਹ ਆਖਦੇ ਸੁਣਿਆ ਆ, ਠੀਕ ਆ, ਮੈਂ ਤੁਹਾਨੂੰ ਦੱਸਦਾ ਆ, ਮੈਂ ਗਿਰਜੇ ਵਿਚ ਸ਼ਾਮਿਲ ਹੋ ਗਿਆ ਆ, ਮੈਨੂੰ ਤਾਂ ਅਸਲ ਵਿਚ ਝੂਠ ਬੋਲਣਾ ਛੱਡ ਦੇਣਾ ਚਾਹੀਦਾ ਆ। ਤੁਸੀਂ ਤਾਂ ਫੇਰ ਹੁਣ ਕੁਝ ਬਣਾਉਣ ਦਾ ਯਤਨ ਕਰ ਰਹੇ ਹੋ, ਪਰ ਇਹ ਨਹੀਂ ਕਰ ਸਕਦੇ। ਕੁਝ ਵੀ ਕਰਨ ਦਾ ਯਤਨ ਕਰਨ ਦੀ ਲੋੜ ਨਹੀਂ ਆ, ਨਾ ਹੀ ਤੇ ਖੱਚਰ ਦੇ ਉੱਤੇ ਉਨ ਨਹੀਂ ਆ ਸਕਦੀ, ਉਹ ਇਹ ਨਹੀਂ ਕਰ ਸਕਦੀ। ਗਿਰਜ ਘੁੱਗੀ ਦੇ ਨਾਲ ਖਾਣ ਦਾ ਯਤਨ ਕਰੇ, ਇੱਕ ਗਿਰਜ ਘੁੱਗੀ ਬਣਨ ਦਾ ਯਤਨ ਕਰ ਰਹੀ ਆ। ਕੀ ਤੁਸੀਂ ਬਾਹਰ ਇੱਕ ਗਿਰਜ ਦਾ ਅੰਦਾਜ਼ਾ ਲਾ ਸਕਦੇ ਹੋ? ਬਾਹਰ ਉੱਥੇ ਆਖੇ, ਤੁਸੀਂ ਜਾਣਦੇ ਹੋ ਮੈਂ ਇੱਕ ਘੁੱਗੀ ਆ, ਤੇ ਕੁਝ ਖੰਭ ਆਪਣੇ ਵਿਚ ਲਾ ਲਵੇ ਤੇ ਆਖੇ ਵੇਖੋ ਮੈਂ ਵਿਖਾਲੀ ਦਿੰਦੀ ਆ। ਸਮਝੇ, ਉਹ ਗਿਰਜ ਤਾਂ ਪੂਰੇ ਤੌਰ ਤੇ ਆਪਣੇ ਆਕਾਰ ਤੋਂ ਬੇਟੰਗੀ ਹੋਵੇਗੀ। ਇਹ ਤਾਂ ਉਸ ਆਦਮੀ ਵਾਂਗ ਆ ਜੋ ਕਿ ਕੁਝ ਹੋਣ ਦਾ ਦਾਵਾ ਕਰਦਾ ਆ ਜਦ ਕਿ ਉਹ ਹੈ ਨਹੀਂ। ਸਮਝੇ, ਤੁਸੀਂ ਇਹ ਕਰ ਨਹੀਂ ਸਕਦੇ, ਤੁਸੀਂ ਇਹ ਆਖ ਨਹੀਂ ਸਕਦੇ। ਹੁਣ ਧਿਆਨ ਦਿਓ, ਮੇਰੇ ਕੋਲ ਤਾਂ ਨੇਕੀ ਹੋਣੀ ਚਾਹੀਦੀ ਆ, ਸੋ ਮੇਰੇ ਕੋਲ ਨੇਕੀ ਹੋਵੇਗੀ। ਮੈਨੂੰ ਤਾਂ ਭਗਤੀ ਪੂਰਨ ਜੀਵਨ ਬਿਤਾਉਣਾ ਚਾਹੀਦਾ ਆ, ਮੇਰੇ ਕੋਲ ਭਗਤੀ ਹੋਵੇਗੀ। ਤੁਸੀਂ ਤਾਂ ਖੰਭ ਲਾਉਣ ਦਾ ਯਤਨ ਕਰ ਰਹੇ ਹੋ ਭਾਵੇਂ ਉਹ ਤੁਹਾਡੀ ਪਹੁੰਚ ਵਿਚ ਹਨ। ਤੁਸੀਂ ਗਲਤ ਪੰਛੀ ਵਿਚ ਖੰਭ ਨਹੀਂ ਲਾ ਸਕਦੇ। ਸਮਝੇ, ਇਹ ਤਾਂ ਗੱਲ ਨਹੀਂ ਬਣੇਗੀ। ਅਤੇ ਇਹ ਤਾਂ ਵਿਖਾਉਂਦਾ ਆ ਕਿ ਕਿੰਜ ਉਹ ਪੰਛੀ ਕਪਟੀ ਆ। ਸਮਝੇ, ਕੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇੱਕ ਬੁੱਢੀ ਗਿਰਜ ਜੋ ਕਿ ਘੁੱਗੀ ਦੇ ਕੋਲ ਪਰ ਲਾਉਣ ਦਾ ਯਤਨ ਕਰ ਰਹੀ ਹੋਵੇ ਅਤੇ ਆਖੇ ਧਿਆਨ ਦਿਓ ਵੇਖੋ ਮੈਂ ਘੁੱਗੀ ਆ। ਸਮਝੇ, ਕਿਉਂ ਨਹੀਂ, ਅਸੀਂ ਸਭ ਜਾਣਦੇ ਹਾਂ ਕਿ ਉਹ ਗਿਰਜਿਆ। ਸਮਝੇ, ਬਸ ਇੰਨਾ ਹੀ ਆ, ਅਸੀਂ ਦੱਸ ਸਕਦੇ ਹਾਂ ਕਿ ਉਹ ਗਿਰਜਿਆ। ਠੀਕ ਆ, ਹੁਣ ਇਹੋ ਹੀ ਤਰੀਕਾ ਆ ਮਸੀਹਤ ਨੂੰ ਬਣਾਉਣ ਦਾ, ਤੁਸੀਂ ਇਹ ਨਹੀਂ ਕਰ ਸਕਦੇ। ਪਹਿਲੀ ਗੱਲ ਜੋ ਤੁਸਾਂ ਕਰਨੀ ਆ ਉਹ ਇਹ ਹੈ ਕਿ ਤੁਸਾਂ ਨਵਾਂ ਜਨਮ ਲੈਣਾ ਆ, ਤੁਸਾਂ ਬਦਲਣਾ ਆ। ਸਮਝੇ, ਤੇ ਜਦ ਤੁਸੀਂ ਬਦਲ ਜਾਓਗੇ ਤਾਂ ਤੁਸੀਂ ਨਵੀਂ ਸ੍ਰਿਸ਼ਟ ਬਣ ਜਾਂਦੇ ਹੋ। ਹੁਣ ਤੁਸੀਂ ਠੀਕ ਚੱਲ ਰਹੇ ਹੋ। ਸਮਝੇ, ਹੁਣ ਤੁਹਾਨੂੰ ਖੰਭਾਂ ਦੇ ਬਾਰੇ ਫਿਕਰ ਦੀ ਲੋੜ ਨਹੀਂ ਆ, ਇਹ ਤਾਂ ਆਪਣੇ ਆਪ ਹੀ ਹੁਣ ਸੰਭਾਲ ਲੈਣਗੇ ਜਦ ਤੁਹਾਡਾ ਨਵਾਂ ਜਨਮ ਹੋ ਗਿਆ ਆ। ਹਾਂ ਸ਼੍ਰੀਮਾਨ ਜੀ, ਜਿੱਦਾਂ ਕਿ ਮੈਂ ਹਮੇਸ਼ਾ ਹੀ ਕਿਹਾ ਆ, ਤੁਸੀਂ ਇੱਕ ਸੂਰ ਨੂੰ ਲਓ ਤੇ ਉਹਨੂੰ ਚੰਗੀ ਤਰ੍ਹਾਂ ਸਾਫ ਕਰੋ ਤੇ ਉਹਨੂੰ ਇੱਕ ਚੰਗਾ ਵਸਤਰ ਪਵਾ ਦਿਓ ਜਾਂ ਫਿਰ ਉਹਨੂੰ ਇੱਕ ਕੁਰਤੀ ਪਵਾ ਦਿਓ ਤੇ ਉਹਨੂੰ ਬਾਹਰ ਛੱਡ ਦਿਓ। ਉਹ ਤਾਂ ਸਿੱਧਾ ਚਿੱਕੜ ਵਾਲੇ ਖੱਡੇ ਵਿਚ ਜਾ ਕੇ ਲੇਟੇਗਾ, ਕਿਉਂਕਿ ਤੁਸੀਂ ਵੇਖਦੇ ਹੋ ਇਹਦੇ ਨਾਲ ਕੋਈ ਲਾਭ ਨਹੀਂ ਹੋਵੇਗਾ। ਉਹ ਤਾਂ ਸੂਰ ਹੈ, ਉਹ ਤਾਂ ਉਹਦਾ ਸੁਭਾਅ ਆ। ਚਿੱਕੜ ਵਿਚ ਲੇਟਣਾ ਤਾਂ ਉਹਦਾ ਸੁਭਾਅ ਆ, ਤੁਹਾਨੂੰ ਉਹਦਾ ਸੁਭਾਅ ਬਦਲਣਾ ਪਵੇਗਾ, ਬਾਕੀ ਦਾ ਸਭ ਉਹ ਆਪੇ ਸੰਭਾਲ ਲਵੇਗਾ। ਹੁਣ ਧਿਆਨ ਦਿਓ, ਤੁਹਾਡਾ ਨਵਾਂ ਜਨਮ ਹੋਣਾ ਜ਼ਰੂਰੀ ਆ, ਉਹ ਹੈ ਬਦਲਣਾ, ਇੱਕ ਤਬਦੀਲੀ ਦਾ ਹੋਣਾ ਜ਼ਰੂਰੀ ਆ। ਤੁਸੀਂ ਆਖਦੇ ਹੋ ਠੀਕ ਆ, ਭਾਈ ਬ੍ਰਹਮ ਜੀ ਮੈਂ ਇੱਥੇ ਇੱਕ ਫਲਾਣੀ ਔਰਤ ਨੂੰ ਜਾਣਦਾ ਆ, ਉਹਨੇ ਕਦੇ ਵੀ ਕੋਈ ਮਾੜਾ ਕੰਮ ਨਹੀਂ ਕੀਤਾ ਆ, ਉਹ ਤਾਂ ਇੱਕ ਚੰਗੀ ਔਰਤ ਆ, ਜਾਂ ਫਿਰ ਉਹ ਫਲਾਣਾ ਫਲਾਣਾ ਆਦਮੀ ਉਹ ਤਾਂ ਚੰਗਾ ਆਦਮੀ ਆ, ਉਹ ਕਦੇ ਵੀ ਕੁਝ ਨਹੀਂ ਕਰਦਾ, ਉਹ ਕਿਸੇ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਉਂਦਾ ਆ। ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਉਹ ਇੱਕ ਚੰਗਾ ਗੁਆਂਢੀ ਹੋ ਸਕਦਾ ਆ, ਪਰ ਉਹ ਤਾਂ ਤਦ ਤੱਕ ਮਸੀਹ ਜਾਂ ਨਹੀਂ ਜਦ ਤੱਕ ਉਹਦਾ ਨਵਾਂ ਜਨਮ ਨਹੀਂ ਹੋ ਜਾਂਦਾ। ਯਿਸੂ ਨੇ ਆਖਿਆ ਜਦ ਤੱਕ ਕਿ ਮਨੁੱਖ ਨਵੇਂ ਸਿਰੇ ਤੋਂ ਜਨਮ ਨਾ ਲਵੇ। ਸੰਤ ਯੋਹੰਨਾ 3 ਅਧਿਆਏ, ਉਹ ਤਾਂ ਪਰਮੇਸ਼ਰ ਦੇ ਰਾਜ ਨੂੰ ਵੇਖ ਵੀ ਨਹੀਂ ਸਕਦਾ। ਹੁਣ ਇਹਦਾ ਅਰਥ ਆ ਵੇਖਣਾ, ਇਹ ਅਰਥ ਸਮਝਣਾ ਹੁੰਦਾ ਹੈ। ਤੁਸੀਂ ਕਿਸੇ ਚੀਜ਼ ਦੀ ਵੇਖਦੇ ਹੋ, ਆਖਦੇ ਹੋ ਮੈਂ ਇਹਨੂੰ ਨਹੀਂ ਵੇਖਦਾ, ਤੁਹਾਡੇ ਕਹਿਣ ਦਾ ਅਰਥ ਹੁੰਦਾ ਆ ਕਿ ਤੁਸੀਂ ਇਹਨੂੰ ਨਹੀਂ ਸਮਝਦੇ ਹੋ। ਆਦਮੀ ਨਹੀਂ ਸਮਝ ਸਕਦਾ ਹੈ ਕਿਉਂ ਲੋਕ ਰੌਲਾ ਪਾਉਂਦੇ ਹਨ, ਆਦਮੀ ਨਹੀਂ ਸਮਝ ਸਕਦਾ ਆ ਕਿ ਕਿਉਂ ਮਨੁੱਖ ਦੀ ਭਾਸ਼ਾ ਬਦਲ ਜਾਂਦੀ ਆ ਤੇ ਉਹ ਪ੍ਰਾਈ ਭਾਖਿਆ ਬੋਲਦਾ ਆ। ਸਰੀਰਕ ਮਨੁੱਖ ਨਹੀਂ ਸਮਝ ਸਕਦਾ ਆ ਕਿ ਕਿੰਜ ਪਰਮੇਸ਼ਰ ਦਾ ਪ੍ਰਤਾਪ ਮਨੁੱਖ ਦੀਆਂ ਅੱਖਾਂ ਤੇ ਉਤਰ ਆਉਂਦਾ ਆ। ਤੇ ਉਹ ਦਰਸ਼ਨ ਵੇਖਦਾ ਆ ਤੇ ਆਦਮੀ ਨੂੰ ਕੁਝ ਖਾਸ ਗੱਲਾਂ ਦੱਸਦਾ ਆ ਤੇ ਉਹਨੂੰ ਕੀ ਕਰਨਾ ਚਾਹੀਦਾ ਆ ਤੇ ਉਹਨਾਂ ਨੂੰ ਹੋਣ ਵਾਲੀਆਂ ਗੱਲਾਂ ਦੱਸਦਾ ਆ ਤੇ ਜੋ ਹੋਣ ਵਾਲਾ ਆ ਉਹਨਾਂ ਨੂੰ ਪਹਿਲਾਂ ਦੱਸ ਦਿੰਦਾ ਆ ਜਿਵੇਂ ਕਿ ਪਿਛਲੀ ਰਾਤ ਪ੍ਰਭੂ ਨੇ ਸਾਡੇ ਲਈ ਕੀਤਾ ਸਮਝੇ ਸਰੀਰਕ ਮਨ ਸਮਝਣ ਦਾ ਯਤਨ ਕਰਦਾ ਆ ਠੀਕ ਆ ਉਹਨੇ ਕੀ ਕੀਤਾ ਕਿਸ ਤਰ੍ਹਾਂ ਦਾ ਧੋਖਾ ਇਹ ਵਰਤ ਰਿਹਾ ਆ ਇਹਦੇ ਕੋਲ ਕੀ ਜਾਦੂ ਆ ਇੱਕ ਮਨੁੱਖ ਨੂੰ ਗੈਰ ਜ਼ੁਬਾਨਾਂ ਬੋਲਦੇ ਹੋਏ ਸੁਣਨਾ ਉਹ ਕਹਿਣਗੇ ਤੇ ਕੋਈ ਉਹਦਾ ਅਨੁਵਾਦ ਕਰੇ ਤੇ ਦੇਹ ਕਿਸੇ ਅੰਗ ਬਿਲਕੁਲ ਠੀਕ ਦੱਸੇ ਉਹਨਾਂ ਨੇ ਕੀ ਕੀਤਾ ਆ ਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਆ ਸਮਝੇ ਉਹ ਸੋਚਦੇ ਹਨ ਕਿ ਇਹ ਕਿਸੇ ਕਿਸਮ ਦਾ ਮਜ਼ਾਕ ਵਾਲਾ ਧੋਖਾ ਆ ਉਹਨਾਂ ਦੇ ਵਿਚਕਾਏ ਕੋਈ ਗੱਲ ਪਹਿਲਾਂ ਹੀ ਤੈਅ ਆ ਉਹ ਇਹ ਸਮਝ ਨਹੀਂ ਸਕਦੇ ਜਦ ਤੱਕ ਕਿ ਉਸ ਆਦਮੀ ਨੇ ਨਵਾਂ ਜਨਮ ਨਾ ਪਾਇਆ ਹੋਵੇ ਤਦ ਜਦ ਉਹਨੇ ਨਵਾਂ ਜਨਮ ਪਾ ਲਿਆ ਹੋਵੇ ਤਦ ਉਹ ਸੰਗਤ ਕਰ ਸਕਦਾ ਆ ਕਿਉਂਕਿ ਉਹ ਨਵੀਂ ਸ੍ਰਿਸ਼ਟ ਆ ਉਹ ਪੁਰਾਣਾ ਸ਼ੱਕ ਸ਼ੁਭੇ ਵਾਲਾ ਚਰਿੱਤਰ ਜੋ ਉਹਦਾ ਸੀ ਉਹ ਮਰ ਗਿਆ ਤੇ ਹੁਣ ਉਹ ਨਵੀਂ ਸ੍ਰਿਸ਼ਟ ਆ ਸੋ ਤੁਸੀਂ ਵੇਖਦੇ ਹੋ ਉਹਨੂੰ ਹੁਣ ਕੁਝ ਜਮ੍ਹਾਂ ਕਰਨ ਦੀ ਲੋੜ ਨਹੀਂ ਆ ਹੁਣ ਕਿਉਂਕਿ ਇਹ ਤਾਂ ਆਪਣੇ ਆਪ ਹੀ ਜਮ੍ਹਾਂ ਹੋ ਜਾਵੇਗਾ ਧਿਆਨ ਦਿਓ ਤੁਹਾਨੂੰ ਨਵਾਂ ਜਨਮ ਲੈਣ ਦੀ ਲੋੜ ਆ ਅਤੇ ਜਦ ਤੁਸੀਂ ਨਵਾਂ ਜਨਮ ਲੈ ਲਿਆ ਆ ਤੁਸੀਂ ਵਿਸ਼ਵਾਸ ਦੇ ਬਿਨਾ ਨਵਾਂ ਜਨਮ ਨਹੀਂ ਪਾ ਸਕਦੇ ਹੋ ਇਹ ਠੀਕ ਆ ਤੁਸੀਂ ਇੱਥੇ ਮੇਰੇ ਚਾਰਟ ਤੇ ਵੇਖੋ ਮੇਰੇ ਕੋਲ ਇਹਦੀ ਨੀਂਹ ਆ ਵਿਸ਼ਵਾਸ ਇਸ ਸਭ ਦੀ ਨੀਂਹ ਆ ਕਿਉਂਕਿ ਵਿਸ਼ਵਾਸ ਦੇ ਬਿਨਾ ਪਰਮੇਸ਼ਵਰ ਨੂੰ ਖੁਸ਼ ਕਰਨਾ ਅਸੰਭਵ ਆ ਉਹ ਜਿਹੜਾ ਪਰਮੇਸ਼ਵਰ ਕੋਲ ਆਉਂਦਾ ਆ ਉਹਨੂੰ ਵਿਸ਼ਵਾਸ ਕਰਨਾ ਜ਼ਰੂਰੀ ਆ ਕਿ ਉਹ ਹੈ ਤੇ ਜਿਹੜੇ ਉਹਨੂੰ ਜਾਨ ਫਿਸ਼ਾਨੀ ਨਾਲ ਢੂੰਡਦੇ ਹਨ ਉਹਨਾਂ ਨੂੰ ਉਹ ਪ੍ਰਤੀਫਲ ਦਿੰਦਾ ਆ ਸਮਝੇ ਉਹਨੂੰ ਹੋਣਾ ਚਾਹੀਦਾ ਆ ਅਤੇ ਜਦ ਤੁਸੀਂ ਬਾਈਬਲ ਦੇ ਬਾਰੇ ਵਿੱਚ ਸ਼ੱਕੀ ਹੁੰਦੇ ਹੋ ਜਦ ਤੁਸੀਂ ਵਚਨ ਠੀਕ ਆ ਕਿ ਨਹੀਂ ਇਹ ਸ਼ੱਕ ਕਰਦੇ ਹੋ ਤੁਹਾਡੇ ਲਈ ਚੰਗਾ ਹੋਵੇਗਾ ਕਿ ਤੁਸੀਂ ਪਿਛਾਂ ਹੀ ਰਹੋ ਜਦ ਤੱਕ ਕਿ ਤੁਸੀਂ ਪਹਿਲਾਂ ਇਹਦਾ ਵਿਸ਼ਵਾਸ ਨਾ ਕਰ ਲਓ ਪਾਪ ਕੀ ਆ ਬੇਪ੍ਰਤੀਤੀ ਮਨੁੱਖ ਨੂੰ ਦੋ ਚੀਜ਼ਾਂ ਹਨ ਜਿਹੜੀਆਂ ਕਾਬੂ ਵਿੱਚ ਰੱਖਦੀਆਂ ਹਨ ਉਹ ਹੈ ਸ਼ੱਕ ਜਾਂ ਵਿਸ਼ਵਾਸ ਇੱਕ ਜਾਂ ਦੂਜੀ ਤੁਹਾਡੇ ਅੰਦਰ ਇੱਕ ਚੀਜ਼ ਹੁੰਦੀ ਆ ਜਿਹੜੀ ਕਿ ਤੁਹਾਡੇ ਜੀਵਨ ਉੱਤੇ ਹਾਵੀ ਹੁੰਦੀ ਆ ਇਹ ਤਾਂ ਨਿਰਭਰ ਕਰਦਾ ਆ ਕਿ ਕਿੰਨਾ ਕੁ ਵਿਸ਼ਵਾਸ ਤੁਹਾਡਾ ਹੈ ਕਿੰਨਾ ਉੱਚਾ ਤੁਸੀਂ ਉੱਠ ਸਕਦੇ ਹੋ ਪਰ ਪਹਿਲਾਂ ਤਾਂ ਵਿਸ਼ਵਾਸ ਹੋਣਾ ਜ਼ਰੂਰੀ ਆ ਮੈਂ ਹੁਣ ਉਸ ਨੀਂਹ ਉੱਤੇ ਥੋੜਾ ਚਿਰ ਟਿਕਦਾ ਆ ਹੁਣ ਨੇਚਾ ਉਹ ਹੁੰਦੀ ਆ ਜਿਹਨੂੰ ਤੁਸੀਂ ਮੰਨਣਾ ਆ ਨੇਚਾ ਕੀ ਆ ਹੁਣ ਨੇਚਾ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਆ ਇਹ ਹੈ ਤੁਹਾਨੂੰ ਉਹ ਪਹਿਲਾਂ ਹੀ ਮਿਲ ਜਾਂਦੀਆਂ ਹਨ ਜਾਂ ਤੁਸੀਂ ਵਿਸ਼ਵਾਸ ਕਰਦੇ ਹੋ ਕਿਉਂਕਿ ਇਹ ਤਾਂ ਵਿਸ਼ਵਾਸ ਵਿੱਚ ਪ੍ਰਕਾਸ਼ਿਤ ਹੁੰਦਾ ਹੈ ਹੁਣ ਨੇਚਾ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਆ ਇਬਰਾਨੀਆਂ 11 ਅਧਿਆਏ ਸਮਝੇ ਸਬੂਤ ਇਹ ਕੀ ਆ ਕਿਸ ਕਿਸਮ ਦਾ ਸਬੂਤ ਆ ਇੱਕ ਪਵਿੱਤਰ ਸਬੂਤ ਇਸ ਲਈ ਜਦ ਤੁਸੀਂ ਆਖਦੇ ਹੋ ਭਾਈ ਬ੍ਰਹਮ ਮੈਂ ਮੰਨਦਾ ਆ ਕਿ ਖੁਦਾ ਸ਼ਾਫੀ ਆ ਠੀਕ ਆ ਜੇ ਤੁਸੀਂ ਨੇਚਾ ਕਰਦੇ ਹੋ ਤੇ ਤਦ ਉਹਨੂੰ ਆਪਣਾ ਸ਼ਾਫੀ ਕਬੂਲ ਕਰ ਲੈਂਦੇ ਹੋ ਤੇ ਝੂਠ ਨਹੀਂ ਬੋਲਦੇ ਪਰ ਅਸਲ ਵਿੱਚ ਨੇਚਾ ਕਰਦੇ ਹੋ ਕਿ ਉਹਦੇ ਮਾਰ ਖਾਣ ਨਾਲ ਤੁਸੀਂ ਨਿਰੋਇਕ ਕੀਤੇ ਗਏ ਹੋ ਤਦ ਇਸ ਵਿਸ਼ਵਾਸ ਤੋਂ ਤੁਹਾਨੂੰ ਕੋਈ ਚੀਜ਼ ਹਿਲਾ ਨਹੀਂ ਸਕਦੀ ਇਹ ਤਾਂ ਨਿਬੜੀ ਹੋਈ ਗੱਲ ਆ ਤੁਹਾਨੂੰ ਆਸ ਹੋ ਸਕਦੀ ਆ ਬਸ ਕਦੇ ਇਧਰ ਤੇ ਕਦੇ ਉਧਰ ਤੁਰੇ ਫਿਰਨਾ ਪਰ ਜਦ ਤੁਹਾਡੇ ਕੋਲ ਨੇਚਾ ਹੁੰਦੀ ਆ ਤਦ ਤੁਸੀਂ ਜਾਣਦੇ ਹੋ ਕਿਉਂਕਿ ਇਹ ਸਬੂਤ ਆ ਤੁਹਾਨੂੰ ਇਹ ਪਹਿਲਾਂ ਹੀ ਮਿਲ ਗਿਆ ਆ ਕਿੰਨਿਆਂ ਨੇ ਕਿਸੇ ਨੇ ਅੱਜ ਸਵੇਰ ਓਰਲ ਰਾਬਰਟਸ ਨੂੰ ਸੁਣਿਆ ਸੀ ਜਦ ਓਰਲ ਰਾਬਰਟਸ ਅੱਜ ਸਵੇਰੇ ਪ੍ਰਚਾਰ ਕਰ ਰਿਹਾ ਸੀ ਮੈਂ ਉਹਨੂੰ ਕੁਝ ਆਖਦੇ ਸੁਣਿਆ ਇਹਦੇ ਬਾਰੇ ਕਿ ਵਿਸ਼ਵਾਸ ਹੈ ਸੀ ਛੁਟਕਾਰੇ ਦੇ ਲਈ ਨੇਚਾ ਛੁਟਕਾਰੇ ਦੇ ਲਈ ਵਿਸ਼ਵਾਸ ਦੀ ਪ੍ਰਾਰਥਨਾ ਕਰਨਾ ਉਹਨੇ ਕਿਹਾ ਕਿ ਰੇਡੀਓ ਨੂੰ ਛੂਣ ਦੇ ਦੁਆਰਾ ਆਪਣਾ ਸੰਪਰਕ ਬਣਾਓ ਕਿਸੇ ਚੀਜ਼ ਨੂੰ ਛੂਣ ਦੇ ਦੁਆਰਾ ਆਪਣਾ ਸੰਪਰਕ ਬਣਾਓ ਉਹ ਆਦਮੀ ਇਹ ਕਰ ਰਿਹਾ ਸੀ ਤਾਂ ਕਿ ਇਹ ਲੋਕਾਂ ਨੂੰ ਕੁਝ ਦੇਵੇਗਾ ਤਾਂ ਕਿ ਜਿਹਦੇ ਉੱਤੇ ਉਹ ਆਪਣੇ ਹੱਥ ਪਾ ਸਕਣ ਕੁਝ ਤੁਸੀਂ ਆਖੋ ਕਿ ਮੈਨੂੰ ਇਹ ਮਿਲ ਗਿਆ ਕਿਉਂਕਿ ਉਹਨੇ ਮੈਨੂੰ ਮੇਰਾ ਰੇਡੀਓ ਛੂਣ ਲਈ ਆਖਿਆ ਸੀ ਮੈਨੂੰ ਮਿਲ ਗਿਆ ਸਮਝੇ ਹੁਣ ਇਹ ਠੀਕ ਆ ਪਰ ਹੁਣ ਅਸਲੀ ਤੇ ਖਰੇ ਵਿਸ਼ਵਾਸ ਨੂੰ ਉਸ ਤਰ੍ਹਾਂ ਦੀ ਕੋਈ ਵੀ ਚੀਜ਼ ਛੂਣ ਦੀ ਲੋੜ ਨਹੀਂ ਹੁੰਦੀ ਹੁਣ ਮੈਂ ਭਾਈ ਔਰਲ ਦਾ ਖੰਡਨ ਨਹੀਂ ਕਰ ਰਿਹਾ ਹਾਂ ਬਿਲਕੁਲ ਵੀ ਨਹੀਂ ਉਹ ਤਾਂ ਮਹਾਨ ਕੰਮ ਕਰ ਰਿਹਾ ਆ ਤੇ ਉਹ ਇੱਕ ਭਗਤ ਆਦਮੀ ਆ ਮੈਂ ਯਕੀਨਨ ਬਹੁਤ ਸਾਰੇ ਔਰਲ ਰਾਬਰਟਸ ਬਾਰੇ ਸੋਚਦਾ ਹਾਂ ਬੜੀ ਮਾੜੀ ਗੱਲ ਆ ਕਿ ਸਾਡੇ ਕੋਲ ਹੋਰ ਵਧੇਰੇ ਔਰਲ ਰਾਬਰਟਸ ਨਹੀਂ ਹਨ ਪਰ ਮੈਂ ਕੀ ਕਹਿਣ ਦਾ ਯਤਨ ਕਰ ਰਿਹਾ ਹਾਂ ਕਿ ਨੇਚਾ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੁੰਦੀ ਆ। ਸਮਝੇ, ਨੇਚਾ ਤਾਂ ਪਰਮੇਸ਼ਵਰ ਦੇ ਵਚਨ ਨੂੰ ਮੰਨਦਾ ਆ। ਕਿ ਨੇਚਾ ਸੁਣਨ ਆਉਂਦੀ ਆ? ਨਹੀਂ, ਨੇਚਾ ਤਾਂ ਸੁਣਨ ਨਾਲ ਆਉਂਦੀ ਆ, ਤੇ ਸੁਣਨਾ ਪਰਮੇਸ਼ਵਰ ਦੇ ਵਚਨ ਨੂੰ। ਇਹ ਲੰਗਰ ਪਾਉਂਦਾ ਆ, ਇਹ ਉੱਥੇ ਹੈ, ਸਮਝੇ। ਅਤੇ ਨੇਚਾ, ਜਿਵੇਂ ਆਖਿਆ ਗਿਆ ਹੈ ਕਿ ਨੇਚਾ ਇਹਦੀ ਦੂਰੀ ਨਹੀਂ ਆ, ਨੇਚਾ ਹੁਣੇ ਹੀ ਹੈ, ਨੇਚਾ ਇੱਥੇ ਹੈ ਹੁਣ। ਜਿਵੇਂ ਕਿ ਕੋਈ ਜਣਾ, ਉਸ ਦਿਨ ਉਹ ਛੋਟਾ ਬੱਚਾ, ਉਹ ਮਾਂ ਅਤੇ ਭੈਣ ਕਿੱਡ ਅਤੇ ਉਹ ਜਿਹਦੇ ਬਾਰੇ ਗੱਲਬਾਤ ਕਰਦੇ ਸਨ, ਤੇ ਉਹ ਬੱਚੀ ਜਿਹਦਾ ਆਂਦਰ ਪੇਟਾ ਬਾਹਰ ਸੀ ਅਤੇ ਵੱਡੀ ਆਂਦਰ ਦੇ ਥੱਲੇ ਕੋਈ ਨਿਕਾਸ ਨਹੀਂ ਸੀ ਜਿਹਦੇ ਰਾਹੀਂ ਕਿ ਖਾਣਾ ਬਾਹਰ ਜਾ ਸਕੇ। ਹੁਣ ਇਸ ਇਸਤਰੀ ਨੇ ਭੈਣ ਕਿੱਡ ਤੇ ਉਹਨਾਂ ਨੂੰ ਗਵਾਹੀ ਦਿੰਦੇ ਸੁਣਿਆ, ਜੇ ਉਹ ਸੰਪਰਕ ਵਿਚ ਆ ਸਕੇ ਤੇ ਮੈਂ ਉਸ ਬੱਚੀ ਦੇ ਲਈ ਪ੍ਰਾਰਥਨਾ ਕਰ ਸਕਾਂ। ਹੁਣ ਸਮਝੇ, ਖੁਦਾ ਸਾਨੂੰ ਲੋਕ ਦਿੰਦਾ ਹੈ। ਸਾਡੇ ਵਿਚੋਂ ਕੁਝ ਲੋਕਾਂ ਦੇ ਪਰਮੇਸ਼ਵਰ ਨਾਲ ਤਜਰਬੇ ਹਨ, ਉਹ ਇੰਨੇ ਅਸਲੀ ਹਨ। ਖੁਦਾ ਉਹਨਾਂ ਦੇ ਲਈ ਇੰਜ ਬਣ ਜਾਂਦਾ ਆ ਕਿ ਜਿਵੇਂ ਇੱਥੇ ਜਾ ਕੇ ਭਾਈ ਨੈਵਲ ਦੇ ਨਾਲ ਗੱਲਬਾਤ ਕਰਨੀ ਹੋਵੇ ਜਾਂ ਕਿਸੇ ਜਾਣ ਪਛਾਣ ਵਾਲੇ ਨਾਲ ਗੱਲਬਾਤ ਕਰਨੀ ਹੋਵੇ। ਅਤੇ ਕਦੇ ਕਦੇ ਅਸੀਂ ਉਹਨਾਂ ਲੋਕਾਂ ਨੂੰ ਆਪਣੇ ਲਈ ਪ੍ਰਾਰਥਨਾ ਕਰਨ ਵਾਸਤੇ ਆਖਦੇ ਹਾਂ। ਸਾਨੂੰ ਇਹੋ ਹੀ ਕਰਨਾ ਚਾਹੀਦਾ ਆ। ਜੇ ਅਸੀਂ ਨੇਚਾ ਕਰਦੇ ਹਾਂ ਕਿ ਜਿਹੜਾ ਆਦਮੀ ਜਾਂ ਔਰਤ ਸਾਡੇ ਲਈ ਪ੍ਰਾਰਥਨਾ ਕਰ ਰਿਹਾ ਆ, ਉਹ ਪਰਮੇਸ਼ਰ ਨਾਲ ਗੱਲਬਾਤ ਕਰ ਰਿਹਾ ਆ, ਤਾਂ ਸਾਡੇ ਵਿਸ਼ਵਾਸ ਦੀ ਪਕੜ ਮਜ਼ਬੂਤ ਹੁੰਦੀ ਆ। ਇਹ ਘੁੱਟ ਕੇ ਫੜ ਲਿਆ ਜਾਂਦਾ ਆ, ਇਹਦਾ ਨਬੇੜਾ ਹੋ ਜਾਂਦਾ ਆ। ਇੱਕ ਰੋਮੀ ਯਸੂ ਨੂੰ ਮਿਲਣ ਵਾਸਤੇ ਗਿਆ ਅਤੇ ਉਹਨੇ ਕਿਹਾ ਕਿ ਮੈਂ ਇਸ ਯੋਗ ਨਹੀਂ ਆ ਕਿ ਤੂੰ ਮੇਰੀ ਛੱਤ ਦੇ ਥੱਲੇ ਆਵੇਂ, ਮੈਂ ਨਹੀਂ ਆ, ਮੈਂ ਯੋਗ ਨਹੀਂ ਆ, ਮੈਂ ਆਪਣੇ ਆਪ ਵਿਚ ਇਸ ਤਰ੍ਹਾਂ ਨਹੀਂ ਮਹਿਸੂਸ ਕਰਦਾ ਆ। ਪਰ ਆਖਿਆ ਕਿ ਮੇਰਾ ਪੁੱਤਰ ਬਹੁਤ ਬਿਮਾਰ ਆ, ਤੂੰ ਬਸ ਵਚਨ ਹੀ ਕਹਿ ਦੇ ਤਾਂ ਮੇਰਾ ਪੁੱਤਰ ਜਿਉਂਦਾ ਰਹੇਗਾ। ਇਹ ਕੀ ਸੀ? ਫਾਸਲਾ ਕੋਈ ਮੈਣਾ ਨਹੀਂ ਸੀ ਰੱਖਦਾ, ਸਮਝੇ, ਕਿਉਂਕਿ ਖੁਦਾ ਸਭ ਜਗ੍ਹਾ ਮੌਜੂਦ ਆ। ਖੁਦਾ ਸਭ ਕੁਝ ਕਰ ਸਕਦਾ ਆ ਅਤੇ ਜਿੱਥੇ ਕਿੱਥੇ ਵੀ ਖੁਦਾ ਮੌਜੂਦ ਆ, ਸਰਬ ਸ਼ਕਤੀਮਾਨ ਉੱਥੇ ਹੈ। ਅਤੇ ਖੁਦਾ ਸਰਬ ਵਿਆਪਕ ਹੋਣ ਦੇ ਨਾਤੇ ਇਹਦੇ ਨਾਲ ਖੁਦਾ ਸਭ ਥਾਂ ਤੇ ਮੌਜੂਦ ਹੁੰਦਾ ਆ, ਸਭਨੀ ਥਾਂ, ਸਮਝੇ। ਖੁਦਾ ਤਾਂ ਉਨਾ ਹੀ ਮਹਾਨ ਜਰਮਨੀ ਵਿਚ, ਸਵਿਟਰਲੈਂਡ ਵਿਚ ਅਤੇ ਹੇਠਾਂ ਅਫਰੀਕਾ ਵਿਚ ਠੀਕ ਇਸ ਪਲ ਜਿਦਾਂ ਕਿ ਉਹ ਠੀਕ ਇੱਥੇ ਹੈ। ਉਹ ਇਹ ਹੋਈ ਨਾ ਗੱਲ। ਸੋ ਹੁਣ ਉਹਨੇ ਕਿਹਾ ਮੈਂ ਇਸ ਯੋਗ ਨਹੀਂ ਆ ਕਿ ਤੂੰ ਮੇਰੀ ਛੱਤ ਦੇ ਥੱਲੇ ਆਵੇਂ, ਬਸ ਵਚਨ ਕਹਿ ਦੇ। ਇਹ ਕੀ ਸੀ? ਇਹ ਤਾਂ ਉਸ ਰੋਮੀ ਦਾ ਵਿਸ਼ਵਾਸ ਸੀ। ਉਹਨੇ ਨੇਚਾ ਕੀਤੀ ਅਤੇ ਯਸੂ ਨੇ ਕਿਹਾ ਆਪਣੇ ਰਾਹ ਚਲਿਆ ਜਾ, ਤੇਰਾ ਪੁੱਤਰ ਜਿਉਂਦਾ ਆ। ਉਹਨੇ ਦੋ ਦਿਨ ਦਾ ਸਫ਼ਰ ਕੀਤਾ, ਅਗਲੇ ਦਿਨ ਘਰ ਆਉਣ ਤੋਂ ਪਹਿਲਾਂ ਤੇ ਉਹ ਆਪਣੇ ਕੁਝ ਨੌਕਰਾਂ ਨੂੰ ਮਿਲਿਆ ਜੋ ਆ ਰਹੇ ਸਨ। ਉਹਨਾਂ ਕਿਹਾ ਤੇਰਾ ਪੁੱਤਰ ਜਿਉਂਦਾ ਆ। ਅਤੇ ਰੋਮੀ ਇਹਨਾਂ ਉਤਸ਼ਾਹ ਨਾਲ ਭਰ ਗਿਆ ਜਦ ਤੱਕ ਕਿ ਉਹਨੇ ਇਹ ਆਖਿਆ ਦਿਨ ਦੇ ਕਿਹੜੇ ਸਮੇਂ ਉਹ ਚੰਗਾ ਹੋਣਾ ਸ਼ੁਰੂ ਹੋਇਆ ਸੀ, ਦਿਨ ਦੇ ਕਿਹੜੇ ਹਿੱਸੇ। ਉਹਨੇ ਕਿਹਾ 11ਵੇਂ ਘੰਟੇ ਦੇ ਲਗਭਗ ਉਹਨੂੰ ਫਰਕ ਪੈਣ ਲੱਗ ਪਿਆ ਅਤੇ ਰੋਮੀ ਜਾਣ ਗਿਆ। ਇਹੋ ਹੀ ਉਹ ਸਮਾਂ ਸੀ ਜਦ ਕਿ ਯਸੂ ਨੇ ਕਿਹਾ ਸੀ ਕਿ ਤੇਰਾ ਪੁੱਤਰ ਜਿਉਂਦਾ ਆ ਅਤੇ ਉਹਨੇ ਨੇਚਾ ਕੀਤੀ, ਆਮੀਨ। ਸਰਬ ਸ਼ਕਤੀਮਾਨ, ਸਰਬ ਵਿਆਪੀ, ਸਰਬ ਗਿਆਨੀ, ਨਾ ਬਦਲਣ ਵਾਲਾ ਇਹ ਖੁਦਾ ਆ। ਸੋ ਜਦ ਉਹ ਫੋਨ ਕਰਕੇ ਆਖਦੇ ਹਨ ਕਿ ਪ੍ਰਾਰਥਨਾ ਕਰੋ, ਉਹ ਸੰਪਰਕ ਤੇ ਤੁਹਾਡਾ ਵਿਸ਼ਵਾਸ ਖੁਦਾ ਨੂੰ ਲਿਆਉਂਦਾ ਆ। ਇਹ ਉਹ ਚੀਜ਼ ਆ ਜੋ ਕਿ ਪ੍ਰਾਰਥਨਾ ਅਤੇ ਪਰਮੇਸ਼ਰ ਨੂੰ ਇਕੱਠੇ ਦ੍ਰਿਸ਼ ਉੱਤੇ ਲਿਆਉਂਦੀ ਆ। ਪ੍ਰਾਰਥਨਾ ਨੇਚਾ ਇੱਥੇ ਤੋਂ ਇੱਥੇ ਤੱਕ ਬਦਲਦੀ ਆ, ਇਹ ਨੂੰ ਇਕੱਠਿਆਂ ਕਰਦੀ ਆ। ਵਚਨ ਬੋਲਦੇ, ਬਸ ਮੈਂ ਇੰਨਾ ਹੀ ਚਾਹੁੰਦਾ ਆ ਕਿ ਵਚਨ ਕਹਿ ਦੇ, ਸਭ ਕੁਝ ਠੀਕ ਠਾਕ ਆ। ਸਮਝੇ, ਉਹਦਾ ਉੱਥੇ ਹੋਣਾ ਜ਼ਰੂਰੀ ਨਹੀਂ ਸੀ, ਬਸ ਵਚਨ ਕਹਿ ਦੇ, ਕਿਉਂ? ਖੁਦਾ ਤਾਂ ਸਰਬ ਵਿਆਪਕ ਆ, ਉਹ ਸਰਬ ਸ਼ਕਤੀਮਾਨ ਆ, ਉਹ ਉਹਨਾਂ ਹੀ ਸੰਸਾਰ ਦੇ ਥੱਲੇ ਵੀ ਸ਼ਕਤੀਮਾਨ ਆ ਜਿੰਨਾ ਉਹ ਸੰਸਾਰ ਦੇ ਉੱਤੇ ਆ, ਜਾਂ ਫਿਰ ਇਧਰਲੇ ਤੇ ਉਧਰਲੇ ਪਾਸੇ ਵੀ, ਉਹ ਖੁਦਾ ਆ। ਉਹਨੇ ਕਿਹਾ ਬਸ ਤੂੰ ਇੰਨਾ ਕਰ ਦੇ ਕਿ ਵਚਨ ਕਹਿ ਦੇ ਅਤੇ ਹੁਣ ਬਾਕੀ ਦਾ ਵਿਸ਼ਵਾਸ ਕੰਮ ਕਰੇਗਾ, ਬਾਕੀ ਦਾ ਕੰਮ ਵਿਸ਼ਵਾਸ ਕਰਦਾ ਆ। ਨੀਂਦ ਲਈ ਤੁਹਾਡੇ ਕੋਲ ਵਿਸ਼ਵਾਸ ਹੋਣਾ ਜ਼ਰੂਰੀ ਆ। ਸਾਰੀ ਮਸੀਹ ਜੋ ਸਭ ਤੁਸੀਂ ਹੋ, ਜੋ ਸਭ ਕੁਝ ਤੁਸੀਂ ਕਦੇ ਹੋਵੋਗੇ, ਵਚਨ ਵਿਚ ਵਿਸ਼ਵਾਸ ਉੱਤੇ ਨਿਰਭਰ ਹੈ। ਇਹੋ ਹੀ ਕਾਰਨ ਆ ਕਿ ਮੈਂ ਵਚਨ ਵਿਚ ਨੇਚਾ ਕਰਦਾ ਆ। ਸਮਝੇ, ਮੈਂ ਆਪਣਾ ਵਿਸ਼ਵਾਸ ਕਿਸੇ ਹੋਰ ਚੀਜ਼ ਤੇ ਨਹੀਂ ਕਰ ਸਕਦਾ। ਜੇ ਮੈਂ ਆਪਣਾ ਵਿਸ਼ਵਾਸ ਕਲੀਸਿਆ ਤੇ ਰੱਖਾਂ ਤਾਂ ਫਿਰ ਕਿਹੜੀ ਕਲੀਸਿਆ ਉੱਤੇ ਮੈਂ ਆਪਣਾ ਵਿਸ਼ਵਾਸ ਰੱਖਾਂਗਾ? ਕੈਥੋਲਿਕ, ਲੂਥਰਨਸ, ਮੈਥੋਡਿਸਟ, ਬੈਪਟਿਸਟ, ਪੈਂਟੇਕਾਸਟਲਸ, ਮੈਂ ਕਿੱਥੇ ਆਪਣਾ ਵਿਸ਼ਵਾਸ ਰੱਖਾਂ? ਮੈਂ ਨਹੀਂ ਜਾਣਦਾ। ਉਹਨਾਂ ਨੇ ਸਭ ਖਿਚੜ ਪਪਾ ਪਕਾ ਛੱਡਿਆ ਆ ਅਤੇ ਹੋਰ ਸਭ ਚੀਜ਼ਾਂ ਕਰ ਛੱਡੀਆਂ ਹਨ, ਪੰਗਤੀਆਂ ਨੂੰ ਮਰੋੜ ਛੱਡਿਆ ਆ ਤੇ ਹੋਰ ਸਭ ਚੀਜ਼ਾਂ। ਪਰ ਜਦ ਮੈਂ ਆਪਣਾ ਵਿਸ਼ਵਾਸ ਉਹਦੇ ਵਚਨ ਵਿਚ ਰੱਖਦਾ ਹਾਂ, ਇਹਦਾ ਉੱਥੇ ਲੰਗਰ ਪੈ ਜਾਂਦਾ ਹੈ। ਕੋਈ ਇਹਦਾ ਅਨੁਵਾਦ ਨਹੀਂ ਕਰਦਾ ਆ, ਇੱਥੇ ਇਹ ਹੈ ਯਹੋਵਾ ਇੰਜ ਫਰਮਾਉਂਦਾ ਆ, ਤਦ ਮੈਂ ਇਹਦਾ ਵਿਸ਼ਵਾਸ ਕਰਦਾ ਹਾਂ। ਉੱਥੇ ਇਹਦਾ ਆਧਾਰ ਆ। ਇੱਕ ਛੋਟਾ ਜਿਹਾ ਵਧੀਆ ਹੇਠਾਂ ਇਸ ਸ਼ਹਿਰ ਵਿਚ ਮੇਰਾ ਇੱਕ ਮਿੱਤਰ ਡਾਕਟਰ ਭਾਈ ਸੈਮ ਅਡੇਰ ਹੈ। ਅਸੀਂ ਇਕੱਠੇ ਹੀ ਮੁੰਡ ਪੁਣੇ ਵਿਚ ਸਾਂ। ਤੁਸੀਂ ਸਭ ਸੈਮ ਨੂੰ ਜਾਣਦੇ ਹੋ ਅਤੇ ਉਹਨੇ ਮੈਨੂੰ ਕਿਹਾ, ਉਹਨੇ ਕਿਹਾ ਬਿਲ ਉਸ ਦਰਸ਼ਨ ਦੇ ਬਾਅਦ, ਤੇ ਉਹਨੂੰ ਦੱਸਿਆ ਕਿ ਉਹ ਕਿੱਥੇ ਆਪਣੀ ਇਮਾਰਤ ਪਾਵੇਗਾ, ਉਹ ਕਿੰਜ ਜਾਪੇਗੀ। ਹੁਣ ਉੱਥੇ ਅੰਦਰ ਜਾ ਕੇ ਉਹਨੂੰ ਪੁੱਛੋ ਕਿ ਕੀ ਇਹ ਸੱਚ ਨਹੀਂ ਆ। ਇਹਦੇ ਹੋਣ ਤੋਂ 2 ਜਾਂ 3 ਸਾਲ ਪਹਿਲਾਂ ਉਹਨੂੰ ਦੱਸਿਆ ਸੀ ਕਿ ਇਹ ਕਿੱਥੇ ਹੋਵੇਗੀ। ਮੈਂ ਕਿਹਾ ਤੂੰ ਲਗਭਗ ਉਹ ਸ਼ਹਿਰ ਦੀ ਥਾਂ ਲੈ ਲਵੇਗਾ, ਹੋਰ ਨਹੀਂ। ਪਰ ਇੱਕ ਚੀਜ਼ ਉਹਦੇ ਤੇ ਉਸਦੇ ਵਿਚਕਾਰ ਹੈ ਅਤੇ ਉਹ ਹੈ ਪੁਨਰਸਥਾਨ। ਡਾਕਟਰ ਐਡੇਰ ਨੂੰ ਬਾਕੀ ਦਾ ਸਥਾਨ ਮਿਲਿਆ ਹੋਇਆ ਹੈ, ਦਵਾਈ ਬਣਾਉਣ ਵਾਲੀ ਥਾਂ ਵੀ, ਬਸ ਇੰਨਾ ਹੀ ਹੈ। ਡਾਕਟਰ ਐਡੇਰ ਨੇ ਬਿਲਕੁਲ ਠੀਕ ਉਸ ਦਰਸ਼ਨ ਨੂੰ ਪੂਰਾ ਕੀਤਾ, ਜਿੱਥੇ ਕਿ ਉਹ ਥਾਂ ਜੀ ਕਿ ਉਹਨੇ ਆਖੀ। ਇਹਨੂੰ ਤਾਂ 5 ਸਾਲ ਤੱਕ ਛੂਆ ਵੀ ਨਹੀਂ ਸੀ ਜਾ ਸਕਦਾ, ਇਹ ਕਚਹਿਰੀ ਵਿਚ ਹੈ। ਮੈਂ ਕਿਹਾ ਡਾਕਟਰ ਖੁਦਾਵੰਦ ਨੇ ਇਹ ਤੈਨੂੰ ਦਿੱਤੀ ਆ ਤੇਰੀ ਹਲੀਮੀ ਦੇ ਕਾਰਨ। ਉਹਨੇ ਕਿਹਾ ਮੈਂ ਤਾਂ ਇੰਨਾ ਚੰਗਾ ਨਹੀਂ ਆ। ਮੈਂ ਕਿਹਾ ਤੂੰ ਇੱਕ ਕੱਛੂ ਕੁਮਾਇਆ, ਤੇਰੇ ਬਾਰ ਬਾਰ ਇੱਕ ਖੋਲ ਹੈ, ਇੱਕ ਖੋਪੜੀ ਹੈ। ਕੀ ਤੂੰ ਇੱਥੇ ਬਾਹਰ ਆਪਣੇ ਮਿੱਤਰਾਂ ਦੀ ਵੱਲ ਵੇਖੇਗਾ? ਪਰ ਅੰਦਰ ਤਾਂ ਤੂੰ ਸੱਚ ਵਿਚ ਇੱਕ ਆਦਮੀ ਹੈ, ਤੂੰ ਉਸ ਖੋਪੜੀ ਵਿਚੋਂ ਬਾਹਰ ਆ ਜਾ। ਮੈਂ ਕਿਹਾ ਖੁਦਾ ਨੇ ਤੈਨੂੰ ਇਹ ਦੇ ਦਿੱਤੀ ਆ। ਉਹਨੇ ਕਿਹਾ ਮੈਂ ਕਦੇ ਵੀ ਤੁਹਾਡਾ ਸ਼ੱਕ ਨਹੀਂ ਕੀਤਾ ਹੈ ਬਿੱਲੀ, ਪਰ ਮੈਨੂੰ ਇਹਦਾ ਸ਼ੱਕ ਕਰਨਾ ਪਵੇਗਾ। ਮੈਂ ਕਿਹਾ ਤੂੰ ਆਪਣੇ ਦਫ਼ਤਰ ਜਾ। ਤੇ ਬਾਹਰ ਚਲਿਆ ਗਿਆ। ਅਗਲੀ ਸਵੇਰ ਉਹਨੇ ਮੈਨੂੰ ਟੈਲੀਫੋਨ ਕੀਤਾ ਅਤੇ ਆਖਿਆ ਮੈਂ ਮਰਨ ਲਈ ਠੰਡ ਨਾਲ ਜੰਮ ਰਿਹਾ ਆ। ਮੈਂ ਕਿਹਾ ਕੀ ਗੱਲ ਆ? ਇਹ ਜੁਲਾਈ ਦਾ ਮਹੀਨਾ ਸੀ। ਮੈਂ ਕਿਹਾ ਡਾਕਟਰ ਸਾਹਿਬ ਕੀ ਗੱਲ ਆ? ਉਹਨੇ ਕਿਹਾ ਮੈਂ ਤਾਂ ਉਹ ਥਾਂ ਪਹਿਲਾਂ ਹੀ ਮੁੱਲ ਲੈ ਲਈ ਆ ਬਿੱਲੀ। ਉਹਨਾਂ ਨੇ ਪਿਛਲੀ ਰਾਤ ਬੋਸਟਨ ਵਿਚ ਇੱਕ ਸਭਾ ਲਾਈ, ਅੱਜ ਸਵੇਰੇ ਮੈਂ ਪਹਿਲਾਂ ਹੀ ਉਹ ਥਾਂ ਖਰੀਦ ਲਈ ਹੈ। ਮੈਂ ਕਿਹਾ ਮੈਂ ਤੁਹਾਨੂੰ ਆਖਿਆ ਸੀ ਉਸ ਦਿਨ ਮੈਂ ਉੱਥੇ ਸਾਂ, ਉਹਦੇ ਨਾਲ ਗੱਲਬਾਤ ਕਰ ਰਿਹਾ ਸਾਂ, ਜਦ ਕਿ ਬੰਦੂਕ ਦਾ ਧਮਾਕਾ ਮੇਰੇ ਮੂੰਹ ਤੇ ਹੋਇਆ। ਉਹਨੇ ਆਖਿਆ ਮੈਂ ਅੰਦਾਜ਼ਾ ਲਾਉਂਦਾ ਹਾਂ ਕਿ ਮੈਂ 1000 ਲੋਕਾਂ ਨੂੰ ਦੱਸਿਆ ਹੋਵੇਗਾ ਜੋ ਕਿ ਇੱਥੇ ਆਉਂਦੇ ਹਨ। ਇਸ ਤਰ੍ਹਾਂ ਇਹ ਕੀ ਹੈ? ਜਦ ਖੁਦਾ ਜੋ ਕੁਝ ਬੋਲਦਾ ਆ ਤੇ ਇਹਨੇ ਹੋਣਾ ਹੀ ਹੁੰਦਾ ਆ। ਪਿਛਲੀ ਸ਼ਾਮ ਕੁਝ ਮਿੱਤਰ ਅੰਦਰ ਆਏ, ਉਹਨਾਂ ਨੇ ਸੁਣਿਆ ਸੀ ਕਿ ਇੱਕ ਹਿਰਨ ਦੇ ਬਾਰੇ ਦਰਸ਼ਨ ਦੱਸਿਆ ਗਿਆ ਆ, ਜਿਹਦੇ ਸਿੰਘ 42 ਇੰਚ ਦੇ ਹੋਣਗੇ ਤੇ ਭੂਰੇ ਰੰਗ ਦੇ ਰਿੱਛ ਬਾਰੇ। ਮੈਂ ਨਹੀਂ ਜਾਣਦਾ ਕਿ ਕਿੰਨੇ ਲੋਕ ਘਰ ਆਏ ਸਨ ਤੇ ਉਹਨੂੰ ਵੇਖਣਾ ਚਾਹੁੰਦੇ ਸਨ। ਮੈਂ ਕਿਹਾ ਇੱਥੇ ਮਿਲਣ ਵਾਲਾ ਫੀਤਾ ਹੈਗਾ ਤੇ ਸਿੰਘ ਨੂੰ ਮਿਲੋ। ਉਹਨੇ ਇਹਦੇ ਵਾਪਰਨ ਤੋਂ ਪਹਿਲਾਂ ਸੁਣਿਆ ਸੀ। ਸਮਝੇ? ਕਿਉਂ? ਜਦ ਖੁਦਾ ਕੁਝ ਆਖਦਾ ਆ ਉਹਨੇ ਤਾਂ ਹੋਣਾ ਹੀ ਹੁੰਦਾ ਆ। ਇਹੋ ਹੀ ਕਾਰਨ ਆ ਕਿ ਇਹ ਆਧਾਰਿਤ ਆ। ਹੁਣ ਇੱਥੇ ਮੁਕਤੀ ਦੀ ਯੋਜਨਾ ਆ ਅਤੇ ਤਦ ਜੇ ਦਰਸ਼ਨ ਸੰਪੂਰਨ ਤੌਰ ਤੇ ਵਾਪਰਿਆ ਆ ਠੀਕ ਉਸ ਢੰਗ ਨਾਲ ਉਹ ਆਖਦੇ ਹਨ ਕਿ ਉਹ ਕਰਦੇ ਹਨ, ਅਤੇ ਇਹ ਕਲੀਸਿਆ ਇੱਥੇ ਜਾਣਦੀ ਆ ਕਿ ਇਹ ਠੀਕ ਆ। ਤਦ ਉਹਦੇ ਵਚਨ ਦੇ ਬਾਰੇ ਵਿਚ ਕੀ ਵਿਚਾਰ ਆ? ਸਮਝੇ, ਉਹ ਤਾਂ ਉਹਦੇ ਦਰਸ਼ਨ ਤੋਂ ਵੀ ਵਧੇਰੇ ਯਕੀਨਨ ਆ। ਜੇ ਦਰਸ਼ਨ ਵਚਨ ਦੇ ਅਨੁਸਾਰ ਨਹੀਂ ਬੋਲਦਾ ਆ ਤਦ ਉਹ ਦਰਸ਼ਨ ਗਲਤ ਆ। ਪਰ ਇਹ ਤਾਂ ਵਚਨ ਆ ਪਹਿਲਾਂ, ਕਿਉਂਕਿ ਵਚਨ ਪਰਮੇਸ਼ੁਰ ਆ। ਸਮਝੇ? ਸੋ ਉਹ ਸਭਨੀ ਥਾਈ ਆ, ਉਹਨੇ ਇਹ ਇੱਥੇ ਬੋਲਿਆ ਤੇ ਕੈਨੇਡਾ ਵਿਚ ਇਹਨੂੰ ਪੂਰਾ ਹੋਣ ਦਿੱਤਾ। ਆਮੀਨ। ਸਮਝੇ? ਉਹ ਸਰਬ ਵਿਆਪੀ ਆ। ਠੀਕ ਆ, ਪਹਿਲਾਂ ਤਾਂ ਤੁਹਾਨੂੰ ਨਵਾਂ ਜਨਮ ਲੈਣਾ ਜ਼ਰੂਰੀ ਆ, ਅਤੇ ਤਦ ਜਦ ਤੁਸੀਂ ਨਵਾਂ ਜਨਮ ਲੈ ਲਿਆ ਤੁਹਾਡੇ ਕੋਲ ਨੇਚਾ ਆ, ਤੁਸੀਂ ਵਚਨ ਉੱਤੇ ਨੇਚਾ ਕਰਦੇ ਹੋ। ਜਦ ਤੱਕ ਕਿ ਤੁਸੀਂ ਨਵਾਂ ਜਨਮ ਨਹੀਂ ਲੈਂਦੇ ਤੁਸੀਂ ਇਹਦੇ ਵਿਰੋਧ ਵਿਚ ਬਹਿਸ ਕਰੋਗੇ। ਤੁਸੀਂ ਤਾਂ ਸਿਰਫ ਧਾਰਮਿਕ ਤੌਰ ਤੇ ਧਿਆਨ ਲਾਇਆ ਆ, ਤੁਹਾਡੇ ਕੋਲ ਥੋੜਾ ਮਨੁੱਖੀ ਗਿਆਨ ਆ ਕਿ ਤੁਹਾਨੂੰ ਠੀਕ ਕੰਮ ਕਰਨਾ ਚਾਹੀਦਾ ਆ। ਤੁਸੀਂ ਕਦੇ ਵੀ ਪਰਮੇਸ਼ੁਰ ਦੇ ਵਚਨ ਦੇ ਨਾਲ ਸਹਿਮਤ ਨਹੀਂ ਹੋਵੋਗੇ, ਤੁਸੀਂ ਕਦੇ ਵੀ ਨਹੀਂ ਕਰੋਗੇ। ਤੁਹਾਨੂੰ ਨਵਾਂ ਜਨਮ ਲੈਣਾ ਪਵੇਗਾ ਤੇ ਨਵਾਂ ਜਨਮ ਇਹ ਵਿਸ਼ਵਾਸ ਪੈਦਾ ਕਰਦਾ ਆ। ਠੀਕ ਆ, ਵਿਸ਼ਵਾਸ ਪਾਉਣ ਤੋਂ ਬਾਅਦ ਇਹ ਠੀਕ ਇੱਥੇ ਵਿਸ਼ਵਾਸ, ਤਾਂ ਤੁਸੀਂ ਅੱਗੇ ਵਧਣ ਦੇ ਸਥਾਨ ਵਿੱਚ ਹੋ। ਹੁਣ ਬਹੁਤ ਸਾਰੇ ਲੋਕ ਜਗ ਵੇਦੀ ਤੇ ਜਾਂਦੇ ਹਨ ਅਤੇ ਪ੍ਰਾਰਥਨਾ ਕਰਦੇ ਹਨ ਅਤੇ ਆਖਦੇ ਹਨ ਕਿ ਪ੍ਰਭੂ ਮੈਨੂੰ ਮਾਫ਼ ਕਰ, ਤੇ ਇੱਕ ਮਹਾਨ ਪਵਿੱਤਰਤਾਈ ਦਾ ਤਜਰਬਾ ਉਹਨਾਂ ਨੂੰ ਮਿਲਦਾ ਆ ਅਤੇ ਚੀਜ਼ਾਂ, ਤਦ ਤੁਹਾਨੂੰ ਬੜਾ ਮਹਾਨ ਸਮਾਂ ਮਿਲਦਾ ਆ, ਜਗ ਵੇਦੀ ਤੱਕ ਜਾ ਕੇ ਚਿਲਾਉਂਦੇ ਹਨ। ਤੁਸੀਂ ਵਾਪਸ ਜਾ ਕੇ ਆਖਦੇ ਹੋ ਖੁਦਾ ਮੁਬਾਰਕ ਹੋਵੇ, ਮੈਨੂੰ ਮਿਲ ਗਿਆ। ਨਹੀਂ ਜੀ, ਤੁਸੀਂ ਤਾਂ ਉਸ ਥਾਂ ਤੋਂ ਸ਼ੁਰੂ ਹੋਏ ਹੋ ਜਿੱਥੇ ਕਿ ਤੁਸੀਂ ਵੱਧ ਸਕਦੇ ਹੋ। ਤੁਸੀਂ ਤਾਂ ਅਜੇ ਕੁਝ ਨਹੀਂ ਕੀਤਾ ਆ, ਸਿਰਫ ਇੱਕ ਕੰਮ ਤੁਸੀਂ ਕੀਤਾ ਆ ਤੇ ਉਹ ਹੈ ਨੀਂਹ ਦਾ ਧਰਨਾ। ਹੁਣ ਤੁਸੀਂ ਘਰ ਬਣਾਓਗੇ ਤੇ ਤੁਸੀਂ ਨੀਂਹ ਧਰੀ ਆ, ਆਖਦੇ ਹੋ ਮੁੰਡਿਆ ਮੈਂ ਪਾ ਲਿਆ, ਸਮਝੇ। ਤੁਹਾਨੂੰ ਤਾਂ ਆਪਣਾ ਘਰ ਬਣਾਉਣ ਦੇ ਲਈ ਨੀਂਹ ਮਿਲੀ ਆ, ਹੁਣ ਤੁਸੀਂ ਘਰ ਬਣਾਉਣਾ ਆ। ਹੁਣ ਇਹ ਉਹ ਥਾਂ ਆ ਜਿੱਥੇ ਕਿ ਚੀਜ਼ ਅੰਦਰ ਆਉਂਦੀ ਆ। ਅੱਜ ਸਵੇਰ ਜਿਹਦੇ ਬਾਰੇ ਕਿ ਅਸੀਂ ਹੁਣ ਗੱਲਬਾਤ ਕਰਨ ਜਾ ਰਹੇ ਹਾਂ, ਠੀਕ ਆ, ਇੱਕ ਘਰ, ਇਹ ਨੀਂਹ ਤਾਂ ਪਹਿਲਾਂ ਹੈ। ਮਸੀਹ ਦੀ ਨੀਂਹ ਕੀ ਹੈ? ਪਰਮੇਸ਼ਵਰ ਦੇ ਵਚਨ ਵਿੱਚ ਵਿਸ਼ਵਾਸ, ਇਹ ਤੁਹਾਡੀ ਨੀਂਹ ਆ। ਤਦ ਤੁਸੀਂ ਵਧਣਾ ਆਰੰਭ ਕਰਦੇ ਹੋ, ਤਦ ਤੁਸੀਂ ਸ਼ੁਰੂ ਕਰਦੇ ਹੋ, ਤੁਸੀਂ ਇਸ ਨੀਂਹ ਦੇ ਨਾਲ ਜਮ੍ਹਾਂ ਕਰਨਾ ਆਰੰਭ ਕਰਦੇ ਹੋ। ਹੁਣ ਘਰ ਬਣਾਉਣ ਦੇ ਲਈ ਤੁਸੀਂ ਉਸਾਰੀ ਕਰਦੇ ਹੋ ਤੇ ਹੋਰ ਸਭ ਕੁਝ, ਭਾਈ ਵੁੱਡਸ, ਇਹ ਕੋਈ ਤਰਖਾਣ ਅਤੇ ਠੇਕੇਦਾਰ ਜੋ ਇੱਥੇ ਹਨ ਉਹ ਸਾਨੂੰ ਦੱਸ ਸਕਦੇ ਹਨ ਕਿ ਅਸੀਂ ਕਿਵੇਂ ਆਪਣਾ ਘਰ ਬਣਾਉਣਾ ਆ। ਪਰ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਕਿਵੇਂ ਆਪਣਾ ਆਤਮਕ ਘਰ ਬਣਾਉਣਾ ਆ, ਜਿੱਥੇ ਕਿ ਪਰਮੇਸ਼ਰ ਰਹਿ ਸਕਦਾ ਆ। ਉਹ ਤੁਹਾਡੇ ਵਿੱਚ ਵਸਣਾ ਚਾਹੁੰਦਾ ਆ ਤੇ ਉਹ ਤੁਹਾਨੂੰ ਆਪਣੇ ਵਰਗਾ ਬਣਾਉਣਾ ਚਾਹੁੰਦਾ ਆ, ਉਹ ਤੁਹਾਨੂੰ ਪ੍ਰਕਾਸ਼ਿਤ ਕਰਨਾ ਚਾਹੁੰਦਾ ਆ, ਜਾਂ ਫਿਰ ਉਹ ਆਪਣੇ ਆਪ ਨੂੰ ਤੁਹਾਡੇ ਵਿੱਚੋਂ ਪ੍ਰਕਾਸ਼ਿਤ ਕਰਨਾ ਚਾਹੁੰਦਾ ਆ। ਤੁਸੀਂ ਜਾਣਦੇ ਹੋ ਕਿ ਪੁਰਾਣੇ ਸਮਿਆਂ ਵਿੱਚ ਜਦ ਉਹ ਸੋਨਾ ਬਣਾਉਂਦੇ ਸਨ, ਸੋਨੇ ਨੂੰ ਸਾੜਨ ਦੇ ਲਈ ਭੱਠੀ ਬਣਾਉਣ ਤੋਂ ਪਹਿਲਾਂ ਉਹ ਸੋਨੇ ਨੂੰ ਕੁੱਟਦੇ ਹੁੰਦੇ ਸੀ, ਖੋਟ ਨੂੰ ਕੁੱਟ ਕੇ ਬਾਹਰ ਕੱਢਦੇ ਸਨ, ਲੋਹਾ, ਤਾਂਬਾ ਅਤੇ ਹੋਰ ਸਭ ਕਾਸੇ ਨੂੰ ਕੁੱਟ ਕੇ ਕੱਢਦੇ ਸਨ ਤੇ ਬਸ ਕੁੱਟਦੇ ਰਹਿੰਦੇ ਸਨ ਤੇ ਉਲਟਾ ਕੇ ਤੇ ਫੇਰ ਕੁੱਟਦੇ ਸਨ। ਇੰਡੀਅਨ ਹੁਣ ਵੀ ਇੰਜ ਹੀ ਕਰਦੇ ਹਨ, ਸੋਨੇ ਨੂੰ ਕੁੱਟਦੇ ਹਨ ਅਤੇ ਉਹ ਇਹਨੂੰ ਕੁੱਟਦੇ ਹਨ। ਤੁਸੀਂ ਜਾਣਦੇ ਹੋ ਕਿ ਉਹ ਕਿੰਜ ਦੱਸ ਸਕਦੇ ਸੀ ਕਿ ਸਾਰੇ ਦਾ ਸਾਰਾ ਲੋਹਾ ਇਹਦੇ ਵਿੱਚੋਂ ਨਿਕਲ ਗਿਆ ਆ ਤੇ ਸਾਰੀ ਧੂਲ ਮਿੱਟੀ ਤੇ ਸਭ ਕੁਝ ਅਤੇ ਸਾਰਾ ਖੋਟ ਇਹਦੇ ਵਿੱਚੋਂ ਨਿਕਲ ਗਿਆ ਆ ਤੇ ਉਹ ਆਦਮੀ ਜਿਹੜਾ ਇਹਨੂੰ ਕੁੱਟਦਾ ਆ ਉਹ ਖੁਦ ਆਪਣਾ ਚਿਹਰਾ ਉਹਦੇ ਵਿੱਚ ਵੇਖੇ ਜਿਵੇਂ ਕਿ ਸ਼ੀਸ਼ੇ ਵਿੱਚ ਵੇਖੀਦਾ ਆ ਤੇ ਇਹ ਇੰਨਾ ਸਾਫ਼ ਤੇ ਸ਼ੁੱਧ ਹੋ ਜਾਂਦਾ ਆ ਕਿ ਕੁੱਟਣ ਵਾਲਾ ਇਹਦੇ ਵਿੱਚੋਂ ਦਿਖਣ ਲੱਗ ਪੈਂਦਾ ਆ। ਤੇ ਏਦਾਂ ਹੀ ਖੁਦਾ ਵੀ ਕਰਦਾ ਆ, ਉਹ ਸੋਨੇ ਨੂੰ ਲੈਂਦਾ ਆ ਜੋ ਕਿ ਉਹਨੇ ਧਰਤੀ ਤੋਂ ਲੱਭਿਆ ਆ ਤੇ ਉਹ ਇਹਨੂੰ ਕੁੱਟਦਾ ਆ, ਪਵਿੱਤਰ ਆਤਮਾ ਦੇ ਦੁਆਰਾ ਇਹਨੂੰ ਉਲਟਾਉਂਦਾ ਆ ਅਤੇ ਉਲਟਾਉਂਦਾ ਆ ਤੇ ਕੁੱਟਦਾ ਆ ਜਦ ਤੱਕ ਉਹ ਆਪਣਾ ਚਿਹਰਾ ਨਾ ਵੇਖ ਲਵੇ। ਅਤੇ ਇਹੋ ਕੁਝ ਅਸੀਂ ਵੀ ਕਰਨਾ ਆ, ਪਰਮੇਸ਼ਵਰ ਦੇ ਪੁੱਤਰ ਨੂੰ ਪ੍ਰਕਾਸ਼ਿਤ ਕਰਨਾ ਆ ਅਤੇ ਹੁਣ ਸਾਨੂੰ ਉਹਦਾ ਕੰਮ ਕਰਨਾ ਚਾਹੀਦਾ ਆ। ਉਹਨੇ ਕਿਹਾ ਉਹ ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ ਆ ਜਿਹੜੇ ਕੰਮ ਮੈਂ ਕਰਦਾ ਹਾਂ ਉਹ ਵੀ ਕਰੇਗਾ। ਸੰਤ ਯੋਹਨਾ 14:7 ਵਿੱਚ ਉਹਨੇ ਕਿਹਾ ਹੈ ਕਿ ਜਿਹੜਾ ਮੇਰੇ ਉੱਤੇ ਨੇਚਾ ਕਰਦਾ ਹੈ। ਤੁਸੀਂ ਮਸੀਹ ਦੇ ਕੰਮਾਂ ਨੂੰ ਚਮਕਾਉਣਾ ਆਰੰਭ ਕਰਦੇ ਹੋ। ਸਾਡੇ ਜੀਵਨ ਵਿੱਚ ਮਸੀਹ ਦਾ ਪ੍ਰਤੀਬਿੰਬ ਆਉਣ ਤੋਂ ਪਹਿਲਾਂ ਹੀ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਮਸੀਹ ਦੇ ਕੰਮ ਕਰਨ ਦਾ ਯਤਨ ਕਰਦੇ ਹਨ। ਹੁਣ ਇੱਥੇ ਮੁਸ਼ਕਲ ਹੁੰਦੀ ਆ, ਅਸੀਂ ਉਹਨਾਂ ਚੀਜ਼ਾਂ ਨੂੰ ਹੁੰਦੇ ਵੇਖਦੇ ਹਾਂ। ਤੁਸੀਂ ਜਾਣਦੇ ਹੋ, ਮੈਂ ਜਾਣਦਾ ਹਾਂ ਅਤੇ ਵੇਖਦੇ ਹਾਂ ਕਿ ਇਹ ਲੋਕ ਰਾਹ ਵਿੱਚ ਠੇਡਾ ਖਾਂਦੇ ਹਨ। ਅਸੀਂ ਰਾਹ ਵਿੱਚ ਸੇਵਾਦਾਰਾਂ ਦੇ ਤੇ ਮਸੀਹ ਲੋਕਾਂ ਦੇ ਕਵਾੜ ਦੇ ਢੇਰ ਲੱਗੇ ਹੋਏ ਵੇਖਦੇ ਹਾਂ। ਉਹ ਇਸ ਲਈ ਹੈ ਕਿ ਉਹ ਇਹਦੇ ਵਿੱਚ ਠੀਕ ਤਰ੍ਹਾਂ ਦਾਖਲ ਨਹੀਂ ਹੋਏ ਅਤੇ ਇਸੇ ਲਈ ਹੀ ਮੈਂ ਅੱਜ ਸਵੇਰ ਇੱਥੇ ਹਾਂ, ਇਸ ਛੋਟੀ ਕਲੀਸਿਆ ਤੇ ਆਪਣੇ ਆਪ ਨੂੰ ਸਿਖਾਉਣ ਦਾ ਯਤਨ ਕਰ ਰਿਹਾ ਹਾਂ ਕਿੰਜ ਅਸੀਂ ਜਿਉਂਦੇ ਖੁਦਾ ਦਾ ਨਿਵਾਸ ਸਥਾਨ ਬਣ ਸਕਦੇ ਹਾਂ। ਕਿੰਨੇ ਇੰਜ ਕਰਨਾ ਪਸੰਦ ਕਰਨਗੇ? ਜਿਉਂਦੇ ਪਰਮੇਸ਼ਵਰ ਦਾ ਨਿਵਾਸ ਸਥਾਨ ਇਹ ਹੈ ਜੋ ਅਸੀਂ ਕਰਦੇ ਹਾਂ। ਪਹਿਲੀ ਚੀਜ਼ ਕੀ ਆ? ਵਿਸ਼ਵਾਸ ਰੱਖੋ ਤੇ ਨਵਾਂ ਜਨਮ ਪਾਓ, ਇਹ ਤਾਂ ਨੀਂਹ ਦਾ ਧਰਨਾ ਹੈ। ਤੇ ਜਦ ਅਸੀਂ ਨੀਂਹ ਧਰ ਲੈਂਦੇ ਹਾਂ, ਦੂਜੀ ਗੱਲ ਹੈ ਕਿ ਤੁਸੀਂ ਆਪਣੀ ਨੀਂਹ ਨਾਲ ਜੋੜਦੇ ਹੋ, ਆਪਣੀ ਨੇਚਾ ਨਾਲ ਜੋੜੋ। ਪਤਰਸ ਨੇ ਇੱਥੇ ਆਖਿਆ ਆ ਪਹਿਲਾਂ ਤਾਂ ਨੇਚਾ ਕਰੋ ਤੇ ਤਦ ਆਪਣੀ ਨੇਚਾ ਦੇ ਨਾਲ ਨੇਕੀ ਨੂੰ ਜੋੜੋ। ਇਹ ਤਾਂ ਅਗਲਾ ਰੱਦਾ ਆ, ਪਹਿਲਾਂ ਤਾਂ ਨੀਂਹ ਧਰੋ ਜੋ ਕਿ ਨੇਚਾ ਆ, ਤਦ ਆਪਣੇ ਵਿਸ਼ਵਾਸ ਦੇ ਨਾਲ ਨੇਕੀ ਜੋੜੋ। ਹੁਣ ਠੀਕ ਉੱਥੇ ਸਾਨੂੰ ਬਹੁਤਿਆਂ ਨੂੰ ਹੇਠਾਂ ਸੁੱਟਿਆ ਜਾਂਦਾ ਹੈ। ਹਾਂ ਸ਼੍ਰੀਮਾਨ ਜੀ, ਹਾਂ ਜੀ, ਆਪਣੇ ਵਿਸ਼ਵਾਸ ਨਾਲ ਨੇਕੀ ਜੋੜੋ। ਇਹਦਾ ਸਿਰਫ ਇਹ ਮਤਲਬ ਨਹੀਂ ਆ ਕਿ ਇੱਕ ਕੁਵਾਰਾ ਜੀਵਨ ਜੀਓ, ਤੁਸੀਂ ਜਾਣਦੇ ਹੋ ਜਿਵੇਂ ਕਿ ਇੱਕ ਔਰਤ ਜਾਂ ਆਦਮੀ ਅਤੇ ਹੋਰ ਹੋਰ ਵਾਂਗ, ਇਹਦਾ ਉਹਦੇ ਨਾਲ ਕੋਈ ਵਾਸਤਾ ਨਹੀਂ ਆ। ਬਾਈਬਲ ਨੇ ਆਖਿਆ ਆ ਕਿ ਅਸੀਂ ਇਹਨੂੰ ਇੱਥੇ ਲੂਕਾ ਦੀ ਕਿਤਾਬ ਵਿੱਚ ਪੜ੍ਹਦੇ ਹਾਂ ਜਿੱਥੇ ਕਿ ਇਹ ਆਖਿਆ ਗਿਆ ਆ ਉਹਦੇ ਵਿੱਚੋਂ ਸ਼ਕਤੀ ਨਿਕਲੀ। ਇਹ ਠੀਕ ਆ, ਜੇ ਅਸੀਂ ਉਹਦੇ ਵਰਗੇ ਬਣਨਾ ਆ ਤਾਂ ਸਾਡੇ ਕੋਲ ਸ਼ਕਤੀ ਹੋਣੀ ਚਾਹੀਦੀ ਆ। ਉਹਦੇ ਵਰਗਾ ਹੋਣ ਦੇ ਲਈ ਸਾਡੇ ਕੋਲ ਇਹ ਹੋਣੀ ਚਾਹੀਦੀ ਆ। ਭਜਨਾ ਵਿੱਚੋਂ ਜਿਹੜਾ ਪਹਿਲਾ ਗੀਤ ਆ ਜਿਹਨੂੰ ਮੈਂ ਹਮੇਸ਼ਾ ਪਸੰਦ ਕੀਤਾ ਆ, ਤੇ ਇੱਕ ਸਭ ਤੋਂ ਮਹਾਨ ਸੀ ਯਸੂ ਵਾਂਗ ਹੋਣਾ। ਠੀਕ ਆ, ਜੇ ਮੈਂ ਯਸੂ ਵਾਂਗ ਬਣਾ ਤਾਂ ਫੇਰ ਮੇਰੇ ਕੋਲ ਸ਼ਕਤੀ ਹੋਣੀ ਚਾਹੀਦੀ ਆ, ਤਾਂ ਕਿ ਮੇਰੇ ਵਿੱਚੋਂ ਨਿਕਲ ਕੇ ਲੋਕਾਂ ਤੱਕ ਉਹ ਸ਼ਕਤੀ ਅਗਾਂਹ ਜਾ ਸਕੇ। ਕਿਉਂਕਿ ਉਹਦੇ ਵਿੱਚੋਂ ਸ਼ਕਤੀ ਨਿਕਲ ਕੇ ਲੋਕਾਂ ਤੱਕ ਗਈ। ਸ਼ਕਤੀ ਇਸ ਤੋਂ ਪਹਿਲਾਂ ਕਿ ਤੁਸੀਂ ਇਹਨੂੰ ਕੱਢ ਸਕੋ, ਪਹਿਲਾਂ ਇਹ ਤੁਹਾਡੇ ਕੋਲ ਹੋਣੀ ਚਾਹੀਦੀ ਆ। ਜੇ ਤੁਹਾਡੇ ਕੋਲ ਨਹੀਂ ਆ ਤਾਂ ਇਹ ਬਾਹਰ ਨਹੀਂ ਆਵੇਗੀ। ਵਧੀਆ ਕੁਝ ਨਹੀਂ ਆ ਜਿਹਦੇ ਵਿੱਚੋਂ ਕਿ ਬਾਹਰ ਆਵੇ। ਕੀ ਭਲਾ ਜੇ ਕਿਸੇ ਨੇ ਸਾਡੇ ਵਿੱਚੋਂ ਸ਼ਕਤੀ ਕੱਢਣ ਦਾ ਯਤਨ ਕੀਤਾ ਤਾਂ ਚੈੱਕ ਇਹ ਲਿਖਿਆ ਮੁੜ ਆਵੇਗਾ ਕਿ ਖਾਤੇ ਵਿੱਚ ਪੈਸੇ ਨਹੀਂ ਹਨ। ਸਮਝੇ? ਨਹੀਂ ਨਹੀਂ, ਉੱਥੋਂ ਕੱਢਣ ਲਈ ਕੁਝ ਨਹੀਂ ਆ, ਚੈੱਕ ਖਾਲੀ ਵਾਪਸ ਮੁੜ ਆਇਆ। ਕੋਈ ਤੁਹਾਨੂੰ ਇੱਕ ਮਸੀਹ ਜਾਨ ਵਾਂਗ ਵੇਖਦਾ ਹੈ ਤੇ ਕੱਲ ਉਹ ਤੁਹਾਨੂੰ ਇੱਕ ਪਾਪੀ ਵਾਂਗ ਕਰਦਾ ਹੋਏ ਵੇਖੇ। ਉਹਦੇ ਕੋਲੋਂ ਬਹੁਤ ਸਾਰੀ ਸ਼ਕਤੀ ਕੱਢੀ ਨਹੀਂ ਜਾ ਸਕਦੀ। ਸਮਝੇ? ਠੀਕ ਹੈ, ਸਾਡੇ ਵਿੱਚ ਸ਼ਕਤੀ ਹੋਣੀ ਚਾਹੀਦੀ ਆ, ਅਤੇ ਜਦ ਤੱਕ ਸਾਨੂੰ ਸ਼ਕਤੀ ਨਾ ਮਿਲ ਜਾਵੇ, ਜਦ ਸਾਨੂੰ ਸ਼ਕਤੀ ਮਿਲ ਜਾਵੇ ਅਸੀਂ ਇਹਨੂੰ ਆਪਣੇ ਵਿਸ਼ਵਾਸ ਨਾਲ ਜੋੜ ਸਕਦੇ ਹਾਂ। ਇਹ ਅਗਲੀ ਕੰਧ ਹੈ ਨੀਂਹ ਤੋਂ ਬਾਅਦ। ਹੁਣ ਪਹਿਲਾਂ ਤੁਹਾਡੇ ਕੋਲ ਵਿਸ਼ਵਾਸ ਹੋਣਾ ਚਾਹੀਦਾ ਆ, ਇਕੱਲੇ ਵਿਸ਼ਵਾਸ ਨਾਲ ਗੱਲ ਨਹੀਂ ਬਣੇਗੀ। ਪਤਰਸ ਨੇ ਕਿਹਾ ਕਿ ਤਦ ਆਪਣੇ ਵਿਸ਼ਵਾਸ ਨਾਲ ਸ਼ਕਤੀ ਜੋੜੋ। ਆਪਣੇ ਵਿਸ਼ਵਾਸ ਦੇ ਨਾਲ ਜੋੜਨ ਦੇ ਲਈ ਤੁਹਾਡੇ ਕੋਲ ਸ਼ਕਤੀ ਹੋਣੀ ਚਾਹੀਦੀ ਆ। ਹੁਣ ਤਦ ਇਹ ਹੋ ਸਕਦੀ ਹੈ ਤੁਹਾਡੇ ਕੋਲ ਇਹਦੇ ਨਾ ਹੋਣ ਕਾਰਨ ਇਹ ਹੈ ਕਿਉਂਕਿ ਬਹੁਤ ਸਾਰੇ ਗਿਰਜੇ ਅੱਜ ਇਹ ਸਿਖਾਉਂਦੇ ਹਨ ਕਿ ਤੁਹਾਨੂੰ ਸ਼ਕਤੀ ਦੀ ਲੋੜ ਨਹੀਂ ਹੈ, ਜਾਂ ਫਿਰ ਇਹਦੇ ਦਿਨ ਤਾਂ ਬੀਤ ਗਏ, ਉਹਨਾਂ ਨੂੰ ਇਹਦੀ ਲੋੜ ਨਹੀਂ ਆ। ਤੁਹਾਨੂੰ ਇੱਕ ਕੰਮ ਕਰਨਾ ਆ ਕਿ ਗਿਰਜੇ ਵਿੱਚ ਸ਼ਾਮਲ ਹੋ ਜਾਓ। ਹਾਂਜੀ, ਦਿਨ ਬੀਤ ਗਏ ਹਨ। ਸ਼ਕਤੀ, ਕੀ ਕੋਈ ਜਣਾ ਜਾਣਦਾ ਆ ਕਿ ਸ਼ਕਤੀ ਸ਼ਬਦ ਦਾ ਕੀ ਅਰਥ ਆ? ਸਮਝੇ? ਸਾਡੇ ਕੋਲ ਹੋਣੀ ਚਾਹੀਦੀ ਆ। ਜੇ ਉਹਦੇ ਵਿੱਚੋਂ ਸ਼ਕਤੀ ਨਿਕਲੀ ਉਸ ਇਸਤਰੀ ਨੂੰ ਚੰਗਾ ਕਰਨ ਦੇ ਲਈ ਜੋ ਬਿਮਾਰ ਸੀ, ਤੇ ਉਹ ਉਸੇ ਸ਼ਕਤੀ ਨੂੰ ਆਪਣੀ ਕਲੀਸਿਯਾ ਵਿੱਚ ਹੋਣ ਦੀ ਵੀ ਆਸ ਲਾਉਂਦਾ ਆ, ਕਿਉਂਕਿ ਉਹ ਸਾਡੀ ਉਦਾਹਰਣ ਆ। ਜੇ ਲੋਕਾਂ ਨੂੰ ਦੇਣ ਲਈ ਉਹਦੇ ਕੋਲ ਸ਼ਕਤੀ ਸੀ ਤਾਂ ਉਹ ਸਾਨੂੰ ਵੀ ਚਾਹੁੰਦਾ ਆ ਕਿ ਅਸੀਂ ਵੀ ਲੋਕਾਂ ਨੂੰ ਦੇਣ ਲਈ ਸ਼ਕਤੀ ਰੱਖੀਏ। ਅਤੇ ਸ਼ਕਤੀ ਕੀ ਹੈ? ਸ਼ਕਤੀ ਹੁੰਦੀ ਆ ਜ਼ੋਰ, ਬਲ। ਉਹਨਾਂ ਵਿੱਚੋਂ ਕਈ ਤਾਂ ਪਰਮੇਸ਼ਵਰ ਦੀ ਸ਼ਕਤੀ ਵਿੱਚ ਨੇਚਾ ਵੀ ਨਹੀਂ ਕਰਦੇ। ਉਹ ਆਖਦੇ ਹਨ ਉਹ ਤਾਂ ਬੀਤ ਗਿਆ ਆ, ਬਸ ਤੁਸੀਂ ਇੱਕ ਕੰਮ ਕਰਨਾ ਆ ਕਿ ਆਪਣਾ ਨਾਮ ਕਿਤਾਬ ਵਿੱਚ ਲਿਖਾ ਲਓ। ਬਸ ਤੁਸੀਂ ਇੱਕ ਕੰਮ ਕਰਨਾ ਆ ਕਿ ਆਪਣਾ ਨਾਮ ਕਿਤਾਬ ਵਿੱਚ ਲਿਖਾ ਲਓ ਤੇ ਛੱਟਾ ਮਰਵਾ ਲਓ, ਉਲਦਿਆ ਜਾਵੇ ਜਾਂ ਬਪਤਿਸਮਾ ਲੈ ਲਓ ਜਾਂ ਕੁਝ ਹੋਰ, ਬਸ ਇੰਨਾ ਹੀ ਤੁਸੀਂ ਕਰਨਾ ਆ। ਪਰ ਪਤਰਸ ਨੇ ਇੱਥੇ ਆਖਿਆ ਸ਼ਕਤੀ ਜੋੜੋ। ਹੁਣ ਪਤਰਸ ਤਾਂ ਪਰਮੇਸ਼ਵਰ ਦਾ ਘਰ ਬਣਾਉਣ ਦੀ ਗੱਲਬਾਤ ਕਰ ਰਿਹਾ ਹੈ। ਸਮਝੇ? ਪਰਮੇਸ਼ਵਰ ਦਾ ਮੰਦਰ ਇੱਕ ਥਾਂ ਤੇ ਰੱਖ ਰਿਹਾ ਹੈ। ਸ਼ਕਤੀ ਪਾਉਣ ਦੇ ਬਾਅਦ, ਨੇਚਾ ਪਾਉਣ ਦੇ ਬਾਅਦ ਇਹਦੇ ਨਾਲ ਸ਼ਕਤੀ ਹੋਣੀ ਜ਼ਰੂਰੀ ਆ। ਇਹ ਠੀਕ ਆ, ਸਾਰੇ ਸੰਸਾਰ ਦੇ ਲਈ ਸ਼ਕਤੀ ਰੱਖੋ।
20 ਸਾਲ ਪਹਿਲਾਂ ਮੈਂ ਇੱਕ ਉਪਦੇਸ਼ ਦਿੱਤਾ, ਮੇਰਾ ਅੰਦਾਜ਼ਾ ਹੈ ਰੈਵਰੈਂਡ ਮਿਸਟਰ ਲਿਲੀ, ਪਾਸਟਰ ਲਿਲੀ। ਇਹ ਵਿਸ਼ਾ ਮੈਂ ਉੱਥੋਂ ਲਿਆ ਜਿੱਥੇ ਯਸੂ ਨੇ ਕਿਹਾ ਹੈ ਕਿ ਸੋਸਨ ਨੂੰ ਵੇਖੋ, ਉਹ ਨਾ ਮਿਹਨਤ ਕਰਦੇ ਨਾ ਕੱਟਦੇ ਹਨ। ਪਰ ਮੈਂ ਤੁਹਾਨੂੰ ਕਹਿੰਦਾ ਹਾਂ ਭਈ ਸੁਲੇਮਾਨ ਵੀ ਆਪਣੀ ਸਾਰੀ ਭੜਕ ਵਿੱਚ ਇਹਨਾਂ ਵਿੱਚੋਂ ਇੱਕ ਜਿਹਾ ਪਹਿਨਿਆ ਹੋਇਆ ਨਾ ਸੀ। ਸੋਸਨ ਦੀ ਵੱਲ ਵੇਖੋ, ਇਹ ਤਾਂ ਚਿੱਕੜ ਦੇ ਥੱਲਿਓਂ ਆਉਂਦਾ ਆ, ਦਿਨ ਦੇ ਹਰੇਕ ਪਲ ਤੇ ਇਹ ਧਰਤੀ ਵਿੱਚੋਂ ਸ਼ਕਤੀ ਖਿੱਚਦਾ ਰਹਿੰਦਾ ਆ। ਸਮਝੇ? ਜਿਹੜੀ ਸ਼ਕਤੀ ਉਹ ਖਿੱਚਦਾ ਆ ਉਹਨੂੰ ਉਹ ਕੀ ਕਰਦਾ ਆ? ਉਹ ਇਹਨੂੰ ਬਾਹਰ ਦੇ ਦਿੰਦਾ ਆ। ਉਹ ਸਲਾਉਣ ਵਾਲੇ ਦੇ ਲਈ ਇੱਕ ਸੁੰਦਰ ਦ੍ਰਿਸ਼ ਬਣਾਉਂਦਾ ਆ, ਤੇ ਉਹ ਆਪਣੇ ਆਪ ਨੂੰ ਸ਼ਹਿਦ ਦੇ ਲਈ ਖੋਲ ਦਿੰਦਾ ਆ ਤਾਂ ਕਿ ਸ਼ਹਿਦ ਦੀ ਮੱਖੀ ਆਣ ਕੇ ਆਪਣਾ ਹਿੱਸਾ ਲੈ ਲਵੇ। ਸ਼ਿਕਾਇਤ ਨਹੀਂ ਕਰਦਾ, ਇਹਦੇ ਕੋਲ ਤਾਂ ਇਹ ਹੈ ਬਾਹਰ ਦੇਣ ਦੇ ਲਈ। ਕੀ ਭਲਾ ਜੇ ਉੱਥੇ ਸ਼ਹਿਦ ਦੀ ਮੱਖੀ ਆਵੇ, ਉੱਥੇ ਕੁਝ ਨਾ ਹੋਵੇ, ਕੋਈ ਸ਼ਹਿਦ ਨਾ ਹੋਵੇ, ਉਹ ਛੋਟੀ ਸ਼ਹਿਦ ਦੀ ਮੱਖੀ ਆਪਣਾ ਸਿਰ ਖੁਰਕੇਗੀ ਅਤੇ ਆਖੇਗੀ, ਇਹ ਕਿਸ ਕਿਸਮ ਦਾ ਸੋਸਨਿਆ? ਜੇ ਕੋਈ ਆਦਮੀ ਆਉਂਦਾ ਹੋਵੇ ਤੇ ਮੁਕਤੀ ਲੱਭਣ ਦਾ ਯਤਨ ਕਰ ਰਿਹਾ ਹੋਵੇ ਤੇ ਅਜਿਹੇ ਗਿਰਜੇ ਜਾਵੇ ਜਿਹੜਾ ਕਿ ਇਹ ਨੇਚਾ ਕਰਦਾ ਆ, ਕਿ ਚਮਤਕਾਰਾਂ ਦੇ ਦਿਨ ਬੀਤ ਗਏ ਹਨ। ਜਿਦਾਂ ਕਿ ਜੈਕ ਕੋਏ ਨੇ ਇੱਕ ਵਾਰੀ ਆਖਿਆ, ਇੱਕ ਰੈਸਟੋਰੈਂਟ ਵਿੱਚ ਗਿਆ ਤੇ ਇੱਕ ਵੱਡੀ ਖਾਣਿਆਂ ਦੀ ਸੂਚੀ ਫੜੀ ਤੇ ਉਹਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ। ਟੀ ਬੋਨ ਸਟੀਕਸ ਅਤੇ ਚੀਜ਼ਾਂ ਆਖਿਆ ਕਿ ਮੈਂ ਟੀ ਬੋਨ ਲਵਾਂਗਾ। ਠੀਕ ਆ, ਇਹ ਤਾਂ ਕੱਲ ਵਾਸਤੇ ਸੀ, ਸਾਡੇ ਕੋਲ ਹੁਣ ਨਹੀਂ ਹਨ। ਉਹਨੇ ਉਹ ਸੂਚੀ ਹੇਠਾਂ ਰੱਖੀ ਤੇ ਬਾਹਰ ਚਲਿਆ ਗਿਆ। ਸਮਝੇ, ਇਹ ਠੀਕ ਆ, ਜਿੱਦਾਂ ਵੀ ਹੋਵੇ ਉਹਨਾਂ ਕੋਲ ਖਾਣ ਦੇ ਲਈ ਕੁਝ ਹੈ ਹੀ ਨਹੀਂ। ਤੁਹਾਡੇ ਲਈ ਚੰਗਾ ਹੋਵੇਗਾ ਕਿ ਤੁਸੀਂ ਅਜਿਹੇ ਰੈਸਟੋਰੈਂਟ ਵਿੱਚ ਜਾਓ ਜਿੱਥੇ ਖਾਣ ਦੇ ਲਈ ਕੁਝ ਹੋਵੇ ਅਤੇ ਆਤਮਕ ਆਦਮੀ ਨੂੰ ਵਧਣ ਦੇ ਲਈ ਕੁਝ ਖਾਣ ਦੀ ਲੋੜ ਪੈਂਦੀ ਹੈ ਤੇ ਉਹ ਹੈ ਪਰਮੇਸ਼ਰ ਦਾ ਵਚਨ। ਮੈਂ ਇਹਦਾ ਹਰੇਕ ਵਚਨ ਮੰਨਦਾ ਹਾਂ। ਖੁਦਾ ਨੇ ਇੱਕ ਮੇਜ ਵਿਛਾਇਆ ਹੋਇਆ ਆ ਜਿੱਥੇ ਕਿ ਪਰਮੇਸ਼ਰ ਦੇ ਸਭ ਸੰਤ ਲੋਕਾਂ ਨੂੰ ਖਵਾਇਆ ਜਾਂਦਾ ਆ। ਉਹ ਆਪਣੇ ਚੁਣਿਆ ਹੋਇਆਂ ਨੂੰ ਸੱਦਾ ਦਿੰਦਾ ਆ, ਆਓ ਧਿਆਨ ਕੇ ਭੋਜਨ ਛਕੋ, ਤੇ ਉਹ ਆਪਣੇ ਮਨ ਨਾਲ ਉਹਨਾਂ ਨੂੰ ਖਵਾਉਂਦਾ ਆ ਤੇ ਉਹ ਸਾਡੀ ਹਰੇਕ ਜ਼ਰੂਰਤ ਪੂਰੀ ਕਰਦਾ ਆ। ਓਹ, ਇਹ ਮਿੱਠੀ ਗੱਲ ਆ, ਯਿਸੂ ਦੇ ਨਾਲ ਹਰ ਸਮੇਂ ਖਾਣਾ ਖਾਣਾ, ਇਹ ਠੀਕ ਆ। ਹਾਂ ਸ਼੍ਰੀਮਾਨ ਜੀ, ਉਹਦੇ ਕੋਲ ਹੈ, ਕਲੀਸਿਆ ਦੇ ਕੋਲ ਹੈ, ਜਿਉਂਦੇ ਪਰਮੇਸ਼ਰ ਦੀ ਕਲੀਸਿਆ ਜਿਹੜੀ ਕਿ ਸੰਪੂਰਨ ਆਦਮੀ ਤੇ ਬਣਾਈ ਗਈ ਆ ਮਸੀਹ ਦੇ ਗਿਆਨ ਦੇ ਦੁਆਰਾ। ਤੁਹਾਡੇ ਕੋਲ ਸ਼ਕਤੀ ਜ਼ਰੂਰੀ ਹੋਣੀ ਚਾਹੀਦੀ ਆ। ਮੈਂ ਤਾਂ ਆਖਿਆ, ਪਹਿਲੀ ਗੱਲ ਤੁਸੀਂ ਜਾਣਦੇ ਹੋ, ਕੋਈ ਜਣਾ ਸੁਗੰਧ ਨੂੰ ਸੁੰਘਣਾ ਪਸੰਦ ਕਰਦਾ ਆ, ਉਹ ਖੁਦਗਰਜ ਨਹੀਂ ਆ, ਉਹਦੇ ਕੋਲ ਸੁਗੰਧ ਹੈ। ਸੁਗੰਧ ਬਾਹਰ ਛੱਡਣ ਤੋਂ ਪਹਿਲਾਂ ਉਹਦੇ ਕੋਲ ਹੋਣੀ ਚਾਹੀਦੀ ਆ। ਸ਼ਾਇਦ ਬਾਹਰ ਦੇਣ ਤੋਂ ਪਹਿਲਾਂ ਉਹਦੇ ਕੋਲ ਸ਼ਾਇਦ ਹੋਣਾ ਚਾਹੀਦਾ ਆ। ਸੁੰਦਰਤਾ ਬਾਹਰ ਦੇਣ ਤੋਂ ਪਹਿਲਾਂ ਉਹਦੇ ਕੋਲ ਹੋਣੀ ਚਾਹੀਦੀ ਆ। ਸ਼ਕਤੀ ਬਾਹਰ ਦੇਣ ਤੋਂ ਪਹਿਲਾਂ ਤੁਹਾਡੇ ਕੋਲ ਹੋਣੀ ਚਾਹੀਦੀ ਆ। ਆਪਣੀ ਨੇਚਾ ਦੇ ਨਾਲ ਸ਼ਕਤੀ ਜੋੜੋ। ਆਮੀਨ। ਸਮਝੇ, ਅਸੀਂ ਇਹਦੇ ਤੇ ਲੰਮੇ ਸਮੇਂ ਤੱਕ ਬੋਲ ਸਕਦੇ ਹਾਂ, ਪਰ ਸਾਡਾ ਅਸਲੀ ਸਮਾਂ ਸਾਥੋਂ ਖੁੰਝ ਜਾਵੇਗਾ ਤੁਹਾਡੀ ਨੇਚਾ ਦੇ ਨਾਲ ਸ਼ਕਤੀ ਨੂੰ ਜੋੜਨਾ। ਹੁਣ ਪਹਿਲਾਂ ਵਿਸ਼ਵਾਸ ਆ, ਤਦ ਸ਼ਕਤੀ, ਅਤੇ ਤਦ ਤੀਜਾ ਹੈ ਤੁਸੀਂ ਗਿਆਨ ਜੋੜਦੇ ਹੋ। ਗਿਆਨ ਦਾ ਹੁਣ ਅਰਥ ਸੰਸਾਰ ਦਾ ਗਿਆਨ ਨਹੀਂ, ਕਿਉਂਕਿ ਇਹ ਤਾਂ ਖੁਦਾ ਦੇ ਲਈ ਮੂਰਖਤਾ ਹੈ। ਪਰ ਪਰਖਣ ਦੇ ਲਈ ਗਿਆਨ ਕੀ ਪਰਖਣਾ ਆ? ਗਲਤ ਤੋਂ ਠੀਕ ਨੂੰ ਪਰਖਣਾ। ਤੁਸੀਂ ਇਹ ਕਿੰਜ ਪਰਖਦੇ ਹੋ? ਤਦ ਜੇ ਤੁਹਾਡੇ ਕੋਲ ਮਸੀਹ ਗਿਆਨ ਹੈ ਤਾਂ ਤੁਹਾਡੀ ਸ਼ਕਤੀ ਅਤੇ ਨੇਚਾ ਦੇ ਨਾਲ ਤੁਸੀਂ ਪਰਖਦੇ ਹੋ ਕਿ ਵਚਨ ਠੀਕ ਆ ਜਾਂ ਗਲਤ ਆ। ਅਤੇ ਜੇ ਤੁਸੀਂ ਆਪਣੇ ਸਭ ਸਿਧਾਂਤ ਅਤੇ ਆਪਣੀ ਸਾਰੀ ਬੇਪ੍ਰਤੀਤੀ ਨੂੰ ਲਾਂਭੇ ਰੱਖਦੇ ਹੋ ਅਤੇ ਉਹ ਸਭ ਕੁਝ ਜਿਹਦਾ ਤੁਸੀਂ ਦਾਅਵਾ ਕਰਦੇ ਹੋ ਕਿ ਤੁਸੀਂ ਕੀਤਾ ਆ, ਤੁਹਾਡੇ ਕੋਲ ਤਦ ਵਿਸ਼ਵਾਸ ਕਰਨ ਦੇ ਲਈ ਗਿਆਨ ਹੁੰਦਾ ਆ ਕਿ ਪਰਮੇਸ਼ਰ ਝੂਠ ਨਹੀਂ ਬੋਲ ਸਕਦਾ। ਹਰੇਕ ਮਨੁੱਖ ਦਾ ਵਚਨ ਝੂਠਾ ਤੇ ਮੇਰਾ ਸੱਚਾ ਠਹਿਰੇ। ਸਮਝੇ, ਹੁਣ ਤੁਹਾਨੂੰ ਗਿਆਨ ਮਿਲ ਰਿਹਾ ਹੈ, ਇਹ ਤਾਂ ਸਭ ਤੋਂ ਉੱਚਾ ਗਿਆਨ ਆ। ਤੁਹਾਨੂੰ ਇਹਨੂੰ ਪਾਉਣ ਦੇ ਲਈ ਕਿਸੇ ਕਾਲਜ ਵਿੱਚੋਂ 4 ਡਿਗਰੀਆਂ ਜਾਂ ਫਿਰ ਏਦਾਂ ਦਾ ਕੁਝ ਪ੍ਰਾਪਤ ਕਰਨ ਦੀ ਲੋੜ ਨਹੀਂ ਆ, ਕਿਉਂਕਿ ਇਹ ਸਭ ਸ਼ਕਤੀਆਂ ਤਾਂ ਤੁਹਾਨੂੰ ਖੁਦਾ ਬਖਸ਼ਦਾ ਆ, ਤੁਹਾਨੂੰ ਆਪਣੇ ਵਿਸ਼ਵਾਸ ਦੀ ਨੀਂਹ ਉੱਤੇ ਧਰਨ ਦੇ ਲਈ, ਤਾਂ ਕਿ ਤੁਸੀਂ ਇੱਕ ਅਸਲੀ ਜਿਉਂਦੇ ਪਰਮੇਸ਼ਰ ਦੇ ਜਨ ਦੇ ਡੀਲ ਡੋਲ ਤੱਕ ਪਹੁੰਚ ਸਕੋ। ਹਾਂ ਸ਼੍ਰੀਮਾਨ ਜੀ, ਜੋੜੋ, ਗਿਆਨ ਜੋੜੋ, ਕਿਉਂਕਿ ਉਹਦੇ ਵਚਨ ਦਾ ਗਿਆਨ ਤੁਸੀਂ ਜ਼ਰੂਰ ਇਹਨੂੰ ਇਸ ਢੰਗ ਨਾਲ ਮੰਨੋ ਜਿੱਦਾਂ ਕਿ ਤੁਹਾਨੂੰ ਇਹ ਮੰਨਣਾ ਚਾਹੀਦਾ ਆ ਤੇ ਇਹਨੂੰ ਕਬੂਲ ਕਰ ਲੈਣਾ ਹੈ ਕਿ ਚਮਤਕਾਰਾਂ ਦੇ ਦਿਨ ਬੀਤ ਨਹੀਂ ਗਏ ਹਨ। ਉਹ ਗਿਆਨ ਕਿ ਜੋ ਕੁਝ ਆਖਿਆ ਹੈ ਖੁਦਾ ਉਹਨੂੰ ਪੂਰਾ ਕਰਨ ਦੇ ਯੋਗ ਆ। ਅਬਰਾਹਾਮ ਨੇ ਇਹ ਮੰਨਿਆ ਤੇ ਜਦ ਉਹ 100 ਸਾਲ ਦਾ ਸੀ ਤੇ ਬੇਪ੍ਰਤੀਤੀ ਦੇ ਰਾਹੀਂ ਉਹ ਪਰਮੇਸ਼ਵਰ ਦੇ ਵਾਅਦੇ ਤੇ ਡੋਲਿਆ ਨਹੀਂ। ਧਿਆਨ ਦਿਓ ਕਿ ਉਹ ਵਚਨ ਕਿੰਨਾ ਹਾਸੀ ਮਜ਼ਾਕ ਵਾਲਾ ਜਾਪਦਾ ਸੀ। ਇੱਥੇ ਇੱਕ ਆਦਮੀ ਆ ਤੇ ਉਹ 100 ਸਾਲ ਦਾ ਆ ਤੇ ਉਹਦੀ ਘਰਵਾਲੀ 90 ਸਾਲ ਦੀ ਬੁੱਢੀ ਆ। ਅਜਿਹੀ ਪਤਨੀ ਤੋਂ ਉਹ ਆਪਣੇ ਘਰ ਇੱਕ ਬੱਚੇ ਦੇ ਜਨਮ ਲੈਣ ਦੀ ਰਾਹ ਵੇਖ ਰਿਹਾ ਆ। ਸਮਝੇ, ਲਗਭਗ 50 ਸਾਲ ਬੱਚਾ ਪੈਦਾ ਕਰਨ ਦੀ ਉਮਰ ਤੋਂ ਵੀ ਅਗਾਂਹ ਟੱਪ ਗਏ ਸਨ। ਜਦ ਉਹ ਨੌਜਵਾਨ ਕੁੜੀ ਅੱਲੜ ਮੁਟਿਆਰ ਸੀ ਉਦੋਂ ਦਾ ਉਹ ਉਹਦੇ ਨਾਲ ਰਹਿ ਰਿਹਾ ਸੀ। ਇੱਥੇ ਉਹ ਹੈ, ਉਹਦੇ ਜੀਵਨ ਦੀ ਨਦੀ ਸੁੱਕ ਗਈ ਸੀ, ਸਾਰਾ ਦੀ ਕੁੱਖ ਵੀ ਸੁੱਕ ਗਈ ਸੀ ਤੇ ਸਭ ਆਸਾਂ ਮੁੱਕ ਗਈਆਂ ਸਨ, ਜਿੱਥੋਂ ਤੱਕ ਕਿ ਇਹ ਆਸਾਂ ਸਨ। ਪਰ ਅਜੇ ਵੀ ਫੇਰ ਦੁਬਾਰਾ ਆਸ ਉਹਨੇ ਆਸ ਵਿੱਚ ਨੇਚਾ ਕੀਤੀ, ਕਿਉਂਕਿ ਉਹਨੂੰ ਗਿਆਨ ਸੀ ਕਿ ਹਰੇਕ ਚੀਜ਼ ਦਾ ਜੋ ਖੁਦਾ ਨੇ ਵਾਅਦਾ ਕੀਤਾ ਆ ਉਹਨੂੰ ਉਹ ਪੂਰਾ ਕਰ ਸਕਦਾ ਆ। ਹੁਣ ਜਦ ਤੁਹਾਡੇ ਕੋਲ ਏਦਾਂ ਦੀ ਆਸ ਹੋਵੇ ਤਦ ਇਹਨੂੰ ਆਪਣੇ ਵਿਸ਼ਵਾਸ ਨਾਲ ਜੋੜੋ। ਜਦ ਤੁਹਾਡੇ ਕੋਲ ਸੱਚੀ ਸ਼ਕਤੀ ਹੋਵੇ ਇਹਨੂੰ ਆਪਣੇ ਵਿਸ਼ਵਾਸ ਨਾਲ ਜੋੜੋ। ਜਦ ਤੁਸੀਂ ਇੱਥੇ ਗਲੀ ਵਿੱਚ ਚੱਲਦੇ ਫਿਰਦੇ ਹੋ ਇੱਕ ਮਸੀਹ ਵਾਂਗ ਜੀਵਨ ਜੀਓ, ਇੱਕ ਮਸੀਹ ਵਾਂਗ ਵਰਤਾਰਾ ਕਰੋ, ਇੱਕ ਮਸੀਹ ਬਣੋ, ਇਹਨੂੰ ਆਪਣੇ ਵਿਸ਼ਵਾਸ ਨਾਲ ਜੋੜੋ। ਜਦ ਤੁਹਾਡੇ ਕੋਲ ਗਿਆਨ ਆ ਤੁਸੀਂ ਆਖਦੇ ਹੋ ਠੀਕ ਆ, ਮੈਂ ਇਹ ਨਹੀਂ ਜਾਣਦਾ ਕਿ ਇਹ ਲਿਖ ਠੀਕ ਆ। ਹੁਣ ਇੱਥੇ ਰਸੂਲਾਂ ਦੇ ਕਰਤੱਬ 2:38 ਆ। ਮੈਂ ਨਹੀਂ ਜਾਣਦਾ ਕਿ 28:19 ਵੱਲ ਵਾਪਸ ਕਿੱਦਾਂ ਜਾਇਆ ਜਾਵੇ। ਮੈਂ ਨਹੀਂ ਠੀਕ ਆ, ਤੁਸੀਂ ਕੁਝ ਵੀ ਨਹੀਂ ਜੋੜਦੇ ਹੋ ਕਿਉਂਕਿ ਅਜੇ ਤੁਹਾਨੂੰ ਇਹ ਮਿਲਿਆ ਹੀ ਨਹੀਂ ਆ। ਸਮਝੇ ਤੁਸੀਂ ਕੀ ਕਰੋਗੇ, ਕਿਉਂਕਿ ਖੁਦਾ ਨੂੰ ਜਾਣਨ ਦੇ ਲਈ ਤੁਹਾਡੇ ਕੋਲ ਉਹਨਾਂ ਅਜੇ ਗਿਆਨ ਹੀ ਨਹੀਂ ਆ, ਕਿਉਂਕਿ ਬਾਈਬਲ ਆਪਣੇ ਆਪ ਦੇ ਉਲਟ ਨਹੀਂ ਆ। ਇਹਨੂੰ ਏਦਾਂ ਹੀ ਛੱਡ ਦਿਓ, ਇਹਦੇ ਬਾਰੇ ਵਿੱਚ ਹੋਰ ਕੁਝ ਨਾ ਆਖੋ। ਸਮਝੇ ਇਹਨੂੰ ਛੱਡ ਦਿਓ, ਪਰ ਜਦ ਤੁਸੀਂ ਵੇਖ ਸਕਦੇ ਹੋ ਕਿ ਲਿਖਤ ਉਲਟ ਨਹੀਂ ਆ, ਤੁਸੀਂ ਇਹ ਆਖ ਸਕਦੇ ਹੋ ਅਤੇ ਵੇਖ ਸਕਦੇ ਹੋ ਪਰਮੇਸ਼ਵਰ ਦੇ ਪ੍ਰਕਾਸ਼ ਦੇ ਨਾਲ ਕਿ ਸਾਰੇ ਦਾ ਸਾਰਾ ਵਚਨ ਭੇਦਾਂ ਵਿੱਚ ਲਿਖਿਆ ਹੋਇਆ ਆ ਤੇ ਸਿਰਫ ਪਰਮੇਸ਼ਵਰ ਦਾ ਗਿਆਨ ਹੀ ਇਹਨੂੰ ਪ੍ਰਕਾਸ਼ਿਤ ਕਰ ਸਕਦਾ ਆ। ਤਦ ਜਦ ਤੁਹਾਨੂੰ ਸਮਝ ਆ ਜਾਵੇ ਤੇ ਪਰਮੇਸ਼ਵਰ ਦੇ ਹਰੇਕ ਵਚਨ ਦੇ ਨਾਲ ਆਮੀਨ ਆਖੋ, ਤਦ ਇਹਨੂੰ ਆਪਣੇ ਵਿਸ਼ਵਾਸ ਦੇ ਨਾਲ ਜੋੜੋ। ਓ ਠੀਕ, ਹੁਣੇ ਤੁਸੀਂ ਇੱਕ ਚੰਗੇ ਆਦਮੀ ਬਣ ਰਹੇ ਹੋ, ਸਮਝੇ ਤੁਸੀਂ ਉਤਾਂਹ ਆ ਰਹੇ ਹੋ। ਸਮਝੇ ਕਾਹਦੇ ਨਾਲ? ਵਿਸ਼ਵਾਸ ਨਾਲ, ਤਦ ਸ਼ਕਤੀ ਨਾਲ, ਤਦ ਗਿਆਨ ਨਾਲ। ਸਮਝੇ ਕਿਨ ਇਹ ਇਸ ਆਦਮੀ ਨੂੰ ਬਣਾ ਰਿਹਾ ਹੈ? ਤੁਸੀਂ ਵੇਖ ਸਕਦੇ ਹੋ ਕਿ ਇਹਦੇ ਤੋਂ ਛੁੱਟਣ ਦਾ ਕੋਈ ਰਾਹ ਨਹੀਂ ਹੈ। ਮਸੀਹ ਦੇ ਪੂਰੇ ਡੀਲ ਡੋਲ ਵਿੱਚ ਆਉਣ ਦਾ ਇਹੋ ਹੀ ਤਰੀਕਾ ਆ। ਹਾਂ ਸ਼੍ਰੀਮਾਨ ਜੀ, ਪਰਖਣਾ, ਠੀਕ ਪਰਖ ਕਰਨੀ, ਇਹ ਪਰਖ ਕਰਨੀ ਕਿ ਇਹ ਠੀਕ ਆ ਜਾਂ ਗਲਤ ਆ। ਪਰਮੇਸ਼ਵਰ ਦੇ ਵਚਨ ਨੂੰ ਮੰਨਣ ਲਈ ਪਰਖ ਕਰੋ ਕਿ ਇਹ ਠੀਕ ਆ ਜਾਂ ਗਲਤ ਆ। ਕਿ ਮੈਨੂੰ ਇੱਕ ਸਿਧਾਂਤਾਂ ਦੀ ਸੇਵਾ ਕਰਨੀ ਚਾਹੀਦੀ ਆ ਜਾਂ ਖੁਦਾ ਦੀ? ਇਹ ਪਰਖੋ ਕਿ ਇਹ ਠੀਕ ਆ ਜਾਂ ਗਲਤ ਆ। ਕਿ ਮੈਨੂੰ ਨਵਾਂ ਜਨਮ ਲੈਣਾ ਚਾਹੀਦਾ ਹੈ ਜਾਂ ਕਿਸੇ ਗਿਰਜੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਆ? ਤਦ ਤੁਸੀਂ ਆਰੰਭ ਕਰੋ, ਠੀਕ ਪਰਖ ਕਰੋ। ਜਦ ਪ੍ਰਚਾਰਕ ਆਖਦਾ ਆ ਚਮਤਕਾਰਾਂ ਦੇ ਦਿਨ ਬੀਤ ਗਏ ਹਨ, ਬਾਈਬਲ ਨੇ ਆਖਿਆ ਆ ਕਿ ਯਿਸੂ ਮਸੀਹ ਅੱਜ ਕੱਲ ਤੇ ਯੁਗਾਂ ਯੁਗ ਇੱਕੋ ਜਿਹਾ ਆ। ਹੁਣ ਤੁਸੀਂ ਕਿਹਦੇ ਉੱਤੇ ਵਿਸ਼ਵਾਸ ਕਰੋਗੇ? ਜਦ ਤੁਸੀਂ ਆਖਦੇ ਹੋ ਕਿ ਮੈਂ ਪਰਮੇਸ਼ਵਰ ਨੂੰ ਲਵਾਂਗਾ, ਹੁਣ ਤੁਸੀਂ ਇਹਨੂੰ ਬਸ ਕਹਿਣ ਦੇ ਲਈ ਹੀ ਨਹੀਂ ਆਖਦੇ ਹੋ, ਠੀਕ ਆ ਮੈਂ ਇਹਨੂੰ ਲੈਂਦਾ ਹਾਂ, ਬਸ ਤੁਹਾਡੇ ਦਿਲ ਤੋਂ, ਪਰ ਤੁਹਾਡੇ ਅੰਦਰ ਕੁਝ ਹੈ, ਤੁਹਾਡਾ ਵਿਸ਼ਵਾਸ ਇਹਨੂੰ ਬਾਹਰ ਕੱਢਦਾ ਆ। ਇਹ ਹੋਈ ਨਾ ਗੱਲ, ਤੁਹਾਡਾ ਵਿਸ਼ਵਾਸ ਆਖਦਾ ਆ ਕਿ ਮੈਂ ਜਾਣਦਾ ਆ ਕਿ ਉਹ ਇੱਕੋ ਜਿਹਾ ਆ। ਆਮੀਨ, ਮੈਂ ਉਹਨੂੰ ਇੱਕੋ ਜਿਹਾ ਹੋਣ ਦੀ ਗਵਾਹੀ ਦਿੱਤੀ ਆ। ਇਹਨੂੰ ਮੇਰੇ ਕੋਲ ਕੋਈ ਵੀ ਚੀਜ਼ ਲੈ ਨਹੀਂ ਸਕਦੀ। ਮੈਂ ਜਾਣਦਾ ਆ ਕਿ ਉਹ ਅਸਲੀ ਆ। ਆਮੀਨ, ਇਹਨੂੰ ਤਦ ਤੁਸੀਂ ਆਪਣੇ ਵਿਸ਼ਵਾਸ ਨਾਲ ਜੋੜੋ, ਨੀਂਹ ਦੇ ਉੱਤੇ ਇਹਨੂੰ ਧਰ ਦਿਓ। ਹੁਣ ਤੁਸੀਂ ਉਤਾਂਹ ਆ ਰਹੇ ਹੋ, ਠੀਕ, ਤੁਸੀਂ ਉਤਾਂਹ ਰਾਜ ਦੀ ਵੱਲ ਆ ਰਹੇ ਹੋ। ਹੁਣ ਇੱਕ ਥਾਂ ਤੇ ਪਹੁੰਚ ਗਏ ਹੋ, ਠੀਕ ਆ। ਹੁਣ ਅਗਲੀ ਗੱਲ ਪ੍ਰਚਾਰਕ ਤੁਹਾਨੂੰ ਦੱਸੇਗਾ ਤੇ ਬਹੁਤ ਸਾਰੇ ਲੋਕ ਆਖਣਗੇ ਜਿਹੜੀਆਂ ਗੱਲਾਂ ਤੁਸੀਂ ਬਾਈਬਲ ਵਿੱਚ ਪੜ੍ਹਦੇ ਹੋ ਇਹ ਤਾਂ ਕਿਸੇ ਹੋਰ ਦਿਨ ਵਾਸਤੇ ਸਨ। ਹੁਣ ਮੈਂ ਤੁਹਾਨੂੰ ਦੱਸਾਂਗਾ ਕਿ ਕਿਉਂ ਅੱਜ ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਆ। ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਆ, ਸਮਝੇ? ਸਾਨੂੰ ਇਹ ਨਹੀਂ ਕਰਨਾ ਚਾਹੀਦਾ, ਸਾਨੂੰ ਇਹਨਾਂ ਚੀਜ਼ਾਂ ਉੱਤੇ ਅਮਲ ਕਰਨ ਦੀ ਲੋੜ ਨਹੀਂ ਆ। ਰੱਬੀ ਚੰਗਾਈ ਅਸੀਂ ਆਪਣੀ ਕਲੀਸਿਆ ਨੂੰ ਠੀਕ ਰੱਖਣ ਲਈ ਅਤੇ ਆਪਣੀ ਕਲੀਸਿਆ ਵਿੱਚ ਗੈਰ ਜ਼ਬਾਨਾਂ ਨਹੀਂ ਬੋਲਦੇ ਹਾਂ ਅਤੇ ਅਸੀਂ ਇਹ ਨਹੀਂ ਕਰਦੇ, ਅਸੀਂ ਇਹਨੂੰ ਵੀ ਲਵਾਂਗੇ। ਇਹਦੇ ਬਾਰੇ ਵਿੱਚ ਮੈਂ ਇੱਥੇ ਇੱਕ ਲਿਖਤ ਲਿਖੀ ਹੋਈ ਆ, ਸਮਝੇ? ਸਾਨੂੰ ਇਹ ਕਰਨਾ ਚਾਹੀਦਾ ਆ ਕਿ ਨਹੀਂ? ਪਰ ਤੁਸੀਂ ਆਖਿਆ ਮੈਂ ਨਹੀਂ ਜਾਣਦਾ ਹਾਂ, ਸਾਨੂੰ ਅੱਜ ਇਹ ਨਹੀਂ ਕਰਨਾ ਚਾਹੀਦਾ ਆ। ਜਿਹੜੀ ਗੱਲ ਮੈਂ ਸੋਚਦਾ ਹਾਂ ਕਿ ਸਾਨੂੰ ਕਰਨਾ ਚਾਹੀਦਾ ਆ, ਸਾਨੂੰ ਭੀੜ ਦੇ ਸਾਹਮਣੇ ਢੱਬ ਸਿਰ ਬੋਲਣਾ ਚਾਹੀਦਾ ਆ, ਸਾਨੂੰ ਜਾਣਾ ਚਾਹੀਦਾ ਆ ਤੇ ਮਾਨਸਿਕ ਰੋਗਾਂ ਦੇ ਮਾਹਿਰ ਨੂੰ ਸਾਡੇ ਮਨ ਦੀ ਜਾਂਚ ਕਰਨੀ ਚਾਹੀਦੀ ਆ, ਇਹ ਵੇਖਣ ਲਈ ਕਿ ਅਸੀਂ ਯੋਗ ਹਾਂ, ਅਸੀਂ ਆਪਣੇ ਆਪ ਨੂੰ ਪੇਸ਼ ਕਰਨ ਦੇ ਯੋਗ ਹਾਂ, ਕਿ ਸਾਡੀ ਬੁੱਧੀਮਾਨੀ ਦੇ ਗੁਣ ਇਹ ਕਰਨ ਦੇ ਲਈ ਇੰਨੇ ਉੱਚੇ ਹਨ ਅਤੇ ਏਦਾਂ ਹੋਰ ਹੋਰ। ਮੈਂ ਸੋਚਦਾ ਹਾਂ ਕਿ ਸਾਡੇ ਕੋਲ ਸਭ ਤੋਂ ਵੱਡੀਆਂ ਵੱਡੀਆਂ ਮੰਡਲੀਆਂ ਹਨ, ਅਸੀਂ ਆਪਣਾ ਸੰਗਠਨ ਬਣਾਉਂਦੇ ਹਾਂ। ਅਸੀਂ ਇੱਕ ਸੰਗਠਨ ਨਹੀਂ ਬਣਾ ਰਹੇ ਹਾਂ, ਮੈਂ ਇੱਥੇ ਅੱਜ ਸਵੇਰ ਇੱਕ ਸੰਗਠਨ ਬਣਾਉਣ ਦੇ ਲਈ ਨਹੀਂ ਖੜਾ ਆ। ਮਸੀਹ ਨੇ ਮੈਨੂੰ ਕਦੇ ਵੀ ਇੱਕ ਸੰਗਠਨ ਬਣਾਉਣ ਦੇ ਲਈ ਨਹੀਂ ਭੇਜਿਆ ਆ। ਮਸੀਹ ਨੇ ਤਾਂ ਮੈਨੂੰ ਇੱਕਲੇ ਜਣੇ ਨੂੰ ਯਿਸੂ ਮਸੀਹ ਦੇ ਡੀਲ ਡੋਲ ਵਿੱਚ ਬਣਾਉਣ ਲਈ ਭੇਜਿਆ ਆ, ਤਾਂ ਕਿ ਉਹ ਸ਼ਕਤੀ ਦਾ ਘਰ, ਆਤਮਾ ਦਾ ਨਿਵਾਸ ਸਥਾਨ ਹੋਣ, ਉਹਦੇ ਵਚਨ ਦੇ ਦੁਆਰਾ, ਉਹਦੇ ਵਚਨ ਦੇ ਦੁਆਰਾ, ਸਮਝੇ? ਇਕੱਲੇ ਜਣੇ ਨੂੰ ਉਸ ਸਥਾਨ ਤੱਕ ਬਣਾਉਣਾ, ਇੱਕ ਸੰਗਠਨ ਬਣਾਉਣਾ ਨਹੀਂ, ਇੱਕ ਵੱਡੀ ਜਥੇਬੰਦੀ ਬਣਾਉਣਾ ਨਹੀਂ, ਪਰ ਇਕੱਲੇ ਜਣੇ ਨੂੰ ਪਰਮੇਸ਼ਵਰ ਦੇ ਪੁੱਤਰ ਅਤੇ ਧੀਆਂ ਬਣਾਉਣਾ, ਇਹ ਹੈ ਵਿਚਾਰ, ਸਮਝੇ? ਆਪਣੇ ਵਿਸ਼ਵਾਸ ਨਾਲ ਸ਼ਕਤੀ ਜੋੜੋ, ਆਪਣੀ ਸ਼ਕਤੀ ਨਾਲ ਗਿਆਨ ਜੋੜੋ, ਠੀਕ ਆ। ਹੁਣ ਤੁਸੀਂ ਇੱਕ ਸਥਾਨ ਤੇ ਆ ਰਹੇ ਹੋ, ਹੁਣ ਜਦ ਇਹ ਕਹਿਣਾ ਆਰੰਭ ਕਰਦੇ ਹਨ, ਠੀਕ ਆ, ਸਾਨੂੰ ਅੱਜ ਇਹਨੂੰ ਕਬੂਲ ਕਰਨ ਦੀ ਲੋੜ ਨਹੀਂ ਆ, ਤੁਹਾਨੂੰ ਇਹ ਕਰਨਾ ਹੀ ਪੈਣਾ ਆ, ਇਹ ਹੋਣਾ ਹੀ ਚਾਹੀਦਾ ਆ। ਲਿਖਤਾਂ ਝੂਠ ਨਹੀਂ ਬੋਲ ਸਕਦੀਆਂ ਤੇ ਉਹ ਕਿਸੇ ਦੇ ਮਨੁੱਖੀ ਗਿਆਨ ਤੋਂ ਨਿੱਜੀ ਅਨੁਵਾਦ ਨਹੀਂ ਆ। ਬਾਈਬਲ ਨੇ ਆਖਿਆ ਆ ਜਿਸ ਤਰ੍ਹਾਂ ਦੇ ਨਾਲ ਉਹ ਇੱਥੇ ਲਿਖੀਆਂ ਗਈਆਂ ਹਨ, ਤੁਹਾਨੂੰ ਉਹ ਓਦਾਂ ਹੀ ਮੰਨਣੀਆਂ ਪੈਣੀਆਂ ਹਨ। ਸਮਝੇ ਤੁਹਾਡੇ ਕੋਲ ਇਹ ਚੀਜ਼ਾਂ ਹੋਣੀਆਂ ਹੀ ਚਾਹੀਦੀਆਂ ਹਨ ਤੇ ਸਿਰਫ ਉਹਨਾਂ ਨੂੰ ਪਾਉਣ ਦਾ ਇੱਕੋ ਇੱਕ ਤਰੀਕਾ ਆ ਸੁਰਗੀ ਗਿਆਨ ਰੱਖੋ ਤੇ ਸੁਰਗੀ ਗਿਆਨ ਵਚਨ ਨੂੰ ਪ੍ਰਮਾਣਿਤ ਕਰੇਗਾ ਸਮਝੇ ਤੁਹਾਨੂੰ ਵਿਸ਼ਵਾਸ ਕਰਨਾ ਆ ਬਨਾਉਟੀ ਵਿਸ਼ਵਾਸ ਨਹੀਂ ਇਹਨਾਂ ਵਿੱਚੋਂ ਕੋਈ ਬਨਾਉਟੀ ਵਿਸ਼ਵਾਸ ਨਹੀਂ ਆ ਸਮਝੇ ਜੇ ਤੁਸੀਂ ਇਹ ਆਖਣ ਦਾ ਯਤਨ ਕਰਦੇ ਹੋ ਕਿ ਮੈਨੂੰ ਮਿਲ ਚੁੱਕਿਆ ਆ ਤੁਸੀਂ ਕਾਲਾ ਪੰਛੀ ਨਾ ਬਣੋ ਆਪਣੇ ਆਪ ਵਿੱਚ ਮੋਰ ਦੇ ਖੰਭ ਨਾ ਲਾਓ ਸਮਝੇ ਕਿਉਂਕਿ ਉਹ ਤਾਂ ਠੀਕ ਬਾਹਰ ਡਿੱਗ ਪੈਣਗੇ ਕਿਉਂਕਿ ਉਹ ਤਾਂ ਉੱਥੇ ਕੁਦਰਤੀ ਨਹੀਂ ਲੱਗੇ ਹਨ ਉਹ ਤਾਂ ਬਸ ਉੱਥੇ ਅੰਦਰ ਲਾਏ ਗਏ ਹਨ ਮੈਂ ਉਹਦੇ ਬਾਰੇ ਸੋਚਦਾ ਹਾਂ ਜਿੱਥੇ ਕਿ ਦਾਊਦ ਨੇ ਪਹਿਲੇ ਜ਼ਬੂਰ ਵਿੱਚ ਆਖਿਆ ਆ ਉਹ ਤਾਂ ਉਸ ਬਿਰਸ਼ ਵਰਗਾ ਹੋਵੇਗਾ ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਆ ਤੁਸੀਂ ਜਾਣਦੇ ਹੋ ਕਿ ਬੂਟੇ ਦੇ ਲਾਉਣ ਵਿੱਚ ਤੇ ਰੱਖਣ ਵਿੱਚ ਫਰਕ ਆ ਬਾਹਰ ਰੱਖਿਆ ਪੁਰਾਣੇ ਬਲੂਦ ਦੇ ਬਿਰਸ਼ ਵਾਂਗ ਇਹ ਤਾਂ ਲਾਇਆ ਗਿਆ ਸੀ ਉਹ ਹੇਠਾਂ ਜ਼ਮੀਨ ਵਿੱਚ ਜਾ ਕੇ ਤੇ ਚੰਗੀ ਪਕੜ ਰੱਖਦਾ ਆ ਉਹ ਪੁਰਾਣੀ ਟਹਿਣੀ ਉੱਥੇ ਹੀ ਚਿਪਕੀ ਹੋਈ ਆ ਤੁਸੀਂ ਨਹੀਂ ਜਾਣਦੇ ਕਿਹਦਾ ਕੀ ਬਣੇਗਾ ਇਹਦੀਆਂ ਜੜਾਂ ਨਹੀਂ ਹਨ ਇਹਦੀ ਨੀਂਹ ਨਹੀਂ ਹੈ ਸਮਝੇ ਇਹ ਉਦਾਂ ਹੀ ਆ ਜਿੱਦਾਂ ਕਿ ਕੁਝ ਲੋਕ ਸੈਮੀਨਰੀ ਜਾਂ ਕੁਝ ਹੋਰ ਥਾਂ ਤੋਂ ਆਉਂਦੇ ਹਨ ਸਮਝੇ ਠੀਕ ਆ ਡਾਕਟਰ ਫਲਾਣੇ ਫਲਾਣੇ ਨੇ ਮੈਨੂੰ ਸੇਵਾ ਦੇ ਵਿੱਚ ਥਾਪਿਆ ਆ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਕੀ ਸੀ ਮਸੀਹ ਨੇ ਤੁਹਾਨੂੰ ਇਹਦੇ ਵਿੱਚ ਜਨਮ ਦਿੱਤਾ ਸਮਝੇ ਤੁਹਾਡੇ ਵਿਸ਼ਵਾਸ ਦੇ ਦੁਆਰਾ ਸਮਝੇ ਤੁਸੀਂ ਬਦਲ ਕੇ ਤੇ ਇਹਦੇ ਵਿੱਚ ਜਨਮ ਲਿਆ ਆ ਅਤੇ ਤਦ ਜਦ ਤੁਹਾਡਾ ਇਹਦੇ ਵਿੱਚ ਜਨਮ ਹੋ ਗਿਆ ਤਾਂ ਇਹ ਉਹ ਚੀਜ਼ਾਂ ਹਨ ਜਿਨ੍ਹਾਂ ਦੀ ਉਹ ਤੁਹਾਥੋਂ ਆਸ ਲਾਉਂਦਾ ਆ ਕਿ ਤੁਸੀਂ ਜੋੜੋ ਬਸ ਉਹਨਾਂ ਨੂੰ ਜੋੜਦੇ ਰਹੋ ਹੁਣ ਅਸੀਂ ਠੀਕ ਰਾਹ ਤੇ ਜਾ ਰਹੇ ਹਾਂ ਤੇ ਇਸ ਗਿਆਨ ਦੇ ਨਾਲ ਇੱਕ ਹੋਰ ਚੀਜ਼ ਵੀ ਹੋਵੇਗੀ ਅਸੀਂ ਰੱਬੀ ਗਿਆਨ ਦੇ ਬਾਰੇ ਵਿੱਚ ਬੋਲ ਸਕਦੇ ਹਾਂ ਸਮਝੇ ਕਿ ਇਸ ਦਿਨ ਵਿੱਚ ਬਾਈਬਲ ਨੇ ਆਪਣਾ ਅਰਥ ਗਵਾ ਲਿਆ ਆ ਸਮਝੇ ਉਹ ਬਹੁਤ ਸਾਰੇ ਲੋਕ ਤੁਹਾਨੂੰ ਇਹ ਦੱਸਦੇ ਹਨ ਕਿ ਅਸਲ ਵਿੱਚ ਬਾਈਬਲ ਦਾ ਇਹ ਅਰਥ ਨਹੀਂ ਆ ਜੇ ਖੁਦਾ ਮੇਰਾ ਧਿਆਨ ਰੱਖੇ ਤੇ ਮੇਰੇ ਪਾਪ ਵਿੱਚ ਮੇਰਾ ਸੁਧਾਰ ਕਰੇ ਅਤੇ ਜੇ ਮੈਂ ਪਰਮੇਸ਼ਰ ਦਾ ਪੁੱਤਰ ਹਾਂ ਉਹ ਕਰਦਾ ਆ ਪੁੱਤਰਾਂ ਅਤੇ ਧੀਆਂ ਨਾਲ ਉਹ ਇਸ ਤਰੀਕੇ ਨਾਲ ਵਰਤਦਾ ਆ ਜਾਂ ਤੁਸੀਂ ਕੁਝ ਵੀ ਗਲਤ ਕਰਦੇ ਹੋ ਤਾਂ ਉਹ ਤੁਹਾਡਾ ਸੁਧਾਰ ਕਰਦਾ ਆ ਤਦ ਜੇ ਖੁਦਾ ਨੂੰ ਤੁਹਾਡੀ ਬਹੁਤ ਫਿਕਰ ਆ ਕਿ ਉਹ ਤੁਹਾਡੀ ਤਾੜ ਰੱਖਦਾ ਆ ਤੇ ਤੁਹਾਨੂੰ ਸੁਧਾਰਦਾ ਆ ਕਿੰਨਾ ਵਧੇਰੇ ਉਹ ਵਚਨ ਦਾ ਧਿਆਨ ਰੱਖੇਗਾ ਜੋ ਕਿ ਤੁਹਾਡੀ ਉਦਾਹਰਣ ਆ ਜੋ ਕਿ ਉਹ ਖੁਦ ਆਪ ਆ ਆਦ ਵਿੱਚ ਸ਼ਬਦ ਸੀ ਤੇ ਸ਼ਬਦ ਪਰਮੇਸ਼ਰ ਦੇ ਸੰਗ ਸੀ ਤੇ ਸ਼ਬਦ ਪਰਮੇਸ਼ਰ ਸੀ ਸ਼ਬਦ ਦੇਹਧਾਰੀ ਹੋਇਆ ਤੇ ਸਾਡੇ ਵਿੱਚ ਵਾਸ ਕੀਤਾ ਸ਼ਬਦ ਯਿਸੂ ਮਸੀਹ ਦਾ ਪ੍ਰਕਾਸ਼ ਆ ਬਾਈਬਲ ਨੇ ਇੰਜ ਆਖਿਆ ਆ ਮਸੀਹ ਆਪਣੇ ਹੀ ਸ਼ਬਦ ਵਿੱਚ ਪ੍ਰਗਟ ਹੋਇਆ ਆ ਜੇ ਉਹਨੇ ਤੁਹਾਡੀ ਤਾੜ ਰੱਖੀ ਆ ਜਾਂ ਤੁਸੀਂ ਇਹਨਾਂ ਕਾਨੂੰਨਾਂ ਦੀ ਉਲੰਘਣਾ ਕਰਦੇ ਹੋ ਉਹ ਤੁਹਾਨੂੰ ਇਹਦੇ ਲਈ ਦੋਸ਼ੀ ਠਹਿਰਾਉਂਦਾ ਆ ਤੇ ਆਪਣੀ ਵਿਵਸਥਾ ਉੱਤੇ ਉਹਨੇ ਕਿੰਨੀ ਵਧੀਕ ਤਾੜ ਰੱਖੀ ਹੋਵੇਗੀ ਆਮੀਨ ਚੱਲਦਾ ਜਾ ਮੁੰਡਿਆ ਮੈਨੂੰ ਉਹ ਸਭ ਕੁਝ ਨਾ ਦੱਸ ਮੈਂ ਅਸਲੀ ਪਵਿੱਤਰ ਆਤਮਾ ਦੇ ਗਿਆਨ ਵਿੱਚ ਵਿਸ਼ਵਾਸ ਰੱਖਦਾ ਹਾਂ ਪਵਿੱਤਰ ਆਤਮਾ ਦਾ ਗਿਆਨ ਸਦਾ ਹੀ ਵਚਨ ਉੱਤੇ ਆਮੀਨ ਆਖੇਗਾ ਜਦ ਤੁਸੀਂ ਉਹ ਗੱਲਾਂ ਲੈਂਦੇ ਹੋ ਜੋ ਕਿ ਆਪਣੇ ਆਪ ਦੇ ਹੀ ਉਲਟ ਬਾਈਬਲ ਵਿੱਚ ਜਾਪਦੀਆਂ ਹਨ ਤੁਸੀਂ ਬਹਿ ਕੇ ਤੇ ਇਹਦਾ ਅਧਿਐਨ ਪ੍ਰਾਰਥਨਾ ਪੂਰਵਕ ਇੰਜ ਕਰੋ ਅਤੇ ਪਹਿਲੀ ਗੱਲ ਤੁਸੀਂ ਜਾਣਦੇ ਹੋ ਕਿ ਪਵਿੱਤਰ ਆਤਮਾ ਅੰਦਰ ਆਉਣਾ ਆਰੰਭ ਕਰਦਾ ਆ ਥੋੜੇ ਚਿਰ ਬਾਅਦ ਤੁਸੀਂ ਵੇਖੋਗੇ ਕਿ ਇਹ ਆਪਸ ਵਿੱਚ ਵੱਜਦੀਆਂ ਹਨ ਅਤੇ ਉੱਥੇ ਤੁਹਾਨੂੰ ਇਹ ਮਿਲ ਗਿਆ ਸਮਝੇ ਇਹ ਗਿਆਨ ਆ ਉਹਨਾਂ ਵਿੱਚੋਂ ਕੁਝ ਆਖਦੇ ਹਨ ਠੀਕ ਆ ਬਾਈਬਲ ਨੇ ਆਖਿਆ ਆ ਕਿ ਉਹ ਅੱਜ ਕੱਲ ਤੇ ਯੁਗ ਯੁਗ ਇੱਕੋ ਜਿਹਾ ਆ ਅਤੇ ਕਲੀਸਿਆ ਆਖਦੀ ਆ ਕਿ ਖਾਸ ਪੱਖ ਤੋਂ ਉਹ ਇੱਕੋ ਜਿਹਾ ਆ ਓ ਤੁਸੀਂ ਠੀਕ ਉੱਥੇ ਵੱਢ ਪਾ ਦਿੱਤਾ ਸਮਝੇ ਹਾਂ ਸ਼੍ਰੀਮਾਨ ਜੀ ਨਹੀਂ ਸ਼੍ਰੀਮਾਨ ਜੀ ਉਹ ਤਾਂ ਇੱਕੋ ਜਿਹਾ ਆ ਹਾਂ ਸ਼੍ਰੀਮਾਨ ਜੀ ਯਿਸੂ ਮਸੀਹ ਅੱਜ ਕੱਲ ਤੇ ਯੁਗੋ ਯੁਗ ਇੱਕੋ ਜਿਹਾ ਆ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਫਰਕ ਨਹੀਂ ਆ ਉਹ ਆਪਣੀ ਕਲੀਸਿਆ ਵਿੱਚ ਰਹਿੰਦਾ ਆ ਉਹ ਹੀ ਕੰਮ ਕਰ ਰਿਹਾ ਆ ਥੋੜੇ ਚਿਰ ਲਈ ਜਿੱਦਾਂ ਕਿ ਮੈਂ ਇਹਦਾ ਹਵਾਲਾ ਥੋੜਾ ਚਿਰ ਪਹਿਲਾਂ ਦਿੱਤਾ ਸੀ ਥੋੜੇ ਚਿਰ ਲਈ ਸੰਸਾਰ ਮੈਨੂੰ ਨਹੀਂ ਵੇਖੇਗਾ ਤਦ ਵੀ ਤੁਸੀਂ ਮੈਨੂੰ ਵੇਖੋਗੇ ਕਿਉਂਕਿ ਉਹਨੇ ਕਿਹਾ ਮੈਂ ਤੁਹਾਡੇ ਨਾਲ ਹੋਵਾਂਗਾ ਤੁਹਾਡੇ ਵਿੱਚ ਹੋਵਾਂਗਾ ਸੰਸਾਰ ਦੇ ਅੰਤ ਤੱਕ ਫਿਰ ਦੁਬਾਰਾ ਉਹਨੇ ਕਿਹਾ ਜਿਹੜੇ ਕੰਮ ਮੈਂ ਕਰਦਾ ਹਾਂ ਤੁਸੀਂ ਵੀ ਕਰੋਗੇ ਫਿਰ ਦੁਬਾਰਾ ਉਹਨੇ ਕਿਹਾ ਮੈਂ ਸੱਚੀ ਅੰਗੂਰ ਦੀ ਬੇਲ ਹੋਵਾਂਗਾ ਤੁਸੀਂ ਟਹਿਣੀਆਂ ਹੋਵੋਗੇ ਅਤੇ ਟਹਿਣੀ ਬੇਲ ਦੇ ਜੀਵਨ ਨਾਲ ਹੀ ਜਿਉਂਦੀ ਆ ਜੋ ਕੁਝ ਬੇਲ ਦੇ ਅੰਦਰ ਆ ਉਹ ਹੀ ਟਹਿਣੀ ਦੇ ਅੰਦਰੋਂ ਬਾਹਰ ਆਉਂਦਾ ਆ ਮਹਿਮਾ ਹੋਵੇ ਤਦ ਮਸੀਹ ਅੱਜ ਕੱਲ ਤੇ ਯੁਗੋ ਯੁਗ ਇੱਕੋ ਜਿਹਾ ਆ ਇਹ ਤਾਂ ਪ੍ਰਭੂ ਯਿਸੂ ਮਸੀਹ ਦੇ ਜੀਵਨ ਨੂੰ ਪੇਸ਼ ਕਰਦੀ ਆ ਆਮੀਨ ਗਿਆਨ ਸੰਸਾਰੀ ਗਿਆਨ ਨਹੀਂ ਇਹ ਸੋਚ ਵਿਚਾਰ ਕਰਦਾ ਆ ਕਿਸੇ ਵੀ ਤਰ੍ਹਾਂ ਦਾ ਸੰਸਾਰੀ ਗਿਆਨ ਸੋਚ ਵਿਚਾਰ ਕਰਦਾ ਆ ਸਮਝੇ ਪਰ ਨੇਚਾ ਵਿੱਚ ਕੋਈ ਸੋਚ ਵਿਚਾਰ ਨਹੀਂ ਹੁੰਦਾ
ਖੁਦਾ ਤੁਹਾਡੇ ਤੇ ਇਹ ਪ੍ਰਕਾਸ਼ਿਤ ਕਰਦਾ ਆ ਕਿ ਫਲਾਣੀ ਫਲਾਣੀ ਗੱਲ ਹੋਣ ਵਾਲੀ ਆ। ਹਰੇਕ ਸਾਇੰਸਦਾਨ ਜੋ ਸੰਸਾਰ ਵਿਚ ਹੈ ਉਹ ਤੁਹਾਨੂੰ ਦੱਸ ਸਕਦਾ ਆ ਕਿ ਇਹ ਉਲਟਿਆ ਇਹ ਨਹੀਂ ਹੋ ਸਕਦਾ। ਤੁਸੀਂ ਇਹਦਾ ਕਿੱਦਾਂ ਵੀ ਵਿਸ਼ਵਾਸ ਕਰਦੇ ਹੋ ਸਮਝੇ। ਹਾਂ ਸ਼੍ਰੀਮਾਨ ਜੀ, ਇਹ ਸੋਚ ਵਿਚਾਰ ਨਹੀਂ ਕਰਦਾ। ਬਾਈਬਲ ਨੇ ਆਖਿਆ ਆ ਕਿ ਅਸੀਂ ਸੋਚ ਵਿਚਾਰ ਨੂੰ ਹੇਠਾਂ ਸੁੱਟ ਦਿੰਦੇ ਆ। ਤੁਸੀਂ ਵਿਸ਼ਵਾਸ ਨਾਲ ਸੋਚ ਵਿਚਾਰ ਨਹੀਂ ਕਰਦੇ। ਵਿਸ਼ਵਾਸ ਵਿਚ ਕੋਈ ਸੋਚ ਵਿਚਾਰ ਨਹੀਂ ਹੁੰਦਾ। ਵਿਸ਼ਵਾਸ ਜਾਣਦਾ ਆ ਕਿ ਕਿੱਥੇ ਆ। ਵਿਸ਼ਵਾਸ ਅਮਲ ਕਰਦਾ ਆ, ਵਿਸ਼ਵਾਸ ਫੜੀ ਰੱਖਦਾ ਆ। ਇਹ ਹਿੱਲ ਨਹੀਂ ਸਕਦਾ ਆ, ਇਹਨੂੰ ਕੋਈ ਹਿਲਾ ਨਹੀਂ ਸਕਦਾ। ਮੈਨੂੰ ਇਹਦੀ ਪਰਵਾਹ ਨਹੀਂ ਕਿ ਜੋ ਕੁਝ ਵੀ ਇਹ ਜਾਂ ਉਹ ਦੂਜਾ ਆਖਦਾ ਹੈ, ਇਹ ਜਰਾ ਵੀ ਨਹੀਂ ਹਿਲਦਾ। ਇਹ ਉੱਥੇ ਟਿਕਿਆ ਰਹਿੰਦਾ ਆ, ਉਡੀਕਣਾ 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 ਉਡੀਕਣਾ। ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਇਹ ਉੱਥੇ ਟਿਕਿਆ ਰਹਿੰਦਾ ਆ। ਖੁਦਾ ਨੇ ਨੂਹ ਨੂੰ ਦੱਸਿਆ ਕਿ ਇਹ ਚੀਜ਼ਾਂ ਵਾਪਰਨਗੀਆਂ, ਉਹਨੇ ਇਹਦਾ ਵਿਸ਼ਵਾਸ ਕੀਤਾ ਸਮਝੇ। ਖੁਦਾ ਨੇ ਮੂਸਾ ਨੂੰ ਦੱਸਿਆ ਕਿ ਇਹ ਚੀਜ਼ਾਂ ਵਾਪਰਨਗੀਆਂ, ਉਹਨੇ ਇਹਦਾ ਵਿਸ਼ਵਾਸ ਕੀਤਾ। ਖੁਦਾ ਨੇ ਚੇਲਿਆਂ ਨੂੰ ਦੱਸਿਆ ਕਿ ਕੁਝ ਖਾਸ ਚੀਜ਼ਾਂ ਵਾਪਰਨਗੀਆਂ। ਪੈਂਤੇਕੁਸਤ ਨੂੰ ਉੱਥੇ ਉਤਾਂਹ ਜਾ ਕੇ ਉਡੀਕੋ, ਉਹ ਉੱਥੇ ਠੀਕ ਟਿਕਰੇ। ਹਾਂ ਸ਼੍ਰੀਮਾਨ ਜੀ, ਠੀਕ ਆ। ਹੁਣ ਗਿਆਨ, ਹੁਣ ਸੰਸਾਰੀ ਗਿਆਨ ਨਹੀਂ, ਪਰ ਇਹ ਤਾਂ ਸੁਰਗੀ ਗਿਆਨ ਆ। ਅਤੇ ਸੁਰਗੀ ਗਿਆਨ ਜਦ ਖੁਦਾ ਸਾਰੇ ਗਿਆਨ ਦਾ ਸੋਮਾ ਆ ਅਤੇ ਖੁਦਾ ਵਚਨਿਆ, ਤਦ ਜੇ ਤੁਹਾਡੇ ਕੋਲ ਸੁਰਗੀ ਗਿਆਨ ਆ, ਤੁਸੀਂ ਵਚਨ ਵਿਚ ਨੇਚਾ ਕਰਦੇ ਹੋ ਤੇ ਤੁਸੀਂ ਵਚਨ ਦੇ ਦੁਆਰਾ ਕਿਸੇ ਚੀਜ਼ ਤੇ ਸੋਚ ਵਿਚਾਰ ਕਰਦੇ ਹੋ। ਅਤੇ ਇਹ ਆਮਦਨੀ ਕਰ ਦਾ ਕੇਸ ਜਿਹੜਾ ਕਲੀਸਿਆ ਦੇ ਉੱਤੇ ਹੈ ਸੀ, ਮੈਂ ਇਹਦੇ ਵਿਚ ਸਾਂ। ਇਕ ਵਾਰੀ ਇਕ ਆਦਮੀ ਨੇ ਛੋਟੀ ਸੁਣਵਾਈ ਵਿਚ ਮੈਨੂੰ ਦੱਸਿਆ ਸੀ, ਆਖਿਆ ਮੈਂ ਆਖਿਆ ਉਹ ਲੋਕ ਤਾਂ ਇਸ ਮਾਮਲੇ ਵਿਚ ਕੁਝ ਵੀ ਗਲਤ ਨਹੀਂ ਲੱਭ ਸਕੇ। ਮੈਂ ਕਿਹਾ ਠੀਕ ਆ, ਤਦ ਜੇ ਕੋਈ ਗਲਤੀ ਨਹੀਂ ਆ ਤਾਂ ਤੁਸੀਂ ਮੇਰਾ ਪਿੱਛਾ ਕਿਉਂ ਨਹੀਂ ਛੱਡ ਦਿੰਦੇ। ਸਮਝੇ ਸਮਝੇ। ਮੈਂ ਗੱਲਬਾਤ ਜਾਰੀ ਰੱਖਦੇ ਹੋਏ ਉਹਨੂੰ ਕੁਝ ਲਿਖਤਾਂ ਦੇ ਬਾਰੇ ਦੱਸਿਆ। ਉਹਨੇ ਕਿਹਾ, ਇੱਕ ਵੱਡਾ ਸਾਰਾ ਆਦਮੀ, ਉਹਦੇ ਹੱਥ ਵਿਚ ਸਿਗਰਟ ਸੀ। ਉਹਨੇ ਕਿਹਾ, ਮਿਸਟਰ ਬ੍ਰਾਨਮ, ਮੈਂ ਬਾਈਬਲ ਦਾ ਪਾਠਕ ਆ। ਮੈਂ ਕਿਹਾ, ਮੈਂ ਸੁਣ ਕੇ ਖੁਸ਼ ਆ। ਉਹਨੇ ਕਿਹਾ, ਹੁਣ ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਇਹ ਅੰਧ ਵਿਸ਼ਵਾਸ ਕੀ ਆ। ਤੁਸੀਂ ਜਿਹੜੇ ਇਹ ਰੁਮਾਲ ਬਾਹਰ ਭੇਜਦੇ ਹੋ, ਕੀ ਇਹਦੇ ਲਈ ਪੈਸੇ ਲੈਂਦੇ ਹੋ? ਤੇ ਉਹ ਛੋਟਾ ਅੰਧ ਵਿਸ਼ਵਾਸ ਰੁਮਾਲਾਂ ਤੇ ਪ੍ਰਾਰਥਨਾ ਕਰਨੀ ਤੇ ਉਹਨਾਂ ਨੂੰ ਬਾਹਰ ਭੇਜਣਾ, ਉਹ ਮਸਾ ਕੀਤੇ ਹੋਏ ਕੱਪੜੇ, ਤੁਸੀਂ ਉਹਨੂੰ ਕੱਪੜਾ ਆਖਦੇ ਹੋ। ਉਹਨੇ ਕਿਹਾ, ਤਦ ਤੁਸੀਂ ਉਹਦੇ ਪੈਸੇ ਲੈਂਦੇ ਹੋ? ਮੈਂ ਕਿਹਾ, ਨਹੀਂ ਸ਼੍ਰੀਮਾਨ ਜੀ, ਇਹਦਾ ਕੋਈ ਪੈਸਾ ਨਹੀਂ ਲੱਗਦਾ। ਅਤੇ ਉਹਨੇ ਕਿਹਾ, ਠੀਕ ਆ, ਇਸ ਅੰਧ ਵਿਸ਼ਵਾਸ ਉੱਤੇ। ਮੈਂ ਕਿਹਾ, ਸ਼੍ਰੀਮਾਨ ਜੀ, ਤੁਸੀਂ ਇਹਨੂੰ ਅੰਧ ਵਿਸ਼ਵਾਸ ਆਖਦੇ ਹੋ? ਤੁਸੀਂ ਮੈਨੂੰ ਕੁਝ ਪਲ ਪਹਿਲਾਂ ਦੱਸਿਆ ਸੀ ਕਿ ਤੁਸੀਂ ਬਾਈਬਲ ਦੇ ਪਾਠਕ ਹੋ। ਉਹਨੇ ਕਿਹਾ, ਮੈਂ ਹਾਂ। ਮੈਂ ਕਿਹਾ, ਮੈਨੂੰ ਰਸੂਲਾਂ ਦੇ ਕਰਤੱਬ 19:11 ਦਾ ਹਵਾਲਾ ਦੇ। ਗਿਆਨ, ਉਹਨੇ ਆਪਣੇ ਆਪ ਨੂੰ ਠੀਕ ਇਹਦੇ ਵਿਚ ਫਸਾ ਲਿਆ ਤੇ ਵਿਸ਼ਾ ਬਦਲਣ ਦਾ ਯਤਨ ਕੀਤਾ। ਮੈਂ ਕਿਹਾ, ਤਦ ਮੈਨੂੰ ਯੂਹੰਨਾ 5:14 ਦਾ ਹਵਾਲਾ ਦੇ। ਉਹ ਇਹ ਨਹੀਂ ਕਰ ਸਕਿਆ। ਮੈਂ ਕਿਹਾ, ਤਦ ਯਾਕੂਬ ਦੀ ਪੱਤਰੀ 5:14 ਦਾ। ਉਹ ਇਹ ਨਹੀਂ ਕਰ ਸਕਿਆ। ਮੈਂ ਕਿਹਾ ਤੁਸੀਂ ਯੂਹੰਨਾ 3:16 ਜਾਣਦੇ ਹੋ? ਸਮਝੇ, ਗਿਆਨ, ਹੁਸ਼ਿਆਰ, ਸੰਸਾਰ। ਉਹਨੇ ਕਿਹਾ, ਮਿਸਟਰ ਬ੍ਰਾਨਮ, ਤੁਸੀਂ ਇਸ ਮਾਮਲੇ ਨੂੰ ਬਾਈਬਲ ਦੇ ਦੁਆਰਾ ਜਾਂਚਣ ਦਾ ਯਤਨ ਕਰ ਰਹੇ ਹੋ। ਅਸੀਂ ਤਾਂ ਇਹਨੂੰ ਦੇਸ਼ ਦੇ ਕਾਨੂੰਨਾਂ ਦੁਆਰਾ ਪਰਖ ਰਹੇ ਹਾਂ। ਮੈਂ ਕਿਹਾ, ਸ਼੍ਰੀਮਾਨ ਜੀ, ਕੀ ਇਸ ਦੇਸ਼ ਦੇ ਕਾਨੂੰਨ ਬਾਈਬਲ ਉੱਤੇ ਆਧਾਰਿਤ ਨਹੀਂ ਹਨ? ਤਦ ਇਹ ਇਨਸਾਫ ਹੈ। ਆਮੀਨ। ਯਕੀਨਨ, ਗਿਆਨ ਸੰਸਾਰ ਦਾ ਨਹੀਂ, ਆਤਮਕ ਗਿਆਨ, ਵਚਨ ਦਾ ਗਿਆਨ, ਜਾਣਦੇ ਹੋਏ ਕਿ ਖੁਦਾ ਨੇ ਕੀ ਆਖਿਆ ਆ, ਉਹ ਕਰੋ ਜੋ ਖੁਦਾ ਨੇ ਆਖਿਆ ਆ, ਇਹ ਠੀਕ ਆ। ਜੇ ਤੁਸੀਂ ਉਹ ਪਾ ਲਿਆ ਆ ਤੇ ਤੁਸੀਂ ਇਹਨਾਂ ਸਭਨਾਂ ਗੱਲਾਂ ਦਾ ਵਿਸ਼ਵਾਸ ਕਰ ਸਕਦੇ ਹੋ ਕਿ ਉਹ ਇਹਨਾਂ ਸਭ ਗੱਲਾਂ ਵਿਚ ਇੱਕੋ ਜਿਹਾ ਆ। ਜੋ ਵਚਨ ਆਖਦਾ ਆ ਉਹ ਸੱਚ ਆ। ਤੁਸੀਂ ਹਰੇਕ ਸ਼ਬਦ ਨਾਲ ਆਮੀਨ ਆਖਦੇ ਹੋ, ਤਾਂ ਇਹ ਠੀਕ ਆ। ਇਹਨੂੰ ਆਪਣੇ ਵਿਸ਼ਵਾਸ ਨਾਲ ਜੋੜੋ, ਇਹ ਸਭ ਠੀਕ ਆ। ਹਾਂਜੀ, ਜੇ ਕੋਈ ਜਣਾ ਤੁਹਾਨੂੰ ਇਹ ਦੱਸਣ ਦਾ ਯਤਨ ਕਰੇ ਕਿ ਬਾਈਬਲ ਨੇ ਆਪਣੀ ਸ਼ਕਤੀ ਗਵਾ ਲਈ ਆ, ਪਵਿੱਤਰ ਆਤਮਾ ਦੇ ਬਪਤਿਸਮੇ ਨਾਮਕ ਕੋਈ ਚੀਜ਼ ਨਹੀਂ ਆ, ਉਹ ਇਹਨੂੰ ਨਾ ਜੋੜੋ, ਇਹ ਕੰਮ ਨਹੀਂ ਆਵੇਗਾ। ਇਹ ਡਿੱਗ ਪਵੇਗਾ ਜਿਵੇਂ ਕਿ ਚਟਾਨ ਉੱਤੇ ਮਿੱਟੀ ਰੱਖਣੀ, ਇਹ ਉੱਥੇ ਟਿਕੀ ਨਹੀਂ ਰਹੇਗੀ, ਇਹ ਡਿੱਗ ਪਵੇਗੀ। ਤਦ ਲੋਕ ਤੁਹਾਨੂੰ ਦੱਸਦੇ ਹਨ, ਅੱਜ ਬਾਈਬਲ ਵਿਚ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਹੈ। ਹੁਣ ਤੁਸੀਂ ਧਿਆਨ ਪੂਰਵਕ ਰਹੋ, ਤੁਸੀਂ ਇਹ ਵਿਸ਼ਵਾਸ ਕਰਦੇ ਹੋਏ ਨਾ ਜਾਓ, ਇਹ ਸੱਚ ਨਹੀਂ ਹੋ ਸਕਦਾ ਆ। ਤੁਸੀਂ ਇਹ ਹਮੇਸ਼ਾ ਹੀ ਸੁਣਿਆ ਆ, ਛੋਟੀ ਕਹਾਵਤ, ਤੁਸੀਂ ਬਾਈਬਲ ਉੱਤੇ ਭਰੋਸਾ ਨਹੀਂ ਕਰ ਸਕਦੇ। ਠੀਕ ਆ, ਜੇ ਤੁਸੀਂ ਇਹ ਆਪਣੇ ਮਨ ਵਿਚ ਰੱਖਿਆ ਹੋਇਆ ਆ, ਤੁਸੀਂ ਇਹਨੂੰ ਜੋੜਨ ਦਾ ਯਤਨ ਨਾ ਕਰੋ ਕਿਉਂਕਿ ਇਹ ਕੰਮ ਨਹੀਂ ਆਵੇਗਾ। ਤੇ ਠੀਕ ਉੱਥੇ ਸਾਰੀ ਇਮਾਰਤ ਡਿੱਗ ਪਵੇਗੀ। ਉਹ ਤਾਂ ਪਵਿੱਤਰ ਆਤਮਾ ਦੇ ਨਾਲ ਜੋੜੀ ਜਾਣੀ ਚਾਹੀਦੀ ਆ, ਮੇਰਾ ਮਤਲਬ ਇਕੱਠੀ ਜੁੜ ਜਾਵੇ। ਚੂਨਾ ਮਸਾਲਾ
ਜਿਹੜਾ ਇਹਨੂੰ ਮੋਹਰ ਬੰਦ ਕਰਦਾ ਆ ਅਤੇ ਓਹੀ ਚੀਜ਼ ਜਿਹੜੀ ਕਿ ਇਹਨੂੰ ਜੋੜਦੀ ਆ। ਤੁਸੀਂ ਢੰਗ ਤਰੀਕਾ ਜਾਣਦੇ ਹੋ, ਇੱਕ ਗੰਧਕ ਪੂਰਵਕ ਟਿਊਬ ਬਹੁਤਾ ਚਿਰ ਕੱਢਦੀ ਆ ਬਜਾਏ ਪੁਰਾਣੀ ਗਾਂਢਾ ਤੋਪਾ ਲਾਈ ਹੋਈ ਨਾਲੋਂ ਟਾਇਰ ਦੇ ਉੱਤੇ ਲੱਗੇ ਪੁਰਾਣੇ ਗਾਂਢੇ ਉੱਤੇ ਥੋੜੀ ਜਿਹੀ ਗਰਮੀ ਲੱਗਦੀ ਆ। ਪਹਿਲੀ ਗੱਲ ਤੁਸੀਂ ਜਾਣਦੇ ਹੋ ਤੇ ਥੋੜਾ ਜਿਹਾ ਹੋਰ ਉਹ ਟਾਇਰ ਗਰਮ ਹੁੰਦਾ ਆ ਤੇ ਥੋੜਾ ਜਿਹਾ ਤੇਜ਼ ਚਲਾਉਣ ਨਾਲ ਇਹ ਪਿਘਲ ਜਾਂਦਾ ਆ। ਹਾਂ ਸ਼੍ਰੀਮਾਨ ਜੀ ਸਮਝੇ, ਅੱਜ ਇਹੋ ਗੱਲ ਬਹੁਤ ਸਾਰੇ ਲੋਕਾਂ ਦੇ ਨਾਲ ਆ, ਉਹ ਆਪਣੇ ਗਿਆਨ ਨੂੰ ਸੰਸਾਰੀ ਗਿਆਨ ਉੱਤੇ ਜੋੜਨ ਦਾ ਯਤਨ ਕਰਦੇ ਹਨ। ਧਰਤੀ ਦੀ ਥੋੜੀ ਜਿਹੀ ਪੁਰਾਣੀ ਗੂੰਦ ਨਾਲ ਜਦ ਅਜਮਾਇਸ਼ਾਂ ਆਉਂਦੀਆਂ ਹਨ, ਠੀਕ ਆ, ਹੋ ਸਕਦਾ ਆ ਕਿ ਮੈਂ ਗਲਤ ਸਾਂ, ਸਮਝੇ, ਹਵਾ ਨਿਕਲ ਜਾਂਦੀ ਆ ਤੇ ਤੁਸੀਂ ਕੁਝ ਪਲਾਂ ਵਿਚ ਫੁੱਸ ਹੋ ਜਾਂਦੇ ਹੋ। ਤੁਹਾਡੇ ਚਿਕਨ ਚਲਾਉਣ ਤੇ ਉੱਤੇ ਹੇਠਾਂ ਕੁਦਨ ਦਾ ਕੋਈ ਲਾਭ ਨਹੀਂ ਹੋਇਆ, ਲੋਕ ਤੁਹਾਨੂੰ ਫੇਰ ਉਸੇ ਚਿਕੜ ਖੋਬੇ ਵਿਚ ਵੇਖਦੇ ਹਨ, ਸਮਝੇ, ਇਹ ਠੀਕ ਆ। ਜੇ ਤੁਸੀਂ ਉੱਥੇ ਪਵਿੱਤਰ ਆਤਮਾ ਦੀ ਬਹੁਤ ਸਾਰੀ ਗਰਮੀ ਵਿਚ ਟਿਕੇ ਰਹੋ ਜਦ ਤੱਕ ਇਹ ਤੁਹਾਨੂੰ ਤੇ ਟਿਊਬ ਨੂੰ ਇੱਕ ਨਾ ਕਰ ਦੇਵੇ, ਇਹ ਹੈ ਉਹ, ਤੁਸੀਂ ਤੇ ਟਿਊਬ ਇੱਕ ਬਣ ਜਾਂਦੇ ਹੋ ਜਦ ਤੁਸੀਂ ਉੱਥੇ ਟਿਕੇ ਰਹਿੰਦੇ ਹੋ, ਜਦ ਤੱਕ ਤੁਸੀਂ ਹਰੇਕ ਵਾਦਾ ਪਰਮੇਸ਼ਰ ਦਾ ਇੱਕ ਨਹੀਂ ਬਣ ਜਾਂਦੇ, ਤਦ ਇਹਨੂੰ ਆਪਣੇ ਵਿਸ਼ਵਾਸ ਨਾਲ ਜੋੜੋ। ਜੇ ਤੁਸੀਂ ਨਹੀਂ ਬਣਦੇ ਹੋ ਤਾਂ ਬਿਲਕੁਲ ਵੀ ਨਾ ਜੋੜੋ। ਤੁਸੀਂ ਆਖਦੇ ਹੋ ਕਿ ਵਚਨ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਇਹਨੂੰ ਜੋੜਨ ਦਾ ਯਤਨ ਨਾ ਕਰੋ। ਤੁਸੀਂ ਆਖਦੇ ਹੋ ਕਿ ਇੱਥੇ ਕੀਤੇ ਵਾਅਦੇ ਅਤੇ ਪੁੱਤਰ ਆਤਮਾ ਦੇ ਬਪਤਿਸਮੇ ਦਾ ਵਾਅਦਾ ਤਾਂ ਸਿਰਫ 12 ਰਸੂਲਾਂ ਦੇ ਲਈ ਸੀ, ਜਿੱਦਾਂ ਕਿ ਕੁਝ ਗਿਰਜੇ ਅੱਜ ਆਖਦੇ ਹਨ, ਇਹਨੂੰ ਜੋੜਨ ਦਾ ਯਤਨ ਨਾ ਕਰੋ ਤੇ ਇਹ ਹੈ ਜਿੱਥੇ ਉਹਨਾਂ ਦੀ ਨੀਂਹ ਆ ਤੇ ਇਹ ਸਭ ਡਿੱਗ ਪਈ ਆ, ਸਮਝੇ। ਉਜੀਆ ਵਾਂਗ ਪਿਛਲੀ ਰਾਤ ਜਦ ਉਹਨੇ ਇਸ ਆਦਮੀ ਦੀ ਨੀਂਹ ਵੇਖੀ ਜਿਹਦੇ ਉੱਤੇ ਉਹਨੇ ਭਰੋਸਾ ਕੀਤਾ ਸੀ, ਸਾਰੀ ਡਿੱਗ ਪਈ ਸੀ, ਕੋੜ ਦੇ ਰੋਗ ਦੀ ਮਾਰ ਪਈ ਸੀ, ਇਹ ਚੰਗੀ ਨਹੀਂ ਸੀ। ਹੁਣ ਸਿਰਫ 12 ਰਸੂਲਾਂ ਦੇ ਲਈ ਹੀ ਸੀ, ਸਿਰਫ 12 ਰਸੂਲਾਂ ਦੇ ਲਈ। ਮੈਂ ਭਾਈ ਰਾਇਟ ਦੇ ਕੋਲ ਹੇਠਾਂ ਗਿਆ ਸਾਂ, ਮੈਂ ਸੋਚਦਾ ਹਾਂ ਕਿ ਉਹ ਉੱਥੇ ਕਿਤੇ ਪਿਛਾਂ ਬੈਠੇ ਹਨ। ਇੱਕ ਰਾਤ ਉੱਥੇ ਹੇਠਾਂ ਇੱਕ ਸੇਵਾਦਾਰ ਸੀ, ਮੈਂ ਬੋਲ ਰਿਹਾ ਸਾਂ, 4 ਜਾਂ 5 ਪ੍ਰਚਾਰਕ ਇਕੱਠੇ ਸਨ। ਇਹ ਪ੍ਰਚਾਰਕ ਉੱਠ ਖਲੋਤਾ ਤੇ ਆਖਿਆ, ਹੁਣ ਮੈਂ ਪਿਆਰੇ ਲੋਕੋ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਆ। ਓ ਮੈਂ ਸੋਚਦਾ ਹਾਂ ਕਿ ਤੁਸੀਂ ਵਧੀਆ ਲੋਕ ਹੋ। ਮੈਂ ਕਿਹਾ, ਮੈਂ ਕਿਸੇ ਨੂੰ ਦੱਸਿਆ, ਮੈਂ ਕਿਹਾ ਇਹ ਹੈ, ਇਹ ਉੱਥੇ ਬੈਠਾ ਹੋਇਆ ਹੈ, ਗੌ ਕਰੋ। ਸੋ ਜੂਨੀਅਰ ਜੈਕਸਨ ਉੱਥੇ ਪਿਛਾ ਅਜੇ ਬੋਲ ਕੇ ਹੀ ਹਟਿਆ ਸੀ ਤੇ ਉਹਨੇ ਕਿਹਾ ਤੇ ਉਹ ਪਰਮੇਸ਼ਰ ਦੀ ਕਿਰਪਾ ਉੱਤੇ ਬੋਲ ਰਿਹਾ ਸੀ, ਉਹ ਮੇਰਿਆ ਤੇ ਉਹ ਜਲ ਬਲ ਰਿਹਾ ਸੀ, ਉਡੀਕ ਰਿਹਾ ਸੀ, ਉਹ ਉੱਥੇ ਉੱਠ ਖਲੋਤਾ ਤੇ ਉਹ ਸਮਝਣ ਦਾ ਯਤਨ ਕਰ ਰਿਹਾ ਸੀ। ਹੁਣ ਮੈਂ ਇਹ ਆਖਣਾ ਚਾਹੁੰਦਾ ਹਾਂ ਕਿ ਇੱਥੇ ਮਿਸਟਰ ਬ੍ਰਾਨਮ ਜੋ ਹਨ ਉਹ ਮਸੀਹ ਵਿਰੋਧੀ ਹਨ ਤੇ ਉਹਨੇ ਇੰਜ ਬੋਲਣਾ ਸ਼ੁਰੂ ਕਰ ਦਿੱਤਾ। ਸਾਰੀ ਰਾਤ ਕੁਝ ਪ੍ਰਚਾਰਕਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ। ਮੈਂ ਕਿਹਾ, ਇੱਕ ਮਿੰਟ ਠਹਿਰੋ, ਹੁਣ ਭਾਈਓ ਕੁਝ ਨਾ ਆਖੋ, ਉਹ ਤਾਂ ਸਿਰਫ ਇਕੱਲਾ ਆ, ਅਸੀਂ ਬਹੁਤੇ ਆ। ਮੈਂ ਕਿਹਾ, ਬਸ ਹੁਣ ਉਹਨੂੰ ਇਕੱਲਾ ਛੱਡ ਦਿਓ, ਉਹਨੇ ਮੈਨੂੰ ਲਿਆ ਆ ਤੇ ਮੈਂ ਵੀ ਇਹਨੂੰ ਬੁਰੀ ਤਰ੍ਹਾਂ ਚਾਹੁੰਦਾ ਸਾਂ, ਮੈਂ ਨਹੀਂ ਸਾਂ ਜਾਣਦਾ ਕਿ ਕੀ ਕੀਤਾ ਜਾਵੇ, ਸਮਝੇ। ਸੋ ਉਹਨੇ ਕਿਹਾ, ਮਿਸ ਬ੍ਰਾਨਮ ਇੱਕ ਮਸੀਹ ਵਿਰੋਧੀ ਆ ਤੇ ਉਹ ਸਭ ਕੁਝ ਬੋਲਦਾ ਗਿਆ, ਤੁਸੀਂ ਜਾਣਦੇ ਹੋ। ਉਹਨੇ ਕਿਹਾ, ਉਹਨੇ ਉੱਥੇ ਕਿਹਾ ਪਵਿੱਤਰ ਆਤਮਾ ਦਾ ਬਪਤਿਸਮਾ, ਆਖਿਆ ਬਾਈਬਲ ਨੇ ਕਿਹਾ ਹੈ ਕਿ ਸਿਰਫ 12 ਰਸੂਲਾਂ ਨੂੰ ਹੀ ਪਵਿੱਤਰ ਆਤਮਾ ਦਾ ਬਪਤਿਸਮਾ ਮਿਲਿਆ ਸੀ। ਰੱਬੀ ਚੰਗਾਈ ਬਾਰੇ ਬੋਲ ਰਿਹਾ ਸੀ, ਸਿਰਫ 12 ਰਸੂਲਾਂ ਦੇ ਕੋਲ ਹੀ ਰੱਬੀ ਚੰਗਾਈ ਸੀ। ਉਹਨੇ ਕਿਹਾ, ਜਿੱਥੇ ਬਾਈਬਲ ਬੋਲਦੀ ਆ ਉੱਥੇ ਹੀ ਅਸੀਂ ਬੋਲਦੇ ਆ ਤੇ ਜਿੱਥੇ ਬਾਈਬਲ ਚੁੱਪ ਆ ਉੱਥੇ ਅਸੀਂ ਚੁੱਪ ਹਾਂ। ਮੈਂ ਉਡੀਕਿਆ ਤੇ ਉਹ ਕੋਈ ਲਗਭਗ ਅੱਧੇ ਘੰਟੇ ਤੱਕ ਖੱਪ ਪਾਉਂਦਾ ਰਿਹਾ। ਮੈਂ ਆਖਿਆ, ਇੱਕ ਮਿੰਟ ਲਈ ਠਹਿਰੋ, ਮੈਂ ਇੱਥੇ ਬਹੁਤ ਸਾਰੇ ਹਵਾਲੇ ਲਿਖੇ ਹੋਏ ਹਨ, ਮੈਂ ਕਿਹਾ ਮੈਨੂੰ ਕੁਝ ਇੱਕ ਦਾ ਜਵਾਬ ਦੇਣ ਦਾ ਮੌਕਾ ਦਿਓ। ਅਤੇ ਜਦ ਮੈਂ ਉੱਠਿਆ ਮੈਂ ਆਖਿਆ, ਸ਼੍ਰੀਮਾਨ ਜੀ ਉਹਨੇ ਕਿਹਾ ਸੀ ਕਿ ਉਹ ਜਿੱਥੇ ਬਾਈਬਲ ਬੋਲਦੀ ਆ ਉੱਥੇ ਉਹ ਬੋਲਦਾ ਆ, ਉਹਦੀ ਕਲੀਸਿਆ ਇੰਜ ਕਰਦੀ ਆ ਤੇ ਚੁੱਪ ਹਨ, ਜਿੱਥੇ ਇਹ ਚੁੱਪ ਹੈ ਤੁਸੀਂ ਸਭ ਗਵਾਹ ਹੋ। ਹਾਂਜੀ, ਮੈਂ ਕਿਹਾ ਹੁਣ ਉਹਨੇ ਕਿਹਾ ਆ ਕਿ ਸਿਰਫ 12 ਨੂੰ ਹੀ ਪਵਿੱਤਰ ਆਤਮਾ ਮਿਲਿਆ ਸੀ, ਮੇਰੀ ਬਾਈਬਲ ਨੇ ਆਖਿਆ ਆ ਕਿ ਪਹਿਲੇ ਹੀ ਹੱਲੇ ਵਿਚ 120 ਜਣਿਆਂ ਨੇ ਪਵਿੱਤਰ ਆਤਮਾ ਪਾਇਆ। ਆਮੀਨ। ਅਤੇ ਇਸ ਤਰ੍ਹਾਂ ਦੇ ਗਿਆਨ ਨੂੰ ਪਰਾਂ ਬਾਹਰ ਸੁੱਟੋ, ਤੁਸੀਂ ਸਮਝ ਗਏ ਹੋ ਕੀ ਉਹ ਯਤਨ ਕਰ ਰਿਹਾ ਸੀ। ਮੈਂ ਕਿਹਾ, ਤਦ ਮੈਂ ਅੰਦਾਜ਼ਾ ਲਾਉਂਦਾ ਆ ਕਿ ਪੌਲੁਸ ਨੂੰ ਪਵਿੱਤਰ ਆਤਮਾ ਨਹੀਂ ਮਿਲਿਆ ਜਦ ਉਹਨੇ ਕਿਹਾ ਕਿ ਉਹਨੇ ਪਾਇਆ ਆ, ਸਮਝੇ। ਮੈਂ ਕਿਹਾ, ਜਦ ਹੇਠਾਂ ਜਾ ਕੇ ਫਿਲਪਸ ਨੇ ਸਾਮਰੀ ਲੋਕਾਂ ਨੂੰ ਪ੍ਰਚਾਰ ਕੀਤਾ, ਉਹਨਾਂ ਨੇ ਸਿਰਫ ਅਜੇ ਯਸੂ ਦੇ ਨਾਮ ਵਿਚ ਬਪਤਿਸਮਾ ਲਿਆ ਸੀ ਤੇ ਅਜੇ ਉਹਨਾਂ ਉੱਤੇ ਪਵਿੱਤਰ ਆਤਮਾ ਨਹੀਂ ਸੀ ਉਤਰਿਆ ਤੇ ਉਹਨਾਂ ਨੇ ਪਤਰਸ ਤੇ ਉਹਨਾਂ ਨੂੰ ਸੱਦ ਕੇ ਲਿਆ ਤੇ ਉਹਨਾਂ ਨੇ ਆਣ ਕੇ ਉਹਨਾਂ ਦੇ ਉੱਤੇ ਹੱਥ ਧਰੇ ਤੇ ਉਹਨਾਂ ਨੇ ਪਵਿੱਤਰ ਆਤਮਾ ਪਾਇਆ। ਮੈਂ ਅੰਦਾਜ਼ਾ ਲਾਉਂਦਾ ਹਾਂ ਕਿ ਇਹ 12 ਸਨ। ਮੈਂ ਕਿਹਾ, ਰਸੂਲਾਂ ਦੇ ਕਰਤੱਬ 10:49, ਜਦ ਪਤਰਸ ਕੋਠੇ ਉੱਤੇ ਸੀ ਤੇ ਦਰਸ਼ਨ ਵੇਖਿਆ ਸੀ ਕਿ ਉਹ ਕੁਰਨੇਲੀਅਸ ਦੇ ਘਰ ਜਾ ਰਹੇ ਸਨ, ਪਤਰਸ ਇਹ ਗੱਲਾਂ ਕਰਦਾ ਹੀ ਸੀ ਕਿ ਪਵਿੱਤਰ ਆਤਮਾ ਵਚਨ ਦੇ ਸਭਨਾ ਸੁਣਨ ਵਾਲਿਆਂ ਤੇ ਉਤਰਿਆ।
ਮੈਂ ਕਿਹਾ ਬਾਈਬਲ ਅਜੇ ਵੀ ਬੋਲ ਰਹੀ ਆ, ਤੁਹਾਡੀ ਕਲੀਸਿਆ ਕਿੱਥੇ ਆ? ਇਹ ਹੋਵੇਗਾ ਵਿੱਚ ਪਿਛਾ ਹੈ, ਇਹ ਠੀਕ ਆ, ਸਮਝੇ? ਮੈਂ ਕਿਹਾ ਰੱਬੀ ਚੰਗਾਈ, ਤੁਸੀਂ ਆਖਿਆ ਸੀ ਕਿ ਸਿਰਫ 12 ਰਸੂਲਾਂ ਦੇ ਕੋਲ ਹੀ ਰੱਬੀ ਚੰਗਾਈ ਸੀ। ਬਾਈਬਲ ਨੇ ਆਖਿਆ ਕਿ ਇਸਤੀਫਾਨ ਸਮਰੀਆ ਨੂੰ ਗਿਆ, ਬਦਰੂਆਂ ਕੱਢੀਆਂ ਅਤੇ ਬਿਮਾਰ ਚੰਗੇ ਕੀਤੇ, ਤੇ ਉਸ ਸ਼ਹਿਰ ਵਿੱਚ ਬੜਾ ਵੱਡਾ ਆਨੰਦ ਸੀ, ਤੇ ਉਹ 12 ਵਿੱਚੋਂ ਇੱਕ ਵੀ ਨਹੀਂ ਸੀ, ਉਹ ਰਸੂਲ ਨਹੀਂ ਸੀ, ਉਹ ਤਾਂ ਡੀਕਨ ਸੀ। ਆਮੀਨ ਆਮੀਨ। ਮੈਂ ਕਿਹਾ ਪੌਲੁਸ ਤਾਂ 12 ਵਿੱਚੋਂ ਇੱਕ ਨਹੀਂ ਸੀ, ਜਿਹੜੇ ਕਿ ਉੱਪਰਲੇ 14 ਵਿੱਚ ਸਨ, ਤੇ ਉਹਦੇ ਕੋਲ ਚੰਗਾਈ ਦੀ ਦਾਤ ਸੀ। ਮੈਂ ਕਿਹਾ ਇਹਨਾਂ ਚੰਗਾਈ ਦੇ ਵਰਦਾਨਾਂ ਦੀ ਵੱਲ ਵੇਖੋ, ਅਤੇ ਸਿੱਧਾ ਖੜਾ ਰਿਹਾ, ਤੇ 30 ਸਾਲ ਬਾਅਦ ਵੀ, ਤੇ ਉਹ ਗ੍ਰੰਥੀਆਂ ਵਿੱਚ ਅਜੇ ਵੀ ਮਸੀਹ ਦੀ ਦੇਹ ਵਿੱਚ ਚੰਗਾਈ ਦੇ ਵਰਦਾਨ ਨੂੰ ਥਾਪ ਰਿਹਾ ਸੀ। ਉਹ ਬਲੇ ਹੁਣ ਉਸ ਕਿਸਮ ਦਾ ਗਿਆਨ ਜਿਹੜਾ ਕਿ ਤੁਸੀਂ ਕਿਸੇ ਕਿਤਾਬ ਵਿੱਚੋਂ ਸਿੱਖਦੇ ਹੋ, ਤੁਹਾਡੇ ਲਈ ਚੰਗਾ ਹੋਵੇਗਾ ਕਿ ਤੁਸੀਂ ਇਹਨੂੰ ਬਾਹਰ ਕੂੜਦਾਨ ਵਿੱਚ ਸੁੱਟ ਦਿਓ, ਇਸ ਗਿਆਨ ਨੂੰ ਹਾਸਲ ਕਰੋ। ਜਦ ਖੁਦਾ ਨੇ ਆਖਿਆ ਆ ਕਿ ਅੱਜ ਕੱਲ ਤੇ ਯੁਗੋ ਯੁਗ ਇੱਕੋ ਜਿਹਾ ਹੈ, ਆਖੋ ਆਮੀਨ। ਹਾਂ ਸ਼੍ਰੀਮਾਨ ਜੀ, ਹਾਂ ਸ਼੍ਰੀਮਾਨ ਜੀ, ਸਿਰਫ 12 ਨੂੰ ਹੀ ਨਹੀਂ, ਇਹ ਸਭਨਾਂ ਦੇ ਲਈ ਆ। ਜਦ ਤੁਹਾਨੂੰ ਉਸ ਕਿਸਮ ਦਾ ਵਿਸ਼ਵਾਸ ਮਿਲਿਆ ਹੋਇਆ ਆ, ਜਦ ਤੁਹਾਡਾ ਵਿਸ਼ਵਾਸ ਵਚਨ ਦੇ ਹਰੇਕ ਬਿੰਦੂ ਦੇ ਨਾਲ ਆਮੀਨ ਆਖਦਾ ਆ, ਤਦ ਤੁਸੀਂ ਆਖਦੇ ਹੋ ਠੀਕ ਆ, ਇਹਨੂੰ ਇਹਦੇ ਨਾਲ ਜੋੜੋ। ਚੌਥੀ ਗੱਲ ਸਾਨੂੰ ਜਲਦੀ ਕਰਨਾ ਪਵੇਗਾ, ਕਿਉਂਕਿ ਮੈਂ ਬਸ ਇਹਦੇ ਬਾਰੇ ਵਿੱਚ ਇੱਥੇ ਖੜੇ ਹੋ ਕੇ ਗੱਲਬਾਤ ਕਰਨਾ ਬਹੁਤ ਚੰਗਾ ਮਹਿਸੂਸ ਹੁੰਦਾ ਹੈ। ਆਮੀਨ। ਹਾਂ ਜੀ, ਚੌਥੀ ਗੱਲ, ਤੁਹਾਡਾ ਧੰਨਵਾਦ ਅਤੇ ਸੰਜਮ ਨੂੰ ਜੋੜੋ। ਉਹ ਬਲੇ, ਅਸੀਂ ਸੰਜਮ ਤੱਕ ਆ ਗਏ ਆ, ਹੁਣ ਪਹਿਲਾਂ ਤੁਹਾਡੇ ਕੋਲ ਨੇਚਾ ਸੀ, ਆਰੰਭ ਕਰਨ ਦੇ ਲਈ ਉਹਦਾ ਹੋਣਾ ਜ਼ਰੂਰੀ ਆ। ਤਾਂ ਤੁਸੀਂ ਆਪਣੇ ਵਿਸ਼ਵਾਸ ਨਾਲ ਸ਼ਕਤੀ ਨੂੰ ਜੋੜਦੇ ਹੋ, ਜੇ ਇਹ ਠੀਕ ਕਿਸਮ ਦੀ ਸ਼ਕਤੀ ਹੈ। ਤਾਂ ਤੁਸੀਂ ਗਿਆਨ ਨੂੰ ਜੋੜਦੇ ਹੋ, ਜੇ ਇਹ ਠੀਕ ਕਿਸਮ ਦਾ ਗਿਆਨ ਹੈ। ਹੁਣ ਤੁਸੀਂ ਸੰਜਮ ਨੂੰ ਜੋੜਨ ਜਾ ਰਹੇ ਹੋ। ਇੱਥੇ ਸੰਜਮ ਦਾ ਅਰਥ ਸ਼ਰਾਬ ਪੀਣਾ ਬੰਦ ਕਰਨਾ ਨਹੀਂ ਹੈ, ਨਹੀਂ ਨਹੀਂ, ਸੰਜਮ ਦਾ ਅਰਥ ਸ਼ਰਾਬ ਦੀ ਬਿਮਾਰੀ ਦਾ ਠੀਕ ਹੋਣਾ ਨਹੀਂ ਹੈ, ਇਸ ਮਾਮਲੇ ਵਿੱਚ ਨਹੀਂ। ਇਹ ਤਾਂ ਬਾਈਬਲ ਦਾ ਸੰਜਮ ਆ, ਪਵਿੱਤਰ ਆਤਮਾ ਦਾ ਸੰਜਮ, ਉਹ ਤਾਂ ਸਿਰਫ ਸਰੀਰ ਦੀ ਇੱਕ ਲਾਲਸਾ ਹੈ, ਪਰ ਅਸੀਂ ਤਾਂ ਪਵਿੱਤਰ ਆਤਮਾ ਦੇ ਸੰਜਮ ਦੀ ਗੱਲਬਾਤ ਕਰ ਰਹੇ ਹਾਂ। ਇਹਦਾ ਅਰਥ ਆ ਕਿ ਤੁਸੀਂ ਆਪਣੀ ਜੀਵ ਨੂੰ ਕਿੰਜ ਕਾਬੂ ਕਰਨਾ, ਬਕਵਾਸੀ ਨਾ ਬਣੋ, ਆਪਣੇ ਗੁੱਸੇ ਨੂੰ ਕਿੰਜ ਕਾਬੂ ਕਰਨਾ ਆ। ਹਰ ਵਾਰੀ ਜਦ ਕੋਈ ਤੁਹਾਡੇ ਨਾਲ ਬੋਲਦਾ ਹੈ, ਤਾਂ ਉਹਦੇ ਨਾਲ ਲਾਲ ਪੀਲੇ ਨਾ ਹੋਵੋ। ਓਹ ਮੇਰਾ ਮੁੰਡਿਆ, ਸਾਡੇ ਵਿੱਚੋਂ ਬਹੁਤ ਸਾਰੇ ਸ਼ੁਰੂ ਕਰਨ ਤੋਂ ਪਹਿਲਾਂ ਹੀ ਡਿੱਗ ਪੈਣਗੇ, ਕੀ ਉਹ ਨਹੀਂ ਡਿੱਗੇ ਪਏ? ਸਮਝੇ? ਤਦ ਅਸੀਂ ਹੈਰਾਨ ਹੁੰਦੇ ਆ ਕਿ ਖੁਦਾ ਕਿਉਂ ਆਪਣੀ ਕ੍ਰਿਸ਼ਿਆ ਵਿੱਚ ਨਹੀਂ ਹੈ ਚਮਤਕਾਰ ਅਤੇ ਚੀਜ਼ਾਂ ਜਿਹੜੀਆਂ ਉਹ ਕਰਦੇ ਹੁੰਦੇ ਸੀ। ਹਾਂ ਸ਼੍ਰੀਮਾਨ ਜੀ, ਸਮਝੇ? ਇਹਨਾਂ ਚੀਜ਼ਾਂ ਨੂੰ ਜੋੜੋ, ਇਹਦੇ ਨਾਲ ਸੰਜਮ ਜੋੜੋ। ਓਹ ਸੰਜਮ ਜਦ ਤੁਹਾਡੇ ਨਾਲ ਗੁੱਸੇ ਨਾਲ ਵਰਤਿਆ ਜਾਂਦਾ ਆ, ਤਾਂ ਕਿੰਜ ਮਿਠਾਸ ਨਾਲ ਜਵਾਬ ਦੇਣਾ ਹੈ। ਤੁਸੀਂ ਜਿਹੜਾ ਉੱਥੇ ਹੇਠਾਂ ਦੀਵਾਨਿਆਂ ਦਾ ਟੋਲਾ ਹੋ, ਛੜੱਪਾ ਮਾਰ ਕੇ ਤੇ ਆਪਣੀਆਂ ਬਾਹਾਂ ਟੰਗਣੀਆਂ ਨਾ ਸ਼ੁਰੂ ਕਰੋ। ਹੁਣ ਸਮਝੇ? ਉਹ ਨਹੀਂ ਹੈ, ਪਰ ਈਸ਼ਰੀ ਸੁਭਾਅ ਨਾਲ ਗੱਲਬਾਤ ਕਰੋ। ਸੰਜਮ, ਮਿਹਰਬਾਨੀ, ਕੀ ਤੁਸੀਂ ਏਦਾਂ ਦੇ ਬਣਨਾ ਚਾਹੁੰਦੇ ਹੋ? ਜਦ ਤੁਹਾਡੇ ਤੇ ਚੜਾਈ ਕੀਤੀ ਜਾਂਦੀ ਆ, ਤਾਂ ਤੁਸੀਂ ਮੁੜ ਕੇ ਚੜਾਈ ਨਾ ਕਰੋ, ਉਹਨੂੰ ਆਪਣੀ ਉਦਾਹਰਨ ਬਣ ਦਿਓ। ਜਦ ਉਹਨਾਂ ਨੇ ਆਖਿਆ ਕਿ ਜੇ ਤੂੰ ਪਰਮੇਸ਼ਵਰ ਦਾ ਪੁੱਤਰ ਆ, ਤਾਂ ਇਹਨਾਂ ਪੱਥਰਾਂ ਦੀਆਂ ਰੋਟੀਆਂ ਬਣਾ ਦੇ, ਉਹ ਕਰ ਸਕਦਾ ਸੀ ਤੇ ਵਿਖਾ ਸਕਦਾ ਸੀ ਕਿ ਉਹ ਪਰਮੇਸ਼ਵਰ ਆ। ਉਹਦੇ ਕੋਲ ਸੰਜਮ ਸੀ। ਜਦ ਉਹਨਾਂ ਨੇ ਉਹਨੂੰ ਬਾਲ ਜ਼ਬੂਲ ਆਖਿਆ, ਉਹਨੇ ਕਿਹਾ ਮੈਂ ਤੁਹਾਨੂੰ ਇਹਦੇ ਲਈ ਮਾਫ਼ ਕਰ ਦਿਆਂਗਾ। ਇਹ ਠੀਕ ਆ, ਉਹਨਾਂ ਨੇ ਉਹਦੇ ਚਿਹਰੇ ਤੋਂ ਮੁੱਠ ਭਰ ਦਾੜੀ ਖੋਈ ਤੇ ਉਹਦੇ ਮੂੰਹ ਤੇ ਥੁੱਕਿਆ ਅਤੇ ਆਖਿਆ ਕਿ ਸਲੀਬ ਤੋਂ ਹੇਠਾਂ ਉਤਰਿਆ। ਉਹਨੇ ਕਿਹਾ ਹੇ ਪਿਤਾ, ਉਹਨਾਂ ਨੂੰ ਮਾਫ਼ ਕਰ ਦੇ, ਉਹ ਤਾਂ ਇਹ ਵੀ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਹਨ। ਜਦ ਉਹਦੇ ਕੋਲ ਵਰਦਾਨ ਸੀ, ਤੇ ਉਹ ਸਭ ਕੁਝ ਜਾਣਦਾ ਸੀ, ਕਿਉਂਕਿ ਉਹਦੇ ਵਿੱਚ ਪਰਮੇਸ਼ਵਰ ਤਾਈ ਦੀ ਸਾਰੀ ਭਰਪੂਰੀ ਦੇਹਧਾਰੀ ਹੋ ਕੇ ਵਾਸ ਕਰਦੀ ਸੀ। ਉਹਨਾਂ ਨੇ ਉਹਨੂੰ ਚਮਤਕਾਰ ਕਰਦੇ ਹੋਏ ਵੇਖਿਆ ਸੀ। ਉਹਨਾਂ ਨੂੰ ਇਹ ਦੱਸ ਕੇ ਉਹਨਾਂ ਦੀ ਕੀ ਬਿਮਾਰੀ ਸੀ ਅਤੇ ਇਸ ਤਰ੍ਹਾਂ ਹੋਰ ਤੇ ਇਸ ਤਰ੍ਹਾਂ ਉਹਨਾਂ ਨੇ ਉਹਦੇ ਸਿਰ ਦੇ ਦੁਆਲੇ ਇੱਕ ਚੀਥੜਾ ਪਾ ਕੇ ਤੇ ਉਹਦੀਆਂ ਅੱਖਾਂ ਦੇ ਦੁਆਲੇ ਤੇ ਉਹਦੇ ਸਿਰ ਤੇ ਸੋਟੀ ਮਾਰੀ ਅਤੇ ਆਖਿਆ ਕਿ ਭਵਿੱਖਬਾਣੀ ਕਰ, ਸਾਨੂੰ ਦੱਸ ਕਿ ਤੈਨੂੰ ਕਿੰਨੇ ਮਾਰਿਆ, ਅਸੀਂ ਤੇਰਾ ਵਿਸ਼ਵਾਸ ਕਰ ਲਵਾਂਗੇ। ਸਮਝੇ? ਉਹਦੇ ਕੋਲ ਸੰਜਮ ਸੀ। ਜੇ ਤੁਹਾਡੇ ਕੋਲ ਏਦਾਂ ਦਾ ਸੰਜਮ ਹੈ, ਤਾਂ ਆਪਣੇ ਵਿਸ਼ਵਾਸ ਨਾਲ ਇਹਨੂੰ ਜੋੜੋ। ਜੇ ਤੁਸੀਂ ਅਜੇ ਵੀ ਆਪੇ ਤੋਂ ਬਾਹਰ ਹੋ ਜਾਂਦੇ ਹੋ, ਖਲਬਲੀ ਮਚਾਉਂਦੇ ਹੋ, ਝਗੜਾ ਕਰਦੇ ਰਹਿੰਦੇ ਹੋ, ਹੂ, ਤੁਸੀਂ ਕੁਝ ਵੀ ਪਾਇਆ ਨਹੀਂ ਆ, ਤੁਸੀਂ ਉਹਨੂੰ ਨਹੀਂ ਜੋੜ ਸਕਦੇ, ਕਿਉਂਕਿ ਇਹ ਨਹੀਂ ਜੁੜੇਗਾ। ਸਮਝੇ? ਇਹ ਨਹੀਂ ਚਿਪਕੇਗਾ। ਤੁਸੀਂ ਜਾਣਦੇ ਹੋ ਕਿ ਤੁਸੀਂ ਰਬੜ ਦਾ ਇੱਕ ਟੁਕੜਾ ਲੈ ਕੇ ਤੁਸੀਂ ਲੋਹੇ ਦੇ ਟੁਕੜੇ ਨਾਲ ਇਹਨੂੰ ਨਹੀਂ ਜੋੜ ਸਕਦੇ, ਇਹ ਬਿਲਕੁਲ ਕੰਮ ਨਹੀਂ ਕਰੇਗਾ। ਨਹੀਂ ਜੀ, ਇਹਨੂੰ ਲਚਕਦਾਰ ਹੋਣਾ ਜ਼ਰੂਰੀ ਆ, ਜਿੱਦਾਂ ਕਿ ਰਬੜਿਆ। ਸਮਝੇ? ਅਤੇ ਜਦ ਤੁਹਾਡਾ ਵਿਸ਼ਵਾਸ ਅਤੇ ਸੰਜਮ ਪਵਿੱਤਰ ਆਤਮਾ ਦੇ ਸੰਜਮ ਵਰਗਾ ਬਣ ਜਾਂਦਾ ਆ, ਜਿਹੜਾ ਕਿ ਯਸੂ ਦਾ ਸੀ, ਤਦ ਇਹ ਉਹਦੇ ਨਾਲ ਜੁੜੇਗਾ ਤੁਸੀਂ ਇਹਦੇ ਨਾਲ ਜੋੜੋ, ਤੁਸੀਂ ਇਹਦੇ ਨਾਲ ਜੁੜੇ ਜਾ ਚੁੱਕੇ ਹੋ। ਜਦ ਤੁਹਾਡਾ ਗਿਆਨ ਉਹਦੇ ਗਿਆਨ ਵਰਗਾ ਬਣ ਜਾਂਦਾ ਹੈ, ਹੇ ਖੁਦਾ ਮੈਂ ਤੇਰੀ ਇੱਛਾ ਨੂੰ ਪੂਰੀ ਕਰਨ ਦੇ ਲਈ ਆਉਂਦਾ ਹਾਂ। ਜਦ ਤੁਹਾਡਾ ਗਿਆਨ ਉਹਦੇ ਗਿਆਨ ਵਰਗਾ ਬਣ ਜਾਂਦਾ ਹੈ, ਹੇ ਖੁਦਾ ਮੈਂ ਤੇਰੀ ਇੱਛਾ ਨੂੰ ਪੂਰੀ ਕਰਨ ਦੇ ਲਈ ਆਉਂਦਾ ਹਾਂ। ਸਮਝੇ, ਪਿਤਾ ਦੇ ਵਚਨ ਨਾਲ ਉਹਨੇ ਹਰੇਕ ਸ਼ੈਤਾਨ ਨੂੰ ਹਰਾਇਆ। ਜ਼ਮੀਨ ਅਸਮਾਨ ਟਲ ਜਾਣਗੇ ਪਰ ਮੇਰਾ ਵਚਨ ਨਹੀਂ ਟਲੇਗਾ। ਸਮਝੇ, ਜਦ ਤੁਹਾਡੇ ਕੋਲ ਇਸ ਪ੍ਰਕਾਰ ਦਾ ਗਿਆਨ ਹੈ, ਇਹ ਤਾਂ ਤੁਹਾਡੇ ਵਿਸ਼ਵਾਸ ਨਾਲ ਜੁੜੇਗਾ। ਜਦ ਤੁਹਾਡੇ ਕੋਲ ਠੀਕ ਕਿਸਮ ਦਾ ਸੰਜਮ ਹੈ, ਜਿੱਦਾਂ ਕਿ ਉਹਦੇ ਕੋਲ ਸੀ, ਇਹ ਜੁੜੇਗਾ। ਜੇ ਤੁਹਾਡੇ ਕੋਲ ਨਹੀਂ ਆ, ਬਸ ਇੱਕ ਮਨੁੱਖ ਦਾ ਬਣਾਇਆ ਹੋਇਆ ਕੱਚਾ ਭੁਨਾ ਤੇ ਸੁਣਿਆ ਸੁਣਾਇਆ ਵਿਸ਼ਵਾਸ ਜਾਂ ਸੰਜਮ ਹੈ, ਉਹ ਮੈਨੂੰ ਤਾਂ ਉਹਨੂੰ ਚਪੇੜ ਮਾਰ ਕੇ ਹੇਠਾਂ ਸੁੱਟਣਾ ਚਾਹੀਦਾ ਹੈ। ਪਰ ਚੰਗਾ ਹੋਵੇਗਾ ਕਿ ਮੈਂ ਇੰਜ ਨਾ ਕਰਾਂ, ਕਿਉਂਕਿ ਹੋ ਸਕਦਾ ਹੈ ਕਿ ਇਹਦੇ ਲਈ ਉਹ ਮੇਰਾ ਨਾਂ ਅਖਬਾਰ ਵਿੱਚ ਕੱਢ ਦੇਣ। ਉਹ ਇਸ ਕਿਸਮ ਦੇ ਸੰਜਮ ਦੇ ਬਾਰੇ ਗੱਲਬਾਤ ਨਹੀਂ ਕਰ ਰਿਹਾ ਹੈ। ਇਹਨੂੰ ਜੋੜਨ ਦਾ ਯਤਨ ਨਾ ਕਰੋ, ਇਹ ਕੰਮ ਨਹੀਂ ਕਰੇਗਾ। ਪਰ ਜਦ ਤੁਸੀਂ ਅਸਲ ਵਿੱਚ ਆਪਣੇ ਦਿਲ ਦੀ ਮਿਠਾਸ ਤੋਂ ਹਰੇਕ ਆਦਮੀ ਨੂੰ ਮਾਫ ਕਰ ਸਕਦੇ ਹੋ, ਸ਼ਾਂਤ ਰਹੋ ਤੇ ਇਹਨੂੰ ਜਾਣ ਦਿਓ, ਸਮਝੇ, ਤਦ ਇਹ ਜੁੜੇਗਾ। ਤੁਸੀਂ ਇਹਨੂੰ ਆਪਣੇ ਵਿਸ਼ਵਾਸ ਨਾਲ ਜੋੜ ਸਕਦੇ ਹੋ। ਓਏ, ਕੋਈ ਹੈਰਾਨੀ ਨਹੀਂ, ਕਲੀਸਿਆ ਬਹੁਤ ਛੋਟੀ ਆ, ਕੀ ਇਹ ਠੀਕ ਨਹੀਂ ਆ? ਕੋਈ ਹੈਰਾਨੀ ਨਹੀਂ, ਤੌਬਾ ਕਰੋ ਤੇ ਬਪਤਿਸਮਾ ਯਿਸੂ ਮਸੀਹ ਦੇ ਨਾਮ ਵਿੱਚ ਲਓ। ਬਾਈਬਲ ਨੇ ਆਖਿਆ ਹੈ, ਮੈਂ ਆਖਾਂਗਾ, ਇਹ ਕੱਟੜ ਤਸਰੀਸੀਆ ਇਹਨੂੰ ਨਹੀਂ ਮੰਨਦਾ ਤੇ ਆਖਦਾ ਹੈ ਉਹ ਬੁੱਢਾ ਮਸੀਹ ਵਿਰੋਧੀ, ਉਹ ਯਿਸੂ ਨਾਮ ਵਾਲਾ ਹੈ, ਉਹ ਤਾਂ ਸਿਰਫ ਯਿਸੂ ਵਾਲਾ ਹੈ। ਮੁੰਡਿਆ ਧਿਆਨ ਰੱਖ, ਠੀਕ ਹੁਣੇ ਤਾਂ ਮੈਂ ਤੁਹਾਡੇ ਸੰਜਮ ਬਾਰੇ ਨਹੀਂ ਜਾਣਦਾ ਹਾਂ। ਸਮਝੇ, ਤੁਸੀਂ ਆਣ ਕੇ ਇਹ ਕਿਉਂ ਨਹੀਂ ਆਖਦੇ ਹੋ ਕਿ ਭਾਈ ਬ੍ਰਾਨਮ ਜੀ ਆਓ, ਇਕੱਠੇ ਬੈਠ ਕੇ ਇਹਦੇ ਤੇ ਸੋਚ ਵਿਚਾਰ ਕਰੀਏ। ਮੈਂ ਇਹਦੀ ਵਿਆਖਿਆ ਕੀਤੀ ਹੋਈ ਸੁਣਨਾ ਚਾਹੁੰਦਾ ਹਾਂ। ਸਮਝੇ, ਤਦ ਆਣ ਕੇ ਇਹਨੂੰ ਸੁਣੋ, ਤਦ ਇਹ ਠੀਕ ਤੁਹਾਡੇ ਸਾਹਮਣੇ ਰੱਖਿਆ ਜਾਂਦਾ ਹੈ ਅਤੇ ਤਦ ਤੁਸੀਂ ਦੂਰ ਚਲੇ ਜਾਂਦੇ ਹੋ ਤੇ ਕੁਝ ਪਲਾਂ ਬਾਅਦ ਅਸੀਂ ਭਗਤੀ ਨੂੰ ਲਵਾਂਗੇ। ਪਰ ਜਦ ਤੁਸੀਂ ਕ੍ਰੋਧਵਾਨ ਹੁੰਦੇ ਹੋ ਤੇ ਹਰੇਕ ਫੈਸਲੇ ਤੇ ਪਹੁੰਚਣਾ ਚਾਹੁੰਦੇ ਹੋ, ਇਹ ਉਹ ਨਹੀਂ ਹੈ। ਸਮਝੇ, ਜਦ ਤੁਸੀਂ ਇੰਜ ਕਰਦੇ ਹੋ ਤਾਂ ਫੇਰ ਅਜੇ ਤੁਹਾਡੇ ਕੋਲ ਬਾਈਬਲ ਵਾਲਾ ਸੰਜਮ ਨਹੀਂ ਆ ਕਿ ਕਿੰਜ ਮੁੜ ਕੇ ਜਵਾਬ ਦੇਣਾ ਹੈ। ਜੇ ਤੁਹਾਡੇ ਕੋਲ ਇਹ ਸਭ ਹੈ ਤਾਂ ਤੁਸੀਂ ਇਹਨੂੰ ਆਪਣੇ ਵਿਸ਼ਵਾਸ ਨਾਲ ਜੋੜ ਸਕਦੇ ਹੋ। ਤਦ ਇਹਦੇ ਬਾਅਦ ਚੌਥੀ ਗੱਲ ਆ, ਤੁਸੀਂ ਆਪਣੇ ਵਿਸ਼ਵਾਸ ਦੇ ਨਾਲ ਧੀਰਜ ਜੋੜਨਾ ਚਾਹੁੰਦੇ ਹੋ। ਜੇ ਤੁਹਾਡੇ ਕੋਲ ਵਿਸ਼ਵਾਸ ਹੈ ਤਾਂ ਇਹ ਧੀਰਜ ਨੂੰ ਉਤਪੰਨ ਕਰਦਾ ਆ। ਬਾਈਬਲ ਨੇ ਆਖਿਆ ਹੈ, ਸਮਝੇ, ਸੋ ਇਹ ਧੀਰਜ ਆ, ਇਹ ਅਗਲੀ ਚੀਜ਼ ਹੈ ਜੋ ਕਿ ਇਸ ਡੀਲ ਡੋਲ ਨੂੰ ਬਣਾਏਗੀ। ਤੁਸੀਂ ਜਾਣਦੇ ਹੋ ਕਿ ਪਰਮੇਸ਼ਵਰ ਦੇ ਕੋਲ ਠੀਕ ਕਿਸਮ ਦਾ ਮਾਲ ਮਸਾਲਾ ਆਪਣੀ ਇਮਾਰਤ ਦੇ ਵਿੱਚ ਹੈਗਾ। ਭਾਈ ਜੀ, ਵੇਖੋ ਅਸੀਂ ਕਿੰਨੇ ਘੱਟ ਹਾਂ। ਭੈਣ ਜੀ, ਸਮਝੇ, ਵੇਖੋ ਕਿਉਂ ਜਿੱਥੇ ਕਿ ਅਸੀਂ ਹਾਂ, ਸਾਡੇ ਕੋਲ ਪ੍ਰਤਾਪ ਆ, ਚਿਲਾਉਣਾ ਆ ਅਤੇ ਚੀਜ਼ਾਂ ਹਨ, ਕਿਉਂਕਿ ਸਾਡੇ ਕੋਲ ਵਿਸ਼ਵਾਸ ਆ। ਪਰ ਜਦ ਅਸੀਂ ਇਹਨਾਂ ਚੀਜ਼ਾਂ ਤੱਕ ਹੇਠਾਂ ਇੱਥੇ ਆਉਂਦੇ ਹਾਂ, ਖੁਦਾ ਸਾਨੂੰ ਉਸ ਡੀਲ ਡੋਲ ਵਿੱਚ ਬਣਾ ਨਹੀਂ ਸਕਦਾ ਹੈ। ਸਮਝੇ, ਉਹ ਇਹ ਨਹੀਂ ਕਰ ਸਕਦਾ, ਉਹ ਸਾਨੂੰ ਉਸ ਕਿਸਮ ਦੇ ਸਥਾਨ ਤੱਕ ਬਣਾ ਨਹੀਂ ਸਕਦਾ। ਸਾਡੇ ਕੋਲ ਇਹ ਸਭ ਦੂਜੀਆਂ ਚੀਜ਼ਾਂ ਹਨ, ਅਸੀਂ ਡਿੱਗਦੇ ਹਾਂ, ਇਹਨਾਂ ਦੇ ਨਾਲ ਤਿਲਕ ਜਾਂਦੇ ਹਾਂ। ਸਮਝੇ, ਉਹ ਆਪਣੀ ਕ੍ਰਿਸ਼ੀਆ ਨਹੀਂ ਬਣਾ ਸਕਦਾ ਹੈ। ਧੀਰਜ ਕਾਹਦੇ ਨਾਲ, ਕਿਸ ਕਿਸਮ ਦਾ ਧੀਰਜ? ਪਹਿਲੀ ਗੱਲ, ਉਹਨੇ ਪਰਮੇਸ਼ਰ ਨਾਲ ਧੀਰਜ ਧਰਿਆ। ਜੇ ਤੁਹਾਡੇ ਕੋਲ ਅਸਲੀ ਖਰਾ ਵਿਸ਼ਵਾਸ ਹੈ ਤਾਂ ਤੁਹਾਡੇ ਕੋਲ ਅਸਲੀ ਖਰਾ ਧੀਰਜ ਵੀ ਹੋਵੇਗਾ, ਕਿਉਂਕਿ ਵਿਸ਼ਵਾਸ ਧੀਰਜ ਨੂੰ ਉਤਪੰਨ ਕਰਦਾ ਆ। ਜਦ ਖੁਦਾ ਕੁਝ ਆਖਦਾ ਹੈ, ਤੁਸੀਂ ਇਹਦਾ ਵਿਸ਼ਵਾਸ ਕਰਦੇ ਹੋ, ਬਸ ਇੰਨਾ ਹੀ ਆ, ਤੁਹਾਡੇ ਕੋਲ ਧੀਰਜ ਆ। ਆਖਦੇ ਹੋ, ਠੀਕ ਆ ਭਾਈ, ਮੈਂ ਪਿਛਲੀ ਰਾਤ ਉਹਨੂੰ ਆਖਿਆ ਸੀ ਕਿ ਮੈਨੂੰ ਚੰਗਾ ਕਰ, ਤੇ ਅੱਜ ਸਵੇਰ ਮੈਂ ਓਦਾਂ ਹੀ ਬਿਮਾਰ ਹਾਂ। ਓਹ ਮੇਰਿਆ, ਕਿਹੋ ਜਿਹਾ ਧੀਰਜ ਆ! ਪਰਮੇਸ਼ਵਰ ਨੇ ਅਬਰਾਹਮ ਨੂੰ ਦੱਸਿਆ ਸੀ ਤੇ 25 ਸਾਲ ਬਾਅਦ ਉੱਥੇ ਤਾਂ ਇੱਕ ਚਿੰਨ ਤੱਕ ਵੀ ਨਜ਼ਰ ਨਹੀਂ ਸੀ ਆਉਂਦਾ, ਉਹ ਤਦ ਵੀ ਨੀਚਾ ਕਰ ਰਿਹਾ ਸੀ। ਉਹਨੇ ਖੁਦਾ ਨਾਲ ਧੀਰਜ ਧਰਿਆ ਹੋਇਆ ਸੀ। ਉਹ ਉਹਨੂੰ ਹਮੇਸ਼ਾ ਆਪਣੇ ਸਾਹਮਣੇ ਰੱਖੋ, ਅਗਲੀ ਲਾਗੋਂ ਲੰਘਣ ਵਾਲੀ ਉਹ ਚੀਜ਼ ਹੋਵੇ, ਤੁਸੀਂ ਉਹਨੂੰ ਲੰਘ ਕੇ ਜਾ ਨਹੀਂ ਸਕਦੇ ਹੋ, ਸੋ ਉਹਨੂੰ ਆਪਣੇ ਸਾਹਮਣੇ ਰੱਖੋ। ਉਹਨੇ ਇੰਜ ਆਖਿਆ ਹੈ ਤੇ ਇਹ ਵਾਪਰੇਗਾ। ਸਮਝੇ, ਉਹਨੂੰ ਆਪਣੇ ਸਾਹਮਣੇ ਰੱਖੋ, ਇਹ ਠੀਕ ਆ। ਨੂਹ ਦੇ ਕੋਲ ਧੀਰਜ ਸੀ, ਹਾਂਜੀ, ਨੂਹ ਦੇ ਕੋਲ ਅਸਲੀ ਈਸ਼ਰੀ ਧੀਰਜ ਸੀ। ਖੁਦਾ ਨੇ ਆਖਿਆ ਕਿ ਮੈਂ ਇਸ ਸੰਸਾਰ ਨੂੰ ਪਾਣੀ ਨਾਲ ਨਾਸ ਕਰਾਂਗਾ, ਅਤੇ ਨੂਹ ਨੇ 120 ਸਾਲ ਤੱਕ ਪ੍ਰਚਾਰ ਕੀਤਾ, ਤਦ ਵੀ ਬਹੁਤ ਸਾਰਾ ਧੀਰਜ ਤੇ ਆਕਾਸ਼ੋਂ ਤਰੇਲ ਤੱਕ ਵੀ ਨਹੀਂ ਪਈ, ਕੁਝ ਵੀ ਨਹੀਂ ਸੀ ਹੋਇਆ। ਤੇ ਉਸੇ ਤਰ੍ਹਾਂ ਹੀ ਧੂਲ ਮਿੱਟੀ ਸੀ, ਜਿਸ ਤਰ੍ਹਾਂ ਕਿ ਕਦੇ ਹੁੰਦੀ ਸੀ 120 ਸਾਲ ਤੱਕ, ਪਰ ਉਹ ਧੀਰਜਵਾਨ ਸੀ। ਤਦ ਖੁਦਾ ਤੁਹਾਡੇ ਧੀਰਜ ਦੀ ਪਰਖ ਕਰਦਾ ਆ, ਇਹ ਠੀਕ ਆ। ਖੁਦਾ ਉਹਨੂੰ ਪਰਖਦਾ ਆ। ਨੂਹ ਨੂੰ ਦੱਸਣ ਦੇ ਬਾਅਦ ਹੁਣ ਉਹਨੇ ਆਖਿਆ ਨੂਹ, ਮੈਂ ਚਾਹੁੰਦਾ ਹਾਂ ਕਿ ਤੂੰ ਹੁਣ ਅਗਾਂਹ ਵੱਧ ਤੇ ਕਿਸ਼ਤੀ ਵਿੱਚ ਵੜ ਜਾ, ਮੈਂ ਜਾਨਵਰਾਂ ਨੂੰ ਵੀ ਉਹਦੇ ਵਿੱਚ ਭਜਾਵਾਂਗਾ। ਮੈਂ ਚਾਹੁੰਦਾ ਹਾਂ ਕਿ ਤੂੰ ਅੰਦਰ ਚਲਿਆ ਜਾ, ਤੂੰ ਤਾਂ ਪੌੜੀਆਂ ਚੜ ਜਾ, ਹੁਣ ਤੂੰ ਉਤਲੀ ਖਿੜਕੀ ਥਾਣੀ ਬਾਹਰ ਵੇਖ ਸਕਦਾ ਹੈ। ਮੈਂ ਚਾਹੁੰਦਾ ਹਾਂ ਕਿ ਤੂੰ ਉੱਥੇ ਅੰਦਰ ਜਾ, ਮੈਂ ਚਾਹੁੰਦਾ ਹਾਂ ਕਿ ਤੂੰ ਇਹਨਾਂ ਲੋਕਾਂ ਨੂੰ ਦੱਸ ਜੋ ਕੁਝ ਮੈਂ 120 ਸਾਲ ਤੋਂ
ਪ੍ਰਚਾਰ ਕਰਦਾ ਆ ਰਿਹਾ ਹਾਂ ਉਹ ਕੱਲ ਨੂੰ ਵਾਪਰੇਗਾ। ਠੀਕ ਆ, ਤੂੰ ਉੱਥੇ ਜਾ ਕੇ ਤੇ ਉਹਨਾਂ ਨੂੰ ਦੱਸ ਦੇ ਪਹਿਲਾ ਚਿੰਨ ਕੀ ਸੀ। ਨੂੰ ਬੇੜੀ ਵਿਚ ਵੜ ਗਿਆ ਤੇ ਕੋਈ ਮੀਂਹ ਨੀ ਪਿਆ, ਨੂੰ ਤਿਆਰ ਹੋ ਗਿਆ ਤੇ ਉਹਨੇ ਮੀਂਹ ਤੋਂ ਬਚਣ ਵਾਲਾ ਕੋਟ ਪਾ ਲਿਆ ਹਰੇਕ ਚੀਜ਼, ਤੇ ਉਹ ਥੋੜੇ ਚਿਰ ਪਿੱਛੋਂ ਬਾਹਰ ਵੇਖ ਸਕਦਾ ਸੀ, ਤਿਆਰ ਹੋ ਗਿਆ ਤੇ ਅਗਲੇ ਦਿਨ ਮੈਂ ਨਿਸ਼ਚੈ ਕਰਦਾ ਹਾਂ ਕਿ ਉਹਨੇ ਆਪਣੇ ਪਰਿਵਾਰ ਨੂੰ ਦੱਸ ਦਿੱਤਾ ਹੋਵੇਗਾ। ਤੇ ਉਹਦੀਆਂ ਨੂੰਹਾਂ ਤੇ ਉਹਨਾਂ ਸਭਨਾਂ ਨੇ ਆਖਿਆ ਉਹ ਮੇਰਿਆ ਕੱਲ ਤੁਸੀਂ ਉਹ ਵੇਖੋਗੇ ਜੋ ਕੁਝ ਤੁਸੀਂ ਕਦੀ ਨਹੀਂ ਵੇਖਿਆ ਹੈ, ਕਿਉਂਕਿ ਆਕਾਸ਼ ਚੌਹਾਂ ਪਾਸਿਆਂ ਤੋਂ ਉਹ ਕਾਲੇ ਹੋ ਜਾਣਗੇ, ਗਰਜ ਤੇ ਲਿਸ਼ਕ ਹੋਵੇਗੀ, ਖੁਦਾ ਦੀ ਵੱਡੀ ਤਲਵਾਰ ਆਕਾਸ਼ ਨੂੰ ਚੀਰਦੀ ਹੋਈ ਲੰਘੇਗੀ। ਇਹਨਾਂ ਪਾਪੀਆਂ ਨੂੰ ਉਹ ਸਜ਼ਾ ਦੇਵੇਗਾ ਜਿਨ੍ਹਾਂ ਨੇ ਸਾਨੂੰ 120 ਸਾਲ ਤੱਕ ਰੱਦਿਆ ਹੈ। ਤੁਸੀਂ ਨਿਗਾਹ ਰੱਖੋ ਤੇ ਵੇਖੋ, ਸਮਝੇ ਕੁਝ ਕੱਚੇ ਭੁੰਨੇ ਜੇ ਨੇ ਜਵਾਨ, ਤੁਸੀਂ ਜਾਣਦੇ ਹੋ ਉਹ ਆਲੇ ਦੁਆਲੇ ਲਟਕੇ ਰਹਿੰਦੇ ਹਨ ਪਰ ਕਦੇ ਵੀ ਅੰਦਰ ਨਹੀਂ ਆਉਂਦੇ। ਤੁਸੀਂ ਜਾਣਦੇ ਹੋ ਕਿ ਅਜੇ ਵੀ ਉਹ ਤੁਹਾਡੇ ਕੋਲ ਹਨ। ਤੇ ਉਹ ਆਏ ਤੇ ਆਣ ਕੇ ਆਖਿਆ ਠੀਕ ਹੈ ਭਾਈ, ਉਹ ਬਜ਼ੁਰਗ ਆਦਮੀ ਠੀਕ ਹੋ ਸਕਦਾ ਆ, ਅਸੀਂ ਉਤਾਂ ਜਾ ਕੇ ਕੁਝ ਦਿਨ ਉਡੀਕਾਂਗੇ ਜਾਂ ਫਿਰ ਸਵੇਰੇ ਕੁਝ ਘੰਟਿਆਂ ਤੱਕ ਉਡੀਕ ਕੇ ਵੇਖਾਂਗੇ। ਅਗਲੇ ਦਿਨ ਕਾਲੇ ਬੱਦਲਾਂ ਦੀ ਥਾਂ ਇੱਥੇ ਸੂਰਜ ਚੜ ਆਇਆ, ਉਦਾਂ ਚੜ ਰਿਹਾ ਸੀ ਜਿੱਦਾਂ ਕਿ ਇਹ ਹਮੇਸ਼ਾ ਚੜਦਾ ਸੀ। ਨੂੰ ਨੇ ਬਾਹਰ ਵੇਖਿਆ, ਆਖਿਆ ਓਏ ਕੋਈ ਬੱਦਲ ਨਹੀਂ ਆ। ਉਹ ਆਦਮੀ ਉਤਾਂ ਆ ਗਿਆ, ਆਖਿਆ ਇਹ ਮੈਂ ਜਾਣਦਾ ਹਾਂ ਕਿ ਤੂੰ ਵੀ ਉਹਨਾਂ ਵਿੱਚੋਂ ਇੱਕ ਆ, ਤੁਸੀਂ ਵੇਖਦੇ ਹੋ ਤੁਸੀਂ ਇੱਥੇ ਆਲੇ ਦੁਆਲੇ ਉਤਾਂਹ ਪਏ ਫਿਰਦੇ ਹੋ। ਠੀਕ ਆ, ਮੈਨੂੰ ਸ਼੍ਰੀਮਾਨ ਜੀ ਮਾਫ਼ ਕਰਨਾ, ਹਾਂ ਹਾਂ ਹੋ ਸਕਦਾ ਹੈ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਨੂੰ ਜੋਸ਼ ਦਿਲਾਇਆ ਇੱਕ ਕਿਸਮ ਦਾ, ਹਾਂ ਹਾਂ ਹਾਂ, ਪਰ ਨੂੰਹ ਦੇ ਕੋਲ ਧੀਰਜ ਸੀ, ਆਖਿਆ ਜੇ ਮੀਂਹ ਅੱਜ ਨਹੀਂ ਪਿਆ ਤੇ ਕੱਲ ਇੱਥੇ ਹੋਵੇਗਾ। ਕਿਉਂ, ਖੁਦਾ ਨੇ ਇੰਜ ਆਖਿਆ ਆ ਨੂੰਹ, ਕਦੋਂ ਤੈਨੂੰ ਉਹਨੇ ਇਹ ਦੱਸਿਆ ਸੀ? 120 ਸਾਲ ਪਹਿਲਾਂ ਮੈਂ ਇੱਥੇ ਤੱਕ ਪਹੁੰਚ ਗਿਆ ਹਾਂ ਤੇ ਮੈਂ ਤਾਂ ਹੁਣ ਇੱਥੇ ਉਡੀਕ ਰਿਹਾ ਹਾਂ। ਉਹ ਵੇਖੋ ਥੋੜੇ ਚਿਰ ਬਾਅਦ ਅਸੀਂ ਵੇਖਦੇ ਹਾਂ ਕਿ ਖੁਦਾ ਇੱਥੋਂ ਤੱਕ ਆ ਚੁੱਕਿਆ ਹੈ ਤੇ ਕਲੀਸਿਆ ਦੇ ਲਈ ਉਡੀਕ ਰਿਹਾ ਹੈ। ਇਹ ਉੱਥੇ ਹੋਵੇਗੀ, ਤੁਸੀਂ ਫਿਕਰ ਨਾ ਕਰੋ, ਉਹਨੇ ਇਹਦਾ ਵਾਅਦਾ ਕੀਤਾ ਹੈ ਤੇ ਜੀ ਉੱਠਣ ਦੇ ਲਈ ਹੁਣ ਤੱਕ ਉਡੀਕਿਆ ਆ, ਜੀ ਉੱਠਣਾ ਹੋਵੇਗਾ। ਚਿੰਤਾ ਨਾ ਕਰੋ, ਪਰਮੇਸ਼ਰ ਨੇ ਇਹਦਾ ਵਾਅਦਾ ਕੀਤਾ ਹੈ, ਬਸ ਧੀਜ ਨਾਲ ਉਡੀਕਦੇ ਰਹੋ। ਤੁਸੀਂ ਸੌ ਜਾਂਦੇ ਹੋ, ਜੀ ਉੱਠਣ ਤੋਂ ਪਹਿਲਾਂ ਤੁਸੀਂ ਥੋੜਾ ਜਿਹਾ ਸੌ ਸਕਦੇ ਹੋ ਪਰ ਤੁਸੀਂ ਉਸ ਸਮੇਂ ਜਾਗ ਜਾਓਗੇ, ਉਹਨੇ ਇਹਦਾ ਵਾਅਦਾ ਕੀਤਾ ਆ। ਤੁਸੀਂ ਸਮਝਦੇ ਹੋ ਸੌਣਾ, ਸਮਝੇ ਜਿਹਨੂੰ ਕਿ ਅਸੀਂ ਮੌਤ ਦੀ ਨੀਂਦ ਆਖਦੇ ਹਾਂ, ਤੁਸੀਂ ਜਾਣਦੇ ਹੋ ਜਿਹਨੂੰ ਅਸੀਂ ਮੌਤ ਆਖਦੇ ਹਾਂ, ਇਹ ਤਾਂ ਥੋੜਾ ਜਿਹਾ ਸੌਣਾ ਹੈ ਜਾਂ ਫਿਰ ਮਸੀਹ ਵਿੱਚ ਸੌਣਾ। ਮਸੀਹ ਵਿੱਚ ਮਰਨ ਵਰਗੀ ਕੋਈ ਚੀਜ਼ ਨਹੀਂ ਆ, ਜਿਉਣ ਤੇ ਮੌਤ ਇਕੱਠੇ ਨਹੀਂ ਰਹਿੰਦੇ ਹਨ, ਸਮਝੇ ਅਸੀਂ ਤਾਂ ਸਿਰਫ ਥੋੜਾ ਜਿਹਾ ਸੌਂਦੇ ਹਾਂ। ਅਜਿਹੀ ਨੀਂਦ ਜਿਹਦੇ ਵਿੱਚੋਂ ਸਾਡੇ ਮਿੱਤਰ ਸਾਨੂੰ ਬੁਲਾ ਨਹੀਂ ਸਕਦੇ ਹਨ, ਸਿਰਫ ਉਹ ਹੀ ਹੈ ਜੋ ਸਾਨੂੰ ਬੁਲਾ ਸਕਦਾ ਹੈ, ਉਹ ਬੁਲਾਏਗਾ ਤੇ ਮੈਂ ਉਹਨੂੰ ਉੱਤਰ ਦਿਆਂਗਾ। ਯਾਕੂਬ ਨੇ ਆਖਿਆ ਅਯੂਬ ਨੂੰ, ਸੁੱਤੇ ਨੂੰ 4000 ਸਾਲ ਹੋ ਚੁੱਕੇ ਹਨ, ਚਿੰਤਾ ਨਾ ਕਰੋ ਉਹ ਉੱਠ ਜਾਵੇਗਾ, ਚਿੰਤਾ ਨਾ ਕਰੋ, ਉਹ ਅਜੇ ਵੀ ਇੰਤਜ਼ਾਰ ਕਰ ਰਿਹਾ ਆ। ਨੂੰ ਨੇ ਉਡੀਕਿਆ, ਚੌਥਾ ਦਿਨ ਗੁਜ਼ਰ ਗਿਆ, ਕੋਈ ਮੀਂਹ ਨਹੀਂ, ਇਹ ਠੀਕ ਆ, ਇਹ ਪਵੇਗਾ। ਮੈਂ ਸ਼੍ਰੀਮਤੀ ਨੂੰ ਆਣ ਕੇ ਆਖਦੇ ਸੁਣ ਸਕਦਾ ਹਾਂ, ਪਿਤਾ ਜੀ ਕੀ ਤੁਸੀਂ ਪੱਕ ਜਾਣਦੇ ਹੋ? ਏਦਾਂ ਦੀ ਗੱਲ ਨਾ ਕਰ, ਉਹਦੇ ਕੋਲ ਧੀਰਜ ਸੀ ਕਿਉਂਕਿ ਉਹਦੇ ਕੋਲ ਨੇਚਾ ਸੀ। ਹਾਂ ਸ਼੍ਰੀਮਾਨ ਜੀ, ਉਹਦੇ ਕੋਲ ਸ਼ਕਤੀ ਸੀ, ਉਹਦੇ ਕੋਲ ਗਿਆਨ ਸੀ ਕਿ ਖੁਦਾ ਠੀਕ ਸੀ, ਉਹਦੇ ਕੋਲ ਸੰਜਮ ਸੀ। ਉਹਨੇ ਗੁੱਸਾ ਕਰਕੇ ਇਹ ਨਹੀਂ ਆਖਿਆ ਕਿ ਠੀਕ ਹੈ ਭਾਈ ਮੈਂ ਨਹੀਂ ਜਾਣਦਾ ਕਿ ਇਹ ਸਭ ਕੀ ਹੈ, ਉੱਥੇ ਬਾਹਰ ਮੈਂ ਆਪਣੀ ਸਾਰੀ ਮਸ਼ਹੂਰੀ ਗਵਾ ਬੈਠਾ ਹਾਂ, ਨਹੀਂ ਨਹੀਂ, ਲੋਕ ਹੁਣ ਮੇਰੀ ਪਰਵਾਹ ਨਹੀਂ ਕਰਦੇ, ਮੈਂ ਉੱਥੇ ਬਾਹਰ ਜਾ ਕੇ ਫੇਰ ਦੁਬਾਰਾ ਸਭਨੀ ਥਾਈ ਨਵੇਂ ਸਿਰਿਓਂ ਸ਼ੁਰੂ ਕਰਾਂਗਾ। ਨਹੀਂ ਨਹੀਂ, ਉਹਦੇ ਕੋਲ ਧੀਰ ਸੀ, ਖੁਦਾ ਨੇ ਵਾਅਦਾ ਕੀਤਾ ਹੈ, ਖੁਦਾ ਇਹ ਕਰੇਗਾ, ਖੁਦਾ ਇਹ ਕਰੇਗਾ, ਕਿਉਂਕਿ ਖੁਦਾ ਨੇ ਇੰਜ ਆਖਿਆ ਹੈ। ਅਤੇ ਮੈਂ ਉਹਦੇ ਪੁੱਤਰ ਨੂੰ ਆਣ ਕੇ ਆਖਦੇ ਵੇਖ ਸਕਦਾ ਹਾਂ ਕਿ ਪਿਤਾ ਜੀ ਤੁਸੀਂ ਜਾਣਦੇ ਹੋ, ਉਹਨੇ ਉਹਦੇ ਸਲੇਟੀ ਰੰਗ ਦੇ ਲੰਮੇ ਵਾਲਾਂ ਤੇ ਹੱਥ ਫੇਰਿਆ, ਤੁਸੀਂ ਜਾਣਦੇ ਹੋ, ਅਤੇ ਉਹ 100 ਸਾਲ ਦਾ ਬੁੱਢਾ ਸੀ, ਤੁਸੀਂ ਜਾਣਦੇ ਹੋ, ਉੱਥੇ ਬੈਠਾ ਹੋਇਆ ਸੀ। ਉਹਨੇ ਕਿਹਾ ਕਿ ਮੈਂ ਜਾਣਦਾ ਹਾਂ ਤੁਸੀਂ ਇੱਕ ਬਜ਼ੁਰਗ ਪਿੱਤਰ ਹੋ, ਪਿਤਾ ਜੀ ਮੈਂ ਤੁਹਾਨੂੰ ਪਿਆਰ ਕਰਦਾ ਹਾਂ, ਪਰ ਕੀ ਇਹ ਸੰਭਵ ਹੋ ਸਕਦਾ ਹੈ ਕਿ ਤੁਸੀਂ ਥੋੜਾ ਜਿਹਾ ਗਲਤ ਰਹੇ ਹੋਵੋ? ਉਹ ਨਹੀਂ ਨਹੀਂ, ਕਿਉਂ, ਖੁਦਾ ਨੇ ਇੰਜ ਆਖਿਆ ਹੈ। ਠੀਕ ਹੈ ਭਾਈ, ਪਿਤਾ ਜੀ ਸਾਨੂੰ ਇੱਥੇ ਬੈਠਿਆਂ ਨੂੰ 6 ਦਿਨ ਹੋ ਗਏ ਹਨ, ਇੱਥੇ ਇਸ ਵੱਡੀ ਪੁਰਾਣੀ ਤੇ ਸੁੱਕੀ ਕਿਸ਼ਤੀ ਵਿੱਚ ਬੈਠੇ ਹੋਏ ਹਾਂ, ਇੱਥੇ ਬੈਠੇ ਹੋਏ ਹਾਂ, ਇਹਦੇ ਅੰਦਰ ਬਾਹਰ ਰਾਲ ਲਾਈ ਹੋਈ ਹੈ ਅਤੇ ਇਹਨਾਂ ਸਭਨਾਂ ਸਾਲਾਂ ਤੋਂ ਇਹਨੂੰ ਅਸੀਂ ਬਣਾਉਂਦੇ ਆ ਰਹੇ ਹਾਂ। ਤੁਸੀਂ ਉੱਥੇ ਬਾਹਰ ਖਲੋ ਕੇ ਪ੍ਰਚਾਰ ਕਰਦੇ ਰਹੇ ਹੋ ਜਦ ਤੱਕ ਕਿ ਤੁਹਾਡੇ ਵਾਲ ਸਲੇਟੀ ਰੰਗ ਦੇ ਅਤੇ ਤੁਸੀਂ ਗੰਜੇ ਨਹੀਂ ਹੋ ਗਏ। ਇੱਥੇ ਹੁਣ ਤੁਸੀਂ ਉੱਤੇ ਆ ਗਏ ਹੋ ਅਤੇ ਫਲਾਣੀ ਫਲਾਣੀ ਗੱਲ ਕਹਿਣ ਦਾ ਯਤਨ ਕਰ ਰਹੇ ਹੋ ਅਤੇ ਲੋਕ ਹੱਸ ਰਹੇ ਹਨ ਅਤੇ ਕਿਸ਼ਤੀ ਦੇ ਪਾਸੇ ਵੱਲ ਗਲੇ ਸੜੇ ਟਮਾਟਰ ਦੇ ਚੀਜ਼ਾਂ ਸੁੱਟ ਰਹੇ ਹਨ। ਉੱਥੇ ਵੇਖੋ ਤੁਸੀਂ ਕੀ ਕਰ ਰਹੇ ਹੋ, ਕਿਉਂ ਤੁਸੀਂ ਜਾਣਦੇ ਹੋ? ਪੁੱਤਰਾ ਧੀਰਜ ਰੱਖ, ਕੀ ਤੁਸੀਂ ਪੱਕ ਜਾਣਦੇ ਹੋ? ਉਹਦੀ ਨੂੰਹ ਨੇ ਆਖਿਆ, ਮੀਂਹ ਪਵੇਗਾ ਪਿਤਾ ਜੀ, ਤੁਸੀਂ ਜਾਣਦੇ ਹੋ। ਉਹਦੀ ਨੂੰਹ ਨੇ ਆਖਿਆ, ਪਿਤਾ ਜੀ ਮੀਂਹ ਪਵੇਗਾ, ਪਰ ਅਸੀਂ ਤਾਂ ਇਹਨਾਂ ਸਭਨਾ ਸਾਲਾਂ ਤੋਂ ਉਡੀਕਦੇ ਆ ਰਹੇ ਹਾਂ, ਅਸੀਂ ਤਿਆਰੀ ਕਰਦੇ ਆ ਰਹੇ ਹਾਂ। ਇੱਕ ਹਫਤਾ ਪਹਿਲਾਂ ਤੁਸੀਂ ਦੱਸਿਆ ਸੀ ਕਿ ਮੀਂਹ ਪਵੇਗਾ, ਅਸੀਂ ਇੱਥੇ ਹਾਂ ਤੇ ਦਰਵਾਜੇ ਸਭ ਬੰਦ ਹਨ, ਅਤੇ ਇੱਥੇ ਅਸੀਂ ਆਲੇ ਦੁਆਲੇ ਤੁਰੇ ਫਿਰਦੇ ਹਾਂ, ਅਤੇ ਸੂਰਜ ਠੀਕ ਹੇਠਾਂ ਇੱਥੇ ਓਦਾਂ ਹੀ ਚੁਲਸਾ ਰਿਹਾ ਜਿੱਦਾਂ ਕਿ ਉਹ ਚੁਲਸਾਉਂਦਾ ਸੀ, ਪਰ ਮੀਂਹ ਪਵੇਗਾ, ਤੁਸੀਂ ਕਿੱਦਾਂ ਜਾਣਦੇ ਹੋ? ਖੁਦਾ ਨੇ ਇੰਜ ਆਖਿਆ ਹੈ। ਹੁਣ ਜੇ ਅਸੀਂ ਉਸ ਤਰੀਕੇ ਨਾਲ ਚੱਲਦੇ ਹਾਂ, ਇਹਨੂੰ ਜੋੜੋ, ਪਰ ਜੇ ਤੁਹਾਨੂੰ ਇਹ ਉਸ ਤਰੀਕੇ ਨਾਲ ਨਹੀਂ ਮਿਲਿਆ ਹੈ, ਇਹਨੂੰ ਜੋੜਨ ਦਾ ਯਤਨ ਨਾ ਕਰੋ, ਇਹ ਕੰਮ ਨਹੀਂ ਆਵੇਗਾ, ਇਹ ਚੰਗਾਈ ਦੇ ਕੰਮ ਨਹੀਂ ਆਵੇਗਾ, ਇਹ ਹੋਰ ਕਾਸੇ ਦੇ ਵੀ ਕੰਮ ਨਹੀਂ ਆਵੇਗਾ, ਸਮਝੇ? ਇਸ ਨੇ ਤਾਂ ਉਸ ਮਾਲ ਮੱਤੇ ਨਾਲ ਮੇਲ ਖਾਣਾ ਆ ਜਿਹਦੇ ਨਾਲ ਇਹ ਜੁੜਿਆ ਹੋਇਆ ਹੈ, ਇਹ ਠੀਕ ਆ ਤੇ ਜੋੜਨ ਲਈ ਹੈਗਾ। ਪਰਮੇਸ਼ਵਰ ਦੇ ਵਾਅਦੇ ਨਾਲ ਧੀਰਜ। ਹਾਂ ਸ਼੍ਰੀਮਾਨ ਜੀ, ਨੂਹ ਨੇ ਇਹਦਾ ਵਿਸ਼ਵਾਸ ਕੀਤਾ, ਉਹਨੇ ਪਰਮੇਸ਼ਵਰ ਨਾਲ ਧੀਰਜ ਧਰਿਆ 120 ਸਾਲ ਤੱਕ। ਮੂਸਾ ਨੇ ਪਰਮੇਸ਼ਵਰ ਨਾਲ ਧੀਰਜ ਧਰਿਆ। ਹਾਂ ਸ਼੍ਰੀਮਾਨ ਜੀ, ਮੂਸਾ, ਮੈਂ ਆਪਣੇ ਲੋਕਾਂ ਦੀ ਦੁਆਈ ਨੂੰ ਸੁਣਿਆ ਆ, ਮੈਂ ਉਹਨਾਂ ਦੀ ਮੁਸੀਬਤ ਨੂੰ ਵੇਖਿਆ ਆ, ਮੈਂ ਉਹਨਾਂ ਦੇ ਛੁਟਕਾਰੇ ਲਈ ਹੇਠਾਂ ਆ ਰਿਹਾ ਹਾਂ, ਮੈਂ ਤੈਨੂੰ ਹੇਠਾਂ ਕਲਾਂਗਾ। ਉੱਥੇ ਉਹਦੇ ਅਤੇ ਖੁਦਾ ਦੇ ਵਿਚਕਾਰ ਥੋੜਾ ਜਿਹਾ ਭਿੰਨ ਭੇਦ ਸੀ, ਅਤੇ ਖੁਦਾ ਨੇ ਉਹਨੂੰ ਆਪਣਾ ਜਲਾਲ ਵਿਖਾਇਆ, ਆਖਿਆ ਆ ਮੈਂ ਚੱਲਿਆ ਜੇ। ਜਦ ਉਹਨੇ ਇੱਕ ਵਾਰ ਖੁਦਾ ਦੇ ਜਲਾਲ ਨੂੰ ਵੇਖ ਲਿਆ, ਤੁਸੀਂ ਸਮਝੇ ਉਹਦੇ ਕੋਲ ਵਿਸ਼ਵਾਸ ਸੀ, ਆਖਿਆ ਮੂਸਾ ਤੇਰੇ ਹੱਥ ਵਿੱਚ ਕੀ ਆ? ਉਹਨੇ ਕਿਹਾ ਇੱਕ ਲਾਠੀ ਆ। ਉਹਨੇ ਕਿਹਾ ਇਹਨੂੰ ਥੱਲੇ ਸੁੱਟ ਦੇ, ਇਹ ਸੱਪ ਬਣ ਗਈ। ਉਹਨੇ ਕਿਹਾ ਉਹ ਮੇਰਿਆ, ਉਹ ਤੁਰ ਪਿਆ। ਆਖਿਆ ਮੂਸਾ ਇਹਨੂੰ ਚੁੱਕ ਲੈ, ਜੇ ਮੈਂ ਇਹਨੂੰ ਸੱਪ ਬਣਾਉਣ ਦੇ ਯੋਗ ਹਾਂ, ਮੈਂ ਇਹਨੂੰ ਫੇਰ ਲਾਠੀ ਵੀ ਬਣਾ ਸਕਦਾ ਹਾਂ। ਆਹ, ਜੇ ਖੁਦਾ ਮੈਨੂੰ ਸਰੀਰਕ ਜੀਵਨ ਦੇ ਸਕਦਾ ਹੈ, ਤਾਂ ਉਹ ਮੈਨੂੰ ਆਤਮਕ ਜੀਵਨ ਵੀ ਦੇ ਸਕਦਾ ਹੈ। ਜੇ ਖੁਦਾ ਮੈਨੂੰ ਪਹਿਲਾ ਜਨਮ ਦੇ ਸਕਦਾ ਹੈ, ਤਾਂ ਉਹ ਮੈਨੂੰ ਦੂਜਾ ਜਨਮ ਵੀ ਦੇ ਸਕਦਾ ਹੈ। ਆਮੀਨ। ਜੇ ਖੁਦਾ ਇਹਨੂੰ ਚੰਗਾ ਕਰ ਸਕਦਾ ਹੈ ਰੱਬੀ ਚੰਗਾਈ ਦੇ ਦੁਆਰਾ, ਤਾਂ ਉਹ ਇਹਨੂੰ ਆਪਣੇ ਜਲਾਲ ਦੇ ਲਈ ਅੰਤ ਦੇ ਦਿਨ ਉਠਾ ਵੀ ਸਕਦਾ ਹੈ। ਇਹ ਠੀਕ ਆ, ਮੈਂ ਇਸ ਲਾਠੀ ਨੂੰ ਥੱਲੇ ਸੁੱਟ ਸਕਦਾ ਹਾਂ, ਤੇ ਇਹਨੂੰ ਸੱਪ ਵਿੱਚ ਬਦਲ ਸਕਦਾ ਹਾਂ, ਤੇ ਮੈਂ ਇਹਨੂੰ ਫੇਰ ਲਾਠੀ ਵਿੱਚ ਬਦਲ ਸਕਦਾ ਹਾਂ, ਇਹਨੂੰ ਇਹਦੀ ਪੂਛ ਤੋਂ ਫੜ ਲੈ। ਮੂਸਾ ਨੇ ਹੇਠਾਂ ਜਾ ਕੇ ਉਹਨੂੰ ਫੜ ਲਿਆ, ਤੇ ਉੱਥੇ ਲਾਠੀ ਸੀ, ਉਹਨੇ ਫੇਰ ਤਦ ਗਿਆਨ ਨੂੰ ਜੋੜਨਾ ਆਰੰਭ ਕਰ ਦਿੱਤਾ। ਹੁਣ ਮੂਸਾ ਤੇਰੇ ਹੱਥ ਨੂੰ ਕੀ ਗੱਲ ਆ? ਕੁਝ ਨਹੀਂ, ਹੁਣ ਤੂੰ ਆਪਣਾ ਹੱਥ ਆਪਣੀ ਹਿੱਕ ਉੱਤੇ ਰੱਖ। ਠੀਕ ਆ, ਕੋਹੜ ਨਾਲ ਸਫੇਦ ਹੋ ਗਿਆ। ਏ ਖੁਦਾਵਨ, ਮੇਰੇ ਹੱਥ ਵੱਲ ਵੇਖ। ਮੂਸਾ, ਵਾਪਸ ਇਹਨੂੰ ਆਪਣੀ ਗੋਦ ਤੇ ਰੱਖ। ਉਹਨੇ ਇਹਨੂੰ ਇਸ ਤਰ੍ਹਾਂ ਵਾਪਸ ਆਪਣੀ ਗੋਦ ਤੇ ਰੱਖਿਆ, ਇਹ ਉਹਦੇ ਬਾਕੀ ਸਰੀਰ ਵਰਗਾ ਹੋ ਗਿਆ। ਇਸ ਤਰ੍ਹਾਂ ਉਹਨੇ ਇਹਨਾਂ ਨੂੰ ਜੋੜਨਾ ਤਦ ਸ਼ੁਰੂ ਕਰ ਦਿੱਤਾ, ਸਮਝੇ? ਹਾਂ ਸ਼੍ਰੀਮਾਨ ਜੀ, ਉਹ ਉੱਥੇ ਹੇਠਾਂ ਚਲਿਆ ਗਿਆ, ਤੇ ਪਹਿਲੇ ਹੀ ਭਿੰਨ ਭੇਦ ਦੇ ਬਾਅਦ ਉਹ ਉੱਥੇ ਚਲਿਆ ਗਿਆ, ਉੱਥੇ ਬਾਹਰ ਆ ਗਿਆ, ਤੇ ਆਖਿਆ ਕਿ ਖੁਦਾਵੰਦ ਖੁਦਾ ਨੇ ਆਖਿਆ ਆ ਕਿ ਮੇਰੇ ਲੋਕਾਂ ਨੂੰ ਜਾਣ ਦੇ। ਫਿਰਾਉਨ, ਮੈਂ ਚਾਹੁੰਦਾ ਹਾਂ ਕਿ ਤੂੰ ਇਹ ਜਾਣ ਲੈ, ਮੈਂ ਪਰਮੇਸ਼ਰ ਦਾ ਨੁਮਾਇੰਦਾ ਹੋ ਕੇ ਆਇਆ ਹਾਂ, ਤੈਨੂੰ ਮੇਰਾ ਆਖਾ ਮੰਨਣਾ ਪਵੇਗਾ। ਫਿਰਾਉਨ ਨੇ ਆਖਿਆ, ਆਖਾ ਮੰਨਾ? ਤੂੰ ਜਾਣਦਾ ਆ ਮੈਂ ਕੌਣ ਆ? ਮੈਂ ਫਿਰਾਉਨ ਆ, ਇੱਕ ਗੁਲਾਮ ਦਾ ਆਖਾ ਮੰਨਾ? ਆਖਿਆ ਕਿ ਜਾਂ ਤਾਂ ਤੂੰ ਮੇਰਾ ਆਖਾ ਮੰਨੇਗਾ, ਨਹੀਂ ਤਾਂ ਤੂੰ ਨਾਸ਼ ਹੋ ਜਾਵੇਂਗਾ। ਦੋਵਾਂ ਵਿੱਚੋਂ ਜਿਹੜੀ ਤੂੰ ਚਾਹੁੰਦਾ ਹੈ ਕਰੇਗਾ। ਕਿਉਂ? ਕਿਉਂ? ਕਿਉਂਕਿ ਉਹ ਜਾਣਦਾ ਸੀ ਕਿ ਉਹ ਕੀ ਗੱਲਬਾਤ ਕਰ ਰਿਹਾ ਹੈ, ਉਹਦੇ ਕੋਲ ਅਧਿਕਾਰ ਸੀ, ਉਹ ਉੱਥੇ ਹੇਠਾਂ ਗਿਆ ਸੀ, ਉਹਨੇ ਖੁਦਾ ਨਾਲ ਗੱਲਬਾਤ ਕੀਤੀ ਸੀ, ਉਹਦੇ ਕੋਲ ਵਿਸ਼ਵਾਸ ਸੀ, ਉਹ ਜਾਣਦਾ ਸੀ ਕਿ ਉਹ ਕਿੱਥੇ ਖੜਾ ਸੀ। ਤੂੰ ਚਾਹੁੰਦਾ ਹੈ ਕਿ ਮੈਂ ਤੇਰਾ ਆਖਾ ਮੰਨਾ, ਇੱਥੋਂ ਬਾਹਰ ਚਲਿਆ ਜਾ, ਮੈਂ ਤੈਨੂੰ ਵਿਖਾਵਾਂਗਾ, ਮੈਨੂੰ ਇੱਕ ਚਿੰਨ ਵਿਖਾ। ਉਹਨੇ ਆਪਣੀ ਲਾਠੀ ਥੱਲੇ ਸੁੱਟੀ ਤੇ ਸੱਪ ਬਣ ਗਈ। ਕਿਉਂ ਨਹੀਂ? ਉਹਨੇ ਕਿਹਾ ਉਹ ਜਾਦੂਗਰਾਂ ਵਾਲੀ ਸਸਤੀ ਚਾਲ ਆ, ਇੱਕ ਮਿੰਟ ਲਈ ਇੱਥੇ ਆ, ਇੱਥੇ ਆਓ ਜਨੇਸ ਤੇ ਜਮਰੇਸ, ਤੁਸੀਂ ਆਪਣੀਆਂ ਲਾਠੀਆਂ ਹੇਠਾਂ ਸੁੱਟੋ। ਉਹਨਾਂ ਨੇ ਉਹ ਥੱਲੇ ਸੁੱਟੀਆਂ ਤੇ ਉਹ ਸੱਪ ਬਣ ਗਈਆਂ। ਆਖਿਆ ਹੁਣ ਤੂੰ ਸਸਤੀ ਚੀਜ਼ ਇੱਥੇ ਮੇਰੇ ਕੋਲ ਆ, ਇੱਕ ਮਿਸਰੀ ਕੋਲ ਆ, ਮਿਸਰ ਦਾ ਫਿਰਾਉਨ, ਤੂੰ ਆਪਣੀ ਜਾਦੂਗਰ ਵਾਲੀ ਸਸਤੀ ਚਾਲ ਚੱਲਣ ਇੱਥੇ ਆਇਆ ਆ, ਹਾਸੀ ਮਜ਼ਾਕ ਵਾਲੇ ਧੋਖੇ ਨਾਲ। ਤੂੰ ਮਨ ਦੀ ਗੱਲ ਬੁਝਣੀ ਜਾਣਦਾ ਆ, ਤੂੰ ਜਾਣਦਾ ਹੈ ਕਿ ਮੇਰਾ ਕੀ ਅਰਥ ਆ। ਮੈਂ ਆਸ ਕਰਦਾ ਹਾਂ ਕਿ ਤੂੰ ਇਹਨੂੰ ਪੜ੍ਹ ਰਿਹਾ ਆ, ਮਨ ਦੀ ਗੱਲ ਬੁਝਣੀ ਜਾਂ ਕੁਝ ਤੁਸੀਂ ਸਮਝਦੇ ਹੋ। ਹਾਂਜੀ, ਉਹਦੇ ਵਿੱਚ ਕੁਝ ਦੇ ਨਾਲ ਇੱਥੇ ਆਇਆ ਹਾਂ। ਆਖਿਆ ਠੀਕ ਆ, ਅਸੀਂ ਵੀ ਉਹੀ ਚੀਜ਼ ਕਰ ਸਕਦੇ ਹਾਂ ਜੋ ਤੂੰ ਕਰਦਾ ਆ। ਮੂਸਾ ਕੀ ਸੀ? ਉਹਨੇ ਇਹ ਨਹੀਂ ਆਖਿਆ, ਉਹ ਮਿਸਟਰ ਫਰਾਉਨ, ਸ਼੍ਰੀਮਾਨ ਜੀ ਮੈਨੂੰ ਅਫਸੋਸ ਆ, ਮੈਂ ਤੁਹਾਡਾ ਗੁਲਾਮ ਹੋਵਾਂਗਾ। ਨਹੀਂ ਸ਼੍ਰੀਮਾਨ ਜੀ, ਉਹ ਖਲੋਤਾ ਰਿਹਾ, ਆਮੀਨ, ਉੱਥੇ ਖੜੇ ਰਹੋ, ਖੁਦਾ ਨੇ ਆਖਿਆ ਹੈ। ਉਹਦੇ ਦਿਲ ਵਿੱਚ ਕੋਈ ਸ਼ੱਕ ਨਹੀਂ ਸੀ, ਸ਼ਾਂਤ ਬਣੇ ਰਹੋ, ਮੈਂ ਤੁਹਾਨੂੰ ਕੁਝ ਵਿਖਾਵਾਂਗਾ। ਜਦ ਤੁਸੀਂ ਠੀਕ ਓਦਾਂ ਹੀ ਕੀਤਾ ਜਿੱਦਾਂ ਉਹਨੇ ਕਰਨ ਲਈ ਆਖਿਆ ਸੀ, ਏਦਾਂ ਜਾਪਦਾ ਆ ਕਿ ਗਲਤੀ ਹੋ ਗਈ ਆ। ਬਸ ਖੜੇ ਰਹੋ, ਧੀਰਜ ਰੱਖੋ। ਮੂਸਾ ਨੇ ਆਖਿਆ, ਤੁਸੀਂ ਜਾਣਦੇ ਹੋ ਕਿ ਜਦ ਮੈਂ ਉਹ ਨੀਂਹ ਧਰੀ ਸੀ ਉੱਥੇ ਉਹਦੇ ਉੱਤੇ ਧੀਰਜ ਵੀ ਰੱਖਿਆ ਗਿਆ ਸੀ। ਸੋ ਮੈਂ ਇੰਤਜ਼ਾਰ ਕਰਾਂਗਾ ਤੇ ਵੇਖਾਂਗਾ ਕਿ ਖੁਦਾ ਕੀ ਕਰਦਾ ਆ। ਉੱਥੇ ਉਹ ਪੁਰਾਣੇ ਸੱਪ ਸਨ, ਰਿੜਦੇ ਫਿਰਦੇ, ਹੁੰਕਾਰੇ ਮਾਰਦੇ ਅਤੇ ਇੱਕ ਦੂਜੇ ਉੱਤੇ ਵਿਸ ਘੋਲ ਰਹੇ ਸਨ। ਪਹਿਲੀ ਗੱਲ, ਤੁਸੀਂ ਜਾਣਦੇ ਹੋ ਕਿ ਮੂਸਾ ਦਾ ਸੱਪ ਗਲਪ 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 ਕਰਦਾ ਗਿਆ ਤੇ ਉਹਨਾਂ ਸਭਨਾਂ ਨੂੰ ਨਿਗਲ ਗਿਆ। ਉਹਦੇ ਕੋਲ ਧੀਰਜ ਸੀ। ਪਰ ਯਹੋਵਾ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ, ਉਹ ਕਾਬਾ ਵਾਂਗੂ ਖੰਭਾਂ ਉੱਤੇ ਉੱਡਣਗੇ। ਕੀ ਇਹ ਠੀਕ ਆ? ਸਮਝੇ? ਹਾਂ ਸ਼੍ਰੀਮਾਨ ਜੀ। ਉਹ ਦੌੜਨਗੇ ਤੇ ਨਾ ਥੱਕਣਗੇ, ਉਹ ਫਿਰਨਗੇ ਔਰ ਹੁੱਸਣਗੇ ਨਹੀਂ। ਸਮਝੇ? ਬਸ ਖੁਦਾਵੰਦ ਵਿੱਚ ਉਡੀਕੋ, ਧੀਰਜ ਧਰੋ। ਸਮਝੇ? ਹਾਂ ਸ਼੍ਰੀਮਾਨ ਜੀ। ਹੁਣ ਇਸਰਾਇਲ ਦਾ ਬਾਹਰ ਕੱਢਿਆ ਜਾਣਾ ਸੀ, ਬੜੇ ਵੱਡੇ ਵੱਡੇ ਵਿਰੋਧ ਹੋਏ ਅਤੇ ਮੂਸਾ ਨੇ ਉਡੀਕ ਕੀਤੀ। ਤਦ ਉਹ ਬਿਆਬਾਨ ਵਿੱਚ ਚਲਿਆ ਗਿਆ। ਇਹ ਤਾਂ ਲਗਭਗ 3 ਜਾਂ 4 ਦਿਨ ਦਾ ਸਫ਼ਰ ਹੈ। ਇਹ ਤਾਂ ਸਿਰਫ 40 ਮੀਲ ਦੂਰ ਆ ਜਿੱਥੋਂ ਕਿ ਉਹ ਪਾਰ ਲੰਘਿਆ ਸੀ, ਠੀਕ ਉਸੇ ਹੀ ਸਥਾਨ ਤੋਂ ਜਿੱਥੋਂ ਫਿਰ ਦੁਬਾਰਾ ਪਾਰ ਲੰਘੇ। ਪਰ ਮੂਸਾ ਨੇ ਬਿਆਬਾਨ ਵਿੱਚ 40 ਸਾਲ ਉਡੀਕਿਆ। ਧੀਰਜ, ਆਮੀਨ, ਇਹ ਠੀਕ ਆ। ਉਹਨੇ 40 ਸਾਲ ਤੱਕ ਇੰਤਜ਼ਾਰ ਕੀਤੀ। ਓਹ ਹਾਂ ਸ਼੍ਰੀਮਾਨ ਜੀ, ਸਾਨੂੰ ਇੱਕ ਦੂਜੇ ਨਾਲ ਵੀ ਧੀਰਜ ਧਰਨਾ ਚਾਹੀਦਾ ਆ। ਸਮਝੇ? ਇੱਕ ਸਮੇਂ ਅਸੀਂ ਇੱਕ ਦੂਜੇ ਨਾਲ ਧੀਰਜ ਨਹੀਂ ਧਰਦੇ। ਅਸੀਂ ਸੋਚਦੇ ਹਾਂ ਕਿ ਸਾਨੂੰ ਮੂਸਾ ਵਾਂਗ ਹੋਣਾ ਚਾਹੀਦਾ ਆ। ਮੂਸਾ ਨੇ ਲੋਕਾਂ ਨਾਲ ਧੀਰਜ ਧਰਿਆ। ਧਿਆਨ ਦਿਓ, ਇਸੇ ਹੀ ਚੀਜ਼ ਨੇ ਉਹਨਾਂ ਨੂੰ ਉੱਥੇ ਜਾਣ ਨਹੀਂ ਦਿੱਤਾ। ਸਮਝੇ? ਜੇ ਤੁਸੀਂ ਕੁਝ ਕਰਨ ਦਾ ਯਤਨ ਕਰ ਰਹੇ ਹੋ, ਜਿੱਦਾਂ ਕਿ ਮੈਂ ਇਸ ਸੰਦੇਸ਼ ਨੂੰ ਇਸ ਉਪਾਸਨਾ ਭਵਨ ਵਿੱਚ ਲਿਆਉਣ ਦਾ ਯਤਨ ਕੀਤਾ ਹੈ, ਇਹ ਵੇਖਣ ਲਈ ਕਿ ਇਸ ਉਪਾਸਨਾ ਭਵਨ ਦਾ ਹਰੇਕ ਅੰਗ ਇਹ ਬਣ ਜਾਵੇ, ਇਹ ਕਰਨਾ ਕਠਿਨ ਹੈ। ਮੈਂ ਧੀਰਜ ਧਰਨ ਦਾ ਯਤਨ ਕੀਤਾ ਹੈ, ਇਹ 33 ਸਾਲ ਹੋ ਗਏ ਹਨ। ਸਮਝੇ? ਧੀਰਜ ਧਰੋ। ਔਰਤਾਂ ਅੱਜ ਵੀ ਠੀਕ ਓਦਾਂ ਹੀ ਆਪਣੇ ਵਾਲ ਕਟਾਉਂਦੀਆਂ ਹਨ, ਪਰ ਬਸ ਧੀਰਜ ਧਰੋ। ਸਮਝੇ? ਬਸ ਧੀਰਜ ਧਰੋ, ਉਡੀਕੋ, ਕਰਨਾ ਹੀ ਪਵੇਗਾ। ਜੇ ਤੁਹਾਨੂੰ ਇਹ ਨਹੀਂ ਮਿਲਿਆ ਹੈ, ਇੱਥੇ ਇਹਦੇ ਉੱਤੇ ਬਣਾਉਣ ਦਾ ਯਤਨ ਨਾ ਕਰੋ, ਧੀਰਜ ਧਰੋ। ਇੱਥੋਂ ਤੋੜੀ ਕਿ ਇੱਕ ਵਾਰ ਉਸ ਬਾਗੀ ਲੋਕਾਂ ਦੇ ਜਥੇ ਨੇ ਉਹ ਧੀਰਜ ਖੋ ਬੈਠੇ ਸਨ। ਉਹਨਾਂ ਨੇ ਮੂਸਾ ਕੋਲੋਂ ਕੁਝ ਅਜਿਹਾ ਕਰਵਾਇਆ ਜੋ ਕਿ ਗਲਤ ਸੀ, ਪਰ ਤਦ ਵੀ ਜਦ ਮੁਕਾਬਲੇ ਦਾ ਸਮਾਂ ਆਇਆ, ਖੁਦਾ ਉਹਨਾਂ ਦੀ ਕਾਰਵਾਈ ਤੋਂ ਬੇਜ਼ਾਰ ਹੋ ਗਿਆ। ਉਹਨੇ ਕਿਹਾ, ਮੂਸਾ ਆਪਣੇ ਆਪ ਨੂੰ ਵੱਖਰਿਆ ਕਰ ਲੈ, ਮੈਂ ਉਸ ਸਾਰੇ ਜਥੇ ਨੂੰ ਮਾਰ ਸੁੱਟਾਂਗਾ ਤੇ ਫੇਰ ਨਵਾਂ ਸ਼ੁਰੂ ਕਰਾਂਗਾ। ਉਹਨੇ ਆਪਣੇ ਆਪ ਨੂੰ ਦਰਾੜ ਵਿੱਚ ਸੁੱਟਿਆ ਅਤੇ ਆਖਿਆ ਕਿ ਖੁਦਾ ਇਹ ਨਾ ਕਰ। ਕੀ ਸੀ? ਲੋਕਾਂ ਨਾਲ ਧੀਰਜ ਧਰਨਾ, ਜਿਹੜੇ ਕਿ ਉਹਦੇ ਵਿਰੁੱਧ ਬਗਾਵਤ ਕਰ ਰਹੇ ਸਨ। ਮੈਨੂੰ ਹੈਰਾਨੀ ਆ ਕਿ ਜੇ ਅਸੀਂ ਉਹ ਕਰ ਸਕੀਏ, ਜੇ ਤੁਸੀਂ ਨਹੀਂ ਕਰ ਸਕਦੇ ਤਾਂ ਤੁਸੀਂ ਇਹਦੇ ਉੱਤੇ ਬਣਾਉਣ ਦਾ ਯਤਨ ਨਾ ਕਰੋ, ਕਿਉਂਕਿ ਇਹ ਬਦਲਦਾ ਨਹੀਂ ਆ। ਤੁਸੀਂ ਜਾਣਦੇ ਹੋ, ਇਸ ਤਰੀਕੇ ਦੇ ਨਾਲ ਪਹਿਲਾਂ ਇਹਦੇ ਵਿੱਚ ਜੋੜਿਆ ਗਿਆ ਸੀ ਅਤੇ ਇਸੇ ਹੀ ਤਰੀਕੇ ਦੇ ਨਾਲ ਉਹਨਾਂ ਦੇ ਪਿੱਛੋਂ ਹਰੇਕ ਨੂੰ ਜੋੜਿਆ ਜਾਣਾ ਆ। ਜੇ ਤੁਸੀਂ ਨਹੀਂ ਹੋ, ਤੁਸੀਂ ਜਿਉਂਦੇ ਪਰਮੇਸ਼ਰ ਦੇ ਨਿਵਾਸ ਸਥਾਨ ਦੇ ਉਸ ਡੀਲ ਡੋਲ ਤੱਕ ਨਹੀਂ ਆਉਂਦੇ ਹੋ। ਜੇ ਤੁਹਾਡੇ ਕੋਲ ਇੱਕ ਦੂਜੇ ਦੇ ਨਾਲ ਧੀਰਜ ਧਰਨ ਲਈ ਨਹੀਂ ਆ, ਠੀਕ ਆ। ਇਬਰਾਨੀ ਬੱਚਿਆਂ ਕੋਲ ਧੀਰਜ ਸੀ, ਯਕੀਨਨ ਉਹਨਾਂ ਦੇ ਕੋਲ ਹੈ ਸੀ। ਖੁਦਾ ਨੇ ਉਹਨਾਂ ਨਾਲ ਵਾਅਦਾ ਕੀਤਾ ਸੀ, ਉਹਨਾਂ ਨੂੰ ਦੱਸਿਆ ਸੀ ਕਿ ਤੁਸੀਂ ਕਿਸੇ ਮੂਰਤ ਅੱਗੇ ਨਹੀਂ ਝੁਕਣਾ, ਪਰ ਉਹਨਾਂ ਦੇ ਕੋਲ ਧੀਰਜ ਹੈ ਸੀ। ਆਖਿਆ ਕਿ ਸਾਡਾ ਖੁਦਾ ਯੋਗ ਹੈ, ਪਰ ਫੇਰ ਵੀ ਅਸੀਂ ਤੇਰੀ ਮੂਰਤ ਅੱਗੇ ਨਹੀਂ ਝੁਕਾਂਗੇ। ਧੀਰਜ, ਇਹ ਜਾਣਦੇ ਹੋਏ ਕਿ ਖੁਦਾ ਉਹਨੂੰ ਅੰਤਲੇ ਦਿਨਾਂ ਵਿੱਚ ਫੇਰ ਉਠਾ ਖੜਾ ਕਰੇਗਾ। ਆਖਿਰਕਾਰ ਇਸ ਜੀਵਨ ਦੀ ਬਹੁਤ ਸਾਰੀ ਪਰਵਾਹ ਨਹੀਂ ਆ। ਸਮਝੇ? ਆਖਰੀ ਦਿਨਾਂ ਵਿੱਚ ਖੁਦਾ ਇਹਨੂੰ ਫੇਰ ਉਠਾ ਖੜਾ ਕਰੇਗਾ, ਪਰ ਜਦ ਇੱਕ ਮੂਰਤ ਦੇ ਅੱਗੇ ਝੁਕਣ ਦੀ ਗੱਲ ਆਉਂਦੀ ਆ, ਅਸੀਂ ਨਹੀਂ ਝੁਕਾਂਗੇ। ਹੁਣ ਅਸੀਂ ਜੋ ਕੈਸਰ ਦਾ ਕੈਸਰ ਨੂੰ ਦਿਆਂਗੇ, ਪਰ ਜਦ ਕੈਸਰ ਪਰਮੇਸ਼ਰ ਦੇ ਕੰਮ ਵਿੱਚ ਦਖਲ ਦਿੰਦਾ ਹੈ ਤਾਂ ਪਰਮੇਸ਼ਰ ਪਹਿਲਾਂ ਹੈ। ਖੁਦਾ ਨੇ ਆਖਿਆ ਕਿ ਤੁਸੀਂ ਉਸ ਮੂਰਤ ਅੱਗੇ ਨਾ ਝੁਕਣਾ, ਮੈਂ ਨਹੀਂ ਝੁਕਾਂਗਾ। ਸਾਡਾ ਖੁਦਾ ਸਾਨੂੰ ਛਡਾਉਣ ਦੇ ਯੋਗ ਆ, ਜੇ ਉਹ ਨਾ ਵੀ ਛਡਾਵੇ ਮੈਂ ਇਸ ਮੂਰਤ ਅੱਗੇ ਨਹੀਂ ਝੁਕਾਂਗਾ। ਆਖਿਆ, ਠੀਕ ਆ, ਉੱਥੇ ਭੱਠੀ ਆ, ਠੀਕ ਆ। ਉਹਨੇ ਕਿਹਾ, ਉਹ ਮੇਰਾ ਅੰਦਾਜ਼ਾ ਹੈ ਕਿ ਅੱਜ ਰਾਤ ਬਹੁਤ ਮੀਂਹ ਪਵੇਗਾ ਤੇ ਉਹ ਸਾਰੀ ਅੱਗ ਬੁਝਾ ਦੇਵੇਗਾ। ਪਰ ਇਸ ਤਰ੍ਹਾਂ ਨਹੀਂ ਹੋਇਆ, ਅਜੇ ਵੀ ਧੀਰਜਵਾਨ। ਅਗਲੀ ਸਵੇਰ ਤੇ ਜਦ ਉਹ ਕਚਹਿਰੀਆਂ ਦੇ ਸਾਹਮਣੇ ਲਿਆਂਦੇ ਗਏ, ਉੱਥੇ ਨਬੂਕਦਨਜ਼ਰ ਬੈਠਾ ਹੋਇਆ ਸੀ। ਉਹਨੇ ਕਿਹਾ, ਠੀਕ ਆ ਮੁੰਡਿਓ, ਕੀ ਤੁਸੀਂ ਮੈਨੂੰ ਆਪਣਾ ਰਾਜਾ ਯਾਦ ਕਰਨ ਦੇ ਲਈ ਤਿਆਰ ਹੋ? ਯਕੀਨਨ, ਹੇ ਰਾਜਾ, ਜੁਗੋ ਜੁਗ ਜੀ, ਹੁਣ ਮੇਰੀ ਮੂਰਤ ਅੱਗੇ ਝੁਕੋ। ਓਹ ਨਹੀਂ ਜੀ, ਠੀਕ ਆ, ਤੁਸੀਂ ਸੜ ਜਾਓਗੇ। ਤੁਸੀਂ ਬੁੱਧੀਮਾਨ ਆਦਮੀ ਹੋ, ਤੁਸੀਂ ਹੁਸ਼ਿਆਰ ਹੋ, ਤੁਸੀਂ ਸਾਡੇ ਲਈ ਇੱਕ ਬੜੀ ਮਦਦ ਰਹੇ ਹੋ, ਤੁਸੀਂ ਸਾਡੀ ਬਾਦਸ਼ਾਹ ਦੇ ਲਈ ਬਰਕਤ ਰਹੇ ਹੋ। ਕੀ ਤੁਸੀਂ ਇਹ ਨਹੀਂ ਸਮਝ ਸਕਦੇ ਕਿ ਮੈਂ ਇੰਜ ਕਰਨਾ ਨਹੀਂ ਚਾਹੁੰਦਾ ਹਾਂ? ਪਰ ਮੈਂ ਇੱਥੇ ਇੱਕ ਐਲਾਨ ਕੀਤਾ ਆ, ਇਹਦੀ ਪਾਲਣਾ ਕੀਤੀ ਹੀ ਜਾਣੀ ਆ। ਮੈਂ ਤੁਹਾਨੂੰ ਉੱਥੇ ਸੁੱਟਣਾ ਤਾਂ ਨਹੀਂ ਚਾਹੁੰਦਾ ਹਾਂ। ਓਹ ਮਨੁੱਖੋ, ਤੁਹਾਨੂੰ ਕੀ ਗੱਲ ਆ? ਮੈਂ ਜਾਣਦਾ ਹਾਂ ਕਿ ਠੀਕ ਜਾਪਦਾ ਆ, ਪਰ ਸਾਡਾ ਖੁਦਾ ਸਾਨੂੰ ਛਡਾਉਣ ਦੇ ਯੋਗ ਹੈ। ਪਰ ਫਿਰ ਵੀ ਧੀਰਜ ਧਰਿਆ, ਢਲਵਾਨ ਵਿਚ ਤੁਰਨਾ ਸ਼ੁਰੂ ਕਰ ਦਿੱਤਾ। ਇੱਕ ਨੇ ਦੂਜੇ ਦੀ ਵੱਲ ਵੇਖਿਆ, ਇਹ ਠੀਕ ਆ, ਠੀਕ ਆ, ਧੀਰਜਵਾਨ ਬਣ ਗਏ। ਇੱਕ ਕਦਮ ਚੱਲੇ, ਖੁਦਾ ਉੱਥੇ ਨਹੀਂ ਸੀ। ਦੋ ਕਦਮ ਚੱਲੇ, ਖੁਦਾ ਉੱਥੇ ਨਹੀਂ ਸੀ। ਤਿੰਨ ਕਦਮ ਚੱਲੇ, ਚਾਰ ਕਦਮ ਚੱਲੇ, ਪੰਜ ਕਦਮ ਚੱਲੇ ਤੇ ਚੱਲਦੇ ਰਹੇ, ਉਹ ਅਜੇ ਵੀ ਉੱਥੇ ਨਹੀਂ ਸੀ। ਉਹ ਬਲਦੀ ਹੋਈ ਭੱਠੀ ਵਿਚ ਉਤਰ ਗਿਆ। ਉਹਨਾਂ ਦੇ ਕੋਲ ਧੀਰਜ ਸੀ, ਪਰ ਉਹ ਤਾਂ ਉੱਥੇ ਸੀ। ਸਮਝੇ? ਉਹਨਾਂ ਦੇ ਹੱਥਾਂ ਤੇ ਪੈਰਾਂ ਦੇ ਬੰਨਣਾ ਨੂੰ ਸਾੜਨ ਲਈ ਬਹੁਤ ਸਾਰੀ ਅੱਗ ਉਹਨਾਂ ਨੂੰ ਪਈ, ਅਤੇ ਜਦ ਉਹ ਟੋਏ ਦੇ ਥੱਲੇ ਤੱਕ ਪਹੁੰਚਿਆ, ਉਹ ਉੱਥੇ ਸੀ। ਸਮਝੇ? ਉਹਨਾਂ ਦੇ ਕੋਲ ਧੀਰਜ ਸੀ, ਤੇ ਦਾਨੀਅਲ ਵੀ ਉਹੋ ਹੀ ਤਰੀਕਾ ਸੀ। ਦਾਨੀਅਲ ਦੇ ਕੋਲ ਧੀਰਜ ਸੀ, ਯਕੀਨਨ ਉਹ ਛੱਡਣ ਵਾਲਾ ਨਹੀਂ ਸੀ। ਨਹੀਂ ਸ਼੍ਰੀਮਾਨ ਜੀ, ਉਹਨੇ ਕੀ ਕੀਤਾ? ਉਹਨੇ ਉਹ ਖਿੜਕੀਆਂ ਖੋਲੀਆਂ ਤੇ ਪ੍ਰਾਰਥਨਾ ਕੀਤੀ। ਜਿੱਦਾਂ ਵੀ ਸੀ, ਇਹ ਪਰਮੇਸ਼ਵਰ ਦੀ ਮੰਗ ਸੀ। ਉਹਦੇ ਕੋਲ ਧੀਰਜ ਸੀ, ਉਹਨੇ ਖੁਦਾ ਨੂੰ ਉਡੀਕਿਆ, ਇਹ ਜਾਣਦੇ ਹੋਏ ਕਿ ਖੁਦਾ ਆਪਣੇ ਵਚਨ ਨੂੰ ਪੂਰਾ ਕਰਨ ਦੇ ਯੋਗ ਆ। ਉਹਨਾਂ ਨੇ ਉਹਨੂੰ ਸ਼ੇਰਾਂ ਦੀ ਮਾਂ ਵਿਚ ਸੁੱਟ ਦਿੱਤਾ, ਆਖਿਆ ਅਸੀਂ ਤੈਨੂੰ ਸ਼ੇਰਾਂ ਨੂੰ ਖਵਾ ਦਿਆਂਗੇ। ਉਹਨੇ ਕਿਹਾ, ਇਹ ਠੀਕ ਆ, ਉਹਦੇ ਕੋਲ ਧੀਰਜ ਸੀ। ਕਿਉਂ ਠੀਕ ਆ? ਮੈਂ ਹੁਣ ਤੱਕ ਖੁਦਾ ਨੂੰ ਉਡੀਕਿਆ ਆ, ਜੇ ਮੈਨੂੰ ਕੁਝ ਹੋਰ ਹਜ਼ਾਰਾਂ ਸਾਲ ਉਡੀਕਣਾ ਪਿਆ, ਮੈਂ ਫੇਰ ਦੁਬਾਰਾ ਅੰਤ ਦੇ ਦਿਨ ਉੱਠ ਖੜਾ ਹੋਵਾਂਗਾ। ਸੋ ਧੀਰਜਵਾਨ ਬਣ ਗਿਆ, ਉਡੀਕੋ। ਪੌਲੁਸ ਦੇ ਕੋਲ ਧੀਰਜ ਸੀ, ਯਕੀਨਨ ਹੈ ਸੀ। ਧਿਆਨ ਦਿਓ ਕਿ ਪੌਲੁਸ ਨੂੰ ਕੀ ਕਰਨਾ ਪਿਆ, ਧੀਰਜ ਦੇ ਬਾਰੇ ਗੱਲਬਾਤ ਕਰਨੀ। ਪੈਂਤੇਕਾਸਟ ਲੋਕਾਂ ਦੇ ਬਾਰੇ ਕੀ ਵਿਚਾਰਿਆ? ਜਿਨ੍ਹਾਂ ਚਿਰ ਤੱਕ ਉਹਨਾਂ ਨੂੰ ਅਧਿਕਾਰ ਮਿਲਿਆ ਹੋਇਆ ਆ, ਉਹਨਾਂ ਚਿਰ ਤੱਕ ਉਡੀਕੋ। ਸਮਝੇ? ਜਿੰਨਾ ਚਿਰ ਤੱਕ ਤੁਸੀਂ ਉਤੋਂ ਸ਼ਕਤੀ ਨਾਲ ਭਰ ਨਹੀਂ ਜਾਂਦੇ, ਉਡੀਕੋ। ਕਿੰਨਾ ਚਿਰ ਤੱਕ? ਉਹਨਾਂ ਕੋਲ ਕੋਈ ਸਵਾਲ ਨਹੀਂ ਸੀ, ਇਹ ਕਿੰਨਾ ਚਿਰ ਤੱਕ ਹੋਵੇਗਾ? ਉਹਨਾਂ ਨੂੰ ਜਵਾਬ ਮਿਲਿਆ ਕਿ ਉਹਨਾਂ ਚਿਰ ਤੱਕ ਉਡੀਕੋ। ਉਹ ਤਾਂ ਉੱਥੇ ਗਏ ਤੇ ਆਖਿਆ, ਠੀਕ ਆ ਮੁੰਡਿਓ, ਹੋ ਸਕਦਾ ਹੈ ਕਿ ਹੁਣ ਤੋਂ 15 ਮਿੰਟ ਬਾਅਦ ਪਵਿੱਤਰ ਆਤਮਾ ਸਾਡੇ ਤੇ ਉਤਰੇਗਾ ਤੇ ਸਾਨੂੰ ਸਾਡੀ ਸੇਵਾ ਮਿਲੇਗੀ। 15 ਮਿੰਟ ਬੀਤ ਗਏ, ਕੋਈ ਵੀ ਨਹੀਂ। ਇੱਕ ਦਿਨ ਗੁਜ਼ਰ ਗਿਆ, ਨਹੀਂ, 2, 3, 4, 5, 6, 7, ਉਹਨਾਂ ਵਿੱਚੋਂ ਕੁਝ ਨੇ ਆਖਿਆ ਹੋਵੇਗਾ, ਓਏ ਕੀ ਤੁਸੀਂ ਨਹੀਂ ਸੋਚਦੇ ਕਿ ਸਾਨੂੰ ਇਹ ਪਹਿਲਾਂ ਹੀ ਮਿਲ ਗਿਆ ਹੋਇਆ ਹੈ? ਨਹੀਂ ਨਹੀਂ ਨਹੀਂ, ਇਹ ਆਓ, ਨਹੀਂ ਇਹ ਠੀਕ ਆ ਮੁੰਡਿਓ, ਤੁਹਾਡੇ ਲਈ ਚੰਗਾ ਹੋਵੇਗਾ ਕਿ ਤੁਸੀਂ ਬਾਹਰ ਆ ਜਾਓ। ਸ਼ੈਤਾਨ ਨੇ ਉਹਨਾਂ ਨੂੰ ਆਖਿਆ, ਤੁਸੀਂ ਜਾਣਦੇ ਹੋ ਕਿ ਤੁਹਾਨੂੰ ਤਾਂ ਉਹ ਪਹਿਲਾਂ ਹੀ ਮਿਲ ਚੁੱਕਿਆ ਆ, ਜੋ ਤੁਸੀਂ ਚਾਹੁੰਦੇ ਸੋ, ਜਾਓ ਤੇ ਜਾ ਕੇ ਆਪਣੀ ਸੇਵਾ ਸ਼ੁਰੂ ਕਰ ਦਿਓ। ਨਹੀਂ ਨਹੀਂ ਨਹੀਂ, ਸਾਨੂੰ ਅਜੇ ਨਹੀਂ ਮਿਲਿਆ, ਕਿਉਂਕਿ ਉਹਨੇ ਆਖਿਆ ਹੈ ਇੰਜ ਹੋਵੇਗਾ, ਅੰਤ ਦੇ ਦਿਨਾਂ ਵਿਚ ਕੀ ਹੋਵੇਗਾ, ਉਹ ਤਾਂ ਥਥਲੇ ਬੁੱਲਾਂ ਅਤੇ ਉਪਰੀ ਜ਼ਬਾਨ ਦੇ ਰਾਹੀਂ ਇਸ ਪ੍ਰਜਾ ਨਾਲ ਬੋਲੇਗਾ, ਇਹ ਆਰਾਮ ਹੈ ਜਿਹੜਾ ਮੈਂ ਆਖਿਆ ਸੀ। ਸਮਝੇ? ਯਸ਼ਾਇਆ 28:19 ਆਖਿਆ, ਇਹ ਹੈ ਉਹ, ਤੁਸੀਂ ਇਹਨੂੰ ਪਾਓਗੇ। ਕਦੋਂ? ਕਿਉਂ? ਜਦ ਆਵੇਗਾ ਤਾਂ ਅਸੀਂ ਜਾਣ ਜਾਵਾਂਗੇ, ਅਸੀਂ ਜਾਣ ਜਾਵਾਂਗੇ। ਜਦ ਆਵੇਗਾ ਅਸੀਂ ਇਹਨੂੰ ਜਾਣ ਜਾਵਾਂਗੇ ਪਿਤਾ ਦੇ ਵਾਅਦੇ ਨੂੰ। ਉੱਥੇ ਉਹਨੇ 9 ਦਿਨ ਤੱਕ ਉਡੀਕਿਆ, ਅਤੇ ਤਦ 10ਵੇਂ ਦਿਨ ਅਸੀਂ ਉੱਥੇ ਸਾਂ। ਉਡੀਕਣ ਲਈ ਉਹਨਾਂ ਕੋਲ ਧੀਰਜ ਸੀ। ਹੁਣ ਜੇ ਤੁਹਾਡੇ ਕੋਲ ਉਸ ਕਿਸਮ ਦਾ ਧੀਰਜ ਹੈ, ਜੇ ਖੁਦਾ ਤੁਹਾਡੇ ਨਾਲ ਵਾਅਦਾ ਕਰੇ, ਤੇ ਤੁਸੀਂ ਇਹਨੂੰ ਬਾਈਬਲ ਵਿਚ ਵੇਖੋ, ਇਹ ਮੇਰਾ ਹੈ, ਤਦ ਉਡੀਕ ਕਰੋ। ਜੇ ਤੁਹਾਡੇ ਕੋਲ ਉਸ ਕਿਸਮ ਦਾ ਧੀਰਜ ਹੈ, ਇਹਨੂੰ ਆਪਣੇ ਵਿਸ਼ਵਾਸ ਨਾਲ ਜੋੜੋ ਅਤੇ ਵੇਖੋ ਕਿ ਕਿੰਨਾ ਉੱਚਾ ਤੁਸੀਂ ਉੱਠ ਰਹੇ ਹੋ। ਤੁਸੀਂ ਹੁਣ ਇੱਥੇ ਉਤਾਂਹ ਆ ਰਹੇ ਹੋ, ਠੀਕ ਆ, ਹੱਥ ਘੜੀ ਵੀ ਘੁੰਮ ਰਹੀ ਆ, ਕੀ ਇਹ ਨਹੀਂ ਆ? ਠੀਕ ਆ, ਠੀਕ ਆ, ਇਹਨੂੰ ਆਪਣੇ ਵਿਸ਼ਵਾਸ ਨਾਲ ਜੋੜੋ, ਹਮੇਸ਼ਾ ਉਹਨੂੰ ਆਪਣੇ ਸਾਹਮਣੇ ਰੱਖੋ, ਯਾਦ ਕਰਦੇ ਰਹੋ। ਇਹ ਤਾਂ ਉਹ ਸੀ ਜਿਹਨੇ ਵਾਅਦਾ ਕੀਤਾ, ਮੈਂ ਨਹੀਂ ਸਾਂ ਜਿਹਨੇ ਵਾਅਦਾ ਕੀਤਾ। ਸਾਡੇ ਭਾਈ ਨੈਵਲ ਨੇ ਵਾਅਦਾ ਨਹੀਂ ਕੀਤਾ, ਜੋ ਕਿ ਪਾਸਟਰ ਹਨ, ਕਿਸੇ ਹੋਰ ਸੇਵਾਦਾਰ ਨੇ ਵਾਅਦਾ ਨਹੀਂ ਕੀਤਾ, ਤੇ ਇਹ ਕੋਈ ਜਾਜਕ ਜਾਂ ਪੋਪ ਨਹੀਂ ਸੀ, ਧਰਤੀ ਦਾ ਕੋਈ ਆਦਮੀ ਨਹੀਂ ਸੀ, ਇਹ ਖੁਦਾ ਸੀ ਜਿਹਨੇ ਵਾਅਦਾ ਕੀਤਾ। ਹਰ ਇੱਕ ਚੀਜ਼ ਜਿਹਦਾ ਵਾਅਦਾ ਖੁਦਾ ਨੇ ਕੀਤਾ ਆ, ਉਹਨੂੰ ਉਹ ਪੂਰਾ ਕਰਨ ਦੇ ਯੋਗ ਆ। ਠੀਕ ਆ, ਜੇ ਤੁਹਾਡੇ ਕੋਲ ਉਸ ਕਿਸਮ ਦਾ ਵਿਸ਼ਵਾਸ ਹੈ, ਇਹ ਜਾਣਨ ਲਈ ਕਿ ਖੁਦਾ ਨੇ ਇਹਦਾ ਵਾਅਦਾ ਕੀਤਾ ਹੈ, ਆਖਦੇ ਹੋ, ਭਾਈ ਬ੍ਰਾਨਮ ਮੈਂ ਬਿਮਾਰ ਆ, ਮੈਨੂੰ ਚੰਗਾਈ ਦੀ ਬਹੁਤ ਹੀ ਲੋੜ ਆ, ਇਹਨੂੰ ਸਵੀਕਾਰ ਕਰੋ, ਇਹ ਵਰਦਾਨ ਤਾਂ ਤੁਹਾਨੂੰ ਦਿੱਤਾ ਗਿਆ ਆ। ਹਾਂ ਸ਼੍ਰੀਮਾਨ ਜੀ, ਜੇ ਤੂੰ ਨੇਚਾ ਕਰੇ, ਠੀਕ ਆ, ਤੁਸੀਂ ਆਖਦੇ ਹੋ ਮੈਂ ਵਿਸ਼ਵਾਸ ਕਰਦਾ ਹਾਂ, ਤਾਂ ਇਹਨੂੰ ਭੁੱਲ ਜਾਓ, ਬਸ ਇੰਨਾ ਹੀ ਆ, ਇਹ ਸਭ ਖਤਮ ਹੋ ਗਿਆ ਹੈ। ਸਮਝੇ? ਧੀਰਜ ਰੱਖੋ, ਜੇ ਤੁਹਾਡੇ ਕੋਲ ਧੀਰਜ ਆ, ਜੇ ਤੁਹਾਡੇ ਕੋਲ ਨਹੀਂ ਹੈ, ਤਾਂ ਤੁਸੀਂ ਇਸ ਇਮਾਰਤ ਤੋਂ ਡਿੱਗ ਰਹੇ ਹੋ। ਇੱਥੇ ਵੇਖੋ, ਇਹ ਤਾਂ ਬਾਕੀ ਦੀ ਇਮਾਰਤ ਨੂੰ ਵੀ ਹੇਠਾਂ ਸੁੱਟ ਦੇਵੇਗਾ, ਇਹ ਇੱਕ ਚੀਜ਼ ਉਹਨੂੰ ਪਾਉਣਾ ਹੀ ਪਵੇਗਾ, ਇਹਨੂੰ ਨਾ ਜੋੜੋ, ਕਿਉਂਕਿ ਤੁਹਾਡੀ ਇਮਾਰਤ ਨੂੰ ਢਾ ਸੁੱਟੇਗਾ। ਜੇ ਤੁਹਾਡੇ ਕੋਲ ਧੀਰਜ ਨਹੀਂ ਆ, ਜੇ ਤੁਹਾਡੇ ਕੋਲ ਵਿਸ਼ਵਾਸ ਨਾਲ ਜੋੜਨ ਦੇ ਲਈ ਸ਼ਕਤੀ ਨਹੀਂ ਆ, ਜਿਹੜਾ ਕਿ ਤੁਸੀਂ ਆਖਦੇ ਹੋ ਕਿ ਤੁਹਾਡੇ ਕੋਲ ਆ, ਜੇ ਤੁਹਾਡੇ ਕੋਲ ਕੋਈ ਵਿਸ਼ਵਾਸ ਨਹੀਂ ਆ ਤੇ ਤੁਸੀਂ ਇਹਦੇ ਉੱਤੇ ਸ਼ਕਤੀ ਰੱਖਣ ਦਾ ਯਤਨ ਕਰਦੇ ਹੋ, ਇਹ ਤਾਂ ਤੁਹਾਡੇ ਵਿਸ਼ਵਾਸ ਨੂੰ ਤੋੜ ਸੁੱਟੇਗਾ। ਸਮਝੇ? ਤੁਸੀਂ ਆਖਦੇ ਹੋ ਕਿ ਠੀਕ ਆ, ਹੁਣ ਇੱਕ ਪਲ ਲਈ ਠਹਿਰੋ, ਜਿੱਦਾਂ ਵੀ ਹੈ, ਹੋ ਸਕਦਾ ਹੈ ਕਿ ਸਭ ਗਲਤੀ ਹੈ, ਹੋ ਸਕਦਾ ਹੈ ਕਿ ਪਰਮੇਸ਼ਰ ਪਰਮੇਸ਼ਰ ਹੀ ਨਹੀਂ ਆ, ਹੋ ਸਕਦਾ ਹੈ ਕਿ ਖੁਦਾ ਹੈ ਹੀ ਨਹੀਂ। ਸਮਝੇ? ਇਹ ਤਾਂ ਠੀਕ ਇਸ ਚੀਜ਼ ਦੇ ਦੋ ਟੁਕੜੇ ਕਰ ਦੇਵੇਗਾ। ਸਮਝੇ? ਜੇ ਤੁਹਾਡੇ ਕੋਲ ਸੱਚਾ ਵਿਸ਼ਵਾਸ ਹੈ ਤਾਂ ਤਦ ਇਹਦੇ ਉੱਤੇ ਸੱਚੀ ਸ਼ਕਤੀ ਵੀ ਰੱਖੋ, ਤਦ ਸੱਚਾ ਗਿਆਨ, ਤਦ ਸੱਚਾ ਸੰਜਮ, ਤਦ ਸੱਚਾ ਧੀਰਜ। ਸਮਝੇ? ਤੁਸੀਂ ਹੁਣ ਠੀਕ ਲਈ ਉੱਤੇ ਉਤਾਹ ਨੂੰ ਚੱਲ ਰਹੇ ਹੋ। ਠੀਕ ਆ। ਪੰਜਵੀਂ ਗੱਲ, ਭਗਤੀ ਨੂੰ ਜੋੜੋ। ਓ ਮੇਰਿਆ, ਭਗਤੀ ਵੀ ਜੋੜੀ ਜਾਵੇ। ਭਗਤੀ ਦਾ ਕੀ ਅਰਥ ਆ? ਮੈਂ 4 ਜਾਂ 5 ਸ਼ਬਦ ਕੋਸ਼ਾਂ ਵਿਚ ਵੇਖਿਆ ਅਤੇ ਮੈਂ ਲੱਭ ਵੀ ਨਹੀਂ ਸਕਿਆ ਕਿ ਇਹਦਾ ਕੀ ਅਰਥ ਸੀ। ਅੰਤ ਵਿਚ ਮੈਂ ਉੱਥੇ ਹੇਠਾਂ ਭਾਈ ਜੈਫਰੇ ਦੇ ਗਿਆ ਸੀ, ਅਸੀਂ ਇਹਨੂੰ ਸ਼ਬਦ ਕੋਸ਼ ਵਿਚ ਲੱਭ ਲਿਆ। ਭਗਤੀ ਦਾ ਅਰਥ ਆ ਕਿ ਖੁਦਾ ਵਰਗੇ ਹੋਣਾ। ਓ ਮੇਰਿਆ, ਨੇਚਾ, ਸ਼ਕਤੀ, ਗਿਆਨ, ਸੰਜਮ, ਧੀਰਜ, ਤੁਸੀਂ ਇਹ ਸਭ ਪਾਉਣ ਦੇ ਬਾਅਦ ਖੁਦਾ ਵਰਗੇ ਬਣੋ। ਓਏ, ਤੁਸੀਂ ਆਖਦੇ ਹੋ ਕਿ ਭਾਈ ਬ੍ਰਹਮ ਜੀ ਮੈਂ ਇਹ ਨਹੀਂ ਕਰ ਸਕਦਾ ਹਾਂ। ਓ ਹਾਂਜੀ, ਤੁਸੀਂ ਕਰ ਸਕਦੇ ਹੋ। ਇੱਕ ਪਲ ਵਾਸਤੇ ਮੈਂ ਇੱਥੇ ਕੁਝ ਲਿਖਤਾਂ ਪੜ੍ਹਦਾ ਹਾਂ। ਮਤੀ 5:48, ਅਸੀਂ ਇਹਨੂੰ ਲਵਾਂਗੇ ਤੇ ਵੇਖਾਂਗੇ ਕਿ ਇਹ ਕਿੱਦਾਂ ਦਾ ਜਾਪਦਾ ਆ। ਮਤੀ 5:48 ਅਤੇ ਵੇਖੋ ਕਿ ਕੀ ਤੁਹਾਨੂੰ ਖੁਦਾ ਵਰਗੇ ਹੋਣਾ ਚਾਹੀਦਾ ਆ। ਤੁਸੀਂ ਜਾਣਦੇ ਹੋ ਕਿ ਬਾਈਬਲ ਨੇ ਆਖਿਆ ਆ ਕਿ ਤੁਸੀਂ ਈਸ਼ਰੋ, ਯਸੂ ਨੇ ਇੰਜ ਆਖਿਆ। ਕਿਉਂ? ਕਿਉਂਕਿ ਸਾਰੀ ਸ਼ਕਤੀ, ਸਾਰੀਆਂ ਚੀਜ਼ਾਂ ਜੋ ਕਿ ਖੁਦਾ ਦੇ ਅੰਦਰ ਹਨ, ਉਹ ਤੁਹਾਡੇ ਵਿਚ ਹਨ। ਮਤੀ 5:48, ਤੁਸੀਂ ਬਣੋ, ਯਸੂ ਮੁਬਾਰਕਬਾਦੀਆਂ ਵਿਚ ਬੋਲ ਰਿਹਾ ਸੀ। ਸੋ ਜਿਵੇਂ ਤੁਹਾਡਾ ਸੁਰਗੀ ਪਿਤਾ ਸੰਪੂਰਨ ਆ, ਤਿਵੇਂ ਤੁਸੀਂ ਵੀ ਸੰਪੂਰਨ ਹੋਵੋ। ਸੋ ਜਿਵੇਂ ਤੁਹਾਡਾ ਸੁਰਗੀ ਪਿਤਾ ਸੰਪੂਰਨ ਆ, ਤੁਸੀਂ ਵੀ ਸੰਪੂਰਨ ਹੋ। ਤੁਸੀਂ ਹੁਣ ਇੱਥੇ ਉਤਾਹ ਆ ਗਏ ਹੋ ਇਸ ਤੋਂ ਪਹਿਲਾਂ ਕਿ ਤੁਹਾਨੂੰ ਉਹ ਕਰਨ ਲਈ ਆਖਿਆ ਜਾਵੇ। ਪਹਿਲਾਂ ਇਹ ਸਭ ਚੀਜ਼ਾਂ ਜੋੜੀਆਂ ਜਾਣ। ਤਦ ਜਦ ਤੁਸੀਂ ਇੱਥੇ ਉਤਾਹ ਆ ਜਾਂਦੇ ਹੋ, ਉਹਨੇ ਆਖਿਆ ਹੈ ਕਿ ਹੁਣ ਤੁਸੀਂ ਸੰਪੂਰਨ ਹੋਵੋ, ਭਗਤੀ, ਪਰਮੇਸ਼ਵਰ ਦੇ ਪੁੱਤਰ ਅਤੇ ਧੀਆਂ। ਇਹ ਠੀਕ ਆ। ਇਸ ਵਿਸ਼ੇ ਤੇ ਮੈਂ ਕਿੰਨੀਆਂ ਹੋਰ ਚੀਜ਼ਾਂ ਆਖ ਸਕਦਾ ਹਾਂ। ਆਓ ਅਫਸੀਆਂ 4 ਅਧਿਆਏ ਦੀ ਵੱਲ ਚਲੀਏ, ਇੱਥੇ ਪਤਾ ਲਾਈਏ ਕਿ ਅਫਸੀਆਂ ਦੀ ਕਿਤਾਬ ਵਿਚ ਇਸ ਚੀਜ਼ ਦੇ ਬਾਰੇ ਕੀ ਆਖਦਾ ਹੈ, ਇਹਦੇ ਬਾਰੇ ਕਿੰਜ ਸਾਨੂੰ ਚਾਹੀਦਾ ਆ, ਸਾਨੂੰ ਕਿੰਜ ਕਰਨਾ ਚਾਹੀਦਾ ਆ। ਅਫਸੀਆਂ 4:12 ਤੋਂ ਸ਼ੁਰੂ ਕਰਕੇ, ਠੀਕ ਆ। ਆਓ ਇੱਥੇ 11 ਆਇਤ ਤੋਂ ਸ਼ੁਰੂ ਕਰੀਏ। ਉਹਨੇ ਕਈਆਂ ਨੂੰ ਰਸੂਲ, ਕਈਆਂ ਨੂੰ ਨਬੀ। ਯਾਦ ਰੱਖੋ, ਪਿਛਲੀ ਰਾਤ ਦੂਸਰੇ ਆਦਮੀ ਦੇ ਅਹੁਦੇ ਨੂੰ ਲੈਣ ਦਾ ਯਤਨ ਨਾ ਕਰੋ। ਸਮਝੇ? ਕਈਆਂ ਨੂੰ ਪ੍ਰਚਾਰਕ, ਕਈਆਂ ਨੂੰ ਪਾਸਬਾਨ ਅਤੇ ਉਸਤਾਦ ਕਰਕੇ ਦੇ ਦਿੱਤਾ ਕਿ ਪਰਮੇਸ਼ਵਰ ਨੂੰ ਸਿੱਧ ਹੋਣ ਲਈ। ਕੀ ਇੱਥੇ ਇੱਦਾਂ ਪੜਿਆ ਜਾਂਦਾ ਹੈ? ਕਾਹਦੀ ਸਿੱਧਤਾ? ਸੰਤ ਕੌਣ ਹਨ? ਪਵਿੱਤਰ ਕੀਤੇ ਹੋਏ, ਆਮੀਨ, ਉਹ ਜਿਨ੍ਹਾਂ ਨੇ ਇੱਥੋਂ ਥੱਲਿਓਂ ਸ਼ੁਰੂ ਕੀਤਾ ਸੀ ਤਾਂ ਜੋ ਸੇਵਕਾਈ ਦੇ ਕੰਮ ਲਈ ਸੰਤ ਸਿੱਧ ਹੋਣ। ਯਸੂ ਮਸੀਹ ਦੀ ਸੇਵਕਾਈ ਮਸੀਹ ਦੀ ਦੇਈ ਉਸਰਦੀ ਜਾਵੇ, ਉੱਨਤੀ ਦੇ ਲਈ ਉਸਰਦੀ ਜਾਵੇ, ਉੱਨਤੀ ਦੇ ਲਈ। ਜਦੋਂ ਤੀਕ ਅਸੀਂ ਸਭੇ ਨੇਚਾ ਦੀ ਅਤੇ ਪਰਮੇਸ਼ਵਰ ਦੇ ਪੁੱਤਰ ਦੀ ਪਛਾਣ ਦੀ ਏਕਤਾ ਅਤੇ ਪੂਰੇ ਮਰਦਾਊ ਪੁਣੇ ਤੀਕ, ਉਹ ਮੇਰਿਆ ਅਰਥਾਤ ਮਸੀਹ ਦੀ ਪੂਰੀ ਡੀਲ ਦੇ ਅੰਦਾਜ਼ੇ ਤੀਕ ਨਾ ਪਹੁੰਚੀਏ, ਅਰਥਾਤ ਮਸੀਹ ਦੀ ਪੂਰੀ ਡੀਲ ਦੇ ਅੰਦਾਜ਼ੇ ਤੀਕ ਨਾ ਪਹੁੰਚੀਏ। ਸਿੱਧ ਹੋਣ ਲਈ ਭਗਤੀ, ਤੁਹਾਨੂੰ ਆਪਣੇ ਵਿਸ਼ਵਾਸ ਦੇ ਨਾਲ ਭਗਤੀ ਵੀ ਜੋੜਨੀ ਆ। ਸਮਝੇ? ਤੁਸੀਂ ਇੱਥੇ ਥੱਲਿਓਂ ਸ਼ਕਤੀ ਤੋਂ ਸ਼ੁਰੂ ਕਰਦੇ ਹੋ, ਤਦ ਤੁਸੀਂ ਗਿਆਨ ਤੀਕ ਜਾਂਦੇ ਹੋ, ਤਦ ਤੁਸੀਂ ਸੰਜਮ ਤੱਕ ਜਾਂਦੇ ਹੋ, ਤਦ ਤੁਸੀਂ ਧੀਰਜ ਤੱਕ ਜਾਂਦੇ ਹੋ, ਹੁਣ ਤੁਸੀਂ ਭਗਤੀ ਉੱਤੇ ਹੋ। ਭਗਤੀ, ਉਹ ਮੇਰਿਆ, ਸਾਡਾ ਸਮਾਂ ਖਤਮ ਹੁੰਦਾ ਜਾ ਰਿਹਾ ਆ। ਆਓ ਵੇਖੀਏ, ਪਰ ਤੁਸੀਂ ਜਾਣਦੇ ਹੋ ਕਿ ਭਗਤੀ ਦਾ ਕੀ ਅਰਥ ਆ। ਤੁਸਾਂ ਇਹ ਗੀਤ ਗਾਇਆ ਆ, ਯਸੂ ਵਾਂਗ ਬਣਨਾ, ਯਸੂ ਵਾਂਗ ਬਣਨਾ ਇਸ ਧਰਤੀ ਤੇ, ਮੈਂ ਉਹਦੇ ਵਰਗਾ ਬਣਨਾ ਚਾਹੁੰਦਾ ਹਾਂ। ਜੀਵਨ ਦੇ ਸਫ਼ਰ ਵਿਚ ਧਰਤੀ ਤੋਂ ਪ੍ਰਤਾਪ ਤੱਕ ਮੈਂ ਸਿਰਫ ਉਹਦੇ ਵਰਗਾ ਬਣਨ ਦੀ ਮੰਗ ਕਰਦਾ ਹਾਂ। ਇਹ ਭਗਤੀ ਆ। ਜਦੋਂ ਉਹਦੇ ਚਿਹਰੇ ਦੇ ਇੱਕ ਪਾਸੇ ਤੇ ਮਾਰਿਆ ਗਿਆ, ਉਹਨੇ ਦੂਜਾ ਪਾਸਾ ਵੀ ਫੇਰ ਦਿੱਤਾ। ਜਦੋਂ ਉਹਨੂੰ ਕੌੜਾ ਬੋਲਿਆ ਗਿਆ, ਉਹ ਨਹੀਂ ਬੋਲਿਆ, ਉਹਨੇ ਮੁੜ ਕੇ ਗੁੱਸਾ ਨਹੀਂ ਕੀਤਾ। ਸਮਝੇ? ਭਗਤੀ ਹਮੇਸ਼ਾ ਇੱਕ ਚੀਜ਼ ਦੀ ਭਾਲ ਵਿਚ ਸੀ, ਮੈਂ ਸਦਾ ਉਹ ਹੀ ਕਰਦਾ ਹਾਂ ਜੋ ਕਿ ਪਿਤਾ ਨੂੰ ਪਸੰਦ ਆ। ਸਮਝੇ? ਹਾਂ ਸ਼੍ਰੀਮਾਨ ਜੀ, ਹਮੇਸ਼ਾ ਇਹ ਭਗਤੀ ਆ। ਸਮਝੇ? ਜਦੋਂ ਤੁਸੀਂ ਇੱਥੋਂ ਆਣ ਕੇ ਇੱਥੇ, ਇੱਥੋਂ ਆਣ ਕੇ ਇੱਥੇ, ਇੱਥੋਂ ਆਣ ਕੇ ਇੱਥੇ, ਇੱਥੋਂ ਆਣ ਕੇ ਇੱਥੇ ਪਹੁੰਚ ਜਾਂਦੇ ਹੋ, ਹੁਣ ਤੁਸੀਂ ਪਰਮੇਸ਼ਵਰ ਦੇ ਪੁੱਤਰ ਦੀ ਡੀਲ ਦੇ ਪੂਰੇ ਅੰਦਾਜ਼ੇ ਤੱਕ ਆ ਰਹੇ ਹੋ। ਪਰ ਤੁਹਾਡੇ ਕੋਲ ਇਹ ਹੋਣਾ ਚਾਹੀਦਾ ਆ। ਇਹ ਸਭ ਵੀ ਤੁਸੀਂ ਤਾਂ ਸ਼ੁਰੂ ਵੀ ਨਹੀਂ ਕਰ ਸਕਦੇ ਜਦ ਤੱਕ ਤੁਸੀਂ ਇਹ ਨਹੀਂ ਪਾਉਂਦੇ। ਹੁਣ ਯਾਦ ਰੱਖੋ, ਕਾਲਾ ਪੰਛੀ ਮੋਰ ਦੇ ਖੰਭ ਲਾਏ ਹੋਏ ਓਹਨੂੰ ਨਾ ਭੁੱਲੋ, ਸਮਝੇ? ਜਿਨ੍ਹਾਂ ਚਿਰ ਤੱਕ ਤੁਸੀਂ ਅਸਲ ਵਿਚ ਨਵਾਂ ਜਨਮ ਨਹੀਂ ਪਾ ਲੈਂਦੇ, ਇਹਨੂੰ ਜੋੜਨ ਦਾ ਯਤਨ ਨਾ ਕਰੋ, ਕਿਉਂਕਿ ਇਹ ਕੰਮ ਨਹੀਂ ਆਵੇਗਾ। ਤੁਸੀਂ ਇਹਦੇ ਕੋਲੋਂ ਕੰਮ ਨਹੀਂ ਲੈ ਸਕਦੇ। ਇਹ ਤਾਂ ਇਹਦੇ ਕੋਲ ਆ ਜਾਵੇਗਾ, ਜਾਂ ਫਿਰ ਇੱਥੇ ਇਹਦੇ ਕੋਲ ਇਹ ਕਿਤੇ ਨਾ ਕਿਤੇ ਡਿੱਗ ਪਵੇਗਾ। ਪਰ ਜਦ ਤੁਸੀਂ ਇੱਥੇ ਪਹੁੰਚਦੇ ਹੋ, ਸੱਚਾ ਨਵਾਂ ਜਨਮ ਪਾਈ ਹੋਈ ਘੁੱਗੀ, ਤਾਂ ਤੁਸੀਂ ਕੁਝ ਨਹੀਂ ਜੋੜਦੇ, ਇਹ ਤੁਹਾਡੇ ਨਾਲ ਜੁੜਦਾ ਹੈ, ਸਮਝੇ? ਉਤਾਹ ਆਉਂਦਾ ਹੈ, ਠੀਕ ਹੈ? ਹੁਣ ਸਿੱਧਤਾ ਦੀ ਵੱਲ ਆਉਣਾ, ਠੀਕ ਆ? ਠੀਕ ਆ, ਤਦ ਛੇਵੀਂ ਗੱਲ ਆਓ, ਇਹਨੂੰ ਜੋੜੀਏ। ਬਾਈਬਲ ਨੇ ਇੱਥੇ ਆਖਿਆ ਹੈ ਕਿ ਪ੍ਰਭੂ ਦੇ ਪ੍ਰੇਮ ਨੂੰ ਜੋੜਨਾ, ਪ੍ਰਭੂ ਦਾ ਪ੍ਰੇਮ। ਹੁਣ ਇਹ ਠੀਕ ਇੱਥੇ ਛੇਵਾਂ ਜਾਂ ਸੱਤਵਾਂ ਵਧੀਆ ਆ? ਠੀਕ ਆ, ਪ੍ਰਭੂ ਦੇ ਪ੍ਰੇਮ ਨੂੰ ਜੋੜਨਾ, ਠੀਕ ਆ? ਜਦ ਅਸੀਂ ਇਹਨੂੰ ਲੈਂਦੇ ਹਾਂ, ਪ੍ਰਭੂ ਦੇ ਪ੍ਰੇਮ ਨੂੰ, ਇਸ ਗੱਲ ਵਾਸਤੇ ਆਪਣੇ ਆਪ ਨੂੰ ਉਹਦੀ ਥਾਂ ਤੇ ਰੱਖੋ। ਹੁਣ ਤੁਸੀਂ ਆਖਦੇ ਹੋ, ਮੇਰਾ ਭਰਾ ਜੇ ਮੇਰੇ ਵਿਰੁੱਧ ਪਾਪ ਕਰੇ, ਪਤਰਸ ਨੇ ਆਖਿਆ, ਕੀ ਮੈਂ ਉਹਨੂੰ ਮਾਫ਼ ਕਰ ਦਿਆਂ? ਉਹਨੇ ਕਿਹਾ, ਦਿਨ ਵੇ ਸੱਤ ਵਾਰੀ, ਉਹਨੇ ਕਿਹਾ, ਸੱਤ ਦਾ 70 ਗੁਣਾ, ਸਮਝੇ? ਪ੍ਰਭੂ ਦਾ ਪ੍ਰੇਮ। ਹੁਣ ਤੁਸੀਂ ਸਮਝਦੇ ਹੋ, ਜੇ ਕੋਈ ਭਾਈ ਪੂਰੇ ਤੌਰ ਤੇ ਕੁਰਾਏ ਪੈ ਗਿਆ ਹੈ, ਉਹਦੇ ਨਾਲ ਧੀਰਜ ਨਾ ਖੋ ਬੈਠੋ, ਸਮਝੇ? ਨਹੀਂ ਸਮਝੇ, ਉਹਦੇ ਨਾਲ ਨਰਮਾਈ ਵਰਤੋ, ਜਿੱਦਾਂ ਵੀ ਹੋਵੇ ਉਹਦੇ ਕੋਲ ਜਾਓ। ਬਹੁਤਾ ਸਮਾਂ ਨਹੀਂ ਹੋਇਆ, ਕਿਸੇ ਨੇ ਆਖਿਆ ਤੇ ਆਖਿਆ, ਤੁਸੀਂ ਇਹਨਾਂ ਚੀਜ਼ਾਂ ਨੂੰ ਇਸ ਢੰਗ ਨਾਲ ਮੰਨ ਕੇ ਵੀ, ਤੇ ਅਜੇ ਵੀ ਤੁਸੀਂ ਅਸੈਂਬਲੀਜ਼ ਆਫ ਗਾਡ ਅਤੇ ਵਨਨੈਸ ਉਹਨਾਂ ਵਿੱਚੋਂ ਬਾਕੀ ਸਭਨਾਂ ਕੋਲ ਜਾਂਦੇ ਹੋ। ਪ੍ਰਭੂ ਦਾ ਪ੍ਰੇਮ ਰੱਖੋ, ਸਮਝੇ? ਸਮਝੇ, ਆਸ ਕਰਦੇ ਹੋਏ ਕਿ ਕਿਸੇ ਦਿਨ, ਸਮਝੇ, ਉਹਦੇ ਨਾਲ ਧੀਰਜ ਧਰਨਾ, ਸਮਝੇ, ਸੰਜਮ ਉਹਦੇ ਨਾਲ ਸਹਿਣਾ, ਗਿਆਨ ਇਹ ਸਮਝਣ ਦੇ ਲਈ ਕਿ ਉਹ ਵਿਸ਼ਵਾਸ ਕਰਦਾ ਆ। ਯਾਦ ਰਹੇ, ਇਹ ਉਹਦੇ ਦਿਲ ਵਿੱਚ ਆ, ਇਹ ਹੈ ਸ਼ਕਤੀ ਤੁਹਾਡੇ ਅੰਦਰ, ਇਹ ਉਹਦੇ ਤੱਕ ਨਰਮਾਈ ਅਤੇ ਹਲੀਮੀ ਨਾਲ ਜਾਣ ਦਿਓ, ਇਹ ਵਿਸ਼ਵਾਸ ਕਰਦੇ ਹੋਏ ਕਿ ਕਿਸੇ ਦਿਨ ਖੁਦਾ ਉਹਨੂੰ ਅੰਦਰ ਲਿਆਵੇਗਾ, ਸਮਝੇ? ਸੱਤਵੀਂ ਚੀਜ਼ ਪ੍ਰਭੂ ਦਾ ਪ੍ਰੇਮ, 1, 2, 3, 4, 5, 6, 7, ਸਮਝੇ? ਸੱਤਵੀਂ ਚੀਜ਼। ਤਦ ਹੁਣ ਤੁਸੀਂ ਆ ਰਹੇ ਹੋ, ਤਦ ਅਗਲੀ ਚੀਜ਼ ਆ ਚੈਰਿਟੀ, ਜਿਹਦਾ ਅਰਥ ਆ ਪ੍ਰੇਮ। ਇਹ ਸਿਰੇ ਦਾ ਪੱਥਰ ਆ ਕਲੀਸਿਆ ਵਿਚ ਇਹਨਾਂ ਦਿਨਾਂ ਵਿਚੋਂ ਕਿਸੇ ਦਿਨ। ਹੁਣ ਕਿਰਪਾ ਕਰਕੇ ਇਹ ਟੇਪ ਤੇ ਜਿੱਥੇ ਕਿਤੇ ਹੋਰ ਵੀ ਇਹ ਜਾਣ ਲਿਆ ਜਾਵੇ, ਮੈਂ ਇਹਨੂੰ ਇੱਕ ਸਿਧਾਂਤ ਬਣਾ ਕੇ ਨਹੀਂ ਸਿਖਾ ਰਿਹਾ ਹਾਂ ਜਿਹੜਾ ਮੈਂ ਹੁਣ ਆਖਣ ਜਾ ਰਿਹਾ ਹਾਂ। ਪਰਮੇਸ਼ਵਰ ਦੀ ਮਦਦ ਦੇ ਨਾਲ ਮੈਂ ਤੁਹਾਨੂੰ ਉਹ ਵਿਖਾਉਣਾ ਚਾਹੁੰਦਾ ਹਾਂ। ਅਸਲ ਵਿਚ ਇਹ ਕੀ ਆ? ਪਹਿਲੀ ਬਾਈਬਲ ਜਿਹੜੀ ਖੁਦਾ ਨੇ ਕਦੇ ਲਿਖੀ ਸੀ, ਇਹ ਸੀ ਆਕਾਸ਼ ਵਿਚ ਰਾਸ਼ੀ ਚੱਕਰ। ਇਹ ਕੁਵਾਰੀ ਨਾਲ ਸ਼ੁਰੂ ਹੁੰਦਾ ਹੈ ਅਤੇ ਇਹ ਸ਼ੇਰ ਨਾਲ ਖਤਮ ਹੁੰਦਾ ਆ। ਜਦੋਂ ਮੈਂ ਉਸ ਛੇਵੀਂ ਅਤੇ ਸੱਤਵੀਂ ਮੋਹਰ ਵਿਚ ਜਾਵਾਂਗਾ, ਤੁਹਾਨੂੰ ਪਤਾ ਲੱਗ ਜਾਵੇਗਾ। ਜਦ ਉਹ ਮੋਹਰ ਖੋਲੀ ਗਈ ਸੀ ਤਾਂ ਉਹਦਾ ਰਾਸ਼ੀ ਚੱਕਰ ਵਾਲਾ ਨਿਸ਼ਾਨ ਸੀ, ਕਰਕ, ਦੋ ਮੱਛੀਆਂ ਦਾ ਮੇਲ, ਅਤੇ ਇਹ ਕਰਕ ਯੋਗਿਆ ਜਿਹਦੇ ਵਿਚ ਅਸੀਂ ਰਹਿ ਰਹੇ ਹਾਂ ਪ੍ਰਕਾਸ਼ਿਤ ਹੋਇਆ ਹੈ। ਅਗਲੀ ਚੀਜ਼ ਜਿਹੜੀ ਮੋਹਰ ਨੇ ਖੋਲੀ ਸੀ, ਉਹਨੇ ਸ਼ੇਰ ਨੂੰ ਪ੍ਰਕਾਸ਼ਿਤ ਕੀਤਾ, ਮਸੀਹ ਦੀ ਦੂਜੀ ਆਮ। ਪਹਿਲੀ ਵਾਰੀ ਉਹ ਕੁਵਾਰੀ ਦੇ ਕੋਲ ਆਇਆ, ਅਗਲੀ ਵਾਰੀ ਉਹ ਸ਼ੇਰ ਵਾਂਗ ਆਵੇਗਾ। ਮੈਂ ਇਹਨੂੰ ਲਿਆਵਾਂਗਾ। ਮੈਨੂੰ ਨੀ ਪਤਾ ਕਿ ਅੱਜ ਸਵੇਰੇ ਮੇਰੇ ਕੋਲ ਸਮਾਂ ਹੋਵੇਗਾ, ਜਿੰਨਾ ਮੈਂ ਕਰ ਸਕਦਾ ਹਾਂ ਮੈਂ ਵਧੀਆ ਕਰਾਂਗਾ ਤੁਹਾਨੂੰ ਵਿਖਾਉਣ ਲਈ ਕਿ ਇਹ ਰੱਦੇ ਮਿਨਾਰਾ ਵਿਚ ਹਨ। ਬਿਲਕੁਲ ਠੀਕ, ਦੂਜੀ ਬਾਈਬਲ ਜਿਹੜੀ ਖੁਦਾ ਨੇ ਲਿਖੀ, ਅਨੋਖ ਨੇ ਉਹਨਾਂ ਨੂੰ ਲਿਖਿਆ ਸੀ ਤੇ ਮਿਨਾਰਾ ਵਿਚ ਰੱਖ ਦਿੱਤਾ। ਅਤੇ ਤੀਜਾ, ਖੁਦਾ ਹਮੇਸ਼ਾ ਤਿੰਨਵੇਂ ਸਿੱਧ ਹੁੰਦਾ ਆ, ਤਦ ਉਹਨੇ ਖੁਦ ਆਪ ਆਪਣਾ ਵਚਨ ਲਿਖਿਆ। ਇੱਥੇ ਹੁਣ ਯਾਦ ਰਹੇ ਕਿ ਮਿਨਾਰ ਵਿਚ ਮੇਰਾ ਅੰਦਾਜ਼ਾ ਆ ਕਿ ਤੁਹਾਡੇ ਵਿਚੋਂ ਬਹੁਤ ਸਾਰੇ ਸੈਨਿਕ ਅਤੇ ਚੀਜ਼ਾਂ ਮਿਸਰ ਵਿਚ ਗਏ ਸਨ, ਤੇ ਮੀਨਾਰ ਉੱਤੇ ਸਿਰੇ ਦਾ ਪੱਥਰ ਅਜੇ ਤੱਕ ਨਹੀਂ ਧਰਿਆ ਗਿਆ, ਕਦੇ ਵੀ ਨਹੀਂ। ਤੇ ਮੀਨਾਰ ਉੱਤੇ ਸਿਰੇ ਦਾ ਪੱਥਰ ਅਜੇ ਨਹੀਂ ਧਰਿਆ ਗਿਆ, ਕਦੇ ਵੀ ਨਹੀਂ। ਸਕੂਨ ਦਾ ਪੱਥਰ ਅਤੇ ਹਰੇਕ ਚੀਜ਼ ਜੋ ਉਹਨਾਂ ਦੇ ਕੋਲ ਹੈ, ਪਰ ਅਜੇ ਵੀ ਜੇ ਤੁਹਾਡੇ ਕੋਲ ਜੇਬ ਵਿਚ $1 ਦਾ ਨੋਟ ਆ, ਤੁਸੀਂ ਉਸ ਡਾਲਰ ਦੇ ਨੋਟ ਨੂੰ ਵੇਖੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਸੱਜੇ ਪਾਸੇ ਵੱਲ ਇਹਦੇ ਉੱਤੇ ਅਮਰੀਕਾ ਦੇ ਝੰਡੇ ਦੇ ਨਾਲ ਉਕਾਬ ਵੀ ਆ, ਅਤੇ ਇਹ ਆਖਦਾ ਆ ਕਿ ਸੰਯੁਕਤ ਰਾਸ਼ਟਰ ਦੀ ਮੋਹਰ। ਦੂਜੇ ਪਾਸੇ ਵੱਲ ਮੀਨਾਰ ਆ ਜਿਹਦੇ ਉੱਤੇ ਬਹੁਤ ਵੱਡਾ ਸਿਰੇ ਦਾ ਪੱਥਰ ਆ, ਤੇ ਆਦਮੀ ਵੀ ਆਖਿਆ, ਇਹ ਇਸ ਪਾਸੇ ਆਖਦਾ ਹੈ ਕਿ ਮਹਾਨ ਮੋਹਰ, ਠੀਕ ਆ? ਜੇ ਇਹ ਮਹਾਨ ਕੌਮ ਹੈ ਤਾਂ ਫਿਰ ਕਿਉਂ ਨਹੀਂ ਇਹ ਮਹਾਨ ਮੋਹਰ ਆਪਣੀ ਕੌਮ ਦੀ ਮੋਹਰ ਹੋਵੇਗੀ। ਪਰਮੇਸ਼ਵਰ ਉਹਨਾਂ ਕੋਲੋਂ ਗਵਾਹੀ ਦਵਾਉਂਦਾ ਆ, ਕੋਈ ਪਰਵਾਹ ਨਹੀਂ ਉਹ ਕਿੱਥੇ ਜਾਂਦੇ ਹਨ। ਮੈਂ ਇੱਕ ਵਾਰੀ ਇੱਕ ਡਾਕਟਰ ਨਾਲ ਗੱਲਬਾਤ ਕਰ ਰਿਹਾ ਸਾਂ ਤੇ ਉਹ ਰੱਬੀ ਚੰਗਾਈ ਦੇ ਬਾਰੇ ਮੇਰੀ ਖਿੱਚਾ ਤਾਣੀ ਕਰ ਰਿਹਾ ਸੀ, ਗਲੀ ਵਿਚ ਖੜਾ ਸੀ। ਉਹਨੇ ਕਿਹਾ, ਮਿਸਟਰ ਬ੍ਰਾਨਮ, ਤੁਸੀਂ ਤਾਂ ਸਿਰਫ ਲੋਕਾਂ ਨੂੰ ਗੜਬੜੀ ਵਿਚ ਪਾਉਂਦੇ ਹੋ। ਆਖਿਆ ਕਿ ਸਿਰਫ ਦਵਾਈਆਂ ਰਾਹੀਂ ਹੀ ਚੰਗਾਈ ਆ, ਹੋਰ ਕੋਈ ਚੰਗਾਈ ਨਹੀਂ ਆ। ਮੈਂ ਪਿਛਾਂ ਪੋਇਆ ਉਹਦੇ ਚਿੰਨ ਨੂੰ ਕਾਰ ਉੱਤੇ ਵੇਖਿਆ, ਉਹ ਸੀ ਡੰਡੇ ਉੱਤੇ ਸੱਪ। ਮੈਂ ਕਿਹਾ, ਤਾਂ ਚੰਗਾ ਹੋਵੇਗਾ ਕਿ ਜੇ ਤੁਸੀਂ ਆਪਣੀ ਕਾਰ ਤੋਂ ਉਹ ਚਿੰਨ ਲਾ ਸੁੱਟੋ। ਤੁਹਾਡਾ ਆਪਣਾ ਹੀ ਚਿੰਨ ਗਵਾਹੀ ਦੇ ਰਿਹਾ ਆ ਕਿ ਪਰਮੇਸ਼ਵਰ ਸ਼ਾਫੀ ਆ। ਇੱਕ ਅਸਲੀ ਡਾਕਟਰ ਇਹਦਾ ਵਿਸ਼ਵਾਸ ਕਰਦਾ ਆ, ਇਹ ਤਾਂ ਉਹ ਨਕਲੀ ਹਨ। ਹਾਂ ਸ਼੍ਰੀਮਾਨ ਜੀ, ਡੰਡੇ ਉੱਤੇ ਸੱਪ, ਮੂਸਾ ਨੇ ਡੰਡੇ ਉੱਤੇ ਸੱਪ ਉਤਾਰ ਟੰਗਿਆ, ਉਹਨੇ ਕਿਹਾ ਮੈਂ ਤੇਰੀਆਂ ਸਾਰੀਆਂ ਬਿਮਾਰੀਆਂ ਨੂੰ ਚੰਗਾ ਕਰਨ ਵਾਲਾ ਖੁਦਾਵੰਦ ਹਾਂ। ਤੇ ਰੱਬੀ ਚੰਗਾਈ ਦੇ ਲਈ ਉਹਨਾਂ ਨੇ ਉਹ ਸੱਪ ਉੱਤੇ ਨਿਗਾਹ ਮਾਰੀ, ਅਤੇ ਅਜੇ ਵੀ ਉਹ ਇਹਦੇ ਵਿਰੋਧ ਵਿੱਚ ਗਵਾਹੀ ਦਿੰਦੇ ਹਨ। ਤਦ ਵੀ ਉਹਨਾਂ ਦਾ ਆਪਣਾ ਹੀ ਚਿੰਨ ਉਹਨਾਂ ਦੇ ਵਿਰੋਧ ਵਿੱਚ ਗਵਾਹੀ ਦਿੰਦਾ ਆ। ਓਏ, ਇੱਥੇ ਸਾਡੀ ਕੌਮ ਜਿਹੜੀਆਂ ਚੀਜ਼ਾਂ ਉਹ ਆਖ ਰਹੇ ਹਨ ਅਤੇ ਇਹਨਾਂ ਚੀਜ਼ਾਂ ਦਾ ਹਾਸਾ ਮਖੌਲ ਉਡਾ ਰਹੇ ਹਨ, ਤੇ ਉਹਨਾਂ ਦਾ ਆਪਣਾ ਪੈਸਾ, ਉਹਨਾਂ ਦੇ ਨੋਟ ਗਵਾਹੀ ਦਿੰਦੇ ਹਨ ਕਿ ਸਾਰੇ ਸੰਸਾਰ ਦੀ ਮੋਹਰ ਪਰਮੇਸ਼ਰ ਆ। ਸਮਝੇ, ਉਸ ਡਾਲਰ ਦੇ ਨੋਟ ਉੱਤੇ ਜੋ ਅੱਖ ਖੜੀ ਹੋਈ ਆ, ਇਹ ਮਹਾਨ ਮੋਹਰ ਆ। ਮੀਨਾਰ ਦੀ ਉਤਲੀ ਚੋਟੀ ਤੇ ਇਹ ਕਦੇ ਵੀ ਨਹੀਂ ਧਰਿਆ ਗਿਆ। ਉਹ ਨਹੀਂ ਸਮਝ ਸਕੇ ਕਿ ਕਿਉਂ ਸਿਰੇ ਦਾ ਪੱਥਰ ਰੱਦਿਆ ਗਿਆ ਸੀ, ਸਿਰ ਜੋ ਕਿ ਮਸੀਹ ਆ, ਪਰ ਇਹ ਕਿਸੇ ਦਿਨ ਆਵੇਗਾ। ਹੁਣ ਬਣਾਉਣ ਵਿੱਚ ਸ਼ਕਤੀ, ਇਸ ਯਾਦਗਿਰੀ ਨੂੰ ਬਣਾਉਣਾ, ਇਸ ਡੀਲ ਡੋਲ ਨੂੰ ਬਣਾਉਣਾ। ਸਮਝੇ, ਇਹ ਨੀਂਹ ਪੱਥਰ ਤੋਂ ਸ਼ੁਰੂ ਹੁੰਦਾ ਹੈ ਨੇਚਾ। ਸ਼ਕਤੀ, ਗਿਆਨ, ਸੰਜਮ, ਤੀਜ, ਭਗਤੀ, ਭਰਪਣ ਦਾ ਪ੍ਰੇਮ। ਹੁਣ ਇਹ ਕੀ ਕਰਦੇ ਹਨ? ਤਦ ਇਹ ਸਿਰੇ ਦੇ ਪੱਥਰ ਦੀ ਉਡੀਕ ਕਰ ਰਹੇ ਹਨ ਜੋ ਕਿ ਪ੍ਰੇਮ ਆ, ਕਿਉਂਕਿ ਪਰਮੇਸ਼ਰ ਪ੍ਰੇਮ ਆ ਅਤੇ ਨਿਯੰਤਰਣ ਕਰਦਾ ਆ ਇਹਨਾਂ ਵਿੱਚੋਂ ਹਰ ਇੱਕ ਚੀਜ਼ ਦਾ। ਉਹ ਜ਼ੋਰ ਆ, ਇਹ ਠੀਕ ਆ। ਹਾਂ ਸ਼੍ਰੀਮਾਨ ਜੀ, ਠੀਕ ਇੱਥੇ ਤੁਸੀਂ ਸਮਝਦੇ ਹੋ, ਇੱਥੇ ਇਹਨਾਂ ਕੰਮਾਂ ਦੇ ਵਿੱਚ ਕਾਇਮ ਆ ਹਾਂ, ਅਤੇ ਇਹ ਛੋਟੀਆਂ ਲਹਿਰਾਂ ਇੱਥੇ ਆਉਂਦੀਆਂ ਹਨ, ਉਹ ਕੀ ਹੈ? ਮਸੀਹ ਦੇ ਦੁਆਰਾ ਪਵਿੱਤਰ ਆਤਮਾ ਹੇਠਾਂ ਉਤਰ ਰਿਹਾ ਆ। ਸਮਝੇ, ਪਵਿੱਤਰ ਆਤਮਾ ਇਸ ਸਭ ਦੇ ਉੱਤੇ ਆ, ਇਹਨੂੰ ਇਕੱਠਾ ਜੋੜ ਰਿਹਾ ਆ। ਕੀ ਬਣਾ ਰਿਹਾ ਆ? ਇੱਕ ਸੰਪੂਰਨ ਕ੍ਰਿਸ਼ੀਆ ਸਿਰੇ ਦੇ ਪੱਥਰ ਲਈ, ਇਹਨੂੰ ਇਹਦੇ ਨਾਲ ਆ ਕੇ ਜੁੜਨ ਦੇ ਲਈ। ਇਹਨੇ ਫੇਰ ਦੁਬਾਰਾ ਕੀ ਕੀਤਾ ਆ? ਇਹ ਸੱਤ ਕ੍ਰਿਸ਼ੀਆਈ ਯੁੱਗਾਂ ਦੇ ਅਤੇ ਸੱਤ ਕ੍ਰਿਸ਼ੀਆਈ ਸੰਦੇਸ਼ ਵਾਕਾਂ ਦੇ ਦੁਆਰਾ ਪ੍ਰਗਟ ਹੋਇਆ ਆ। ਇੱਥੇ ਫੇਰ ਵਾਪਸ ਆਰੰਭ ਕੀਤਾ। ਕ੍ਰਿਸ਼ੀਆ ਦੀ ਪਹਿਲਾਂ ਕਿੱਥੇ ਨੀਂਹ ਧਰੀ ਗਈ? ਕਿੱਥੇ ਪਹਿਲਾਂ ਪੈਂਟੀਕਾਸਟਲ ਕ੍ਰਿਸ਼ੀਆ ਦੀ ਨੀਂਹ ਧਰੀ ਗਈ? ਅਫਸਸ ਵਿੱਚ ਸੰਤ ਪੌਲੁਸ ਨੇ ਧਰੀ, ਅਫਸਸ ਦੇ ਯੁੱਗ ਦਾ ਸਿਤਾਰਾ ਅਫਸਸ, ਦੂਜਾ ਕ੍ਰਿਸ਼ੀਆ ਯੁੱਗ ਸਮੁਰਨਾ ਸੀ। ਸ਼ਕਤੀ, ਇਰੇਨੀਅਸ ਇੱਕ ਮਹਾਨ ਆਦਮੀ ਸੀ ਜਿਨ੍ਹੇ ਪੌਲੁਸ ਦੀ ਅੰਜੀਲ ਨੂੰ ਫੜੀ ਰੱਖਿਆ। ਅਗਲਾ ਕ੍ਰਿਸ਼ੀਆ ਯੁੱਗ ਪਰਗਾਮੁਖ ਸੀ। ਮਾਰਟਿਨ ਕੌਣ ਸੀ? ਮਾਰਟਿਨ ਇੱਕ ਮਹਾਨ ਆਦਮੀ ਸੀ ਜੋ ਕਿ ਟਿਕਿਆ ਰਿਹਾ। ਪੌਲੁਸ, ਇਰੇਨੀਅਸ, ਮਾਰਟਿਨ, ਤਦ ਥੁਆਤੀਰਾ ਵਿੱਚ ਕੋਲੰਬਾ ਆਉਂਦਾ ਆ। ਤੁਹਾਨੂੰ ਯਾਦ ਆ, ਇੱਥੇ ਹੈ, ਇੱਥੇ ਠੀਕ ਮੈਂ ਉਲੀਕ ਕਿਆ ਹੋਇਆ ਆ। ਕੋਲੰਬਾ ਦੇ ਬਾਅਦ ਹਨੇਰੇ ਦੇ ਯੁੱਗ ਉੱਥੇ ਅੰਦਰ ਆਉਂਦੇ ਹਨ। ਤਦ ਸਾਰਦੀਸ, ਜਿਹਦਾ ਅਰਥ ਆ ਮੋਇਆ ਹੋਇਆ, ਲੂਥਰ, ਹਾਲੇਲੂਯਾ। ਤਦ ਕੀ ਆ? ਅਗਲਾ ਕੀ ਆਉਂਦਾ ਆ? ਸਾਰਦੀਸ ਦੇ ਬਾਅਦ ਲੂਥਰ, ਤਦ ਫਿਲਾਡੈਲਫੀਆ, ਭਗਤੀ, ਵੈਜ਼ਲੇ, ਪਵਿੱਤਰਤਾਈ, ਧਰਮੀ ਵਿਸ਼ਵਾਸ ਨਾਲ ਜਿਉਂਦਾ ਰਹੇਗਾ, ਲੂਥਰ ਨੇ ਆਖਿਆ। ਵੈਜ਼ਲੇ ਦੇ ਰਾਹੀਂ ਪਵਿੱਤਰਤਾਈ, ਤਦ ਲੌਦੀਕੀਏ ਦੇ ਦੁਆਰਾ ਭਰਪਣ ਦਾ ਪ੍ਰੇਮ ਆਇਆ। ਅਸੀਂ ਵਿਸ਼ਵਾਸ ਕਰਦੇ ਹਾਂ ਏਲੀਆ ਦੇ ਦੂਜੀ ਵਾਰ ਵਿਖਾਲੀ ਦੇਣ ਤੇ ਉਹਦਾ ਮਹਾਨ ਸੰਦੇਸ਼ ਅੰਤ ਦੇ ਦਿਨਾਂ ਵਿੱਚ ਸਾਰੀ ਧਰਤੀ ਉੱਤੇ ਫੈਲ ਜਾਵੇਗਾ। ਇੱਥੇ ਤੁਸੀਂ ਹੋ, ਸੱਤ ਕਲੀਸਿਆਈ ਯੁੱਗ, ਸੱਤ ਪੌੜੀਆਂ। ਖੁਦਾ ਆਪਣੀ ਕਲੀਸਿਆ ਨੂੰ ਬਣਾ ਰਿਹਾ ਆ ਇੱਕ ਆਦਮੀ ਵਾਂਗ, ਇਕੱਲੇ ਜਣੇ ਵਿੱਚ, ਆਪਣੇ ਆਪ ਵਿੱਚ। ਪ੍ਰਤਾਪ, ਪਰਮੇਸ਼ਵਰ ਦੀ ਸ਼ਕਤੀ ਇਹਦੇ ਰਾਹੀਂ ਹੇਠਾਂ ਆ ਕੇ ਇਹਨੂੰ ਇਕੱਠਾ ਜੋੜਦੀ ਆ। ਇਸ ਲਈ ਪੈਂਤੇਕੋਸਟ ਦੇ ਲੋਕਾਂ ਨੇ ਲੂਥਰਨਸ ਨੂੰ ਜਾਣ ਦਿੱਤਾ, ਵੈਜ਼ਲੀਅਨ ਨੂੰ ਬਾਹਰ ਜਾਣ ਦਿੱਤਾ, ਅਤੇ ਚੀਜ਼ਾਂ ਨੂੰ ਨਹੀਂ ਜਾਣਦੇ ਕਿ ਉਹ ਬੋਲ ਰਹੇ ਹਨ। ਤੁਸੀਂ ਸਮਝਦੇ ਹੋ, ਉਹ ਹੈਕਲ ਦੇ ਇਸ ਭਾਗ ਵਿੱਚ ਰਹੇ। ਇਸ ਲਈ ਕੁਝ ਲੋਕ ਇਨ੍ਹਾਂ ਉੱਚਾ ਆ ਕੇ ਵੀ ਡਿੱਗ ਪੈਂਦੇ ਹਨ, ਪਰ ਉਹਦਾ ਇੱਕ ਅਸਲੀ ਹਿੱਸਾ ਆ ਜੋ ਕਿ ਉਸ ਇਮਾਰਤ ਨੂੰ ਉਤਾਉਣ ਲਈ ਬਣਾਈ ਜਾਂਦਾ ਆ। ਯਹੋਵਾ ਆਖਦਾ ਹੈ ਕਿ ਮੈਂ ਬਹਾਲ ਕਰਾਂਗਾ। ਤੁਹਾਨੂੰ ਯਾਦ ਆ ਲਾੜੀ ਦਾ ਰੁੱਖ, ਤੁਹਾਨੂੰ ਲਾੜੀ ਦੇ ਰੁੱਖ ਉੱਤੇ ਦਿੱਤਾ ਉਪਦੇਸ਼ ਯਾਦ ਆ? ਉਹ ਇਹਨੂੰ ਖਾ ਗਏ ਸਨ, ਪਰ ਉਹਨੇ ਇਹਨੂੰ ਛਾਂਗਿਆ। ਉਹਨਾਂ ਨੇ ਜਥੇਬੰਦੀ ਦੀਆਂ ਟਹਿਣੀਆਂ ਬਣਾ ਲਈਆਂ, ਉਹਨਾਂ ਨੂੰ ਛਾਂਗ ਦਿੱਤਾ। ਉਹਨਾਂ ਨੇ ਇੱਕ ਹੋਰ ਕਲੀਸਿਆ ਉਠਾ ਖੜੀ ਕੀਤੀ, ਜਥੇਬੰਦੀ ਦੀਆਂ ਟਹਿਣੀਆਂ, ਉਹਨੇ ਉਹਨਾਂ ਨੂੰ ਛਾਂਗ ਦਿੱਤਾ। ਪਰ ਉਸ ਰੁੱਖ ਦਾ ਜੋ ਜੀਵਨ ਸੀ ਉਹ ਵਧਦਾ ਗਿਆ, ਅਤੇ ਸ਼ਾਮ ਦੇ ਸਮੇਂ ਉਜਾਲਾ ਹੋਵੇਗਾ। ਸਮਝੇ, ਇਹ ਉਦੋਂ ਜਦ ਮਸੀਹ ਪਵਿੱਤਰ ਆਤਮਾ ਆਵੇਗਾ, ਯਸੂ ਹੇਠਾਂ ਆਉਂਦਾ ਆ, ਤੇ ਉਹ ਆਪਣੇ ਆਪ ਨੂੰ ਕ੍ਰਿਸ਼ੀਆ ਦੇ ਸਿਰ ਉੱਤੇ ਬਿਠਾਉਂਦਾ ਆ, ਤੇ ਉਹ ਆਪਣੀ ਕ੍ਰਿਸ਼ੀਆ ਨੂੰ ਉਠਾ ਖੜਾ ਕਰੇਗਾ ਆਪਣਾ ਇਹ ਬਦਨ ਹੋਣ ਦੇ ਨਾਤੇ। ਉੱਥੇ ਹੀ ਦੇ ਆ, ਜਿਸ ਢੰਗ ਨਾਲ ਖੁਦਾ ਸਾਥੋਂ ਆਸ ਕਰਦਾ ਆ ਕਿ ਅਸੀਂ ਇਕੱਲੇ ਜਣੇ ਵਧੀਏ, ਉਸੇ ਢੰਗ ਨਾਲ ਵਧਣ ਵਾਸਤੇ ਉਹ ਆਪਣੀ ਕ੍ਰਿਸ਼ੀਆ ਨੂੰ ਅੰਦਰ ਲਿਆਇਆ ਆ। ਹਰੇਕ ਕ੍ਰਿਸ਼ੀਆ ਯੁੱਗ ਇਹ ਇੱਕ ਵੱਡੀ ਕ੍ਰਿਸ਼ੀਆ ਬਣ ਜਾਂਦੀ ਆ। ਸਮਝੇ, ਇਹਨਾਂ ਜਣਿਆਂ ਦੀ ਲੋੜ ਨਹੀਂ ਜੋ ਇਹ ਜਣੇ ਖੜੇ ਹਨ, ਇਹਦੀ ਲੋੜ ਨਹੀਂ ਸੀ ਜੋ ਇਹ ਹੈ ਸੀ। ਸਮਝੇ, ਉਹ ਤਾਂ ਆਪਣੀ ਕ੍ਰਿਸ਼ੀਆ ਨੂੰ ਉਸੇ ਹੀ ਢੰਗ ਨਾਲ ਉਤਾਹ ਲੈ ਕੇ ਆਇਆ। ਉਹ ਤਾਂ ਉਸੇ ਹੀ ਢੰਗ ਤਰੀਕੇ ਨਾਲ ਆਪਣੀ ਕਲੀਸਿਆ ਨੂੰ ਉਤਾਹ ਲੈ ਕੇ ਆਇਆ ਜਿੱਦਾਂ ਕਿ ਉਹ ਆਪਣੇ ਲੋਕਾਂ ਨੂੰ ਉਤਾਹ ਲਿਆਉਂਦਾ ਆ। ਤਦ ਇੱਥੇ ਪਤਰਸ ਆਖਦਾ ਆ ਕਿ ਪਹਿਲੀਆਂ ਸੱਤ ਚੀਜ਼ਾਂ ਨੇਚਾ ਸ਼ਕਤੀ ਸਮਝੇ ਉਤਾਹ ਹੋਣਾ ਗਿਆਨ ਸੰਜਮ ਧੀਰਜ ਭਗਤੀ ਧਰਪਣ ਦਾ ਪ੍ਰੇਮ ਤੇ ਪ੍ਰੇਮ ਨਾਲ ਪ੍ਰੇਮ ਨੂੰ ਵਧਾਈ ਜਾਓ ਤੇ ਤਦ ਪਰਮੇਸ਼ਵਰ ਦਾ ਪਿਆਰ ਪਵਿੱਤਰ ਆਤਮਾ ਨਸੀਹ ਪਵਿੱਤਰ ਆਤਮਾ ਦੇ ਰੂਪ ਵਿੱਚ ਤੁਹਾਡੇ ਉੱਤੇ ਆਉਂਦਾ ਆ ਪਵਿੱਤਰ ਆਤਮਾ ਦੇ ਸੱਚੇ ਬਪਤਿਸਮੇ ਦੇ ਦੁਆਰਾ ਅਤੇ ਤੁਹਾਡੇ ਅੰਦਰ ਇਹ ਸਭ ਸ਼ਕਤੀਆਂ ਬੰਦ ਹੋ ਗਈਆਂ ਹਨ। ਤਦ ਖੁਦਾ ਇੱਕ ਭਵਨ ਵਿੱਚ ਰਹਿੰਦਾ ਹੈ ਉਸ ਇਮਾਰਤ ਨੂੰ ਜਿਉਂਦੇ ਪਰਮੇਸ਼ਵਰ ਦਾ ਜਿਉਂਦਾ ਭਵਨ ਆਖਿਆ ਪਰਮੇਸ਼ਵਰ ਦਾ ਨਿਵਾਸ ਸਥਾਨ। ਜਦ ਇੱਕ ਆਦਮੀ ਦੇ ਕੋਲ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨ ਤਦ ਉਹਦੇ ਉੱਤੇ ਪਵਿੱਤਰ ਆਤਮਾ ਆਉਂਦਾ ਆ। ਕੋਈ ਪਰਵਾਹ ਨਹੀਂ ਤੁਸੀਂ ਗੈਰ ਜ਼ੁਬਾਨਾਂ ਬੋਲ ਸਕਦੇ ਹੋ ਤੇ ਤੁਸੀਂ ਪਰਮੇਸ਼ਵਰ ਦੇ ਕੋਲ ਜਿਹੜੇ ਵਰਦਾਨ ਹਨ ਉਹਨਾਂ ਵਿੱਚੋਂ ਕਿਸੇ ਦੀ ਵੀ ਨਕਲ ਉਤਾਰ ਸਕਦੇ ਹੋ ਤੁਸੀਂ ਇਹ ਕਰ ਸਕਦੇ ਹੋ ਪਰ ਜਦ ਤੱਕ ਇਹ ਸ਼ਕਤੀਆਂ ਜੋ ਇੱਥੇ ਹਨ ਤੁਹਾਡੇ ਅੰਦਰ ਨਹੀਂ ਜਾਂਦੀਆਂ ਤੁਸੀਂ ਅਜੇ ਵੀ ਅਸਲੀ ਤੇ ਸੱਚੀ ਨੀਂਹ ਤੋਂ ਲਾਂਭੇ ਹੋ ਪਰ ਜਦ ਇਹ ਸ਼ਕਤੀਆਂ ਅੰਦਰ ਵੱਧਦੀਆਂ ਹਨ ਤੁਸੀਂ ਉਹਦੇ ਉੱਤੇ ਉਹ ਜੋੜਿਆ ਤਾਂ ਤੁਸੀਂ ਜਿਉਂਦੀ ਯਾਦਗਿਰੀ ਹੋ ਤੁਸੀਂ ਜਿਉਂਦੀ ਚੱਲਦੀ ਫਿਰਦੀ ਮੂਰਤ ਹੋ ਪਰ ਤੁਸੀਂ ਜਾਣਦੇ ਹੋ ਮੂਰਤੀ ਪੂਜਕ ਲੋਕ ਉਹ ਆਪਣੇ ਆਪ ਨੂੰ ਇੱਕ ਮੂਰਤ ਅੱਗੇ ਝੁਕਾਉਂਦੇ ਹਨ ਕਾਲਪਨਿਕ ਈਸ਼ਰ ਕਾਲਪਨਿਕ ਢੰਗ ਨਾਲ ਉਹ ਵਿਸ਼ਵਾਸ ਕਰਦੇ ਹਨ ਕਿ ਉਹ ਕਾਲਪਨਿਕ ਈਸ਼ਰ ਮੋੜਵਾਂ ਉਹਨਾਂ ਨਾਲ ਬੋਲਦਾ ਆ ਇਹ ਮੂਰਤੀ ਪੂਜਣਾ ਆ ਇਹ ਰੋਮ ਦਾ ਵਤੀਰਾ ਆ ਉਹ ਹਰ ਕਿਸਮ ਦੇ ਸੰਤਾਂ ਅਤੇ ਹੋਰ ਸਭ ਕਾਸੇ ਦੇ ਅੱਗੇ ਝੁਕਦੇ ਹਨ ਘਰ ਦਾ ਈਸ਼ਰ ਸੰਤ ਸਿਸੀਲੀਆ ਅਤੇ ਬਹੁਤ ਸਾਰੀਆਂ ਉਸ ਕਿਸਮ ਦੀਆਂ ਚੀਜ਼ਾਂ ਉਹਨਾਂ ਕੋਲ ਹਨ ਉਹ ਉਹਨਾਂ ਅੱਗੇ ਝੁਕਦੇ ਹਨ ਅਸਲ ਵਿੱਚ ਕਾਲਪਨਿਕ ਤਰੀਕੇ ਨਾਲ ਉਹਦਾ ਵਿਸ਼ਵਾਸ ਕਰਦੇ ਹਨ ਇੱਕ ਸੱਚੇ ਜਿਉਂਦੇ ਪਰਮੇਸ਼ਵਰ ਦਾ ਇਹ ਕਿਹੋ ਜਿਹਾ ਨਮੂਨਾ ਆ ਪਰ ਜਦ ਅਸੀਂ ਕਾਲਪਨਿਕ ਢੰਗ ਨਾਲ ਨਹੀਂ ਇੱਕ ਜਿਉਂਦੇ ਪਰਮੇਸ਼ਵਰ ਦੇ ਅੱਗੇ ਝੁਕਦੇ ਹਾਂ ਇੱਕ ਜਿਉਂਦੀ ਸ਼ਕਤੀ ਇੱਕ ਜਿਉਂਦਾ ਗਿਆਨ ਇੱਕ ਜਿਉਂਦਾ ਧੀਰਜ ਇੱਕ ਜਿਉਂਦੀ ਭਗਤੀ ਇੱਕ ਜਿਉਂਦੀ ਸਮਰਥ ਇੱਕ ਜਿਉਂਦੇ ਪਰਮੇਸ਼ਵਰ ਤੋਂ ਆ ਰਹੀ ਆ ਇੱਕ ਜਿਉਂਦੇ ਆਦਮੀ ਨੂੰ ਇੱਕ ਜਿਉਂਦੀ ਮੂਰਤ ਬਣਾਉਂਦੀ ਆ ਖੁਦਾ ਦੇ ਡੀਲ ਡੋਲ ਵਿੱਚ ਉਹ ਕੀ ਕਰ ਰਿਹਾ ਆ ਉਹੋ ਹੀ ਕੰਮ ਜਿਹੜੇ ਯਸੂ ਨੇ ਕੀਤੇ ਉਸੇ ਹੀ ਢੰਗ ਨਾਲ ਤੁਰਨਾ ਜਿੱਦਾਂ ਉਹ ਤੁਰਿਆ ਸੀ ਉਹੋ ਹੀ ਕੰਮ ਕਰਨੇ ਜਿਹੜੇ ਉਹਨੇ ਕੀਤੇ ਸਨ ਕਿਉਂਕਿ ਇਹ ਕਾਲਪਨਿਕ ਚੀਜ਼ ਨਹੀਂ ਆ ਇੱਕ ਅਸਲੀਅਤ ਆ ਜੋ ਸਾਬਤ ਕਰਦੀ ਆ ਸਮਝੇ ਮੇਰਾ ਕੀ ਮਤਲਬ ਆ ਸਮਝੇ ਕਹਿੰਦੇ ਸ਼ਕਤੀਆਂ ਇਹ ਉਸਾਰੀ ਦਾ ਸਮਾਨ ਕਲੀਸਿਆਈ ਦੂਤਾਂ ਅਤੇ ਕਲੀਸਿਆਈ ਯੁੱਗਾਂ ਦਾ ਨਮੂਨਾ ਹਨ ਹੁਣ ਇਹਨਾਂ ਦਿਨਾਂ ਵਿੱਚੋਂ ਕਿਸੇ ਦਿਨ ਅਸੀਂ ਇਹਨਾਂ ਹਰੇਕ ਸ਼ਬਦਾਂ ਨੂੰ ਲਵਾਂਗੇ ਤੇ ਉਹਨਾਂ ਦਾ ਅਧਿਐਨ ਕਰਾਂਗੇ ਅਤੇ ਵਿਖਾਵਾਂਗੇ ਕਿ ਇਹ ਇਹਨੂੰ ਸਾਬਤ ਕਰਦਾ ਆ ਇਹ ਸਭ ਇਕੱਠਾ ਚੱਲਦਾ ਆ ਯਕੀਨਨ ਸਮਝੇ ਉਹ ਮੇਰਿਆ ਕਿੰਨਾ ਅੱਧ ਪੋਤਿਆ ਸਮਝੇ ਵੇਖਣ ਲਈ ਕਿ ਕੀ ਕਰਦਾ ਆ ਹੁਣ ਇਹ ਉਹ ਘਰ ਆ ਜਿਹਦੇ ਵਿੱਚ ਖੁਦਾ ਰਹਿੰਦਾ ਆ ਇੱਕ ਇਮਾਰਤ ਨਹੀਂ ਇਹਦੇ ਉੱਤੇ ਇੱਕ ਵੱਡੀ ਸਾਰੀ ਘੈਂਟੀ ਹੋਵੇ ਉੱਚੇ ਕਿੰਗਰੇ ਹੋਣ ਸਮਝੇ ਪਰ ਤੂੰ ਮੇਰੇ ਲਈ ਇੱਕ ਦੇਹ ਤਿਆਰ ਕੀਤੀ ਉਹ ਦੇਹ ਜਿਹਦੇ ਵਿੱਚ ਪਰਮੇਸ਼ਵਰ ਵਾਸ ਕਰ ਸਕੇ ਜਿਹਦੇ ਵਿੱਚ ਖੁਦਾ ਚੱਲ ਫਿਰ ਸਕੇ ਖੁਦਾ ਜਿਹਦੇ ਵਿੱਚੋਂ ਦੀ ਵੇਖ ਸਕੇ ਜਿਹਦੇ ਵਿੱਚੋਂ ਖੁਦਾ ਗੱਲਬਾਤ ਕਰ ਸਕੇ ਜਿਹਦੇ ਵਿੱਚੋਂ ਦੀ ਖੁਦਾ ਕੰਮ ਕਰ ਸਕੇ ਜਿਉਂਦਾ ਸੰਦ ਇੱਕ ਪਰਮੇਸ਼ਵਰ ਤੁਹਾਡੇ ਵਿੱਚੋਂ ਦੀ ਖੁਦਾ ਦੋ ਪੈਰਾਂ ਤੇ ਚੱਲ ਫਿਰ ਰਿਹਾ ਹੈ ਮਹਿਮਾ ਹੋਵੇ ਧਰਮੀ ਦੇ ਪੈਰਾਂ ਦੀ ਆਗਿਆ ਖੁਦਾ ਦਿੰਦਾ ਆ ਖੁਦਾ ਤੁਹਾਡੇ ਵਿੱਚੋਂ ਦੀ ਚੱਲ ਫਿਰ ਰਿਹਾ ਆ ਕਿਉਂਕਿ ਤੁਸੀਂ ਜਿਉਂਦੀਆਂ ਪੱਤਰੀਆਂ ਹੋ ਜਿਨ੍ਹਾਂ ਨੂੰ ਕਿ ਸਭ ਲੋਕ ਪੜ੍ਹਦੇ ਹਨ ਜਿਹੜਾ ਜੀਵਨ ਮਸੀਹ ਦੇ ਵਿੱਚ ਸੀ ਤੁਹਾਡੇ ਵਿੱਚ ਹੋਵੇ ਤਾਂ ਤੁਸੀਂ ਉਹੋ ਹੀ ਜੀਵਨ ਜੀਓਗੇ ਜੋ ਮਸੀਹ ਨੇ ਜੀਆ ਸੀ ਜਿੱਦਾਂ ਕਿ ਮੈਂ ਹਮੇਸ਼ਾ ਹੀ ਆਖਿਆ ਆ ਕਿ ਖੁਰਮਾਨੀ ਦੇ ਪੇੜ ਵਿੱਚੋਂ ਜੀਵਨ ਦਾ ਰਸ ਲਓ ਜੇ ਤੁਸੀਂ ਇਹਨੂੰ ਇੱਕ ਸੇਬ ਦੇ ਰੁੱਖ ਵਿੱਚ ਚੜਾਉਣ ਦੀ ਵਿਧੀ ਦੇ ਦੁਆਰਾ ਚੜਾ ਸਕੋ ਤਾਂ ਸੇਬ ਦੇ ਰੁੱਖ ਨੂੰ ਖੁਰਮਾਨੀਆਂ ਲੱਗਣਗੀਆਂ ਪੱਕੇ ਤੌਰ ਤੇ ਯਕੀਨਨ ਲੱਗਣਗੀਆਂ ਕੋਈ ਪਰਵਾਹ ਨਹੀਂ ਕਿ ਟਹਿਣੀਆਂ ਕਿੱਦਾਂ ਦੀਆਂ ਜਾਪਦੀਆਂ ਹਨ ਕਿਉਂਕਿ ਇਹਦੇ ਅੰਦਰ ਸੇਬ ਦੇ ਰੁੱਖ ਦਾ ਜੀਵਨ ਰਸ ਆ ਸਮਝੇ ਜੋ ਜਿਹੜਾ ਵੀ ਰੁੱਖ ਇਹ ਹੈ ਸਮਝੇ ਉਹ ਆਪਣੇ ਜੀਵਨ ਨੂੰ ਸੇਬ ਦੇ ਰੁੱਖ ਤੋਂ ਲੈਂਦਾ ਆ ਇਹਨੂੰ ਸਾਰੇ ਨੂੰ ਬਾਹਰ ਕੱਢ ਲੈਂਦਾ ਆ ਇਹਨੂੰ ਜੀਵਨ ਚੜਾਉਂਦਾ ਆ ਖੁਰਮਾਨੀ ਦੇ ਰੁੱਖ ਤੋਂ ਨਿਚੋੜ ਕੇ ਤੇ ਚੜਾਉਣ ਦੀ ਵਿਧੀ ਨਾਲ ਸੇਬ ਦੇ ਰੁੱਖ ਵਿੱਚ ਪਾ ਦਿੰਦਾ ਆ ਕੀ ਹੁੰਦਾ ਆ ਇਹਨੂੰ ਹੁਣ ਖੁਰਮਾਨੀਆਂ ਨਹੀਂ ਲੱਗਣਗੀਆਂ ਸਮਝੇ ਨਹੀਂ ਸ਼੍ਰੀਮਾਨ ਜੀ ਇਹਨੂੰ ਨਹੀਂ ਜਾਂ ਫੇਰ ਜੇ ਖੁਰਮਾਨੀਆਂ ਦੇ ਰੁੱਖ ਦਾ ਜੀਵਨ ਸੇਬ ਦੇ ਰੁੱਖ ਵਿੱਚ ਆ ਜਾਵੇ ਫੇਰ ਇਹਨੂੰ ਸੇਬ ਨਹੀਂ ਲੱਗਣਗੇ ਇਹਨੂੰ ਤਾਂ ਖੁਰਮਾਨੀਆਂ ਲੱਗਣਗੀਆਂ ਸਮਝੇ ਸਮਝੇ ਇਹਦੇ ਵਿੱਚ ਖੁਰਮਾਨੀਆਂ ਦਾ ਜੀਵਨ ਆ ਠੀਕ ਆ ਤੁਸੀਂ ਸਾਨੂੰ ਲੈਂਦੇ ਹੋ ਇਹ ਕੁਝ ਵੀ ਨਹੀਂ ਆ ਪਰ ਇੱਕ ਜੰਗਲੀ ਬੇਲ ਇੱਕ ਮੁੱਢ ਸਮਝੇ ਅਤੇ ਅਸੀਂ ਕੁਝ ਵੀ ਨਹੀਂ ਹਾਂ ਕਿਉਂਕਿ ਅਸੀਂ ਸਭ ਪਾਪ ਅਤੇ ਅਪਰਾਧਾਂ ਵਿੱਚ ਮੋਏ ਹੋਏ ਆ ਅਸੀਂ ਸਭੇ ਇਸ ਤਰ੍ਹਾਂ ਦੀ ਹਾਲਤ ਵਿੱਚ ਆ ਅਤੇ ਤਦ ਅਸੀਂ ਆਪਣੇ ਆਪ ਨੂੰ ਚੁਕਾ ਸਕਦੇ ਹਾਂ ਆਪਣੇ ਆਪ ਨੂੰ ਹਵਾਲੇ ਕਰ ਦਿੰਦੇ ਹਾਂ ਜਦ ਤੱਕ ਕਿ ਖੁਦਾ ਆਪਣੀ ਚੜਾਉਣ ਵਾਲੀ ਨਾਲੀ ਨੂੰ ਲੈ ਕੇ ਜੋ ਕਿ ਯਿਸੂ ਮਸੀਹ ਦਾ ਨਾਮ ਆ ਕਿਉਂਕਿ ਸੁਰਗ ਥੱਲੇ ਕੋਈ ਹੋਰ ਦੂਜਾ ਨਾਮ ਦਿੱਤਾ ਹੀ ਨਹੀਂ ਗਿਆ ਜਿਹਦੇ ਦੁਆਰਾ ਕਿ ਮਨੁੱਖ ਬਚ ਸਕੇ ਤੇ ਉਹ ਸਾਡੇ ਵਿੱਚ ਮਸੀਹ ਦਾ ਜੀਵਨ ਪਾ ਦਿੰਦਾ ਆ ਤਦ ਸਾਡੇ ਕੋਲ ਇਸ ਕਿਸਮ ਦਾ ਵਿਸ਼ਵਾਸ ਹੁੰਦਾ ਆ ਉਹ ਵਿਸ਼ਵਾਸ ਜੋ ਮਸੀਹ ਦਾ ਸੀ ਮਸੀਹ ਦਾ ਵਿਸ਼ਵਾਸ ਉਹਨਾਂ ਫਰੀਸੀਆਂ ਤੇ ਸਦੂਕੀਆਂ ਉੱਤੇ ਆਧਾਰਿਤ ਨਹੀਂ ਸੀ ਉਹਨਾਂ ਦੇ ਭਾਂਡਿਆਂ ਕੇਤਲੀਆਂ ਅਤੇ ਕੜਾਹੀਆਂ ਅਤੇ ਧੋਣ ਵਿੱਚ ਨਹੀਂ ਸੀ ਇਹ ਤਾਂ ਪਰਮੇਸ਼ਵਰ ਦੇ ਵਚਨ ਉੱਤੇ ਆਧਾਰਿਤ ਸੀ ਆਮੀਨ ਇੰਨਾ ਜ਼ਿਆਦਾ ਕਿ ਮਸੀਹ ਵਚਨ ਬਣ ਗਿਆ ਸੀ ਤੇ ਵਚਨ ਦੇ ਧਾਰੀ ਹੋਇਆ ਅਤੇ ਤਦ ਜਦ ਅਸੀਂ ਉਹਦੀ ਸ਼ਕਤੀ ਦੇ ਨਾਲ ਭਰ ਜਾਈਏ ਤੇ ਅਸੀਂ ਆਪਣੀ ਸੋਚ ਵਿੱਚ ਮਰ ਜਾਈਏ ਅਤੇ ਸਾਡਾ ਵਿਸ਼ਵਾਸ ਸੱਚਾ ਵਿਸ਼ਵਾਸ ਬਣ ਜਾਵੇ ਹਾਲੇਲੂਯਾ ਤਦ ਮਸੀਹ ਦਾ ਜੀਵਨ ਸਾਡੇ ਅੰਦਰ ਪਾਇਆ ਜਾਂਦਾ ਆ ਅਸੀਂ ਪਰਮੇਸ਼ਵਰ ਦੇ ਜਿਉਂਦੇ ਪ੍ਰਾਣੀ ਬਣ ਜਾਂਦੇ ਹਾਂ ਤੇ ਅਸੀਂ ਪਰਮੇਸ਼ਵਰ ਦੇ ਜਿਉਂਦੇ ਪ੍ਰਾਣੀ ਬਣ ਜਾਂਦੇ ਹਾਂ ਇੱਕ ਨਿਵਾਸ ਸਥਾਨ ਜਿੱਥੇ ਕਿ ਪਵਿੱਤਰ ਆਤਮਾ ਆਪਣੀਆਂ ਤੇਜਵਾਨ ਬਰਕਤਾਂ ਉੱਥੇ ਹੇਠਾਂ ਭੇਜ ਸਕਦਾ ਆ ਅਤੇ ਅਸੀਂ ਮਸੀਹ ਦੀ ਡੀਲ ਡੋਲ ਵਿੱਚ ਆ ਯਿਸੂ ਨੇ ਆਖਿਆ ਕਿ ਇਹ ਲਿਖਿਆ ਹੋਇਆ ਨਹੀਂ ਆ ਤੁਸੀਂ ਮੇਰੇ ਤੇ ਦੋਸ਼ ਲਾਉਂਦੇ ਹੋ ਇਹ ਆਖ ਕੇ ਕਿ ਮੈਂ ਪਰਮੇਸ਼ਵਰ ਦਾ ਪੁੱਤਰ ਆ ਕਿ ਇਹ ਲਿਖਿਆ ਹੋਇਆ ਨਹੀਂ ਆ ਕਿ ਤੁਸੀਂ ਈਸ਼ਰੋ ਕੀ ਤੁਹਾਡੀ ਆਪਣੀ ਹੀ ਭਵਿਸਥਾ ਇੰਜ ਨਹੀਂ ਆਖਦੀ ਜਿਵੇਂ ਕਿ ਮੂਸਾ ਏਲੀਆ ਵਾਂਗ ਉਹਨਾਂ ਨਬੀਆਂ ਵਾਂਗ ਜੋ ਪਰਮੇਸ਼ਵਰ ਦੇ ਬਹੁਤ ਹੀ ਨੇੜੇ ਰਹੇ ਸਨ ਜਦ ਤੱਕ ਕਿ ਖੁਦਾ ਨੇ ਆਪਣੇ ਆਪ ਨੂੰ ਹੀ ਠੀਕ ਉਹਨਾਂ ਦੇ ਵਿੱਚ ਪਾ ਦਿੱਤਾ ਅਤੇ ਉਹ ਆਪਣੀ ਵੱਲੋਂ ਨਹੀਂ ਸੀ ਬੋਲਦੇ ਪਰ ਖੁਦਾ ਬੋਲਦਾ ਸੀ ਇਹ ਨਾ ਸੋਚੋ ਕਿ ਤੁਸੀਂ ਕੀ ਆਖੋਗੇ ਕਿਉਂਕਿ ਇਹ ਤੁਸੀਂ ਨਹੀਂ ਹੋ ਜਿਹੜੇ ਬੋਲਦੇ ਹੋ ਇਹ ਤਾਂ ਪਿਤਾ ਆ ਜਿਹੜਾ ਤੁਹਾਡੇ ਵਿੱਚ ਵਾਸ ਕਰਦਾ ਹੈ ਉਹ ਬੋਲਦਾ ਆ ਤੇ ਉਹਦੇ ਸ਼ਬਦ ਆਪਣੇ ਨਹੀਂ ਹਨ ਕਿਉਂਕਿ ਉਹਦਾ ਜੀਵਨ ਉਹ ਤਾਂ ਮੋਇਆ ਹੋਇਆ ਆ ਜੇ ਤੁਸੀਂ ਮਰ ਜਾਂਦੇ ਹੋ ਤੁਸੀਂ ਇੱਕ ਆਦਮੀ ਵਿੱਚੋਂ ਖੂਨ ਬਾਹਰ ਕੱਢ ਦਿਓ ਤੇ ਤੁਸੀਂ ਉਹਨੂੰ ਸੁਗੰਧਤ ਮਸਾਲੇ ਲਾ ਦਿਓ ਇਹਦੀ ਮੁਸ਼ਕਲ ਇਹ ਆ ਕਿ ਉਹਨਾਂ ਵਿੱਚੋਂ ਬਹੁਤ ਸਾਰਿਆਂ ਨੇ ਸੁਗੰਧਤ ਮਸਾਲੇ ਲਵਾਏ ਹੀ ਨਹੀਂ ਹਨ ਤੁਸੀਂ ਕਿਸੇ ਮਨੁੱਖ ਵਿੱਚੋਂ ਲਹੂ ਕੱਢ ਲਓ ਉਹ ਖਤਮ ਹੋ ਜਾਂਦਾ ਆ ਤੁਸੀਂ ਫੇਰ ਇੱਕ ਹੀ ਕੰਮ ਕਰਨਾ ਆ ਉਹਦੇ ਵਿੱਚ ਵਾਪਸ ਦੂਜਾ ਖੂਨ ਚੜਾ ਦਿਓ ਤੇ ਉਹ ਫੇਰ ਜਿਉਂਦਾ ਰਹੇਗਾ ਤੁਸੀਂ ਖੂਨ ਕੱਢ ਲਿਆ ਅਤੇ ਹੁਣ ਅਸੀਂ ਯਿਸੂ ਮਸੀਹ ਦਾ ਲਹੂ ਪਾ ਦਿੰਦੇ ਆ ਸਮਝੇ ਤੇ ਉਹ ਯਿਸੂ ਮਸੀਹ ਵਾਲਾ ਵਿਸ਼ਵਾਸ ਲਿਆਉਂਦਾ ਆ ਯਿਸੂ ਮਸੀਹ ਵਾਲੀ ਸ਼ਕਤੀ ਯਿਸੂ ਮਸੀਹ ਵਾਲਾ ਗਿਆਨ ਯਿਸੂ ਮਸੀਹ ਵਾਲਾ ਸੰਜਮ ਯਿਸੂ ਮਸੀਹ ਵਾਲਾ ਧੀਰਜ ਯਿਸੂ ਮਸੀਹ ਵਾਲੀ ਭਗਤੀ ਯਿਸੂ ਮਸੀਹ ਵਾਲਾ ਪ੍ਰਪਣ ਦਾ ਪ੍ਰੇਮ ਪਰਮੇਸ਼ਵਰ ਦਾ ਪ੍ਰੇਮ ਜੋ ਕਿ ਯਿਸੂ ਮਸੀਹ ਆ ਉਹ ਸਿਰਿਆ ਜੋ ਕਿ ਤੁਹਾਨੂੰ ਕਾਬੂ ਵਿੱਚ ਰੱਖਦਾ ਆ ਤੁਹਾਡੇ ਪੈਰ ਨੀਂਹ ਆ ਵਿਸ਼ਵਾਸ ਆਮੀਨ ਸਿਰ ਦੇ ਦੁਆਰਾ ਨਿਯੰਤਰਣ ਇਹ ਹੋਈ ਨਾ ਗੱਲ ਇਹ ਹੈ ਪਰਮੇਸ਼ਵਰ ਦਾ ਸੰਪੂਰਨ ਮਨੁੱਖ ਜਿਹਦੇ ਕੋਲ ਇਹ ਸ਼ਕਤੀਆਂ ਹੁੰਦੀਆਂ ਹਨ ਤਦ ਖੁਦਾ ਆਪਣੀ ਕਲੀਸਿਆ ਨੂੰ ਇੱਕ ਲਾੜੀ ਵਾਂਗ ਇੱਕ ਇਸਤਰੀ ਵਾਂਗ ਦਰਸਾਉਂਦਾ ਆ ਖੁਦਾ ਆਪਣੀ ਕਲੀਸਿਆ ਨੂੰ ਲਾੜੀ ਵਾਂਗ ਦਰਸਾਉਂਦਾ ਆ ਅਤੇ ਜਿਸ ਢੰਗ ਨਾਲ ਉਹ ਹਰੇਕ ਜਣੇ ਨੂੰ ਆਪਣਾ ਪੁੱਤਰ ਹੋਣ ਦੇ ਨਾਤੇ ਉਸ ਲਾੜੀ ਵਿੱਚ ਜਾਣ ਲਈ ਲਿਆਉਂਦਾ ਆ ਅਤੇ ਉਹਨੇ ਲਾੜੀ ਨੂੰ ਵੀ ਇਹਨਾਂ ਯੁਗਾਂ ਦੇ ਥਾਣੀ ਲਿਆਂਦਾ ਆ ਜਦ ਤੱਕ ਉਹ ਇਸ ਸੰਪੂਰਨ ਕਲੀਸਿਆ ਨੂੰ ਇਹਦੇ ਵਿੱਚ ਨਾ ਲੈ ਆਵੇ ਮੇਰੇ ਪੈਰ ਚੱਲਦੇ ਹਨ ਕਿਉਂਕਿ ਮੇਰਾ ਸਿਰ ਇੰਜ ਆਖਦਾ ਆ ਤੇ ਇਹ ਮੇਰੇ ਸਿਰ ਵਾਂਗ ਚੱਲ ਫਿਰ ਨਹੀਂ ਸਕਦੇ ਕਿਉਂਕਿ ਇਹ ਮੇਰੇ ਪੈਰ ਹਨ ਜਿਹੜੀਆਂ ਚੀਜ਼ਾਂ ਅਸੀਂ ਕੀਤੀਆਂ ਹਨ ਲੂਥਰ ਨਹੀਂ ਕਰ ਸਕਦਾ ਅਤੇ ਨਾ ਹੀ ਮੈਥੋਡਿਸਟ ਕਰ ਸਕਦੇ ਹਨ ਕਿਉਂਕਿ ਉਹ ਕੁਝ ਹੋਰ ਸਨ ਸਮਝੇ ਪੈਰ ਚੱਲਦੇ ਹਨ ਕਿਉਂਕਿ ਸਿਰ ਇੰਜ ਆਖਦਾ ਆ ਅਤੇ ਸਿਰ ਇਹ ਕਦੇ ਨਹੀਂ ਆਖਦਾ ਕਿ ਹੁਣ ਪੈਰ ਤੂੰ ਹੱਥ ਬਣ ਜਾ ਤੇ ਕੰਨ ਤੂੰ ਅੱਖ ਬਣ ਜਾ ਸਮਝੇ ਪਰ ਹਰੇਕ ਯੁੱਗ ਪਰਮੇਸ਼ਵਰ ਨੇ ਇਹਨਾਂ ਚੀਜ਼ਾਂ ਨੂੰ ਆਪਣੀ ਕਲੀਸਿਆ ਵਿੱਚ ਰੱਖਿਆ ਆ ਵਿਖਾ ਕੇ ਹਰੇਕ ਜਣੇ ਦੇ ਕੋਲ ਇਹ ਹਨ ਇਹ ਗੁਣ ਉਹਨਾਂ ਦੇ ਕਬਜ਼ੇ ਵਿੱਚ ਹਨ ਇਹਦਾ ਨਮੂਨਾ ਦਿੱਤਾ ਆ ਅਤੇ ਇਹ ਜਦ ਸੰਪੂਰਨ ਹੋ ਜਾਵੇਗਾ ਤਾਂ ਇਹ ਪਰਮੇਸ਼ਵਰ ਦੀ ਕਲੀਸਿਆ ਆ ਜਿਹੜੀ ਕਿ ਸੁਰਗ ਦੇ ਉੱਤੇ ਉਠਾਈ ਜਾਵੇਗੀ ਅਤੇ ਇਹ ਸੰਪੂਰਨ ਹੋਣ ਦੇ ਨਾਤੇ ਪਰਮੇਸ਼ਵਰ ਦਾ ਸੇਵਕ ਆ ਪਰਮੇਸ਼ਵਰ ਦੀ ਕਲੀਸਿਆ ਵਿੱਚ ਜਿਹੜੀ ਕਿ ਸੁਰਗ ਉੱਤੇ ਉਠਾਈ ਜਾਵੇਗੀ ਮਹਿਮਾ ਹੋਏ ਸਮਝੇ ਮੇਰਾ ਕੀ ਮਤਲਬ ਆ ਇਹ ਹੋਈ ਨਾ ਗੱਲ ਇਹ ਸੰਪੂਰਨ ਚੀਜ਼ ਆ ਇੱਥੇ ਇੱਕ ਆਦਮੀ ਪੌਲੂਸ ਨੇ ਆਣ ਕੇ ਨੀਂਹ ਧਰੀ ਇਰੇਨੀਅਸ ਨੇ ਇਹਦੇ ਉੱਤੇ ਉਲਦਣਾ ਆਰੰਭ ਕਰ ਦਿੱਤਾ ਅਗਲੇ ਜਣੇ ਨੇ ਇਹ ਉਲਦਿਆ ਉਦੋਂ ਅਗਲੇ ਨੇ ਇਹ ਉਲਦਿਆ ਉਦੋਂ ਅਗਲੇ ਨੇ ਆਓ ਅਤੇ ਆਓ ਅਤੇ ਆਓ ਏਦਾਂ ਉਲਾਦੇ ਗਏ ਜਦ ਤੱਕ ਇਹ ਆਖਰੀ ਯੁੱਗ ਤੱਕ ਨਹੀਂ ਆ ਗਿਆ ਪਰ ਇਹ ਕੀ ਹੈ ਇਹ ਉਹ ਹੀ ਆਤਮਾ ਆ ਉਹੀ ਆਤਮਾ ਜਿਹੜਾ ਮੇਰੇ ਅੰਦਰ ਰਹਿੰਦਾ ਆ ਆਖਦਾ ਹੈ ਕਿ ਹੱਥ ਉਸ ਮਾਮਲੇ ਦੇ ਪਿੱਛੇ ਪਹੁੰਚ ਜਾ, ਤੇ ਉਹੀ ਆਤਮਾ ਆਖਦਾ ਆ ਕਿ ਪੈਰ ਇੱਕ ਕਦਮ ਪੁੱਟ, ਸਮਝੇ ਮੇਰਾ ਕੀ ਭਾਵ ਆ। ਤਾਂ ਤੁਹਾਡੇ ਜੀਵਨ ਦਾ ਸਾਰਾ ਡੀਲ ਡੋਲ ਇਹਨਾਂ ਚੀਜ਼ਾਂ ਦੇ ਦੁਆਰਾ ਕਾਬੂ ਵਿਚ ਰੱਖਿਆ ਜਾਂਦਾ ਤੇ ਚਲਾਇਆ ਜਾਂਦਾ ਆ, ਤੇ ਇਹ ਉਹਨਾਂ ਚਿਰ ਤੱਕ ਪੂਰੇ ਤੌਰ ਤੇ ਕਾਬੂ ਵਿਚ ਨਹੀਂ ਰੱਖਿਆ ਜਾ ਸਕਦਾ ਜਦ ਤੱਕ ਇਹ ਪੂਰਨ ਤੌਰ ਤੇ ਇਹਨਾਂ ਵਿਸ਼ੇਸ਼ਤਾਵਾਂ ਨੂੰ ਆਪਣੇ ਕਬਜ਼ੇ ਵਿਚ ਨਹੀਂ ਕਰਦਾ ਆ। ਕੀ ਤੁਸੀਂ ਕਦੇ ਸੁਣਿਆ ਆ? ਹੁਣ ਮੈਂ ਤੁਹਾਨੂੰ ਇਹ ਦੱਸਦਾ ਹਾਂ ਤੇ ਤੁਸੀਂ ਹੁਣ ਆਪਣਾ ਸੁਣਨ ਵਾਲਾ ਕੰਨ ਇਧਰ ਧਰੋ। ਸਮਝੇ ਸੰਗਲੀ ਆਪਣੀ ਕਮਜ਼ੋਰ ਤੋਂ ਕਮਜ਼ੋਰ ਕੁੰਡੀ ਉੱਤੇ ਹੀ ਸਭ ਤੋਂ ਮਜ਼ਬੂਤ ਹੁੰਦੀ ਆ। ਇਹ ਠੀਕ ਆ, ਇਹ ਸਭ ਤੋਂ ਕਮਜ਼ੋਰ ਕੁੰਡੀ ਤੋਂ ਸਿਵਾਏ ਮਜ਼ਬੂਤ ਨਹੀਂ ਹੁੰਦੀ ਆ। ਕੋਈ ਪਰਵਾਹ ਨੀ, ਇਹ ਕਿੰਨੇ ਮਜ਼ਬੂਤ ਬਣਾਏ ਗਏ ਹਨ। ਇਹ ਬਣਾਇਆ ਗਿਆ ਆ ਜੇ ਇਹਦੇ ਵਿਚ ਕੋਈ ਕਮਜ਼ੋਰ ਜੋੜ ਹੈ ਉਥੋਂ ਇਹ ਟੁੱਟਦਾ ਆ, ਤੇ ਇਹ ਉਹ ਸਭ ਤੋਂ ਕਮਜ਼ੋਰ ਕੁੰਡੀ ਤੋਂ ਸਿਵਾਏ ਮਜ਼ਬੂਤ ਨਹੀਂ ਆ। ਹੁਣ ਜੇ ਇਹ ਤੁਹਾਡੇ ਅੰਦਰ ਆ, ਤੁਸੀਂ ਆਖਦੇ ਹੋ ਕਿ ਤੁਸੀਂ ਇਹ ਪਾ ਲਿਆ ਆ ਤੇ ਇਹ ਨਹੀਂ ਆ ਤੇ ਉਥੇ ਟੁੱਟਦੀ ਆ। ਜੇ ਤੁਹਾਡੇ ਕੋਲ ਇਹ ਹੈ ਤੇ ਉਹ ਨਹੀਂ ਆ ਤੇ ਇਹ ਠੀਕ ਉਥੋਂ ਟੁੱਟ ਜਾਵੇਗੀ। ਜੇ ਤੁਹਾਡੇ ਕੋਲ ਇਹ ਆ ਤੇ ਉਹ ਨਹੀਂ ਆ ਇਹ ਟੁੱਟ ਜਾਵੇਗਾ। ਇਹ ਹੈ ਤੇ ਉਹ ਨਹੀਂ ਆ ਇਹ ਟੁੱਟ ਜਾਵੇਗਾ। ਇਹ ਹੈ ਤੇ ਇਹ ਨਹੀਂ ਆ ਇਹ ਟੁੱਟ ਜਾਵੇਗਾ। ਸਮਝੇ ਤੁਸੀਂ ਇਹਦੇ ਬਿਨਾਂ ਇਹ ਨਹੀਂ ਪਾ ਸਕਦੇ। ਸੋ ਜਦ ਤੁਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਹਵਾਲੇ ਕਰ ਦਿੰਦੇ ਹੋ ਤੇ ਤਦ ਪਵਿੱਤਰ ਆਤਮਾ ਤੁਹਾਡੇ ਰਾਹੀਂ ਇਹਨਾਂ ਸ਼ਕਤੀਆਂ ਵਿਚ ਉਲਾਦਾ ਆ, ਤਦ ਤੁਸੀਂ ਜਿਉਂਦਾ ਭਵਨ ਹੋ। ਤਦ ਲੋਕ ਵੇਖ ਕੇ ਤੇ ਆਖਦੇ ਹਨ ਕਿ ਇਹ ਉਹ ਆਦਮੀ ਆ ਜਿਹੜਾ ਸ਼ਕਤੀ ਨਾਲ ਭਰਿਆ ਹੋਇਆ ਹੈ, ਗਿਆਨ ਉਹ ਵਚਨ ਵਿਚ ਨੇਚਾ ਕਰਦਾ ਹੈ, ਸੰਜਮ ਧੀਰਜ ਭਗਤੀ ਪ੍ਰਪੰਨ ਦਾ ਪ੍ਰੇਮ ਤੇ ਪਵਿੱਤਰ ਆਤਮਾ ਦੇ ਪਿਆਰ ਨਾਲ ਭਰਿਆ ਹੋਇਆ। ਸਮਝੇ ਉਥੇ ਉਹ ਆਲੇ ਦੁਆਲੇ ਚੱਲ ਫਿਰ ਰਿਹਾ ਆ। ਇਹ ਕੀ ਆ? ਇੱਕ ਡੀਲ ਡੋਲ ਜਿਹਦੇ ਵੱਲ ਕੇ ਇੱਕ ਬੇਪ੍ਰਤੀਤਾ ਵੇਖ ਸਕੇ ਅਤੇ ਆਖੇ ਇਹ ਹੈ ਇੱਕ ਮਸੀਜਨ। ਇੱਥੇ ਇੱਕ ਆਦਮੀ ਜਾਂ ਇੱਕ ਔਰਤ ਆ ਜਿਹੜੇ ਕਿ ਜਾਣਦੇ ਹਨ ਕਿ ਉਹ ਕੀ ਗੱਲਬਾਤ ਕਰ ਰਹੇ ਹਨ। ਤੁਸੀਂ ਕਦੇ ਵੀ ਇੱਕ ਨਮਰ ਮਿੱਠਾ ਭਗਤ ਆਦਮੀ ਨਹੀਂ ਵੇਖਿਆ ਹੈ। ਤੁਸੀਂ ਮੋਹਰ ਬੰਦ ਹੋ ਚੁੱਕੇ ਹੋ, ਦੋਵਾਂ ਪਾਸੇ ਹੀ ਮੋਹਰ ਵਿਖਾਲੀ ਦਿੰਦੀ ਆ। ਭਾਵੇਂ ਤੁਸੀਂ ਜਾ ਰਹੇ ਹੋ ਜਾਂ ਆ ਰਹੇ ਹੋ, ਤੁਹਾਨੂੰ ਮੋਹਰ ਇੱਕੋ ਜਿਹੀ ਹੀ ਵਿਖਾਲੀ ਦਿੰਦੀ ਆ। ਇਹ ਹੋਈ ਨਾ ਗੱਲ, ਸਮਝੇ ਜਦ ਕਿਸੇ ਆਦਮੀ ਜਾਂ ਔਰਤ ਕੋਲੇ ਹੁੰਦਾ ਆ ਤਦ ਸਿਰੇ ਦਾ ਪੱਥਰ ਹੇਠਾਂ ਆਉਂਦਾ ਆ ਤੇ ਉਹਨਾਂ ਨੂੰ ਪਰਮੇਸ਼ਰ ਦੇ ਰਾਜ ਵਿਚ ਮੋਹਰ ਬੰਦ ਕਰ ਦਿੰਦਾ ਆ ਜੋ ਕਿ ਪਵਿੱਤਰ ਆਤਮਾ ਆ। ਤਦ ਵਚਨ ਇਥੋਂ ਆਣ ਕੇ ਹਰੇਕ ਇਹਨਾਂ ਪ੍ਰਾਣੀਆਂ ਦੇ ਵਿਚੋਂ ਦੀ ਪ੍ਰਗਟ ਹੁੰਦਾ ਆ। ਸਮਝੇ ਇਸ ਸੰਪੂਰਨ ਪ੍ਰਾਣੀ ਨੂੰ ਜਿਉਂਦੇ ਪਰਮੇਸ਼ਰ ਦਾ ਭਵਨ ਬਣਾਉਂਦਾ ਆ, ਚੱਲਦਾ ਫਿਰਦਾ ਮਸੀਹਤ ਦੀ ਜਿਉਂਦੀ ਮਿਸਾਲ। ਜੋ ਕੁਝ ਮਸੀਹ ਹੈ ਸੀ ਇਹ ਲੋਕ ਹਨ, ਕਿਉਂਕਿ ਇੱਥੇ ਉਹਦਾ ਜੀਵਨ ਆ। ਉਹ ਮਸੀਹ ਦੇ ਅੰਦਰ ਹਨ ਅਤੇ ਉਹਨਾਂ ਦਾ ਜੀਵਨ ਮਰਿਆ ਹੋਇਆ ਹੈ ਤੇ ਮਸੀਹ ਵਿਚ ਛੁਪਿਆ ਹੋਇਆ ਹੈ ਪਰਮੇਸ਼ਰ ਦੇ ਦੁਆਰਾ ਅਤੇ ਪਵਿੱਤਰ ਆਤਮਾ ਦੇ ਦੁਆਰਾ ਉੱਥੇ ਮੋਹਰ ਕੀਤੀ ਗਈ ਆ। ਪਹਿਲਾ ਕੁਰੰਥੀਆਂ 12 ਅਧਿਆਏ। ਇਹ ਠੀਕ ਆ, ਤੁਸੀਂ ਆਪਣੇ ਆਪ ਨੂੰ ਮੋਇਆ ਮੰਨਦੇ ਹੋ ਤੇ ਤਦ ਤੁਸੀਂ ਵਿਸ਼ਵਾਸ ਤੋਂ ਜਨਮ ਲਏ ਹੋਏ ਹੋ ਅਤੇ ਤੁਸੀਂ ਸ਼ਕਤੀ ਅਤੇ ਇਹ ਸਭ ਦੂਸਰੀਆਂ ਚੀਜ਼ਾਂ ਤੁਹਾਡੇ ਨਾਲ ਜੋੜੀਆਂ ਗਈਆਂ ਹਨ ਜਦ ਤੱਕ ਕਿ ਤੁਸੀਂ ਪਰਮੇਸ਼ਰ ਦੀ ਸੰਪੂਰਨ ਜਿਉਂਦੀ ਸ਼ਕਲ ਨਹੀਂ ਬਣ ਜਾਂਦੇ ਹੋ। ਇਹ ਅਦਭੁਤ ਆ ਅਤੇ ਤਦ ਖੁਦਾ ਉਹਦੇ ਰਾਹੀਂ ਇਹਨਾਂ ਸੱਤ ਕਲੀਸਿਆ ਯੁਗਾਂ ਨੂੰ ਵੀ ਲਿਆਇਆ ਆ। ਇਹ ਸੱਤ ਪੌੜੀਆਂ ਵਿਖਾਉਣ ਲਈ ਜਿਹੜੀਆਂ ਉਹ ਲਿਆਇਆ ਆਪਣੀ ਸ਼ਕਲ ਉੱਤੇ ਇਕੱਲੇ ਜਣੇ ਨੂੰ ਬਣਾ ਰਿਹਾ ਆ। ਉਹਨੇ ਆਪਣੀ ਸੰਪੂਰਨ ਕਲੀਸਿਆ ਆਪਣੀ ਸ਼ਕਲ ਤੇ ਬਣਾਈ ਆ। ਜੀ ਉੱਠਣ ਦੇ ਦਿਨ ਇਹ ਸੰਪੂਰਨ ਦੇਹ ਉਠਾਈ ਜਾਵੇਗੀ ਉਹਦੇ ਨਾਲ ਸਦਾ ਰਹਿਣ ਦੇ ਲਈ, ਕਿਉਂਕਿ ਇਹ ਲਾੜੀ ਆ। ਸਮਝੇ ਇਹ ਹਰੇਕ ਯੁੱਗ ਵਿਚ ਕੱਟਦਾ ਆ, ਹਰੇਕ ਯੁੱਗ ਵਿਚ ਆਉਂਦਾ ਆ ਤੇ ਹੋਰ ਵਧੀਕ ਦੀ ਲੋੜ ਆ। ਯਾਦ ਰਹੇ, ਯਾਦ ਰੱਖੋ ਕਿ ਪੌਲੁਸ ਨੇ ਇੱਥੇ ਇਬਰਾਨੀਆਂ 11 ਅਧਿਆਏ ਵਿਚ ਕੀ ਆਖਿਆ ਆ। ਇੱਥੇ ਸਮਾਪਤ ਕਰਨ ਤੋਂ ਪਹਿਲਾਂ ਮੈਂ ਕੁਝ ਪੜ੍ਹਦਾ ਆ ਇੱਕ ਮਿੰਟ ਵਾਸਤੇ, ਅਤੇ ਤਦ ਤੁਸੀਂ ਜਦ ਮੈਂ ਇਹਨੂੰ ਹਮੇਸ਼ਾ ਪੜ੍ਹਦਾ ਹਾਂ ਇੱਕ ਕਿਸਮ ਨਾਲ ਅਜੀਬ ਜਿਹੀ ਕਿਸਮ ਨਾਲ ਤੁਹਾਨੂੰ ਮਹਿਸੂਸ ਕਰਵਾਉਂਦਾ ਆ। ਹੁਣ ਮੈਂ ਇਬਰਾਨੀਆਂ 11 ਲਵਾਂਗਾ ਤੇ ਮੈਂ 32ਵੇਂ ਪਦ ਤੋਂ ਪੜਾਂਗਾ। ਹੁਣ ਮੈਂ ਹੋਰ ਕੀ ਆਖਾਂ, ਕਿਉਂ ਜੋ ਵੇਲ ਨਹੀਂ, ਭਾਈ ਗਿਦਾਉਨ, ਬਾਰਕ, ਸ਼ਮਸੂਨ, ਯਫਤਾ, ਦਾਊਦ, ਸਮੂਏਲ ਅਤੇ ਨਬੀਆਂ ਦੀ ਵਾਰਤਾ ਕਰਾਂ ਜਿਨ੍ਹਾਂ ਨੇ ਨੇਚਾ ਦੇ ਰਾਹੀਂ ਪਾਤਸ਼ਾਹੀਆਂ ਨੂੰ ਫਤਿਹ ਕੀਤਾ, ਧਰਮ ਦੇ ਕੰਮ ਕੀਤੇ, ਵਾਅਦਿਆਂ ਨੂੰ ਪ੍ਰਾਪਤ ਕੀਤਾ, ਬੱਬਰ ਸ਼ੇਰਾਂ ਦੇ ਮੂੰਹ ਬੰਦ ਕੀਤੇ, ਅੱਗ ਦੇ ਤਾਉ ਨੂੰ ਠੰਡਿਆ ਕੀਤਾ, ਤਲਵਾਰ ਦੀਆਂ ਧਾਰਾਂ ਤੋਂ ਬਚ ਨਿਕਲੇ, ਉਹ ਨਿਰਬਲਤਾਈ ਵਿਚ ਬਲੀ ਹੋਏ, ਯੁੱਧ ਵਿਚ ਸੂਰਮੇ ਬਣੇ, ਓਪਰਿਆਂ ਦੀਆਂ ਫੌਜਾਂ ਨੂੰ ਭਜਾ ਦਿੱਤਾ, ਤੀਵੀਆਂ ਨੇ ਆਪਣਿਆਂ ਮੁਰਦਿਆਂ ਨੂੰ ਫੇਰ ਜੀ ਉੱਠਿਆ ਹੋਇਆਂ ਨੂੰ ਲੱਭਿਆ, ਕਈ ਕੁ ਡਾਂਗਾਂ ਨਾਲ ਜਾਨੋਂ ਮਾਰੇ ਗਏ ਅਤੇ ਛੁਟਕਾਰਾ ਨਾ ਮੰਨਿਆ ਤਾਂ ਜੋ ਹੋਰ ਵੀ ਉੱਤਮ ਕਿਆਮਤ ਨੂੰ ਪ੍ਰਾਪਤ ਕਰਨ। ਇੱਥੇ ਹੇਠਾਂ ਮਾਰਗ ਵਿਚ ਸਮਝੇ ਠੀਕ ਆ, ਅਤੇ ਕਈ ਕੁ ਠੱਠਿਆਂ ਵਿਚ ਉਡਾਏ ਜਾਣ ਅਤੇ ਕੋਰੜੇ ਖਾਣ, ਸਗੋਂ ਜਕੜੇ ਜਾਣ ਅਤੇ ਕੈਦ ਹੋਣ ਨਾਲ ਪਰਤਾਏ ਗਏ ਉਹ ਪਥਰਾਓ ਕੀਤੇ ਗਏ, ਆਰਿਆਂ ਨਾਲ ਚੀਰੇ ਗਏ, ਪਰਤਾਏ ਗਏ, ਤਲਵਾਰਾਂ ਨਾਲ ਵੱਢੇ ਗਏ, ਕੰਗਾਲ ਅਤੇ ਦੁਖੀ ਹੋਏ ਅਤੇ ਜਬਰੀ ਚਲਦੇ ਹੋਏ, ਭੇਡਾਂ ਅਤੇ ਬੱਕਰਿਆਂ ਦੀਆਂ ਖੱਲੜੀਆਂ ਪਹਿਨੇ ਮਾਰੇ ਮਾਰੇ ਫਿਰਦੇ ਰਹੇ। ਸੰਸਾਰ ਉਹਨਾਂ ਦੇ ਯੋਗ ਨਹੀਂ ਸੀ। ਸਮਝੇ, ਇਹਨੂੰ ਉਪਵਾਕ ਵਿਚ ਵੇਖੋ, ਤੁਸੀਂ ਆਪਣੀ ਬਾਈਬਲ ਵਿਚ ਇਹਨੂੰ ਵੇਖਦੇ ਹੋ। ਉਹ ਉਜਾੜਾਂ ਅਤੇ ਪਹਾੜਾਂ ਅਤੇ ਗੁਫਾ ਅਤੇ ਧਰਤੀ ਦੀਆਂ ਖੁੰਦਰਾਂ ਵਿਚ ਲੁਕਦੇ ਪਏ ਫਿਰੇ ਇੱਥੇ ਅਤੇ ਸਭੇ ਭਾਵੇਂ ਉਹਨਾਂ ਲਈ ਉਹਨਾਂ ਦੀ ਨੇਚਾ ਦੇ ਕਾਰਨ ਸਾਖੀ ਦਿੱਤੀ ਗਈ ਤਾਂ ਵੀ ਵਾਅਦੇ ਨੂੰ ਪ੍ਰਾਪਤ ਨਾ ਹੋਏ। ਸਮਝੇ, ਕਿਉਂ ਜੋ ਸਾਡੇ ਲਈ ਪਰਮੇਸ਼ਵਰ ਨੇ ਹੋਰ ਵੀ ਇੱਕ ਚੰਗੀ ਗੱਲ ਪਹਿਲਾਂ ਸੋਚ ਰੱਖੀ ਸੀ, ਭਾਈ ਉਹ ਸਾਥੋਂ ਬਿਨਾਂ ਕਾਮਲ ਨਾ ਹੋਣ। ਤੁਹਾਨੂੰ ਸਮਝ ਲੱਗੀ, ਇਹ ਲੋਕ ਜਿਹੜੇ ਇੱਥੇ ਮਰ ਗਏ ਉਹ ਸਾਡੇ ਲਈ ਉਡੀਕ ਰਹੇ ਹਨ ਅਤੇ ਸਾਡੇ ਉੱਤੇ ਨਿਰਭਰ ਹਨ। ਸੋ ਇਸ ਕਲੀਸਿਆ ਨੇ ਸੰਪੂਰਨ ਤਾਈ ਤੱਕ ਆਉਣਾ ਹੀ ਆ ਪੁਨਰ ਉਥਾਨ ਲਿਆਉਣ ਦੇ ਲਈ ਅਤੇ ਥੱਲੇ ਹਨ ਜਗਵੇਦੀ ਥੱਲੇ ਰੂਹਾਂ ਤੇ ਇਸ ਕਲੀਸਿਆ ਦੇ ਲਈ ਉਡੀਕ ਰਹੇ ਹਨ ਕਿ ਇਹ ਆਪਣੀ ਸੰਪੂਰਨਤਾ ਤੱਕ ਪਹੁੰਚੇ। ਉਦੋਂ ਮਸੀਹ ਆਵੇਗਾ ਅਤੇ ਇਹ ਕਲੀਸਿਆ ਤੁਸੀਂ ਵੇਖਦੇ ਹੋ ਛੋਟੀ ਤੇ ਘੱਟ ਗਿਣਤੀ ਵਿਚ ਆ ਰਹੀ ਆ। ਇਹ ਤਾਂ ਉਹਦੇ ਨਾਲੋਂ ਪੂਰੀ ਤਰ੍ਹਾਂ ਤਿੱਖੀ ਆ। ਬਸ ਉੱਥੇ ਮੈਂ ਲਿਖਣਾ ਚਾਹੁੰਦਾ ਹਾਂ, ਸਮਝੇ, ਇਹ ਤਾਂ ਸੂਈ ਦੇ ਨੱਕੇ ਤੱਕ ਆ ਗਈ ਆ। ਜਦ ਤੱਕ ਕਿ ਘੱਟ ਗਿਣਤੀ ਵਾਲੀ ਕਲੀਸਿਆ ਇਹਨੇ ਅਜੇ ਸਥਾਨ ਤੇ ਪਹੁੰਚਣਾ ਆ ਜਦ ਤੱਕ ਕਿ ਉਸੇ ਕਿਸਮ ਦੀ ਸੇਵਾ ਨਹੀਂ ਹੋ ਜਾਂਦੀ ਆ ਜਿਹੜੀ ਇਹਨੇ ਛੱਡੀ ਸੀ, ਕਿਉਂਕਿ ਜਦ ਇਹ ਸਿਰੇ ਦਾ ਪੱਥਰ ਵਾਪਸ ਆਵੇਗਾ, ਇੱਥੇ ਛੋਟਾ ਜਿਹਾ ਇੱਕ ਟੋਏ ਵਰਗਾ ਹੈ ਜਿੱਥੇ ਠੀਕ ਸਿੱਧਾ ਬੈਠ ਜਾਵੇਗਾ ਆਮ ਮੀਨਾਰ ਦੇ ਉੱਤੇ। ਇਹ ਟੋਪੀ ਨਹੀਂ ਹੈ ਜੋ ਕਿ ਚੋਟੀ ਤੇ ਬੈਠ ਜਾਂਦੀ ਆ, ਇਹ ਤਾਂ ਛੋਟਾ ਜਿਹਾ ਵਧਿਆ ਹੋਇਆ ਭਾਗ ਆ। ਇਹਨੇ ਉੱਥੇ ਬੈਠਣਾ ਆ ਕਿਉਂਕਿ ਪਾਣੀ ਕੱਢਦਾ ਆ। ਜਦ ਉਹ ਆਵੇਗਾ ਤਾਂ ਕਲੀਸਿਆ ਤਿਆਰ ਕੀਤੀ ਜਾਵੇਗੀ। ਇਹ ਸਭ ਮੀਨਾਰ ਵਿਚ ਪੱਥਰ ਰੱਖੇ ਗਏ ਹਨ ਤੇ ਉੱਥੇ ਉਹ ਇੰਨੀ ਸੰਪੂਰਨ ਤਾਈ ਨਾਲ ਰੱਖੇ ਗਏ ਹਨ। ਉਹਨਾਂ ਦੇ ਵਿਚਕਾਏ ਤੁਸੀਂ ਉਸ ਤਰ੍ਹਾਂ ਤੱਕ ਨਹੀਂ ਫੇਰ ਸਕਦੇ ਹੋ। ਮਣਾ ਮੂਹੀ ਭਾਰ ਉੱਥੇ ਪਿਆ ਆ, ਉਹਨਾਂ ਉਤਾਂ ਕਿੱਦਾਂ ਖੜੇ ਉਹ ਨਹੀਂ ਜਾਣਦੇ, ਪਰ ਉਹ ਤਾਂ ਬਣਾਏ ਗਏ ਸਨ। ਅਤੇ ਇੱਥੇ ਉਤਾਂ ਜਦ ਮੀਨਾਰ ਦੀ ਟੋਪੀ ਆਉਂਦੀ ਆ, ਮਸੀਹ ਦੀ ਦੇਹ ਜੋ ਕਿ ਖੁਦ ਮੀਨਾਰ ਆ ਤਿਆਰ ਕੀਤੀ ਜਾਣੀ ਆ। ਸਿਰਫ ਕੋਈ ਤਾਲੀਮ ਜਾਂ ਸਿਧਾਂਤ ਨਹੀਂ, ਜੋ ਕੁਝ ਹੋਰ ਜਿਹਦੇ ਥਾਣੀ ਅਸੀਂ ਆਉਂਦੇ ਆ, ਇਹਨੂੰ ਤਾਂ ਪੂਰੇ ਤੌਰ ਤੇ ਮਸੀਹ ਵਾਂਗ ਸੰਪੂਰਨ ਹੋਣਾ ਆ। ਜਦ ਉਹ ਆਵੇ ਤਾਂ ਉਹ ਸੇਵਾ ਠੀਕ ਬੈਠੇਗੀ ਤੇ ਜੁੜੇਗੀ, ਸਮਝੇ। ਤਦ ਸੁਰਗ ਤੇ ਉਠਾਇਆ ਜਾਣਾ ਹੋਵੇਗਾ, ਘਰ ਜਾਣਾ। ਧਿਆਨ ਦਿਓ, ਲਾਓਦੀਕੀਏ ਦੇ ਯੁੱਗ ਵਿਚ ਅਸੀਂ ਕਿੱਥੇ ਰਹਿ ਰਹੇ ਹਾਂ, ਜਿੱਥੇ ਕਿ ਕਲੀਸਿਆ ਸਭ ਤੋਂ ਮਾੜਾ ਕਲੀਸਿਆ ਯੁੱਗ ਸੀ ਜੋ ਕਦੇ ਹੋਇਆ ਸੀ। ਅਤੇ ਬਾਈਬਲ ਵਿਚ ਅਸੀਂ ਪਤਾ ਲਾਉਂਦੇ ਹਾਂ ਸਿਰਫ ਇਹੋ ਹੀ ਇੱਕ ਅਜਿਹਾ ਕਲੀਸਿਆ ਯੁੱਗ ਸੀ ਜਿਹਦੇ ਵਿਚ ਖੁਦਾ ਕਲੀਸਿਆ ਤੋਂ ਬਾਹਰ ਸੀ, ਖਟਖਟਾ ਰਿਹਾ ਆ, ਆਪਣੇ ਭਵਨ ਵਿਚ ਦਾਖਲ ਹੋਣ ਦਾ ਯਤਨ ਕਰ ਰਿਹਾ ਆ। ਸਿਧਾਂਤਾਂ ਤੇ ਜਥੇਬੰਦੀਆਂ ਨੇ ਉਹਨੂੰ ਆਪਣੀ ਹੀ ਕਲੀਸਿਆ ਵਿਚੋਂ ਬਾਹਰ ਕੱਢ ਦਿੱਤਾ ਸੀ। ਵੇਖੋ, ਮੈਂ ਬੂਹੇ ਉੱਤੇ ਖਲੋਤਾ ਖਟਖਟਾਉਂਦਾ ਹਾਂ, ਜੇ ਕੋਈ ਆਦਮੀ ਪਿਆਸਾ ਹੋਵੇ ਅਤੇ ਬੂਹਾ ਖੋਲੇ, ਮੈਂ ਅੰਦਰ ਆਵਾਂਗਾ ਤੇ ਉਹਦੇ ਨਾਲ ਪ੍ਰਸ਼ਾਦ ਛਕਾਂਗਾ। ਸਮਝੇ, ਇੱਥੇ ਇਹ ਹੈ ਇਸ ਕਲੀਸਿਆ ਯੁੱਗ ਵਿਚ ਉਹਨਾਂ ਨੇ ਹੌਲੀ ਹੌਲੀ ਉਹਨੂੰ ਬਾਹਰ ਕੱਢ ਦਿੱਤਾ, ਜਦ ਤੱਕ ਕਿ ਇੱਥੇ ਉਹਨਾਂ ਨੇ ਪੂਰੇ ਤੌਰ ਤੇ ਉਹਨੂੰ ਬਾਹਰ ਕੱਢ ਦਿੱਤਾ। ਉਹਦੇ ਨਾਲ ਕੋਈ ਵਾਸਤਾ ਨਹੀਂ ਰੱਖਣਾ ਚਾਹੁੰਦੇ। ਹੁਣ ਤੁਸੀਂ ਸਮਝਦੇ ਹੋ ਕਿ ਅੱਜ ਅਸੀਂ ਕਿੱਥੇ ਜਾ ਰਹੇ ਹਾਂ, ਇੱਥੋਂ ਤੋੜੀ ਲਾਓਦੀਕੀਆ ਦੇ ਕਲੀਸਿਆਈ ਯੁੱਗ ਦੇ ਅੰਤ ਵਿਚ। ਤੇ ਇਹ ਇੰਨੀ ਰਸਮੀ ਜਿਹੀ ਬਣ ਗਈ ਜਦ ਤੱਕ ਕਿ ਇਹ ਕੈਥੋਲਿਕ ਮਤ ਜਿਹਨੇ ਕਿ ਇਹਨੂੰ ਠੀਕ ਇੱਥੇ ਤੋੜ ਦਿੱਤਾ ਸੀ, ਹੁਣ ਇਕੱਠਾ ਹੋ ਰਿਹਾ ਆ ਤੇ ਇੱਕ ਮਹਾਨ ਕਲੀਸਿਆ ਵਾਂਗ ਇਹ ਹੋ ਰਹੀ ਆ। ਕਲੀਸਿਆਵਾਂ ਦਾ ਸੰਗਠਨ ਇਹ ਤਾਂ ਕੈਥੋਲਿਕ ਮਤ ਵਾਂਗ ਹੀ ਹੈ, ਸਿਰਫ ਇੱਕ ਫਰਕ ਆ, ਜੇ ਉਹ ਇਹਨੂੰ ਸੁਲਝਾ ਲੈਣ ਇਹ ਹੈ ਪ੍ਰਭੂ ਭੋਜ ਲੈਣਾ। ਕਲੀਸਿਆਈ ਪ੍ਰਬੰਧ ਵਿਚ ਸਿਰਫ ਇਹੋ ਹੀ ਇੱਕ ਚੀਜ਼ ਆ ਜੋ ਕਿ ਕੈਥੋਲਿਕ ਮਤ ਅਤੇ ਦੂਸਰੀਆਂ ਮਿਸ਼ਨਾਂ ਨੂੰ ਇੱਕ ਹੋਣ ਤੋਂ ਰੋਕਦਾ ਆ, ਤੇ ਉਹ ਹੈ ਪ੍ਰਭੂ ਭੋਜ ਦਾ ਦਸਤੂਰ। ਕੈਥੋਲਿਕ ਮਿਸ਼ਨ ਆਖਦੀ ਆ ਕਿ ਇਹ ਦੇਹ ਆ, ਬਾਕੀ ਦੀਆਂ ਮਿਸ਼ਨਾਂ ਆਖਦੀਆਂ ਹਨ ਕਿ ਇਹ ਦੇਹ ਨੂੰ ਦਰਸਾਉਂਦਾ ਆ। ਕੈਥੋਲਿਕ ਮਤ ਇਹਦੇ ਵਿੱਚੋਂ ਇੱਕ ਭਗਤੀ ਦਾ ਉਤਸਵ ਬਣਾਉਂਦੇ ਹਨ। ਇਹ ਭਗਤੀ ਦਾ ਉਤਸਵ ਇਹ ਹੁੰਦਾ ਆ ਕਿ ਉਹ ਪ੍ਰਭੂ ਭੋਜ ਇਸ ਲਈ ਲੈਂਦੇ ਹਨ ਇਹ ਆਸ ਕਰਦੇ ਹੋਏ ਕਿ ਉਹਨਾਂ ਨੂੰ ਮਾਫ਼ੀ ਮਿਲ ਗਈ ਆ। ਬਾਕੀ ਦੀਆਂ ਮਿਸ਼ਨਾਂ ਆਖਦੀਆਂ ਹਨ ਅਸੀਂ ਮਾਫ਼ ਕੀਤੇ ਜਾ ਚੁੱਕੇ ਹਾਂ, ਅਤੇ ਬਾਕੀ ਦੀਆਂ ਮਿਸ਼ਨਾਂ ਆਖਦੀਆਂ ਹਨ ਅਸੀਂ ਮਾਫ਼ ਕੀਤੇ ਜਾ ਚੁੱਕੇ ਹਾਂ। ਕੈਥੋਲਿਕ ਮਤ ਆਖਦਾ ਆ ਕਿ ਅਸੀਂ ਆਸ ਕਰਦੇ ਹਾਂ ਕਿ ਸਾਨੂੰ ਮਾਫ਼ ਕੀਤਾ ਗਿਆ ਆ। ਭਗਤੀ ਦਾ ਉਤਸਵ ਅਤੇ ਪ੍ਰਭੂ ਭੋਜ, ਉਹ ਇਹਨੂੰ ਉਤਸਵ ਆਖਦੇ ਹਨ, ਅਸੀਂ ਇਹਨੂੰ ਪ੍ਰਭੂ ਭੋਜ ਆਖਦੇ ਹਾਂ। ਉਤਸਵ ਤਾਂ ਆਸ ਕਰਦਾ ਆ ਕਿ ਇੰਜ ਹੋਵੇਗਾ, ਪ੍ਰਭੂ ਭੋਜ ਤਾਂ ਜਾਣਦਾ ਆ ਕਿ ਇੰਜ ਹੈ ਅਤੇ ਇਹਦੇ ਲਈ ਉਹਦਾ ਧੰਨਵਾਦ ਕਰਦਾ ਆ। ਸਮਝੇ, ਸਿਰਫ ਇਹੋ ਹੀ ਇੱਕ ਚੀਜ਼ ਆ ਜਿਹਦੇ ਕਾਰਨ ਉਹ ਇਕੱਠੇ ਨਹੀਂ ਹੋ ਸਕਦੇ ਹਨ, ਪਰ ਉਹ ਹੋਣਗੇ। ਉਹ ਇਹ ਬਹੁਤ ਹੀ ਪਿਆਰਾ ਜਾਪਦਾ ਆ, ਇਹ ਇਕੱਠੇ ਹੋਣਗੇ, ਇਹ ਸਭ ਚਿਲਾਉਣਗੇ। ਠੀਕ ਆ, ਬਾਈਬਲ ਨੇ ਆਖਿਆ ਆ ਕਿ ਇਸ ਦਰਿੰਦੇ ਨੇ ਆਪਣੀ ਸ਼ਕਤੀ ਵੱਡੀ ਕੰਜਲੀ ਨੂੰ ਦੇ ਦਿੱਤੀ, ਸਮਝੇ ਆਪਣੇ ਆਪ ਨੂੰ ਇਕੱਠੇ ਜੋੜ ਲਿਆ, ਸਮਝੇ ਬਿਲਕੁਲ ਓਦਾਂ ਹੀ ਜਿੱਦਾਂ ਕਿ ਬਾਈਬਲ ਨੇ ਆਖਿਆ ਆ ਕਿ ਉਹ ਕਰਨਗੇ, ਤੇ ਹੁਣ ਉਹ ਕਰ ਰਹੇ ਹਨ। ਇਸੇ ਹੀ ਹਫ਼ਤੇ ਵਿਚ ਇਹ ਗਤਵਿਧੀ ਵਿਚ ਹੈ। ਮੇਰੇ ਕੋਲ ਕੈਥੋਲਿਕ ਲੋਕਾਂ ਦੇ ਵਿਰੁੱਧ ਕੁਝ ਨਹੀਂ ਆ ਤੇ ਬਾਕੀ ਦੀਆਂ ਮਿਸ਼ਨਾਂ ਦੇ ਵਿਰੁੱਧ ਵੀ ਕੁਝ ਨਹੀਂ ਆ। ਤੁਸੀਂ ਮੈਥੋਡਿਸਟ ਅਤੇ ਬੈਪਟਿਸਟ ਅਤੇ ਬਹੁਤ ਸਾਰੇ ਤੁਸੀਂ ਪੈਂਟੀਕਾਸਟਲਸ ਜਾਂ ਤੁਹਾਡੀਆਂ ਕਲਿਸਿਆਵਾਂ ਠੀਕ ਇਸ ਮਿਸ਼ਨਾਂ ਦੇ ਸੰਗਠਨ ਵਿਚ ਜਾ ਚੁੱਕੀਆਂ ਹਨ ਤੇ ਉਹਨਾਂ ਨੇ ਨਿਊਯਾਰਕ ਵਿਚ ਇੱਕ ਵੱਡੀ ਯਾਦਗਾਰ ਮਿਸ਼ਨਾਂ ਦੇ ਸੰਗਠਨ ਦੀ ਬਣਾਈ ਆ ਤੇ ਇਹ ਸੰਯੁਕਤ ਰਾਜ ਅਤੇ ਚੀਜ਼ਾਂ ਵਾਂਗ ਹੀ ਹੈ ਅਤੇ ਉਹ ਸਭ ਪ੍ਰੋਟੈਸਟੈਂਟ ਮਿਸ਼ਨਾਂ ਨੂੰ ਇਕੱਠਾ ਕਰਨ ਦਾ ਯਤਨ ਕਰ ਰਹੇ ਹਨ। ਹੁਣ ਕੈਥੋਲਿਕ ਇਹਦੇ ਲਈ ਬੁੱਧੀਮਾਨ ਹਨ। ਪੋਪ ਜੌਨ 23ਵੇਂ ਜਾਂ 22ਵੇਂ ਨੂੰ ਲਿਆਉਣਗੇ ਜਾਂ ਕੁਝ ਵੀ ਉਹ ਹੈ ਤੇ ਉਹ ਦੀਨ ਅਤੇ ਹਲੀਮ ਢੰਗ ਨਾਲ ਸਾਰੇ ਪ੍ਰੋਟੈਸਟੈਂਟ ਵਿਸ਼ਵਾਸ ਨੂੰ ਅਤੇ ਕੈਥੋਲਿਕ ਵਿਸ਼ਵਾਸ ਨੂੰ ਇੱਕ ਵਿਸ਼ਵਾਸ ਤੱਕ ਲਿਆਉਣ ਦਾ ਯਤਨ ਕਰ ਰਿਹਾ ਹੈ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਕਿ ਬਾਈਬਲ ਨੇ ਆਖਿਆ ਆ ਕਿ ਉਹ ਕਰਨਗੇ। ਇਹ ਹੋਈ ਨਾ ਗੱਲ, ਪ੍ਰੋਟੈਸਟੈਂਟ ਤਾਂ ਪੂਰੇ ਤੌਰ ਤੇ ਸ਼ਿਕਾਰ ਹੋ ਰਹੇ ਹਨ। ਕਿਉਂ? ਕਿਉਂ? ਕਿਉਂਕਿ ਉਹਨਾਂ ਕੋਲ ਇਹ ਚੀਜ਼ਾਂ ਨਹੀਂ ਹਨ, ਗਿਆਨ ਕਿ ਵਚਨ ਠੀਕ ਆ, ਤੀਰਜ, ਉਹ ਜਿਹੜੇ ਕਿ ਯਹੋਵਾ ਨੂੰ ਉਡੀਕਦੇ ਹਨ। ਸਮਝੇ ਮੇਰਾ ਕੀ ਭਾਵ ਆ? ਜਿਵੇਂ ਕਿ ਉਸ ਦਿਨ ਉਸ ਮੈਥੋਡਿਸਟ ਬਿਸ਼ਪ ਨੇ ਆਖਿਆ ਸੀ ਜਦੋਂ ਉਹਨਾਂ ਨੇ ਉਹ ਪਾਸ ਕੀਤਾ ਸੀ, ਕੋਈ ਉਹ ਜਾਣਦਾ ਆ ਕਿ ਕਿਵੇਂ ਉਸ ਨੂੰ ਕਿਸ ਚੀਜ਼ ਨੇ ਪ੍ਰੇਰਿਆ? ਇਹ ਖਾਸ ਕਿਸਮ ਦੀ ਪ੍ਰਾਰਥਨਾ ਨੂੰ ਗਿਰਜੇ ਵਿਚ ਜਾਂ ਫਿਰ ਸਕੂਲ ਵਿਚ ਕਰਵਾਉਣ ਦਾ ਯਤਨ ਕਰ ਰਹੇ ਸਨ। ਮੈਂ ਸੋਚਦਾ ਹਾਂ ਕਿ ਪ੍ਰੈਸਬਾਈਟੇਰੀਅਨਸ ਦਾ ਪ੍ਰਾਰਥਨਾ ਵਾਲੀ ਪੁਸਤਕ ਜਾਂ ਦੂਜਾ ਕੁਝ ਹੋਰ ਸੀ। ਮਾਂ ਬਾਪ ਨੇ ਉਸ ਸਕੂਲ ਉੱਤੇ ਮੁਕਦਮਾ ਚਲਾਇਆ ਕਿਉਂਕਿ ਉਹਨਾਂ ਨੇ ਇਹ ਸਵੀਕਾਰ ਨਹੀਂ ਕੀਤਾ ਕਿ ਇਹ ਪ੍ਰਾਰਥਨਾ ਸਕੂਲ ਵਿਚ ਕੀਤੀ ਜਾਵੇ। ਅਤੇ ਇਹ ਮੈਥੋਡਿਸਟ ਬਿਸ਼ਪ ਇੱਕ ਬੁੱਧੀਮਾਨ ਬਜ਼ੁਰਗ ਸੀ, ਉਹ ਖੜਾ ਹੋਇਆ ਤੇ ਆਖਿਆ ਕਿ ਇਹ ਗਲਤ ਆ, ਆਖਿਆ ਇਹ ਤਾਂ ਸੰਵਿਧਾਨ ਦੇ ਵਿਰੁੱਧ ਆ, ਉਹਨੂੰ ਇਹਦੀ ਹਵਾ ਲੱਗ ਗਈ ਸੀ। ਉਹਨੇ ਕਿਹਾ ਜਿੱਦਾਂ ਕਿ ਸਾਡੇ ਮੈਥੋਡਿਸਟ ਗਿਰਜੇ ਵਿਚ, ਉਹਨਾਂ ਨੇ ਕਿਹਾ ਸਾਡੇ ਮੈਥੋਡਿਸਟ ਗਿਰਜੇ ਵਿਚ ਆਖਿਆ ਸਾਡੇ ਬਹੁਤ ਸਾਰੇ ਲੋਕ ਹਮੇਸ਼ਾ ਹੀ ਹਾਲੀਵੁੱਡ ਦੇ ਕਲੰਕ ਬਾਰੇ ਗੱਲਬਾਤ ਕਰਦੇ ਰਹਿੰਦੇ ਹਨ ਤੇ ਜਿੱਦਾਂ ਵੀ ਹੋਵੇ ਉਹਨਾਂ ਵਿਚੋਂ 95% ਤੈਨੂੰ ਵੇਖਣ ਲਈ ਜਾਂਦੇ ਹਨ। ਕੀ ਗੱਲ ਆ, ਉਹ ਛੱਡ ਗਏ ਹਨ? ਇਹ ਬਿਲਕੁਲ ਠੀਕ ਏਦਾਂ ਹੀ ਹੈ, ਉਹ ਉਹਨੂੰ ਛੱਡ ਗਏ ਹਨ। ਉਸ ਦਿਨ ਮੈਂ ਇੱਥੇ ਠੀਕ ਇਸ ਕਮਰੇ ਵਿਚ ਗੱਲਬਾਤ ਕਰ ਰਿਹਾ ਸਾਂ। ਫਾਜ਼ਿਲ ਸ਼ਹਿਰ ਵਿਚ ਮੈਥੋਡਿਸਟ ਗਿਰਜਾ ਵਿਚੋਂ ਜਿਹੜਾ ਸਭ ਤੋਂ ਵੱਡਾ ਗਿਰਜਾ ਹੈ ਉਹਦੇ ਵਿਚ ਇੱਕ ਅਧਿਕਾਰੀ ਨਾਲ, ਤੇ ਫਾਜ਼ਿਲ ਸ਼ਹਿਰ ਵਿਚ ਸਭ ਤੋਂ ਵਧੇਰੇ ਆਤਮਕ ਮੈਥੋਡਿਸਟ ਗਿਰਜੇ ਹਨ। ਵਿਖਾਉਂਦਾ ਆ ਕਿ ਮੈਥੋਡਿਸਟ ਯੁੱਗ ਜੋ ਕਿ ਸਾਡੇ ਯੁੱਗ ਤੋਂ ਅਗਲਾ ਉੱਥੇ ਹੈ ਪੈਂਟੀਕਾਸਟਲ। ਅਤੇ ਉਹਨੇ ਕਿਹਾ ਕਿ ਸੇਂਟ ਲੂਸ ਮਿਜ਼ੂਰੀ ਵਿਚ ਉਹਨਾਂ ਨੇ ਇੱਕ ਛਾਣਬੀਣ ਕੀਤੀ ਲਗਭਗ 3 ਜਾਂ 4 ਮਹੀਨੇ ਪਹਿਲਾਂ ਅਤੇ ਪਤਾ ਲਾਇਆ ਉਹ ਆਦਮੀ ਅੱਜ ਸਵੇਰ ਇੱਥੇ ਬੈਠਾ ਹੋਇਆ ਹੋ ਸਕਦਾ ਆ। ਠੀਕ ਆ ਭਾਈ, ਉਹ ਤਾਂ ਠੇਕੇਦਾਰ ਆ ਜੋ ਕਿ ਇਹਨੂੰ ਬਣਾ ਰਿਹਾ ਆ, ਇਹ ਸਾਡੇ ਲਈ ਇਮਾਰਤ ਤਿਆਰ ਕੀਤੀ। ਮੇਨ ਸਟਰੀਟ ਮੈਥੋਡਿਸਟ ਦੇ ਨਾਲ ਉਹ ਸੰਬੰਧ ਰੱਖਦਾ ਸੀ ਜਿੱਥੇ ਕਿ ਭਾਈ ਲਮ ਅਤੇ ਉਹ ਪਾਸਟਰ ਹਨ। ਤਦ ਅਸੀਂ ਪਤਾ ਲਾਉਂਦੇ ਆ ਕਿ ਉਹਦੇ ਵਿਚ ਮੇਰਾ ਯਕੀਨ ਆ ਕਿ 70% ਮੈਥੋਡਿਸਟ ਲੋਕ ਸਨ। ਛਾਣਬੀਣ ਵਿਚ ਸੇਂਟ ਲੂਸ ਦੇ ਵਿਸ਼ਲੇਸ਼ਣ ਵਿਚ ਇਹ ਵਿਖਾਇਆ ਕਿ 70% ਦੇ ਲਗਭਗ ਮੈਥੋਡਿਸਟ ਸਿਗਰਟਾਂ ਪੀਂਦੇ ਹਨ ਤੇ 68% ਉਹਨਾਂ ਵਿਚੋਂ ਨਸ਼ੀਲੇ ਪਦਾਰਥ ਪੀਂਦੇ ਸਨ ਇੱਕ ਮੈਥੋਡਿਸਟ। ਅਤੇ ਹੈਰਾਨੀ ਦੀ ਗੱਲ ਇਹ ਸੀ ਜਦੋਂ ਇਹ ਛਾਣਬੀਣ ਕੀਤੀ ਗਈ ਜਾਂ ਫਿਰ ਆਦਮੀਆਂ ਤੇ ਔਰਤਾਂ ਵਿਚ ਅੰਦਾਜ਼ਾ ਲਾਇਆ, ਔਰਤਾਂ ਇਹ 70% ਸਨ, ਲਗਭਗ 70% ਤੇ ਲਗਭਗ 50% ਆਦਮੀ ਸਨ। ਆਦਮੀਆਂ ਨਾਲੋਂ ਔਰਤਾਂ ਵੱਧ ਸਿਗਰਟਾਂ ਤੇ ਸ਼ਰਾਬ ਪੀਂਦੀਆਂ ਸਨ, 70% ਲਗਭਗ ਪ੍ਰਤੀਸ਼ਤ ਉੱਥੇ ਆਦਮੀਆਂ ਨਾਲੋਂ ਵਧੇਰੇ ਔਰਤਾਂ ਸਨ। ਜੇ ਅਸੀਂ ਨਿਕਰਾਂ ਪਾਉਣ ਤੇ ਬੋਧੇ ਕਰਵਾਉਣ ਅਤੇ ਏਦਾਂ ਦੀ ਨਿਕੰਮੀ ਚੀਜ਼ ਬਾਰੇ ਬਾਈਬਲ ਦੀ ਤਾਲੀਮ ਨੂੰ ਲਈਏ, ਸਮਝੇ ਭਗਤੀ ਕਿੱਥੇ ਆ? ਔਰਤਾਂ ਜਿਹੜੀਆਂ ਭਗਤੀ ਅਤੇ ਪਵਿੱਤਰਤਾਈ ਦਾ ਦਾਅਵਾ ਕਰਦੀਆਂ ਹਨ, ਤਾਸ਼ ਦੀਆਂ ਪਾਰਟੀਆਂ ਅਤੇ ਹਰੇਕ ਹੋਰ ਚੀਜ਼ ਬਕਵਾਸੀ ਗੱਪੀ ਆਪਣੀ ਜ਼ਬਾਨ ਨੂੰ ਕਾਬੂ ਕਰਨ ਦੇ ਯੋਗ ਨਹੀਂ ਹਨ। ਆਪਣੀ ਜ਼ਬਾਨ ਗੱਲਬਾਤ ਕਰਦੀ ਅਤੇ ਬਕਵਾਸ ਕਰਦੀ ਆ, ਇਧਰ ਉਧਰ ਪਈਆਂ ਫਿਰਦੀਆਂ ਹਨ। ਆਦਮੀਆਂ ਬਾਰੇ ਕੀ ਆ? ਤਾਸ਼ ਦੀਆਂ ਪਾਰਟੀਆਂ ਤੇ ਗੋਲਫ ਦੀਆਂ ਖੇਡਾਂ, ਉੱਥੇ ਬਾਹਰ ਅਧੇ ਵਸਤਰ ਪਾਏ ਹੋਏ, ਉਹ ਥੋੜੇ ਪੁਰਾਣੇ ਗੰਦੇ ਵਿਖਾਲੀ ਦੇਣ ਵਾਲੇ ਕੱਪੜੇ ਪਾਏ ਹੋਏ ਉਹਨਾਂ ਔਰਤਾਂ ਦੇ ਨਾਲ ਉੱਥੇ ਪਏ ਫਿਰਦੇ ਹਨ। ਕੋਈ ਹੈਰਾਨੀ ਨਹੀਂ, ਅੱਜ ਸਵੇਰ ਉਸ ਜੇਲ ਦੇ ਪ੍ਰਚਾਰ ਉੱਤੇ ਸਮਝੇ ਉਹ ਗੰਦੀ ਵਿਉਂਤ ਉਸ ਪ੍ਰਚਾਰਕ ਉੱਤੇ ਚਲਾਈ ਗਈ। ਹਾਂ ਸ਼੍ਰੀਮਾਨ ਜੀ, ਮੈਂ ਨਹੀਂ ਮੰਨਦਾ ਕਿ ਉਹ ਆਦਮੀ ਉਹਦਾ ਦੋਸ਼ੀ ਆ। ਇਹਨੇ ਕੀ ਕੀਤਾ? ਉਹ ਭਾਈ, ਮੈਂ ਉਹਦੇ ਬਾਰੇ ਸੋਚ ਨਹੀਂ ਸਕਦਾ। ਹਾਂ ਜੀ, ਡੈਨ ਗਿਲਬਰਟ ਜੇਲ ਦਾ ਪ੍ਰਚਾਰਕ ਜਦ ਕੁਝ ਮਹੀਨੇ ਪਹਿਲਾਂ ਇੱਥੇ ਉਸ ਆਦਮੀ ਨੇ ਆਣ ਕੇ ਤੇ ਡੈਨ ਦਾ ਕਤਲ ਕੀਤਾ ਅਤੇ ਹੁਣ ਉਹਦੀ ਪਤਨੀ ਨੇ ਬੱਚੇ ਨੂੰ ਜਨਮ ਦੇਣਾ। ਬੇਸ਼ੱਕ ਡੈਨ ਤਾਂ ਹੁਣ ਮਰ ਗਿਆ ਆ ਤੇ ਹੁਣ ਉਹ ਬੱਚੇ ਨੂੰ ਖੂਨ ਨਹੀਂ ਚੜਾ ਸਕਦੇ। ਉਹ ਆਖਦੀ ਆ ਕਿ ਡੈਨ ਨੇ ਉਹਦਾ ਅਪਮਾਨ ਕੀਤਾ ਆ ਤੇ ਇਹ ਡੈਨ ਦਾ ਬੱਚਾ ਆ। ਜਿਸ ਤਰ੍ਹਾਂ ਮੈਂ ਇਹ ਨਹੀਂ ਮੰਨਦਾ ਹਾਂ ਕਿ ਕਾਂ ਦੇ ਉੱਤੇ ਕਬੂਤਰ ਦੇ ਖੰਭ ਲੱਗੇ ਹੋਏ ਹਨ, ਉਦਾਂ ਹੀ ਮੈਂ ਉਹ ਵੀ ਨਹੀਂ ਮੰਨਦਾ। ਨਹੀਂ ਸ਼੍ਰੀਮਾਨ ਜੀ, ਮੈਂ ਮੰਨਦਾ ਹਾਂ ਕਿ ਇਹ ਝੂਠਿਆ। ਮੈਂ ਯਕੀਨ ਕਰਦਾ ਹਾਂ ਕਿ ਡੈਨ ਗਿਲਬਰਟ ਇੱਕ ਪਰਮੇਸ਼ਰ ਦਾ ਜਨ ਸੀ ਅਤੇ ਮੈਂ ਮੰਨਦਾ ਹਾਂ ਕਿ ਸ਼ੈਤਾਨ ਦੀ ਵਿਉਂਤਿਆ। ਉਸ ਚੀਜ਼ ਵਾਂਗ ਹੀ ਉਹ ਉਹਨਾਂ ਪ੍ਰਾਰਥਨਾਵਾਂ ਨੂੰ ਖਤਮ ਕਰਨਾ ਚਾਹੁੰਦੇ ਸਨ। ਇਹਨੂੰ ਸਮਝਣ ਲਈ ਉਹ ਮੈਥੋਡਿਸਟ ਦਾ ਬਜ਼ੁਰਗ ਬਿਸ਼ਪ ਬੜਾ ਹੁਸ਼ਿਆਰ ਸੀ। ਜੇ ਉਹਨੇ ਕਰ ਦਿੱਤਾ ਹੁੰਦਾ, ਜੇ ਇਹ ਹੋ ਗਿਆ ਹੁੰਦਾ ਤਾਂ ਇਹ ਤਾਂ ਕਿਸੇ ਚੀਜ਼ ਦੁਆਰਾ ਪ੍ਰੇਰਿਤ ਹੋਇਆ ਸੀ। ਇਹ ਠੀਕ ਆ, ਹੇਠਾਂ ਦੱਖਣ ਵਿਚ ਜਿੱਦਾਂ ਕਿ ਵਰਗਵਾਦ ਦੀ ਸਮੱਸਿਆ ਸੀ ਤੇ ਓਹੋ ਹੀ ਚੀਜ਼। ਮੈਂ ਯਕੀਨ ਕਰਦਾ ਹਾਂ ਕਿ ਆਦਮੀ ਆਜ਼ਾਦ ਹੋਣੇ ਚਾਹੀਦੇ ਹਨ। ਮੈਂ ਯਕੀਨ ਕਰਦਾ ਹਾਂ ਕਿ ਕੌਮ ਆਜ਼ਾਦੀ ਦੇ ਲਈ ਖਲੋਂਦੀ ਆ। ਹੇਠਾਂ ਫੌਜਾਂ ਘੱਲਣ ਲਈ ਮੈਂ ਮਿਸਟਰ ਕੈਨੇਡੀ ਨੂੰ ਦੋਸ਼ ਨਹੀਂ ਦਿੰਦਾ ਹਾਂ, ਭਾਵੇਂ ਮੈਂ ਇੱਕ ਨਵਾਂ ਵਪਾਰੀ ਨਹੀਂ ਹਾਂ। ਮੈਂ ਜਮਹੂਰੀ ਰਾਜ ਵਾਲਾ ਨਹੀਂ ਹਾਂ, ਮੈਂ ਪ੍ਰਜਾਤੰਤਰ ਰਾਜ ਵਾਲਾ ਨਹੀਂ ਹਾਂ, ਮੈਂ ਤਾਂ ਇੱਕ ਮਸੀਹ ਜਨ ਹਾਂ। ਮੈਂ ਵਰਗਵਾਦ ਵਿਚ ਵਿਸ਼ਵਾਸ ਨਹੀਂ ਕਰਦਾ ਹਾਂ। ਮੈਂ ਨਹੀਂ ਮੰਨਦਾ ਕਿ ਕਾਲੇ ਰੰਗ ਦੇ ਲੋਕਾਂ ਨੂੰ ਇਸ ਤਰ੍ਹਾਂ ਦੀ ਨਿਕੰਮੀ ਚੀਜ਼ ਦੇ ਲਈ ਆਪਣੇ ਜਨਮ ਹੱਕ ਵੇਚ ਦੇਣੇ ਚਾਹੀਦੇ ਹਨ। ਇਹ ਤਾਂ ਪ੍ਰਜਾਤੰਤਰ ਪਾਰਟੀ ਸੀ। ਅਬਰਾਹਮ ਲਿੰਕਨ ਦੇ ਲਹੂ ਨੇ ਉਹਨਾਂ ਲੋਕਾਂ ਨੂੰ ਆਜ਼ਾਦ ਕੀਤਾ ਕਿਉਂਕਿ ਉਹ ਇੱਕ ਖੁਦਾ ਪ੍ਰਸਤ ਆਦਮੀ ਸੀ। ਜੇ ਉਹ ਵੋਟ ਪਾਉਂਦੇ ਹੀ ਹਨ ਤਾਂ ਉਹਨਾਂ ਨੂੰ ਆਪਣੀ ਪਾਰਟੀ ਦੇ ਨਾਲ ਘੱਟੋ ਘੱਟ ਖੜੇ ਰਹਿਣਾ ਚਾਹੀਦਾ ਆ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਕਿ ਉਹ ਮੁੰਡਾ ਉੱਥੇ ਏਦਾਂ ਹੀ ਨਹੀਂ ਸੀ ਕਿਉਂਕਿ ਉਹਨਾਂ ਦਾ ਸਕੂਲ, ਉਹ ਮੁੰਡਾ ਇੱਕ ਨਾਗਰਿਕ ਆ, ਉਹ ਅਮਰੀਕੀਆ, ਇਹ ਸਭ ਦੇ ਲਈ ਆਜ਼ਾਦੀ ਆ ਤੇ ਆਦਮੀ ਦੇ ਰੰਗ ਨੂੰ ਉਹਦੇ ਫਰਕ ਨੂੰ ਬਦਲਣਾ ਨਹੀਂ ਚਾਹੀਦਾ। ਅਸੀਂ ਸਾਰੇ ਪਰਮੇਸ਼ਵਰ ਆਖਿਆ ਆ ਕਿ ਇੱਕ ਆਦਮੀ ਤੋਂ ਸਾਰਾ ਖੂਨ ਬਣਿਆ ਆ, ਸਾਰੀਆਂ ਕੌਮਾਂ ਹਨ, ਅਸੀਂ ਸਭ ਇੱਕ ਆ। ਪਰ ਉਹ ਮੁੰਡਾ, ਉਹ ਤਾਂ ਸੈਨਿਕ ਸੀ, ਉਹ ਯੋਧਾ ਆ, ਜੋ ਠੀਕ ਆ, ਉਹਦੇ ਲਈ ਉਹ ਲੜਿਆ। ਸਕੂਲ ਜਾਣ ਦੇ ਲਈ ਉਹਦੇ ਕੋਲ ਹੱਕ ਸੀ, ਇਹ ਠੀਕ ਆ। ਉਹਦੇ ਕੋਲ ਬਹੁਤ ਸਾਰੇ ਸਕੂਲ ਸਨ ਜਿਨ੍ਹਾਂ ਵਿਚ ਉਹ ਜਾ ਸਕਦਾ ਸੀ। ਇਹ ਉਹ ਚੀਜ਼ ਆ, ਜੇ ਤੁਸੀਂ ਇਹਦੇ ਪਿੱਛੇ ਲਾਉਂਦੇ ਹੋ, ਇਹ ਤਾਂ ਉੱਥੇ ਜਥੇਬੰਦੀ ਵਰਗੀ ਨਿਕੰਮੀ ਚੀਜ਼ ਆ। ਇਹ ਉਹਨੂੰ ਪ੍ਰੇਰ ਰਿਹਾ ਆ ਕਿਉਂ ਉਹ ਕਾਲੇ ਰੰਗ ਵਾਲੇ ਲੋਕਾਂ ਦੀਆਂ ਵੋਟਾਂ ਨੂੰ ਪ੍ਰਜਾਤੰਤਰ ਵਾਲਿਆਂ ਕੋਲੋਂ ਜਮਹੂਰੀਅਤ ਰਾਜ ਵਾਲਿਆਂ ਨੂੰ ਦੇ ਰਹੇ ਹਨ ਅਤੇ ਏਦਾਂ ਉਹ ਆਪਣਾ ਜਨਮ ਹੱਕ ਵੇਚ ਰਹੇ ਹਨ। ਇਹ ਬਿਲਕੁਲ ਠੀਕ ਸੱਚਾਈ ਆ। ਪਵਿੱਤਰ ਆਤਮਾ ਇੱਥੇ ਨਹੀਂ ਆ। ਜਿਹਦੇ ਕੋਲ ਬੁੱਧੀ ਹੋਵੇ, ਜਿਹਦੇ ਕੋਲ ਗਿਆਨ ਹੋਵੇ, ਬਿਲਕੁਲ ਠੀਕ, ਇਸ ਕਲੀਸਿਯਾ ਵਾਂਗ ਇਹ ਵਰਤਮਾਨ ਯੁੱਗ ਆਪਣੇ ਆਪ ਨੂੰ ਵੇਚ ਰਿਹਾ ਆ। ਕੀ ਤੁਸੀਂ ਵੇਖ ਨਹੀਂ ਸਕਦੇ ਕਿ ਕੀ ਹੋਣ ਵਾਲਾ ਆ? ਮੈਨੂੰ ਇਹਦੀ ਪਰਵਾਹ ਨਹੀਂ ਕਿ ਇਹ ਟੇਪ ਕੀਤਾ ਜਾ ਰਿਹਾ ਆ, ਇੱਥੇ ਆ ਰਿਹਾ ਆ। ਹੂ ਹੂ, ਹਾਂਜੀ, ਕੀ ਗੱਲ ਆ? ਮੇਰੀ ਆਪਣੀ ਮਾਂ ਹੀ ਕਹਿੰਦੀ ਹੁੰਦੀ ਸੀ, ਸ਼ੈਤਾਨ ਨੂੰ ਉਹਦਾ ਹਿਸਾਬ ਕਿਤਾਬ ਦਿਓ। ਇੱਕ ਆਦਮੀ ਸੀ ਜਿਹਨੇ ਕਿ ਉਹ ਸਮਝ ਵਾਲੀ ਗੱਲ ਕੀਤੀ ਤੇ ਇਹ ਉੱਥੇ ਕੈਸਟਰੋ ਸੀ। ਹਾਂ ਸ਼੍ਰੀਮਾਨ ਜੀ, ਉਹ ਉੱਥੇ ਗਿਆ, ਸ਼ਾਹੂਕਾਰਾਂ ਦੇ ਕੋਲ ਸਭ ਕੁਝ ਸੀ, ਸੰਯੁਕਤ ਰਾਜ ਵਾਂਗ ਇਹ ਸੋਨੇ ਦੇ ਨਾਂ ਉੱਤੇ ਸੀ। ਉਹਨੇ ਕੀ ਕੀਤਾ? ਉਹਨੇ ਉਹ ਸਭ ਇਕਰਾਰਨਾਮੇ ਖਰੀਦ ਲਏ ਜਿੱਦਾਂ ਵੀ ਹੋ ਸਕਦਾ ਸੀ, ਉਹਨੇ ਪੈਸਾ ਲੈ ਲਿਆ। ਤਦ ਉਹਨੇ ਕੀ ਕੀਤਾ? ਉਹਨੇ ਨਕਲੀ ਨੋਟ ਬਣਾ ਲਏ ਅਤੇ ਇਹਨੂੰ ਬਦਲ ਦਿੱਤਾ ਤੇ ਉਹਨਾਂ ਨੂੰ ਵਾਪਸ ਰੱਖ ਦਿੱਤਾ। ਸਿਰਫ ਇਹੋ ਹੀ ਚੀਜ਼ ਇਹ ਕੌਮ ਕਰ ਸਕਦੀ ਆ। ਕੀ ਤੁਸੀਂ ਉਸ ਦਿਨ ਲਾਈਫ ਲਾਈਨ ਨੂੰ ਸੁਣਿਆ ਸੀ? ਕਿਉਂ, ਤੁਸੀਂ ਜਾਣਦੇ ਹੋ ਇਹ ਸੋਨੇ ਉੱਤੇ ਇਕਰਾਰਨਾਮੇ ਵੇਚਣ ਵਾਂਗ ਹੀ ਹੈ। ਇਕਰਾਰਨਾਮੇ ਪਹਿਲਾਂ ਹੀ ਲਏ ਜਾ ਚੁੱਕੇ ਹਨ। ਹੁਣ ਇਹ ਸਰਕਾਰ ਕਾਹਦੇ ਲਈ ਪੈਸਾ ਖਰਚ ਕਰ ਰਹੀ ਆ? ਕਰ ਦਾ ਪੈਸਾ ਜਿਹੜਾ ਕਿ ਉਹ ਹੁਣ ਤੋਂ 40 ਸਾਲ ਤੱਕ ਇਕੱਠਾ ਕਰਨਗੇ। ਉਹਨੇ ਕੀਤਾ ਆ, ਇਹ ਲਾਈਫ ਲਾਈਨ ਆ ਜੋ ਕਿ ਵਾਸ਼ਿੰਗਟਨ ਡੀਸੀ ਤੋਂ ਹੈ, ਸਾਰੇ ਦੇਸ਼ ਭਰ ਵਿਚ ਗਈ ਆ। ਟੈਕਸਾਂ ਦਾ ਪੈਸਾ ਜਿਹੜਾ ਉਹ ਖਰਚ ਰਹੇ ਹਨ ਤੇ ਵਿਦੇਸ਼ ਨੂੰ ਖਰੀਦਣ ਦਾ ਯਤਨ ਕਰ ਰਹੇ ਹਨ। ਠੀਕ ਆ ਭਾਈ, ਤੇ ਉਹ ਇਹਨੂੰ ਜਿੱਦਾਂ ਵੀ ਆ ਬਾਹਰ ਦੇ ਰਹੇ ਹਨ। ਕੀ ਤੁਸੀਂ ਨਹੀਂ ਵੇਖਦੇ ਹੋ? ਇਹ ਬਿਲਕੁਲ ਠੀਕ ਏਦਾਂ ਹੀ ਆ ਜੋ ਕਿ ਉਹ ਕਰਨਗੇ। ਸਮਝੇ ਇਹ ਕੀ ਆ? ਹੁਣ ਜੇ ਕੌਮ ਕਰਜਾਈ ਹੁੰਦੀ ਆ, ਸਿਰਫ ਇੱਕ ਚੀਜ਼ ਇਹ ਕਰ ਸਕਦੀ ਆ ਕਿ ਕਰਜਾਈ ਹੋ ਜਾਵੇ। ਸਿਰਫ ਇੱਕ ਹੀ ਕੰਮ ਇਹ ਕਰ ਸਕਦੀ ਆ ਕਿ ਕਰਜਾਈ ਹੋ ਜਾਵੇ। ਇਹੋ ਹੀ ਸਿਰਫ ਸਮਝ ਵਾਲੀ ਗੱਲ ਕਰਨੀ ਹੋਵੇਗੀ ਕਿ ਨੋਟਾਂ ਨੂੰ ਬਦਲ ਦਿਓ, ਪਰ ਉਹ ਨਹੀਂ ਕਰਨਗੇ। ਇਸ ਮੌਜੂਦਾ ਸਰਕਾਰ ਦੇ ਅਧੀਨ ਰੋਮਨ ਕੈਥੋਲਿਕ ਦੇ ਕੋਲ ਸੰਸਾਰ ਦਾ ਸੋਨਾ ਆ ਤੇ ਉਹ ਕੀ ਕਰਨਗੇ? ਇਹਨੂੰ ਵੇਚ ਦੇਣਗੇ। ਧਰਤੀ ਦੇ ਧਨਵਾਨ ਅਤੇ ਹੋਰ ਜਿਵੇਂ ਕਿ ਬਾਈਬਲ ਨੇ ਆਖਿਆ ਆ, ਗਵਾਉਣ ਤੋਂ ਪਹਿਲਾਂ ਉਹ ਕੀ ਕਰਨਗੇ? ਬਰਾਊਨ ਤੇ ਵਿਲੀਅਮਸਨ, ਤੰਬਾਕੂ ਦੀ ਕੰਪਨੀ, ਜਿੱਦਾਂ ਵੀ ਹੋਵੇ, ਤਕਰੀਬਨ ਇਹ ਸਾਰੀ ਕੈਥੋਲਿਕ ਆ ਤੇ ਸਭ ਦੂਜੀਆਂ ਚੀਜ਼ਾਂ ਉਹ ਕੀ ਕਰਨਗੇ? ਉਹ ਇਹਨੂੰ ਸਵੀਕਾਰ ਕਰ ਲੈਣਗੇ, ਉਹ ਰੋਮ ਕੋਲੋਂ ਧਨ ਲੈਣਗੇ ਤੇ ਤਦ ਇਹ ਆਪਣਾ ਜਨਮ ਹੱਕ ਵੇਚ ਦੇਵੇਗੀ। ਰੋਮ ਇਹਦਾ ਸਾਥ ਦੇਵੇਗਾ। ਹਾਂ ਸ਼੍ਰੀਮਾਨ ਜੀ, ਉਹ ਇਹਦਾ ਸਾਥ ਦੇਵੇਗੀ। ਉਹਨਾਂ ਨੂੰ ਹੁਣ ਕਾਫੀ ਪਾਲਿਸੀ ਮਿਲ ਰਹੀ ਆ, ਉਹਨਾਂ ਦੇ ਦੁਆਲੇ ਬਹੁਤ ਜਮਾ ਹੋ ਰਿਹਾ ਆ ਤੇ ਆਪਣੀ ਮੰਤਰੀਆਂ ਦੀ ਕਮੇਟੀ ਵਿਚ ਅੰਦਰ ਲਿਆ ਰਿਹਾ ਆ। ਧਿਆਨ ਦਿਓ ਕਿ ਮਿਸਟਰ ਕੈਨੇਡੀ ਕੀ ਮੰਗ ਰਿਹਾ ਆ। ਉਸ ਦਿਨ ਜਦ ਤੁਸੀਂ ਵੇਖ ਲਿਆ ਸੀ, ਹੁਣ ਵੋਟਾਂ ਪਾਉਣ ਦੀ ਕੋਈ ਲੋੜ ਹੀ ਨਹੀਂ ਆ। ਵੋਟਾਂ ਪਾਉਣ ਦਾ ਕੀ ਲਾਭ ਆ ਜਦ ਉਹਨਾਂ ਨੇ ਇਹਨੂੰ ਅਖਬਾਰ ਵਿਚ ਕੱਢਿਆ ਤੇ ਪ੍ਰਜਾ ਦੇ ਸਾਹਮਣੇ ਇਹਨੂੰ ਪ੍ਰਮਾਣਿਤ ਕੀਤਾ ਅਤੇ ਉਹਨਾਂ ਇਹਦੇ ਬਾਰੇ ਵਿਚ ਕੁਝ ਵੀ ਕਰਨ ਤੋਂ ਨਾ ਕਰ ਦਿੱਤੀ ਤੇ ਜਦ ਉਹਨਾਂ ਨੇ ਇਹ ਸਿੱਧ ਕਰ ਵਿਖਾਇਆ ਤਾਂ ਦੇਸ਼ ਭਰ ਵਿਚ ਮਸ਼ੀਨਾਂ ਲਾਈਆਂ ਹੋਈਆਂ ਸਨ ਤੇ ਉਹਨਾਂ ਨੇ ਮਿਸਟਰ ਕੈਨੇਡੀ ਨੂੰ ਝੂਠੀਆਂ ਵੋਟਾਂ ਨਾਲ ਜਿਤਾਇਆ। ਕੀ ਬਾਈਬਲ ਨੇ ਨਹੀਂ ਆਖਿਆ ਕਿ ਉਹ ਧੋਖੇ ਨਾਲ ਅੰਦਰ ਆ ਜਾਵੇਗਾ? ਯਕੀਨਨ ਝੂਠ। ਹੁਣ ਮੈਂ ਨਾ ਤਾਂ ਜਮਹੂਰੀਅਤ ਪਾਰਟੀ ਦੇ ਵਿਰੋਧ ਆ ਤੇ ਨਾ ਹੀ ਪ੍ਰਜਾਤੰਤਰ ਪਾਰਟੀ ਦੇ, ਮੈਂ ਤਾਂ ਬਾਈਬਲ ਵਿਚੋਂ ਸਚਾਈਆਂ ਦਾ ਬਿਆਨ ਕਰ ਰਿਹਾ ਹਾਂ। ਵੋਟਾਂ ਪਾਉਣ ਦਾ ਕੀ ਫਾਇਦਾ ਆ? ਉਹ ਜਾਣਦੇ ਹਨ ਕਿ ਉੱਥੇ ਅੰਦਰ ਕੌਣ ਜਾਵੇਗਾ। ਤੁਹਾਡੇ ਵਿਚੋਂ ਕਿੰਨਿਆਂ ਨੂੰ ਯਾਦ ਆ ਟੈਲੀਵਿਜ਼ਨ ਦਾ ਪ੍ਰੋਗਰਾਮ ਜਿੱਥੇ ਕਿ ਦੋ ਇਸਤਰੀਆਂ ਖੜੀਆਂ ਸਨ ਤੇ ਇੱਕ ਨੇ ਆਖਿਆ ਮੈਂ ਤਾਂ ਵੋਟ ਪਾਵਾਂਗੀ ਮਿਸਟਰ, ਜਾਂ ਇੱਕ ਪ੍ਰੋਟੈਸਟੈਂਟ ਔਰਤ ਨੇ ਆਖਿਆ ਮੈਂ ਤਾਂ ਮਿਸਟਰ ਕੈਨੇਡੀ ਨੂੰ ਵੋਟ ਪਾਵਾਂਗੀ। ਉਹਨੇ ਕਿਹਾ ਕਿਉਂ? ਆਖਿਆ ਕਿਉਂਕਿ ਮੈਂ ਸੋਚਦੀ ਹਾਂ ਕਿ ਉਹ ਮਿਸਟਰ ਨਿਕਸਨ ਤੋਂ ਜ਼ਿਆਦਾ ਹੁਸ਼ਿਆਰ ਆਦਮੀ ਆ, ਉਹ ਇੱਕ ਵਧੀਆ ਰਾਸ਼ਟਰਪਤੀ ਬਣੇਗਾ। ਤਦ ਉਹਨੇ ਕਿਹਾ ਇਹ ਕੈਥੋਲਿਕ ਮਤ ਦੀ ਇਸਤਰੀ ਆ, ਤੂੰ ਕਿਹਨੂੰ ਵੋਟ ਪਾਵੇਂਗੀ? ਉਹਨੇ ਕਿਹਾ ਮੈਂ ਇੱਕ ਕੈਥੋਲਿਕ ਆ, ਇੱਕ ਰੋਮਨ ਕੈਥੋਲਿਕ, ਇੱਕ ਵਫ਼ਾਦਾਰ ਕੈਥੋਲਿਕ। ਉਹਨੇ ਕਿਹਾ ਮੈਂ ਮਿਸਟਰ ਨਿਕਸਨ ਨੂੰ ਵੋਟ ਪਾਵਾਂਗੀ। ਕਿਉਂ? ਆਖਿਆ ਕਿਉਂਕਿ ਮੈਂ ਸੋਚਦੀ ਹਾਂ ਕਿ ਮਿਸਟਰ ਨਿਕਸਨ ਇੱਕ ਵਧੀਆ ਰਾਸ਼ਟਰਪਤੀ ਬਣੇਗਾ, ਉਹ ਵਧੇਰੇ ਚੀਜ਼ਾਂ ਤੋਂ ਜਾਣੂ ਆ ਤੇ ਸਾਮਵਾਦ ਨਾਲ ਉਹ ਵਧੇਰੇ ਸੰਬੰਧਿਤ ਆ। ਉਸ ਔਰਤ ਨੇ ਝੂਠ ਬੋਲਿਆ ਸੀ, ਮੇਰੇ ਕੋਲ ਉਹ ਹੈ ਜਿਹਨੂੰ ਉਹ ਆਖਦੇ ਹਨ ਸਾਡੇ ਵਿਸ਼ਵਾਸ ਦੀਆਂ ਸੱਚਾਈਆਂ। ਕੈਥੋਲਿਕ ਦੀ ਸਭ ਤੋਂ ਉੱਚੀ ਕਿਤਾਬ ਜੋ ਖਰੀਦੀ ਜਾ ਸਕਦੀ ਆ ਤੇ ਉੱਥੇ ਇੰਜ ਆਖਿਆ ਹੈ ਜੇ ਕੋਈ ਕੈਥੋਲਿਕ ਖਲੋਤਾ ਹੈ ਤੇ ਪ੍ਰੋਟੈਸਟੈਂਟ ਦੇ ਵਿਰੋਧ ਚੱਲ ਰਿਹਾ ਹੈ, ਜੇ ਕੈਥੋਲਿਕ ਪ੍ਰੋਟੈਸਟੈਂਟ ਨੂੰ ਵੋਟ ਪਾਵੇ ਤਾਂ ਉਹਨੂੰ ਕੈਥੋਲਿਕ ਕਲੀਸਿਆ ਦੀ ਸੰਗਤ ਵਿੱਚੋਂ ਛੇਕ ਦਿੱਤਾ ਜਾਵੇਗਾ। ਠੀਕ ਆ, ਜੇ ਦੋ ਕੈਥੋਲਿਕ ਇੱਕੋ ਹੀ ਅਹੁਦੇ ਦੇ ਲਈ ਖੜੇ ਹਨ ਤਾਂ ਉਹ ਉਸ ਕੈਥੋਲਿਕ ਨੂੰ ਲੈਣਗੇ ਜੋ ਕਿ ਮੁੱਢਲੀ ਕਲੀਸਿਆ ਦੇ ਨਾਲ ਜ਼ਿਆਦਾ ਵਫ਼ਾਦਾਰ ਆ, ਉਹਨੂੰ ਵੋਟਾਂ ਪਾਉਣਗੇ। ਸਮਝੇ ਕਿੰਜ ਉਹ ਧੋਖਾ ਉਹ ਕੀ ਕਰਨ ਦਾ ਯਤਨ ਕਰ ਰਹੇ ਹਨ? ਖਰੀਦਣ ਲਈ ਪੈਸਾ ਦੇ ਰਹੇ ਹਨ। ਕਿਉਂ? ਉਹ ਇਹਨੂੰ ਤੋੜਨ ਦਾ ਯਤਨ ਕਰ ਰਹੇ ਹਨ ਤੇ ਉਹ ਇਹ ਕਰ ਰਹੇ ਹਨ। ਉਹ ਟੁੱਟ ਚੁੱਕੀ ਆ ਅਤੇ ਕੀ ਆ ਤੇ ਇਹ ਸੋਨੇ ਦੇ ਨਾਪ ਤੇ ਹੈ। ਕੈਥੋਲਿਕ ਕਲੀਸਿਆ ਰਾਜਗਦੀ ਦੇ ਕੋਲ ਸਾਰੇ ਸੰਸਾਰ ਦਾ ਸੋਨਾ ਆ, 168 ਅਰਬ। ਇਹ ਹੋਈ ਨਾ ਗੱਲ, ਉਹਨੂੰ ਠੀਕ ਪਿਛਾਂ ਸੋਨੇ ਦੇ ਨਾਪ ਤੇ ਸੁੱਕਿਆ ਹੈ। ਤੁਸੀਂ ਲੋਕ ਘਰ ਦੇ ਚੀਜ਼ਾਂ ਰੱਖੋਗੇ ਪਰ ਤੁਸੀਂ ਕੈਥੋਲਿਕ ਕਲੀਸਿਆ ਦੇ ਨਾਲ ਹੀ ਸੰਬੰਧ ਰੱਖਦੇ ਹੋ। ਇਹ ਕੌਮ ਕੈਥੋਲਿਕ ਕਲੀਸਿਆ ਦੇ ਨਾਲ ਸੰਬੰਧ ਰੱਖਦੀ ਆ ਤੇ ਸਾਰੀ ਸਾਰੀ ਚੀਜ਼ ਇੰਜ ਫੜੀ ਗਈ ਹੈ ਉਹਨਾਂ ਦੇ ਪੈਸੇ ਦੇ ਦੁਆਰਾ। ਕੀ ਬਾਈਬਲ ਇਹਦੇ ਬਾਰੇ ਨਹੀਂ ਬੋਲਦੀ ਆ? ਇਹ ਉਹ ਤਸਵੀਰ ਆ ਜਿਹੜੀ ਬਾਈਬਲ ਸਾਡੇ ਲਈ ਉਲੀਕਦੀ ਆ। ਭਾਈ ਜੀ, ਮੈਂ ਅੱਜ ਕੀ ਕਹਿਣ ਦਾ ਯਤਨ ਕਰ ਰਿਹਾ ਹਾਂ, ਉਹ ਆਖਣਗੇ ਇਹਦੇ ਨਾਲ ਇੱਕ ਵਧੀਆ ਕਲੀਸਿਆ ਬਣੇਗੀ, ਇਹਦੇ ਨਾਲ ਬਾਕੀ ਦੀਆਂ ਮਿਸ਼ਨਾਂ ਜੁੜ ਜਾਣਗੀਆਂ। ਸਰੀਰਕ ਅੱਖ ਨੂੰ ਤਾਂ ਇਹ ਵਧੀਆ ਜਾਪਦਾ ਆ ਪਰ ਇਸ ਸੰਸਾਰ ਦਾ ਗਿਆਨ ਪਰਮੇਸ਼ਰ ਦੇ ਲਈ ਮੂਰਖਤਾ ਆ। ਇਹ ਪਰਮੇਸ਼ਰ ਨੂੰ ਪਸੰਦ ਆਇਆ ਕਿ ਪ੍ਰਚਾਰ ਦੀ ਮੂਰਖਤਾ ਦੇ ਦੁਆਰਾ ਜਿਹੜੇ ਨਾਸ ਹੋ ਰਹੇ ਹਨ ਉਹਨਾਂ ਨੂੰ ਬਚਾਵੇ। ਰੱਬੀ ਹੁਦੇ ਦੇ ਦੁਆਰਾ ਜਿਹੜਾ ਕਿ ਉਹਨੇ ਆਪਣੀ ਕਲੀਸਿਆ ਵਿੱਚ ਥਾਪਿਆ ਆ ਇਹਨਾਂ ਆਤਮਕ ਗੁਣਾਂ ਉੱਤੇ ਆਪਣੀ ਕਲੀਸਿਆ ਨੂੰ ਬਣਾਉਣ ਦੇ ਵਾਸਤੇ, ਉਸ ਕਿਸੇ ਚੀਜ਼ ਤੇ ਨਹੀਂ ਜੋ ਕਿ ਇਸ ਧਰਤੀ ਦੇ ਨਾਲ ਸੰਬੰਧ ਰੱਖਦੀ ਆ। ਪਤਰਸ ਨੇ ਆਖਿਆ ਕਿਉਂਕਿ ਤੁਸੀਂ ਸੰਸਾਰ ਦੇ ਵਿਨਾਸ਼ ਤੋਂ, ਪੈਸੇ ਦੀ ਲਾਲਸਾ ਤੋਂ ਛੁੱਟ ਗਏ ਹੋ। ਵੱਡੇ ਸਮੇਂ ਦੀ ਲਾਲਸਾ ਅਤੇ ਖਾਣ ਪੀਣ ਦੀ ਲਾਲਸਾ ਤੇ ਉਹ ਲਾਲਸਾ ਜਿਹੜੀ ਸਾਡੇ ਕੋਲ ਆ, ਤੁਸੀਂ ਉਸ ਤੋਂ ਛੁੱਟ ਗਏ ਹੋ ਤੇ ਹੁਣ ਤੁਸੀਂ ਜੀਵਨ ਵਿੱਚ ਉਸਾਰੇ ਗਏ ਹੋ। ਉਹਨੇ ਕਿਹਾ ਕਿ ਮੈਂ ਇਹ ਕਲੀਸਿਆ ਨੂੰ ਲਿਖ ਰਿਹਾ ਹਾਂ। ਉਹਨੇ ਕਿਹਾ ਮੈਂ ਇਹ ਕਲੀਸਿਆ ਨੂੰ ਲਿਖ ਰਿਹਾ ਹਾਂ। ਇਹ ਹੋਈ ਨਾ ਗੱਲ, ਕੀ ਤੁਸੀਂ ਇਹਨੂੰ ਪੜਿਆ? ਕੀ ਤੁਹਾਨੂੰ ਸਮਝ ਲੱਗੀ? ਕੀ ਤੁਸੀਂ ਇਹਨੂੰ ਸੁਣਿਆ ਸੀ ਜਦੋਂ ਅਸੀਂ ਇਹਨੂੰ ਇੱਥੇ ਪਿਛਾਂ ਪੜਿਆ ਸੀ? ਦੂਜੇ ਪਤਰਸ ਵਿੱਚ ਉਹ ਇੱਥੇ ਕੀ ਆਖਦਾ ਹੈ, ਬਸ ਸੁਣੋ ਇੱਥੇ ਕਿੰਨਾ ਸੁੰਦਰ ਲਿਖਿਆ ਹੋਇਆ ਆ, ਕਿੰਜ ਉਹ ਇਹਨੂੰ ਲਿਖਦਾ ਆ। ਠੀਕ ਆ, ਹੁਣ ਉਹਨੂੰ ਸੁਣੋ ਜਿਵੇਂ ਉਹ ਬੋਲਦਾ ਆ। ਠੀਕ ਆ, ਲਿਖਤਮ ਸ਼ਮਾਨ ਪਤਰਸ, ਜਿਹੜਾ ਯਸੂ ਮਸੀਹ ਦਾ ਦਾਸ ਅਤੇ ਰਸੂਲ ਆ, ਅੱਗੇ ਯੋਗ ਉਹਨਾਂ ਨੂੰ ਜਿਹੜੇ ਸਾਡੇ ਪਰਮੇਸ਼ਰ ਅਤੇ ਮੁਕਤੀ ਦਾਤੇ ਯਸੂ ਮਸੀਹ ਦੇ ਧਰਮ ਦੇ ਰਾਹੀਂ ਸਾਡੇ ਸਮਾਨ ਅਮੋਲਕ ਨੇਚਾ ਨੂੰ ਪ੍ਰਾਪਤ ਹੋਏ ਹਨ। ਪਰਮੇਸ਼ਰ ਅਤੇ ਯਸੂ ਸਾਡੇ ਪ੍ਰਭੂ ਦੇ ਗਿਆਨ ਦੇ ਰਾਹੀਂ ਤੁਹਾਡੇ ਲਈ ਕਿਰਪਾ ਤੇ ਸ਼ਾਂਤੀ ਵੱਧ ਤੋਂ ਵੱਧ ਹੁੰਦੀ ਜਾਵੇ। ਉਹਦੀ ਈਸ਼ਰੀ ਸਮਰੱਥਾ ਨੇ ਸਭੋ ਕੁਝ ਜੋ ਜੀਵਨ ਨਾਲ ਵਾਸਤਾ ਰੱਖਦਾ ਹੈ। ਕੌਣ ਧਰਤੀ ਤੇ ਸਭ ਚੀਜ਼ਾਂ ਦਾ ਵਾਰਸ ਹੋਵੇਗਾ? ਯਕੀਨਨ ਵਾਸਤਾ ਰੱਖਦਾ ਆ। ਹਾਂਜੀ, ਠੀਕ ਆ, ਸਾਨੂੰ ਉਸੇ ਦੇ ਗਿਆਨ ਦੇ ਦੁਆਰਾ ਦਿੱਤਾ ਆ ਜਿਹਨੇ ਆਪਣੇ ਪ੍ਰਤਾਪ ਅਤੇ ਗੁਣ ਨਾਲ ਸਾਨੂੰ ਸੱਦਿਆ।
ਗਿਵਨ ਟੂ ਦੀ ਐਕਸੀਡਿੰਗ ਗ੍ਰੇਟ ਪ੍ਰੈਸ਼ੀਅਸ ਪ੍ਰੋਮਿਸ
ਜਿਨ੍ਹਾਂ ਦੇ ਰਾਹੀਂ ਉਹਨੇ ਸਾਨੂੰ ਅਮੋਲਕ ਅਤੇ ਵੱਡੇ ਵਾਅਦੇ ਦਿੱਤੇ ਹਨ। ਭਾਈ ਤੁਸੀਂ ਉਸ ਵਿਨਾਸ਼ ਤੋਂ ਛੁੱਟ ਕੇ ਜੋ ਕਾਮਨਾ ਦੇ ਕਾਰਨ ਜਗਤ ਵਿੱਚ ਹੈ, ਧਨ ਦੀ ਕਾਮਨਾ, ਵੱਡੀਆਂ ਵੱਡੀਆਂ ਚੀਜ਼ਾਂ ਦੀ ਕਾਮਨਾ, ਮਸ਼ਹੂਰੀ ਦੀ ਕਾਮਨਾ, ਇਹ ਚੀਜ਼ਾਂ ਨਿਚਵਾਨ ਦੇ ਲਈ ਮਰੀਆਂ ਹੋਈਆਂ ਹਨ। ਅਸੀਂ ਪਰਵਾਹ ਨਹੀਂ ਕਰਦੇ ਇੱਕ ਤੰਬੂ ਜਾਂ ਝੌਂਪੜੀ, ਇਹਦੀ ਪਰਵਾਹ ਮੈਂ ਕਿਉਂ ਕਰਾਂ? ਜੀਵਾਂ ਜਾਂ ਮਰਾਂ, ਥੱਲੇ ਜਾਵਾਂ ਜਾਂ ਡੁੱਬਾਂ, ਇਹ ਚੀਜ਼ ਹੈ ਜਿਹਦੇ ਵਿੱਚ ਮੈਂ ਦਿਲਚਸਪਾਂ। ਪਰਮੇਸ਼ਵਰ ਦਾ ਰਾਜ, ਭਾਵੇਂ ਮੈਂ ਆਪਣੇ ਘਰ ਦੀ ਦੇਖਭਾਲ ਕਰਦਾ ਹਾਂ, ਭਾਵੇਂ ਮੈਂ ਆਪਣੇ ਪਰਿਵਾਰ ਦੀ ਦੇਖਭਾਲ ਕਰਦਾ ਹਾਂ, ਜੋ ਕੁਝ ਵੀ ਹੈ, ਮੈਨੂੰ ਮਸੀਹ ਦੀ ਦੇਖਭਾਲ ਕਰਨ ਦਿਓ, ਮਹਿਮਾ ਦੀ ਆਸ। ਮੈਨੂੰ ਮਸੀਹ ਦੀ ਦੇਖ ਰੇਖ ਕਰਨ ਦਿਓ, ਮਹਿਮਾ ਦੀ ਆਸ। ਇਹ ਪ੍ਰਭੂ ਮੈਨੂੰ ਇਹਦੇ ਵਿੱਚ ਬਣਾ, ਮਸੀਹ ਮੇਰਾ ਸਿਰ ਹੋਵੇ, ਮੇਰੇ ਵਿੱਚੋਂ ਦੀ ਕੰਮ ਕਰੇ, ਮੇਰੀ ਨੀਂਹ ਉੱਤੇ ਮੇਰਾ ਵਿਸ਼ਵਾਸ ਜੋ ਉਹਦੇ ਵਿੱਚ ਹੈ, ਸ਼ਕਤੀ, ਗਿਆਨ, ਸੰਜਮ, ਧੀਰਜ, ਭਗਤੀ ਅਤੇ ਪ੍ਰਭੂ ਦਾ ਪ੍ਰੇਮ ਮੇਰੇ ਵਿੱਚ ਕੰਮ ਕਰੇ। ਇਹ ਪ੍ਰਭੂ, ਇਹ ਮੇਰੀ ਪ੍ਰਾਰਥਨਾ ਆ। ਮੈਂ ਪਰਵਾਹ ਨਹੀਂ ਕਰਦਾ, ਮਰਾਂ ਤੇ ਭਾਵੇਂ ਜੀਵਾਂ, ਥੱਲੇ ਜਾਵਾਂ ਤੇ ਭਾਵੇਂ ਡੁੱਬ ਜਾਵਾਂ, ਜਥੇਬੰਦੀ ਜਾਂ ਜਥੇਬੰਦੀ ਨਾ ਸਹੀ, ਮਿੱਤਰ ਜਾਂ ਮਿੱਤਰ ਨਾ ਸਹੀ, ਇਹ ਮੇਰੇ ਵਿੱਚ ਕੰਮ ਕਰੇ। ਮਸੀਹ ਦੀ ਸ਼ਕਤੀ, ਉਹਦਾ ਗਿਆਨ ਬਾਹਰ ਵਗੇ ਤਾਂ ਕਿ ਮੈਂ ਉਹਨਾਂ ਨੂੰ ਸਿਖਾ ਸਕਾਂ, ਕਿਉਂਕਿ ਖੁਦਾ ਨੇ ਕਲੀਸਿਯਾ ਵਿੱਚ ਰਸੂਲ, ਨਬੀ, ਸਿਖਾਉਣ ਵਾਲੇ, ਪਾਸਬਾਨ ਅਤੇ ਪ੍ਰਚਾਰਕ ਰੱਖੇ ਹਨ, ਸਭ ਕੁਝ ਸਿੱਧ ਕਰਨ ਲਈ ਤੇ ਇਹ ਸਭ ਸ਼ਕਤੀਆਂ ਇਹਦੇ ਵਿੱਚ ਲਿਆਉਣ ਲਈ, ਪਰਮੇਸ਼ਵਰ ਦੇ ਪੁੱਤਰ ਦੀ ਆਮਦ ਦੇ ਲਈ ਸਿੱਧ ਹੋਣਾ। ਇਹਨਾਂ ਪੱਥਰਾਂ ਵਿੱਚੋਂ ਹਰੇਕ ਪੱਥਰ ਉਸ ਇੱਕ ਵਿੱਚੋਂ ਕੱਢਿਆ ਮਾਲਮਤਾ ਹੈ, ਇਹ ਦਾ ਮਾਲਮਤਾ ਹੈ। ਇਹਨਾਂ ਵਿੱਚੋਂ ਹਰੇਕ ਸ਼ਕਤੀ ਉਹਦੇ ਵਿੱਚ ਸੰਬੰਧ ਰੱਖਦੀ ਆ, ਉਹਦੇ ਵਿੱਚੋਂ ਉਹਨਾਂ ਦੇ ਅੰਦਰ ਇਹ ਉਲਦੀਆਂ ਜਾਂਦੀਆਂ ਹਨ। ਆਮੀਨ। 12 ਵੱਜ ਗਏ ਹਨ, ਇਹ ਸਭ ਕਿੱਥੇ ਜਾਂਦਾ ਆ? ਆਮੀਨ। ਕੀ ਤੁਸੀਂ ਪਿਆਰ ਕਰਦੇ ਹੋ? ਕੀ ਤੁਸੀਂ ਉਹਦਾ ਵਿਸ਼ਵਾਸ ਕਰਦੇ ਹੋ? ਹੇ ਛੋਟੇ, ਸੁਣ, ਅੱਜ ਸਵੇਰ ਭੈਣ ਕਿਡ ਨੇ ਆਖਿਆ, ਭਾਈ ਬਿਲ, ਮੈਂ ਨੀ ਜਾਣਦੀ ਕਿ ਮੈਂ ਤੁਹਾਨੂੰ ਦੁਬਾਰਾ ਮਿਲ ਸਕਾਂਗੀ। ਇਸ ਬਿਆਨ ਨੇ ਤਾਂ ਮੈਨੂੰ ਮਾਰ ਹੀ ਸੁੱਟਿਆ। ਸਮਝੇ, ਉਹ ਸੋਚਦੀ ਆ ਕਿ ਉਹ ਬੁੱਢੀ ਹੋ ਰਹੀ ਆ, ਤੇ ਉਹ ਹੈ ਵੀ। ਮੈਂ ਬਹੁਤ ਸਮਾਂ ਪਹਿਲਾਂ ਹੀ ਪ੍ਰਾਰਥਨਾ ਕੀਤੀ ਸੀ ਕਿ ਖੁਦਾ ਭਾਈ ਕਿਡ ਤੇ ਭੈਣ ਕਿਡ ਨੂੰ ਛੱਡ ਦੇਵੇ। ਮੈਂ ਤੁਹਾਨੂੰ ਦੱਸਦਾ ਹਾਂ ਕਿ ਅਸੀਂ ਨਹੀਂ ਜਾਣਦੇ ਕਿ ਅਸੀਂ ਇੱਕ ਦੂਜੇ ਕੋਲ ਕਿੰਨਾ ਚਿਰਤਾ ਕਰਾਂਗੇ। ਮੈਂ ਨੀ ਜਾਣਦਾ ਕਿ ਮੈਂ ਕਿੰਨੇ ਚਿਰਤਾ ਤੁਹਾਡੇ ਨਾਲ ਰਹਾਂਗਾ। ਇਸ ਸੰਸਾਰ ਤੋਂ ਦੂਰ ਪਰਮੇਸ਼ਵਰ ਮੈਨੂੰ ਬੁਲਾ ਸਕਦਾ ਆ, ਉਹ ਮੈਨੂੰ ਕਿਸੇ ਹੋਰ ਸੇਵਾ ਦੇ ਮੈਦਾਨ ਲਈ ਬੁਲਾ ਸਕਦਾ ਆ, ਉਹ ਤੁਹਾਨੂੰ ਕਿਤੇ ਬੁਲਾ ਸਕਦਾ ਆ, ਅਸੀਂ ਨਹੀਂ ਜਾਣਦੇ। ਪਰ ਆਓ ਇਹਨੂੰ ਪ੍ਰਾਪਤ ਕਰੀਏ, ਇਹਨੂੰ ਆਪਣੇ ਉਤੋਂ ਦੀ ਲੰਘਣ ਨਾ ਦਈਏ, ਆਓ ਇਹਨੂੰ ਲਈਏ। ਤੇ ਇਹ ਉੱਥੇ ਬਾਈਬਲ ਵਿੱਚ ਹੈ, ਇਹ ਇੱਥੇ ਹੈ, ਹੋਰ ਸਭ ਕਾਸੇ ਦਾ ਨਮੂਨਾ ਦਿੰਦਾ ਆ। ਜੇ ਸਿਰਫ ਮੇਰੇ ਕੋਲ ਇਹ ਕਰਨ ਲਈ ਸਮਾਂ ਹੁੰਦਾ, ਤੁਸੀਂ ਇਹਨੂੰ ਇੱਕ ਦਿਨ ਵਿੱਚ ਨਹੀਂ ਕਰ ਸਕਦੇ ਹੋ, ਤੁਸੀਂ ਇਹ ਜਾਣਦੇ ਹੋ, ਪਰ ਸਾਰੀ ਚੀਜ਼ ਨੂੰ ਇਕੱਠਾ ਬੰਨ ਸਕਦੇ ਹਾਂ। ਧਿਆਨ ਦਿਓ, ਜਦ ਅਸੀਂ ਉੱਥੇ ਉਸ ਸੰਦੇਸ਼ ਨੂੰ ਖਤਮ ਕੀਤਾ ਸੀ, ਤੁਸੀਂ ਸਮਝਦੇ ਹੋ ਕਿ ਉੱਥੇ ਪਵਿੱਤਰ ਆਤਮਾ ਨੇ ਕੰਧ ਉੱਤੇ ਕੀ ਕੀਤਾ ਸੀ? ਕੀ ਤੁਸੀਂ ਨਹੀਂ ਸਮਝਦੇ ਹੋ ਕਿੰਨੇ ਤਦ ਉੱਥੇ ਇੱਥੇ ਸਨ? ਸਮਝੇ, ਯਕੀਨਨ ਠੀਕ ਹੇਠਾਂ ਆਣ ਕੇ ਤੇ ਪ੍ਰਭੂ ਦੇ ਫਰਿਸ਼ਤੇ ਨੇ ਉਹ ਹੀ ਹੂ ਬਹੂ ਚੀਜ਼ ਉਲੀਕੀ। ਸਮਝੇ, ਸੱਚ ਹੈ, ਇਹ ਤੁਹਾਡੇ ਕੋਲੋਂ ਛੁੱਟ ਨਾ ਜਾਵੇ। ਇਹਨੂੰ ਫੜੀ ਰੱਖੋ ਬੱਚਿਓ, ਉਹਨੂੰ ਫੜੀ ਰੱਖੋ। ਯਾਦ ਰੱਖੋ ਆਪਣੇ ਵਿਸ਼ਵਾਸ ਉੱਤੇ ਸ਼ਕਤੀ, ਗਿਆਨ ਅਤੇ ਸੰਜਮ ਨੂੰ ਉਸਾਰੀ ਜਾਓ। ਹੁਣ ਇੱਥੇ ਮੈਂ ਸੋਚਦਾ ਹਾਂ ਕਿ ਮੇਰੇ ਕੋਲ ਕਾਗਜ਼ ਦਾ ਟੁਕੜਾ ਸੀ, ਜੇ ਮੈਂ ਉਹਨੂੰ ਕਿਤੇ ਸੁੱਟ ਨਹੀਂ ਬੈਠਾ ਜਦ ਮੈਂ ਪ੍ਰਚਾਰ ਕਰ ਰਿਹਾ ਸਾਂ। ਠੀਕ ਇੱਥੇ ਹੈ, ਤੁਹਾਡਾ ਧੰਨਵਾਦ ਭਾਈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਇਹਦੇ ਉੱਤੇ ਵੇਖਣਾ ਚਾਹੁੰਦੇ ਹੋ ਅਤੇ ਵੇਖੋ ਕਿ ਜੇ ਇੱਥੇ ਕੁਝ ਹੈ ਜਿਹਨੂੰ ਤੁਸੀਂ ਕਿ ਤੁਸੀਂ ਕਰਨ ਦੇ ਯੋਗ ਹੋਵੋ, ਜੋ ਉੱਥੇ ਹੈ ਉਹਦੇ ਨਾਲ ਹੋ ਸਕਦਾ ਹੈ ਕਿ ਵਧੀਆ ਨਮੂਨਾ ਆ, ਤਾਂ ਕਿ ਤੁਸੀਂ ਇਹਦੇ ਵਿੱਚੋਂ ਕੁਝ ਇੱਕ ਦੀ ਨਕਲ ਉਤਾਰ ਸਕੋ। ਮੈਂ ਇਹਨੂੰ ਇੱਥੇ ਜੜ ਦਿਆਂਗਾ, ਤੁਸੀਂ ਯਕੀਨਨ ਇਹਨੂੰ ਇੱਥੇ ਵੇਖ ਸਕਦੇ ਹੋ, ਇਹਦਾ ਨਮੂਨਾ ਲੈ ਸਕਦੇ ਹੋ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹਨੂੰ ਲੈ ਕੇ ਤੇ ਇਹਦਾ ਅਧਿਐਨ ਕਰੋ, ਇਹਦੀ ਤੁਲਨਾ ਕਰੋ ਤੇ ਤਦ ਇਹਦੇ ਉੱਤੇ ਅਮਲ ਕਰੋ। ਸਿਰਫ ਅਧਿਐਨ ਹੀ ਨਾ ਕਰੋ ਤੇ ਸਿਰਫ ਤੁਲਨਾ ਹੀ ਨਾ ਕਰੋ, ਪਰ ਇਹਦੇ ਉੱਤੇ ਅਮਲ ਕਰੋ। ਜਦ ਤੁਸੀਂ ਕਰਦੇ ਹੋ, ਆਪਣੇ ਆਪ ਲਈ ਖਰਿਆਈ ਨਾਲ ਇਹਨੂੰ ਲਓ। ਇਹ ਨਾ ਆਖੋ ਕਿ ਠੀਕ ਹੈ ਭਾਈ, ਮੈਂ ਇਹਨੂੰ ਸੁਣ ਕੇ ਆਨੰਦ ਮਾਣਿਆ, ਮੈਂ ਵੀ ਆਨੰਦ ਮਾਣਿਆ, ਪਰ ਇਹਨੂੰ ਸੁਣ ਕੇ ਤੇ ਤਦ ਗ੍ਰਹਿਣ ਕਰਨਾ, ਇਹ ਫਰਕ ਗੱਲ ਆ। ਸਮਝੇ, ਸਮਝੇ, ਇਹ ਫਰਕ ਗੱਲ ਆ। ਸਮਝੇ, ਪਰਮੇਸ਼ਵਰ ਦੀ ਡੀਲ ਡੋਲ ਬਣਾਉਣ ਲਈ 7 ਯੋਗਤਾਵਾਂ ਹਨ, 7 ਕਲੀਸਿਆ ਯੋਗ ਹਨ। ਪਰਮੇਸ਼ਵਰ ਕਲੀਸਿਆ ਨੂੰ ਇਸ ਯੋਗਤਾ ਤੱਕ ਲੈ ਕੇ ਆਇਆ ਹੈ। ਇਹ ਕਰਨ ਦੇ ਲਈ ਉਹਦੇ ਕੋਲ 7 ਸੰਦੇਸ਼ ਵਾਕ ਵੀ ਸਨ, 7 ਅਤੇ 7 ਹਨ। ਸਮਝੇ, 7 ਪਰਮੇਸ਼ਵਰ ਦਾ ਪੂਰਨਤਾਈ ਦਾ ਨੰਬਰ ਆ, ਤੇ 3 ਹੈ ਪਰਮੇਸ਼ਵਰ ਦੀ ਸੰਪੂਰਨਤਾ ਦਾ ਨੰਬਰ। 3 ਅਤੇ 3 7 ਹਨ ਗਣਿਤ ਦੇ ਅਨੁਸਾਰ, ਆਤਮਕ ਤੌਰ ਤੇ, ਵਚਨ ਦੇ ਅਨੁਸਾਰ ਤੇ ਪਵਿੱਤਰ ਆਤਮਾ ਦੀ ਗੁਆਈ ਦੇ ਦੁਆਰਾ। ਇਹਨਾਂ ਸਭਨਾਂ ਨੇ ਇਸ ਚੀਜ਼ ਨੂੰ ਪੂਰਨ ਕਰ ਦਿੱਤਾ ਆ। ਆਓ ਇਹਦਾ ਅਧਿਐਨ ਕਰੀਏ, ਆਓ ਇਹਨਾਂ ਚੀਜ਼ਾਂ ਨੂੰ ਆਪਣੇ ਵਿਸ਼ਵਾਸ ਨਾਲ ਜੋੜੀਏ ਤਾਂ ਕਿ ਅਸੀਂ ਮਸੀਹ ਦੀ ਡੀਲ ਦੇ ਅੰਦਾਜ਼ੇ ਤੱਕ ਪਹੁੰਚੀਏ। ਇਕੱਠੇ ਜੋੜੇ ਜਾਣ ਦੇ ਨਾਤੇ, ਪਰਮੇਸ਼ਵਰ ਦੇ ਪ੍ਰੇਮ ਨਾਲ, ਪਰਮੇਸ਼ਵਰ ਦਾ ਡਰ, ਇੱਕ ਦੂਜੇ ਦੇ ਲਈ ਆਪਣੇ ਦਿਲ ਵਿੱਚ ਆਦਰ ਮਾਣ, ਇੱਕ ਦੂਜੇ ਦੇ ਲਈ ਬਹੁਤ ਸਾਰੀ ਇੱਜ਼ਤ, ਭਰਾਵਾਂ ਵਾਲਾ ਅਤੇ ਭੈਣਾਂ ਵਾਲਾ ਪਿਆਰ ਕਦੇ ਵੀ ਗੰਦ ਮੰਦ ਨਹੀਂ, ਕੁਝ ਨਹੀਂ, ਪਰ ਪਵਿੱਤਰ ਆਤਮਾ ਦੀ ਸ਼ੁੱਧਤਾ ਦੇ ਨਾਲ ਜੀਣਾ। ਸਮਝੇ, ਇਕੱਠੇ ਰਹੋ, ਇੱਕ ਮਸੀਹੀ ਬਣੋ, ਨੇਚਾ ਦੇ ਨਾਲ ਚੱਲੋ ਫਿਰੋ, ਪਰਮੇਸ਼ਵਰ ਦੀ ਸ਼ਕਤੀ ਤੁਹਾਡੇ ਵਿੱਚੋਂ ਦੀ ਵਗੇ, ਤੇ ਜਦ ਗਲਤ ਅਤੇ ਠੀਕ ਦੀ ਗੱਲ ਆਵੇ ਤਾਂ ਪਰਮੇਸ਼ਵਰ ਦਾ ਗਿਆਨ, ਜਦ ਸ਼ੈਤਾਨ ਕੁਝ ਪੇਸ਼ ਕਰੇ ਜੋ ਕਿ ਲਿਖਤਾਂ ਅਨੁਸਾਰ ਨਹੀਂ ਆ, ਇਹਦੇ ਕੋਲੋਂ ਦੂਰ ਚਲੇ ਜਾਓ। ਇਹ ਠੀਕ ਆ, ਮੈਂ ਅੰਦਾਜ਼ਾ ਲਾ ਸਕਦਾ ਹਾਂ ਕਿ ਉਹਨਾਂ ਰਸੂਲਾਂ ਨੇ ਸਾਡੇ ਵਾਂਗ ਵਤੀਰਾ ਨਹੀਂ ਕੀਤਾ, ਉਹ ਇਧਰ ਉਧਰ ਫਿਰੇ, ਸ਼ਾਇਦ ਕੁਝ ਸ਼ਬਦਾਂ ਦੇ ਆਦਮੀ, ਜਦਕਿ ਉਹ ਪੁਲਪਟ ਤੇ ਗਏ, ਉਹ ਅੰਦਰ ਗਏ ਤੇ ਉਹੋ ਹੀ ਕੀਤਾ ਜੋ ਉਹਨਾਂ ਨੂੰ ਕਰਨਾ ਚਾਹੀਦਾ ਸੀ ਤੇ ਬਾਹਰ ਚਲੇ ਗਏ। ਹਾਂ ਸ਼੍ਰੀਮਾਨ ਜੀ, ਉਹਨਾਂ ਦੇ ਕੋਲ ਸਮਰਥ ਸੀ, ਉਹਨਾਂ ਦੇ ਕੋਲ ਸ਼ਕਤੀ ਸੀ, ਉਹ ਮਨੁੱਖਾਂ ਨਾਲ ਬਹਿਸ ਨਹੀਂ ਸੀ ਕਰਦੇ, ਉਹ ਜਾਣਦੇ ਸਨ ਕਿ ਉਹ ਕਿੱਥੇ ਖੜੇ ਸਨ, ਬਸ ਇੰਨਾ ਹੀ ਆ, ਉਹ ਜਾਣਦੇ ਸਨ ਕਿ ਉਹ ਕਿਹਦੇ ਵਿੱਚ ਨੀਚਾ ਕਰਦੇ ਹਨ ਤੇ ਉਹ ਆਤਮਾ ਵਿੱਚ ਚਲਦੇ ਫਿਰਦੇ ਰਹੇ, ਸਿਰਫ ਕਰਦੇ ਉਦਾਂ ਹੀ ਜਿੱਦਾਂ ਕਿ ਮੈਂ ਉਸ ਰਾਤ ਆਖਿਆ ਸੀ। ਇੱਕ ਛੋਟਾ ਜਿਹਾ ਇਸ਼ਾਰਾ ਬਸ ਇਹੋ ਹੀ ਖੁਦਾ ਨੂੰ ਕਰਨ ਦੀ ਲੋੜ ਹੈ, ਤਦ ਉਹਨਾਂ ਨੂੰ ਕੁਝ ਵੀ ਨਹੀਂ ਸੀ ਰੋਕ ਸਕਦਾ। ਉਹਨਾਂ ਨੇ ਕੋਈ ਪ੍ਰਸ਼ਨ ਨਹੀਂ ਕੀਤਾ, ਕੋਈ ਅਧਿਐਨ ਨਹੀਂ ਕੀਤਾ ਅਤੇ ਹੂ ਹਾ ਤੇ ਚਿੰਤਾ ਨਹੀਂ ਕੀਤੀ ਜਿੱਦਾਂ ਅਸੀਂ ਕਰਦੇ ਹਾਂ। ਉਹਨਾਂ ਨੂੰ ਇਹ ਜਾਂ ਉਹ ਕਰਨਾ ਚਾਹੀਦਾ ਆ, ਜਿੱਦਾਂ ਵੀ ਹੈ ਸੀ ਉਹ ਗਾਂ ਵਧੇ ਤੇ ਉਹਨਾਂ ਨੇ ਕਰ ਦਿੱਤਾ। ਇੱਕ ਛੋਟਾ ਜਿਹਾ ਇਸ਼ਾਰਾ ਖੁਦਾ ਦੀ ਵੱਲੋਂ ਇਹਨੇ ਇਹ ਕਰ ਦਿੱਤਾ ਜਿੰਨਾ ਵੀ ਜਲਦੀ, ਕਿਉਂ ਉਹ ਕਿੰਝ ਜਾਣ ਸਕਦੇ ਸੀ ਕਿ ਇਹ ਖੁਦਾ ਦੀ ਵੱਲੋਂ ਇਸ਼ਾਰਾ ਆ। ਜਿਹੜੀਆਂ ਇੱਥੇ ਹਨ ਉਹਨਾਂ ਦੇ ਕੋਲ ਇਹ ਸਭ ਸ਼ਕਤੀਆਂ ਤੇ ਯੋਗਤਾਵਾਂ ਸਨ ਅਤੇ ਪਰਮੇਸ਼ਵਰ ਦੀ ਵੱਲੋਂ ਪਹਿਲਾ ਛੋਟਾ ਜਿਹਾ ਇਸ਼ਾਰਾ ਇਹਦੇ ਨਾਲ ਅਤੇ ਉਹਦੇ ਵਚਨ ਨਾਲ ਮੇਲ ਖਾਇਆ। ਉਹ ਜਾਣਦੇ ਸਨ ਕਿ ਪਰਮੇਸ਼ਵਰ ਦਾ ਵਚਨ ਆ ਤੇ ਉਹ ਚਲੇ ਗਏ। ਉਹਨਾਂ ਨੂੰ ਹੋਰ ਕਿਸੇ ਚੀਜ਼ ਦੀ ਚਿੰਤਾ ਕਰਨ ਦੀ ਲੋੜ ਨਹੀਂ ਸੀ, ਜਦ ਖੁਦਾ ਬੋਲਿਆ ਉਹ ਚਲੇ ਗਏ। ਅਸੀਂ ਬੋਲਦੇ ਖੁਦਾ ਸਾਡੇ ਨਾਲ ਬੋਲਦਾ ਆ ਅਤੇ ਅਸੀਂ ਆਖਾਂਗੇ ਠੀਕ ਆ, ਅਸੀਂ ਸ਼ੁਰੂ ਕਰਾਂਗੇ, ਅਸੀਂ ਵੇਖਾਂਗੇ ਕਿ ਅਸੀਂ ਇਹ ਜੀਵਨ ਜੀ ਸਕਦੇ ਹਾਂ। ਪਹਿਲੀ ਗੱਲ, ਤੁਸੀਂ ਜਾਣਦੇ ਹੋ ਕਿ ਕੋਈ ਤੁਹਾਨੂੰ ਪਰੇਸ਼ਾਨ ਕਰਦਾ ਆ, ਠੀਕ ਆ, ਯਕੀਨਨ ਇਹ ਤਾਂ ਸ਼ੈਤਾਨ ਆ, ਠੀਕ ਆ, ਯਕੀਨਨ ਇਹ ਤਾਂ ਸ਼ੈਤਾਨ ਆ। ਅੱਜ ਸਵੇਰ ਤੁਸੀਂ ਉਹਨੂੰ ਵੇਖਿਆ ਹੋਵੇਗਾ ਕਿ ਉਹ ਮੈਨੂੰ ਇਸ ਬੰਦਗੀ ਤੋਂ ਪਰਾਂ ਰੱਖਣ ਦਾ ਯਤਨ ਕਰ ਰਿਹਾ ਸੀ। ਇੱਕ ਵਾਰੀ ਤੁਹਾਡੇ ਨਾਲ ਏਦਾਂ ਹੋਣਾ ਚਾਹੀਦਾ ਆ। ਓ ਰਹਿਮ ਕਰ, ਜਦ ਵੀ ਮੈਂ ਬੰਦਗੀ ਦਾ ਜ਼ਿਕਰ ਕਰਦਾ ਹਾਂ ਤਾਂ ਹਰ ਵਾਰੀ ਮੈਨੂੰ ਲੜਨਾ ਪੈਂਦਾ ਆ। ਜੇ ਮੈਂ ਕਿਸੇ ਬਿਮਾਰ ਲਈ ਪ੍ਰਾਰਥਨਾ ਕਰਨ ਜਾ ਰਿਹਾ ਹੋਵਾਂ ਤੇ ਕੋਈ ਮਰ ਰਿਹਾ ਹੈ ਤੇ ਬਚਿਆ ਹੋਇਆ ਨਹੀਂ ਆ, 10 ਮਿੰਟ ਵਿੱਚ 30 ਵਾਰੀ ਟੈਲੀਫੋਨ ਖੜਕ ਜਾਵੇਗਾ ਮੈਨੂੰ ਇਹਦੇ ਤੋਂ ਦੂਰ ਰੱਖਣ ਦੇ ਲਈ, ਜੇ ਉਹ ਇੰਨੀ ਜਲਦੀ ਕਰ ਸਕਦੇ ਹਨ। ਓ ਭਾਈ ਬ੍ਰਹਮ ਜੀ, ਤੁਸੀਂ ਇਹ ਕਰਨਾ ਹੈ, ਪਰ ਉੱਥੇ ਤਾਂ ਇੱਕ ਆਤਮਾ ਦਾਅ ਤੇ ਲੱਗਾ ਹੋਇਆ ਹੈ। ਯਕੀਨਨ ਉਸ ਰਾਤ ਮੈਨੂੰ ਇੱਕ ਸਥਾਨ ਤੇ ਸੱਦਿਆ ਗਿਆ, ਇੱਕ ਨੌਜਵਾਨ ਆਦਮੀ ਜਿਹਨੂੰ ਕਿ ਤੁਸੀਂ ਇੱਥੇ ਹੇਠਾਂ ਸਰਵੋਤਮ ਮੰਡੀ ਆਖਦੇ ਹੋ। ਕੁਝ ਸਾਲ ਪਹਿਲਾਂ ਮੈਂ ਉਹਦੇ ਨਾਲ ਇੱਥੇ ਗੱਲਬਾਤ ਕੀਤੀ, ਉਹ ਇੱਕ ਸ਼ਰਾਬੀ ਬਣ ਚੁੱਕਿਆ ਸੀ। ਮੈਂ ਉਸ ਮੁੰਡੇ ਨੂੰ ਜਾਣਦਾ ਸਾਂ, ਇੱਕ ਚੰਗਾ ਵਧੀਆ ਮੁੰਡਾ, ਪਰ ਉਹ ਪਾਪੀ ਸੀ। ਉਹਦੀ ਮਾਂ ਨੇ ਮੈਨੂੰ ਟੈਲੀਫੋਨ ਕੀਤਾ, ਮੈਂ ਸੋਚਦਾ ਹਾਂ ਕਿ ਉਹਨੇ ਡਾਕਟਰ ਨੂੰ ਕਈ ਵਾਰ ਟੈਲੀਫੋਨ ਕੀਤਾ ਸੀ, ਟੈਲੀਫੋਨ ਕੀਤਾ, ਉਹਨਾਂ ਨੇ ਬਿੱਲੀ ਨੂੰ ਟੈਲੀਫੋਨ ਕੀਤਾ, ਅੰਤ ਵਿੱਚ ਮੈਨੂੰ ਸੰਦੇਸ਼ ਮਿਲ ਗਿਆ। ਜਦ ਮੈਨੂੰ ਸੰਦੇਸ਼ ਮਿਲ ਗਿਆ, ਇਮਾਨਦਾਰੀ ਨਾਲ ਆਖਦਾ ਹਾਂ ਕਿ ਉਸ ਮੁੰਡੇ ਤੱਕ ਜਾਣ ਦੇ ਲਈ ਇਸ ਤਰ੍ਹਾਂ ਦੀ ਲੜਾਈ ਮੈਨੂੰ ਮੇਰੇ ਜੀਵਨ ਵਿੱਚ ਕਦੇ ਵੀ ਨਹੀਂ ਲੜਨੀ ਪਈ। ਜਦ ਮੈਂ ਉੱਥੇ ਪਹੁੰਚਿਆ ਤੇ ਉਹ ਵਿਚਾਰਾ ਮੈਂ ਪਹਿਲਾਂ ਤੋਂ ਜਾਣਦਾ ਸੀ, ਉੱਥੇ ਉਹ ਬੇਹੋਸ਼ ਪਿਆ ਹੋਇਆ ਸੀ ਤੇ ਬਸ ਏਦਾਂ ਹੀ ਚੱਲ ਰਿਹਾ ਸੀ। ਉਹਦਾ ਪਿਤਾ ਉਹਨੂੰ ਥਪਥ ਪਾਉਣ ਦਾ ਯਤਨ ਕਰਦਾ ਹੋਇਆ ਆਖ ਰਿਹਾ ਸੀ ਕਿ ਪਿਆਰਿਆ, ਤੇ ਆਦਮੀ 51 ਸਾਲ ਦੀ ਉਮਰ ਦਾ ਸੀ ਅਤੇ ਆਖ ਰਿਹਾ ਸੀ ਪਿਆਰਿਆ ਇਹ, ਅਤੇ ਅਜੇ ਵੀ ਉਹ ਪਿਆ ਹੋਇਆ ਸੀ ਤੇ ਉਹ ਉੱਠਣ ਦਾ ਯਤਨ ਕਰ ਰਿਹਾ ਸੀ। ਉਹਦੀਆਂ ਛੋਟੀਆਂ ਬਾਹਾਂ ਉਨੀਆਂ ਵੱਡੀਆਂ, ਮੁੰਡੇ ਨੂੰ ਬਹੁਤ ਸਾਰਾ ਕੈਂਸਰ ਦਾ ਰੋਗ ਸੀ, ਜਦ ਤੱਕ ਕਿ ਉਹ ਕੁਝ ਨਹੀਂ ਪਰ ਠੋਸ ਕੈਂਸਰ ਸੀ। ਉਹਦੇ ਸਰੀਰ ਦੇ ਸਭ ਅੰਗਾਂ ਵਿੱਚ ਕੈਂਸਰ ਸੀ, ਇੱਥੋਂ ਤੋੜੀ ਕਿ ਉਹਦੇ ਖੂਨ ਦੇ ਪ੍ਰਵਾਹ ਵਿੱਚ ਵੀ ਕੈਂਸਰ ਸੀ, ਹਰੇਕ ਚੀਜ਼। ਤੇ ਉਹ ਉੱਥੇ ਪਿਆ ਹੋਇਆ ਉੱਠਣ ਦਾ ਯਤਨ ਕਰ ਰਿਹਾ ਸੀ, ਏਦਾਂ ਹੀ ਚੱਲਦਾ ਰਿਹਾ। ਮੈਂ ਉਹਦਾ ਹੱਥ ਫੜਿਆ ਤੇ ਆਖਿਆ ਵੁਡਰੋ ਵੁਡਰੋ, ਇਹ ਭਾਈ ਬ੍ਰਹਮ ਆ। ਉਹਦੇ ਪਿਤਾ ਨੇ ਆਖਿਆ ਕੀ ਤੂੰ ਨਹੀਂ ਜਾਣਦਾ ਇਹ ਭਾਈ ਬੇਲਿਆ, ਵੁਡਰੋ ਇਹ ਭਾਈ ਬੇਲਿਆ। ਉਹਨੇ ਏਦਾਂ ਆਖਿਆ ਊਹੂ ਊਹੂ ਹੂ। ਉਹਦੇ ਪਿਤਾ ਨੇ ਵੇਖਿਆ ਤੇ ਆਖਿਆ ਬਿੱਲੀ ਤੁਸੀਂ ਥੋੜੀ ਦੇਰ ਨਾਲ ਆਏ ਹੋ। ਮੈਂ ਕਿਹਾ ਬਹੁਤ ਜ਼ਿਆਦਾ ਦੇਰ ਨਹੀਂ, ਉਹ ਇੱਥੇ ਆ, ਮੈਨੂੰ ਲੜਾਈ ਲੜਨੀ ਪਈ ਆ। ਅਤੇ ਤਦ ਦੂਜੇ ਮੁੰਡੇ, ਕੁਝ ਹੋਰ ਮੁੰਡੇ ਪਾਪੀ ਉੱਥੇ ਖੜੇ ਸਨ, ਓਹਦੇ ਕੁਝ ਰਿਸ਼ਤੇਦਾਰ, ਮੈਂ ਆਖਿਆ ਤੁਸੀਂ ਸਮਝਦੇ ਹੋ ਮੁੰਡਿਓ, ਤਿਆਰ ਹੋ ਜਾਓ, ਤੁਸੀਂ ਇਸ ਸਥਾਨ ਤੇ ਪਹੁੰਚੋਗੇ, ਤੁਸੀਂ ਠੀਕ ਇੱਥੇ ਹੇਠਾਂ ਆਉਣਾ ਆ। ਸਮਝੇ, ਹੋ ਸਕਦਾ ਆ ਕਿ ਇਸ ਕੈਂਸਰ ਦੇ ਰੋਗ ਨਾਲ ਨਹੀਂ, ਤੁਸੀਂ ਹੋਰ ਕਾਸੇ ਨਾਲ ਆ ਸਕਦੇ ਹੋ ਤੇ ਉੱਥੇ ਬਾਹਰ ਰਾਜ ਮਾਰਗ ਉੱਤੇ ਮੌਤ ਦੇ ਲਈ ਲਹੂ ਵਗ ਰਿਹਾ ਹੋਵੇਗਾ ਜਾਂ ਕੁਝ, ਤੁਸੀਂ ਇਹਦੇ ਤੱਕ ਆਉਣਾ ਹੀ ਆ। ਅਸੀਂ ਉਹਨਾਂ ਨਾਲ ਗੱਲਬਾਤ ਕੀਤੀ, ਮੈਂ ਇਹ ਵੇਖਣ ਲਈ ਉਡੀਕ ਰਿਹਾ ਸਾਂ ਕਿ ਆਤਮਾ ਕੀ ਕਰਨ ਲਈ ਆਖਦਾ ਆ, ਉਡੀਕ ਰਿਹਾ ਸਾਂ। ਪਹਿਲੀ ਗੱਲ ਤੁਸੀਂ ਜਾਣਦੇ ਹੋ, ਮੈਂ ਉਸ ਛੋਟੇ ਇਸ਼ਾਰੇ ਨੂੰ ਮਹਿਸੂਸ ਕੀਤਾ, ਉਹਦੇ ਉੱਤੇ ਆਪਣੇ ਹੱਥ ਧਾਰ, ਮੈਂ ਇਧਰ ਉਧਰ ਚੱਲਿਆ ਫਿਰਿਆ ਤੇ ਆਖਿਆ ਤੇ ਤੁਸੀਂ ਸਭ ਆਪਣੇ ਸਿਰ ਚੁਕਾਓ। ਉਹਨਾਂ ਸਭਨਾਂ ਨੇ ਆਪਣੇ ਸਿਰ ਚੁਕਾਏ, ਦੋ ਜਾਂ ਤਿੰਨ ਉੱਥੇ ਜਵਾਨ ਆਦਮੀ ਸਨ, ਮੈਂ ਆਪਣੇ ਹੱਥ ਉਹਦੇ ਤੇ ਧਰੇ, ਮੈਂ ਆਖਿਆ ਖੁਦਾਵੰਦ ਖੁਦਾ, ਇਸ ਚੀਜ਼ ਨੂੰ ਮਿਲਣ ਤੋਂ ਪਹਿਲਾਂ ਮੁੰਡਾ ਹੋਸ਼ ਵਿੱਚ ਆ ਜਾਵੇ, ਇਹ ਜਾਣਨ ਲਈ ਕਿ ਉਹਨੇ ਕੀ ਕਰਨਾ ਆ। ਉਹ ਮਰ ਰਿਹਾ ਆ, ਇਸ ਸ਼ੈਤਾਨ ਨੇ ਉਹਨੂੰ ਜ਼ਖਮੀ ਕਰ ਸੁਟਿਆ ਤੇ ਉਹ ਜਾ ਰਿਹਾ ਆ, ਉਹਨੇ ਮੌਤ ਤੱਕ ਆਪਣੇ ਆਪ ਨੂੰ ਪੀ ਲਿਆ ਹੈ ਅਤੇ ਇੱਥੇ ਉਹ ਇਸ ਹਾਲਤ ਵਿੱਚ ਆ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਉਹਦੇ ਉੱਤੇ ਰਹਿਮ ਕਰ। ਅਤੇ ਜਦ ਮੈਂ ਉਹਦੇ ਲਈ ਪ੍ਰਾਰਥਨਾ ਕੀਤੀ, ਅਗਲੀ ਸਵੇਰ ਨੂੰ ਉਹ ਬੈਠਾ ਹੋਇਆ ਸੀ ਤੇ ਆਪਣੇ ਪਿਤਾ ਨਾਲ ਗੱਲਬਾਤ ਕਰ ਰਿਹਾ ਸੀ। ਬਸਤੀ ਡਾਕਟਰ, ਜਦ ਉਹਨਾਂ ਨੇ ਮੈਨੂੰ ਇੱਥੇ ਹਸਪਤਾਲ ਵਿੱਚ ਆਉਣ ਲਈ ਟੈਲੀਫੋਨ ਕੀਤਾ, ਬਹੁਤਾ ਸਮਾਂ ਨਹੀਂ ਹੋਇਆ ਆ। ਉਸ ਦਿਨ ਮੈਂ ਉੱਥੇ ਬਾਹਰ ਸਾਂ ਮਿਲ ਟਾਊਨ ਵਿੱਚ ਪ੍ਰਚਾਰ ਕਰਨ ਦੇ ਬਾਅਦ, ਜਿੱਥੇ ਜਾਰਜੀਆ ਕਾਰਟਰ ਠੀਕ ਹੋਈ ਸੀ, ਤੁਹਾਨੂੰ ਸਭਨਾਂ ਨੂੰ ਇਹ ਯਾਦ ਆ। ਅਤੇ ਉੱਥੇ ਜਦ ਭਾਈ ਸਮਿਥ ਇੱਕ ਮੈਥੋਡਿਸਟ ਦਾ ਪ੍ਰਚਾਰਕ ਸੀ, ਉਹਨੇ ਆਖਿਆ ਜੇ ਕਿਸੇ ਦਾ ਬਪਤਿਸਮਾ ਯਸੂ ਮਸੀਹ ਦੇ ਨਾਮ ਵਿੱਚ ਹੋਇਆ ਆ, ਉਹ ਮੇਰੇ ਤੰਬੂ ਵਿੱਚੋਂ ਬਾਹਰ ਚਲਿਆ ਜਾਵੇ। ਉਸ ਤਰ੍ਹਾਂ ਮੈਂ ਉਤਾਂ ਉੱਥੇ ਕਾਟਨਸ ਫੋਰਡ ਦੇ ਸਾਂ ਤੇ ਉੱਥੇ ਉਹ ਬੰਦਗੀ ਚਲਾ ਰਿਹਾ ਸਾਂ, ਅਤੇ ਉਹ ਹਰੇਕ ਚੀਜ਼ ਜਿਹਦੇ ਬਾਰੇ ਤੁਸੀਂ ਸੋਚ ਸਕਦੇ ਹੋ, ਉਹਨੇ ਮੇਰਾ ਖੰਡਨ ਕੀਤਾ, ਮੈਂ ਇੱਕ ਵੀ ਸ਼ਬਦ ਨਹੀਂ ਆਖਿਆ, ਚੱਲਦਾ ਗਿਆ। ਮੇਰੇ ਕੋਲ ਅਧਿਕਾਰ ਸੀ, ਖੁਦਾਵੰਦ ਨੇ ਮੈਨੂੰ ਦਰਸ਼ਨ ਵਿਖਾਇਆ ਸੀ, ਉੱਥੇ ਕਿਤੇ ਬਿਆਬਾਨ ਵਿੱਚ ਇੱਕ ਲੇਲਾ ਬਣਿਆ ਹੋਇਆ ਆ। ਤੁਸੀਂ ਸਭ ਦਰਸ਼ਨ ਨੂੰ ਜਾਣਦੇ ਹੋ, ਤੁਸੀਂ ਸਾਰੇ, ਮੇਰਾ ਅੰਦਾਜ਼ਾ ਆ ਕਿ ਤੁਸੀਂ ਜਾਣਦੇ ਹੋ। ਯਕੀਨਨ ਠੀਕ ਆ, ਤਦ ਮੈਂ ਉੱਥੇ ਦੀ ਭਾਲ ਵਿੱਚ ਬਿਆਬਾਨ ਦੇ ਵਿੱਚੋਂ ਦੀ ਜਾ ਰਿਹਾ ਸਾਂ। ਮੈਂ ਟਾਟਨਫੋਰਡ ਦੇ ਗਿਆ, ਭਾਈ ਰਾਈਟ ਉੱਥੇ ਜਾਣਦਾ ਆ, ਅਤੇ ਉੱਥੇ ਗਏ ਨਹੀਂ ਸਾ ਜਾਣਦੇ ਕਿ ਕੀ ਕਰਨਾ ਆ। ਮੈਂ ਇੱਕ ਦਮੜੀ ਦੀ ਛੋਟੀ ਸਾਬਣਦਾਨੀ ਖਰੀਦੀ, ਮੈਂ ਉੱਥੇ ਬਾਹਰ ਜਾਣ ਵਾਲਾ ਸੀ, ਉੱਥੇ ਖੜੇ ਹੋ ਕੇ ਤੇ ਪੌੜੀ ਉੱਤੇ ਪ੍ਰਚਾਰ ਕੀਤਾ। ਉਹਨੇ ਕਿਹਾ ਕਿ ਉਹ ਉਤਾਂਹ ਜਾ ਰਿਹਾ ਆ ਪਹਾੜ ਦੇ ਉੱਤੇ ਕੁਝ ਵਪਾਰ ਕਰਨ ਦੇ ਲਈ, ਮੈਂ ਉਹਦੇ ਨਾਲ ਗਿਆ ਅਤੇ ਉੱਥੇ ਇੱਕ ਵੱਡਾ ਪੁਰਾਣਾ ਬੈਪਟਿਸਟ ਗਿਰਜਾ ਖਾਲੀ ਪਿਆ ਹੋਇਆ ਸੀ। ਪ੍ਰਭੂ ਨੇ ਮੈਨੂੰ ਆਖਿਆ ਕਿ ਉੱਥੇ ਰੁਕ ਜਾ, ਮੈਂ ਆਖਿਆ ਭਾਈ ਰਾਈਟ ਮੈਂ ਇੱਥੇ ਰਹਿੰਦਾ ਆ। ਮੈਂ ਰੁਕ ਗਿਆ ਤੇ ਉਹ ਉਤਾਂਹ ਜਾ ਕੇ ਆਇਆ, ਮੈਂ ਉੱਥੇ ਗਿਆ ਤੇ ਦਰਵਾਜ਼ਾ ਨਹੀਂ ਖੋਲ ਸਕਿਆ। ਮੈਂ ਆਖਿਆ ਖੁਦਾਵੰਦਾ, ਜੇ ਤੂੰ ਇਹਦੇ ਵਿੱਚ ਹੈ, ਜੇ ਤੂੰ ਮੈਨੂੰ ਚਾਹੁੰਦਾ ਆ ਕਿ ਮੈਂ ਕਲੀਸਿਆ ਵਿੱਚ ਜਾਵਾਂ ਤਾਂ ਮੇਰੇ ਲਈ ਦਰਵਾਜ਼ਾ ਖੋਲ ਦੇ। ਮੈਂ ਉੱਥੇ ਬੈਠ ਗਿਆ ਤੇ ਸੋਚ ਰਿਹਾ ਸਾਂ, ਕਿਸੇ ਨੂੰ ਆਉਂਦੇ ਸੁਣਿਆ, ਤੁਰ ਕੇ ਆ ਗਿਆ ਅਤੇ ਉਹਨੇ ਕਿਹਾ ਤੁਹਾਡਾ ਕੀ ਹਾਲ ਚਾਲ ਆ, ਮੈਂ ਤੁਹਾਨੂੰ ਦੱਸਾਂਗਾ। ਆਖਿਆ ਤੁਸੀਂ ਗਿਰਜੇ ਵਿੱਚ ਜਾਣਾ ਚਾਹੁੰਦੇ ਹੋ? ਮੈਂ ਕਿਹਾ ਹਾਂ ਸ਼੍ਰੀਮਾਨ ਜੀ। ਉਹਨੇ ਕਿਹਾ ਮੇਰੇ ਕੋਲ ਚਾਬੀ ਆ, ਬੰਦਗੀ ਸ਼ੁਰੂ ਕਰ ਦਿੱਤੀ, ਪਹਿਲੇ ਹਫ਼ਤੇ ਕੁਝ ਵੀ ਨਹੀਂ ਹੋਇਆ ਤੇ ਪਹਿਲੀ ਰਾਤ ਮੇਰੀ ਸੰਗਤ ਸੀ ਭਾਈ ਰਾਈਟ ਤੇ ਉਹਦਾ ਪਰਿਵਾਰ। ਪਹਿਲੀ ਗੱਲ ਤੁਸੀਂ ਜਾਣਦੇ ਹੋ ਕਿ ਹਫ਼ਤੇ ਦੇ ਅੰਤ ਵਿੱਚ ਬੜੀ ਮੁਸ਼ਕਲ ਨਾਲ ਉਹ ਉਹਨਾਂ ਨੂੰ ਵਿਹੜੇ ਵਿੱਚ ਖੜਿਆ ਕਰ ਸਕਦੇ ਸੀ, ਅਜੇ ਵੀ ਉਹ ਲੇਲਾ ਨਹੀਂ ਸੀ ਆਇਆ। ਹੁਣ ਜਿਹੜਾ ਉੱਥੇ ਪਾਸਟਰ ਆ ਭਾਈ ਹਾਲ, ਉਸ ਸਮੇਂ ਦੇ ਦੌਰਾਨ ਬਚ ਗਿਆ ਸੀ, ਉਹ ਸਾਰੇ ਹੀ ਮੈਂ ਨਹੀਂ ਲੱਭ ਸਕਿਆ ਕਿ ਲੇਲਾ ਕਿੱਥੇ ਸੀ। ਅਤੇ ਥੋੜੇ ਚਿਰ ਬਾਅਦ ਚਰਚ ਆਫ ਕ੍ਰਾਈਸਟ ਜਿਹੜਾ ਕਿ ਪਹਾੜ ਦੇ ਥੱਲੇ ਆ, ਉਹ ਛੋਟੀ ਕੁੜੀ 9 ਸਾਲ ਤੇ 8 ਮਹੀਨੇ ਤੋਂ ਚੱਲੀ ਫਿਰੀ ਨਹੀਂ ਸੀ, ਉਹ ਉੱਥੇ ਪਈ ਸੀ, ਉਹ ਉੱਥੇ ਸੀ। ਤੁਸੀਂ ਸਾਰੇ ਇਸ ਕਹਾਣੀ ਨੂੰ ਜਾਣਦੇ ਹੋ? ਹਾਂ ਸ਼੍ਰੀਮਾਨ ਜੀ। ਉਸ ਦੁਪਹਿਰ ਜਦ ਬਸਟੀ ਰੋਗਰਸ ਇੱਕ ਪੁਰਾਣਾ ਵੱਡਾ ਸਿਪਾਹੀ ਉੱਥੇ ਖੜਾ ਸੀ, ਮੈਂ ਉੱਥੇ ਬਾਹਰ ਚਲਿਆ ਗਿਆ। ਉੱਥੇ ਭਾਈ ਸਮਿਤ ਦੀ ਮੰਡਲੀ ਮੇਰੇ ਉੱਤੇ ਯਸੂ ਮਸੀਹ ਦੇ ਨਾਮ ਦੇ ਬਪਤਿਸਮੇ ਦੇ ਕਾਰਨ ਹੱਸਣ ਤੇ ਮੇਰਾ ਮਖੌਲ ਉਡਾਉਣ ਲਈ ਖੜੀ ਸੀ। ਮੈਂ ਟਾਟਨਫੋਰਡ ਦੇ ਮਿੱਟੀ ਵਾਲੇ ਪਾਣੀ ਵਿੱਚ ਤੁਰਿਆ ਫਿਰਿਆ, ਉੱਥੇ ਉਹਨਾਂ ਦੇ ਇਲਾਕੇ ਵਿੱਚ ਇੱਕ ਨਾਲਾ ਸੀ ਤੇ ਬਸ ਜਿੰਨਾ ਉੱਚਾ ਉਹ ਗਰਜ ਸਕਦਾ ਸੀ ਗਰਜ ਰਿਹਾ ਸੀ। ਕੁਝ ਡੀਕਨ ਜੋ ਮੇਰੇ ਨਾਲ ਚੱਲੇ ਫਿਰੇ, ਮੈਂ ਕਿਹਾ ਮੈਂ ਇੱਥੇ ਅੱਜ ਦੁਪਹਿਰ ਪਰਮੇਸ਼ਵਰ ਦੀਆਂ ਪਵਿੱਤਰ ਲਿਖਤਾਂ ਦੀ ਨੁਮਾਇੰਦਗੀ ਵਿੱਚ ਖੜਾ ਹਾਂ। ਮੈਂ ਆਖਿਆ ਮੈਂ ਇੱਥੇ ਬਾਈਬਲ ਵਿੱਚੋਂ ਪੜ੍ਹਦਾ ਹਾਂ ਜਿੱਥੇ ਕਿ ਪਤਰਸ ਨੇ ਆਖਿਆ ਆ ਕਿ ਤੋਬਾ ਕਰੋ ਤੇ ਤੁਹਾਡੇ ਵਿੱਚੋਂ ਹਰੇਕ ਯਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਵੇ ਆਪਣੇ ਪਾਪਾਂ ਦੀ ਮਾਫੀ ਦੇ ਲਈ। ਮੈਂ ਪੋਇਆ ਤੇ ਪੁਸਤਕ ਇੱਕ ਡੀਕਨ ਨੂੰ ਫੜਾ ਦਿੱਤੀ, ਉੱਥੇ ਬਾਹਰ ਗਿਆ ਤੇ ਮੈਂ ਆਖਿਆ ਜਿਹੜਾ ਵੀ ਆਪਣੇ ਪਾਪਾਂ ਤੋਂ ਤੋਬਾ ਕਰੇ ਉਹਨੂੰ ਆਉਣਾ ਪੈਣਾ ਆ। ਤੇ ਮੈਂ ਉੱਥੇ ਪਾਣੀ ਵਿੱਚ ਚਲਿਆ ਗਿਆ। ਮੈਂ ਕਿਹਾ ਮੈਨੂੰ ਇੰਜ ਜਾਪਦਾ ਆ ਫਰਿਸ਼ਤੇ ਹਰੇਕ ਅੰਗ ਉੱਤੇ ਬੈਠ ਕੇ ਨਿਗਾਹਬਾਨੀ ਕਰ ਰਹੇ ਹਨ। ਉਹ ਬਲੇ ਜਿਸ ਸਮੇਂ ਤੱਕ ਮੈਂ 2 ਜਾਂ 3 ਨੂੰ ਬਪਤਿਸਮਾ ਦਿੱਤਾ, ਉਹਦੀ ਸਾਰੀ ਮੰਡਲੀ ਤੇ ਉਹ ਔਰਤਾਂ ਜਿਨ੍ਹਾਂ ਨੇ ਵਧੀਆ ਰੇਸ਼ਮ ਦੇ ਵਸਤਰ ਪਾਏ ਹੋਏ ਸਨ, ਪਾਣੀ ਨਾਲ ਟਕਰਾਉਂਦੀਆਂ ਹੋਈਆਂ ਤੇ ਆਪਣੀ ਉੱਚੀ ਆਵਾਜ਼ ਨਾਲ ਚਿੱਲਾਉਂਦੀਆਂ ਹੋਈਆਂ, ਮੈਂ ਉਹਦੀ ਸਾਰੀ ਮੰਡਲੀ ਨੂੰ ਯਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਦਿੱਤਾ। ਤੁਸੀਂ ਇਹਨੂੰ ਜਾਣਦੇ ਹੋ, ਮੇਰੇ ਕੋਲ ਇਹਦੀ ਤਸਵੀਰ ਵੀ ਆ, ਇਹ ਉੱਥੇ ਸੀ, ਇਹ ਕੀ ਸੀ, ਆਪਣੀ ਸ਼ੱਕੀ ਨਾਲ ਜੋੜੋ, ਇਹਨੂੰ ਇਕੱਲਾ ਛੱਡ ਦਿਓ, ਖੁਦਾ ਜਾਣਦਾ ਆ ਕਿ ਇਹਨੂੰ ਕਿੰਜ ਕਰਨਾ ਆ। ਖੁਦਾ ਜਾਣਦਾ ਆ ਕਿ ਇਹਨਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਪੂਰਿਆਂ ਕਰਵਾਉਣਾ ਆ। ਜੋ ਚਾਹੁੰਦੇ ਹਨ ਉਹਨਾਂ ਨੂੰ ਆਖਣ ਦਿਓ, ਕੋਈ ਫਰਕ ਨਹੀਂ ਪੈਂਦਾ, ਬਸ ਚਲਦੇ ਚਲੋ। ਬਸਟੀ ਰੋਗਰਸ ਉੱਥੇ ਖੜਾ ਸੀ, ਜਦ ਉਹਨੇ ਵੇਖਿਆ ਉਹਨੇ ਕਿਹਾ, ਤਦ ਮੈਂ ਇਹਨੂੰ ਆਪਣੇ ਸਾਰੇ ਦਿਲ ਨਾਲ ਮੰਨਦਾ ਹਾਂ, ਤੇ ਆਪਣੇ ਚੰਗੇ ਕੱਪੜਿਆਂ ਸਣੇ ਉਹ ਪਾਣੀ ਵਿੱਚ ਉਤਰ ਪਿਆ ਤੇ ਉਹਨੂੰ ਯਸੂ ਮਸੀਹ ਦੇ ਨਾਮ ਦਾ ਬਪਤਿਸਮਾ ਦਿੱਤਾ ਗਿਆ। ਲਗਭਗ 3 ਜਾਂ 4 ਸਾਲ ਪਹਿਲਾਂ ਉਹਨਾਂ ਨੇ ਮੈਨੂੰ ਇੱਥੇ ਹੇਠਾਂ ਨਿਊ ਅਲਬੈਨੀ ਵਿੱਚ ਹਸਪਤਾਲ ਆਉਣ ਲਈ ਟੈਲੀਫੋਨ ਕੀਤਾ। ਉੱਥੇ ਉਹ ਕੈਂਸਰ ਨਾਲ ਮਰ ਰਿਹਾ ਸੀ, ਕੈਂਸਰ ਦਾ ਰੋਗ ਉਹਨੂੰ ਖਾ ਗਿਆ ਸੀ। ਡਾਕਟਰਾਂ ਨੇ ਉਹਨੂੰ ਅਗਲੀ ਸਵੇਰ ਤੱਕ ਜਿਉਣ ਦਾ ਟਾਈਮ ਦਿੱਤਾ ਸੀ, ਆਖਿਆ ਕਿ ਉਹ ਹੁਣ ਮਰ ਰਿਹਾ ਹੈ। ਉਹਨੇ ਕਿਹਾ ਤੁਰੰਤ ਆ ਜਾਓ। ਮੈਂ ਹੇਠਾਂ ਕਮਰੇ ਨੂੰ ਗਿਆ, ਮੈਂ ਆਖਿਆ, ਤੇ ਜਦ ਮੈਂ ਉੱਥੇ ਖੜਾ ਹੋ ਕੇ ਤੇ ਪ੍ਰਾਰਥਨਾ ਕੀਤੀ, ਉਹਨੇ ਕਿਹਾ, ਬਿੱਲੀ ਉਸ ਨੁੱਕਰ ਵਿੱਚ ਸਤਰੰਗੀ ਪੀਂਗ ਘੁੰਮ ਰਹੀ ਆ। ਤੇ ਮੈਂ ਵੇਖਣ ਲਈ ਮੁੜਿਆ, ਮੈਂ ਆਖਿਆ, ਬਸਟੀ ਇਹ ਤਾਂ ਨੇਮ ਆ, ਤੂੰ ਨੀ ਮਰੇਗਾ, ਨੇਮ ਦਾ ਲਹੂ ਤੈਨੂੰ ਬਚਾਉਂਦਾ ਆ। ਮੈਂ ਆਪਣੇ ਹੱਥ ਉਹਦੇ ਉੱਤੇ ਧਰੇ ਅਤੇ ਆਖਿਆ, ਖੁਦਾਵੰਦ ਖੁਦਾ, ਕਿੰਜ ਉੱਥੇ ਪਿਛਾਂ ਉਹ ਦਰਸ਼ਨ ਸਿੱਧ ਕਰਦਾ ਆ ਕਿ ਤੂੰ ਇੱਥੇ ਹੈ। ਤੇਰਾ ਨੇਮ ਇਹ ਹੈ ਕਿ ਉਹਦੇ ਕੋਰੜੇ ਖਾਣ ਨਾਲ ਅਸੀਂ ਨਰੋਏ ਕੀਤੇ ਗਏ ਹਾਂ। ਉਹਦੇ ਉੱਤੇ ਹੱਥ ਧਰੇ ਤੇ ਉੱਥੇ ਉਹ ਚੰਗਾ ਹੋ ਗਿਆ। ਉਹਨਾਂ ਨੇ ਉਹਨੂੰ ਘਰ ਭੇਜ ਦਿੱਤਾ ਤੇ ਲਗਭਗ ਚਾਰ ਸਾਲ ਉੱਤੇ ਹੇਠਾਂ ਦਰਿਆ ਵਿੱਚ ਮੱਛੀਆਂ ਫੜੀਆਂ ਅਤੇ ਹਰੇਕ ਚੀਜ਼ ਚਲਦੇ ਰਹੇ ਤੇ ਪੇਟ ਵਿੱਚ ਭੋਜਨ ਨਲੀ ਦੇ ਦੁਆਲੇ ਕੈਂਸਰ ਹੋ ਚੁੱਕਿਆ ਸੀ। ਇਹਨੇ ਇਹਨੂੰ ਕਠੋਰ ਕਰ ਦਿੱਤਾ ਸੀ ਤੇ ਉੱਥੇ ਇੱਕ ਵੱਡੀ ਸਖਤ ਗੰਢ ਪੈ ਗਈ ਸੀ। ਡਾਕਟਰਾਂ ਨੇ ਹਸਪਤਾਲ ਦੇ ਤਜਰਬੇਕਾਰ ਆਦਮੀਆਂ ਨੇ ਉਹਨੂੰ ਦੱਸਿਆ ਕਿ ਉਹਨਾਂ ਦੇ ਕੋਲ ਇੱਕ ਧਾਤੂ ਵਾਲਾ ਇਲਾਜ ਹੈ ਜਿਹਦੇ ਨਾਲ ਇਹ ਫੈਲ ਜਾਵੇਗਾ। ਇੱਕ ਸਮੇਂ ਤੇ ਵਧੇਰੇ ਭੋਜਨ ਹੇਠਾਂ ਜਾਣ ਦਿਓ। ਬਹੁਤਾ ਭੋਜਨ ਖਾਣ ਨਾਲ ਉਹਨੂੰ ਬਹੁਤ ਕਠਿਨਾਈ ਮਹਿਸੂਸ ਹੁੰਦੀ ਸੀ ਤੇ ਉਹਨੂੰ ਬਹੁਤ ਹੀ ਹੌਲੀ ਖਾਣਾ ਪੈਣਾ ਸੀ। ਉਸ ਇਲਾਜ ਨੂੰ ਕਰਵਾਉਣ ਲਈ ਗਿਆ। ਮੈਂ ਨਹੀਂ ਸਾ ਜਾਣਦਾ ਕਿ ਉਹ ਉੱਥੇ ਸੀ। ਤਦ ਜਦ ਉਹਨਾਂ ਨੇ ਉਹਦਾ ਆਪਰੇਸ਼ਨ ਕੀਤਾ, ਪਤਾ ਲੱਗਾ ਕਿ ਇਹਨੇ ਉਹਨੂੰ ਪੀੜ ਨਾਲ ਅਕੜਾ ਦਿੱਤਾ। ਉਹਨੂੰ ਦੌਰਾ ਪਿਆ, ਇੰਜ ਉਹਦਾ ਪਾਸਾ ਮਾਰਿਆ ਅਤੇ ਸਿਰਫ ਉਹ ਇੰਨਾ ਹੀ ਕਰ ਸਕਦਾ ਸੀ ਕਿ ਉਹ ਰੋਵੇ। ਇਸ ਤਰ੍ਹਾਂ ਉਹਦੇ ਕੋਲ ਇੱਕ ਪੈਨਸਲ ਸੀ ਅਤੇ ਗੋ ਹੂ 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 ਤੇ ਉਹਨੇ ਲਿਖਣ ਦਾ ਯਤਨ ਕੀਤਾ। ਇੱਦਾਂ ਹਿਲਦੇ ਹੋਏ ਆਪਣੇ ਚੰਗੇ ਹੱਥ ਨਾਲ ਉਹਦਾ ਖੱਬਾ ਪਾਸਾ ਮਾਰਿਆ ਗਿਆ ਸੀ। ਆਪਣੇ ਹੱਥ ਨਾਲ ਲਿਖ ਰਿਹਾ ਸੀ, ਯਸੂ ਬਚਾਉਂਦਾ ਆ, ਸਨ 1900 ਅਤੇ ਕੁਝ। ਉਹ ਨਹੀਂ ਸਮਝ ਸਕੇ। ਸੋ ਹੁਣ ਜਦ ਉਹਦੀ ਪਤਨੀ ਨੇ ਕਿਹਾ, ਭਾਈ ਬ੍ਰਹਮ ਜੀ, ਮੈਂ ਨੀ ਜਾਣਦੀ ਕਿ ਉਹ ਕੀ ਇਸ ਤਰ੍ਹਾਂ ਕੀ ਕਹਿਣਾ ਚਾਹੁੰਦਾ ਆ। ਮੈਂ ਕਿਹਾ, ਸ਼੍ਰੀਮਤੀ ਰੋਗਰਸ, ਉਹਦੇ ਕਹਿਣ ਦਾ ਭਾਵ ਇਹ ਆ ਕਿ ਇਹ ਸਨ 1900 ਅਤੇ ਕੁਝ ਸੀ ਜਦ ਉਹ ਬਚਿਆ ਤੇ ਉੱਥੇ ਯਸੂ ਦੇ ਨਾਮ ਵਿੱਚ ਬਪਤਿਸਮਾ ਲਿਆ ਅਤੇ ਇਹੋ ਹੀ ਚੀਜ਼ ਹੁਣ ਲਾਭ ਪਹੁੰਚਾ ਰਹੀ ਆ ਤੇ ਉਹ ਮਰਨ ਤੋਂ ਨਹੀਂ ਡਰ ਰਿਹਾ ਹੈ। ਮੈਂ ਕਿਹਾ, ਖੁਦਾਵੰਦ ਖੁਦਾ, ਉਹਦੇ ਜੀਵਨ ਤੇ ਰਹਿਮ ਕਰ। ਮੈਂ ਯਸੂ ਦੇ ਨਾਮ ਵਿੱਚ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਉਹਦੇ ਜੀਵਨ ਤੇ ਰਹਿਮ ਕਰੇਗਾ। ਉਹਦੇ ਤੇ ਹੱਥ ਧਰੇ ਤੇ ਉਸ ਰੋਗ ਦਾ ਦੌਰਾ ਉਹਨੂੰ ਛੱਡ ਗਿਆ, ਅਕੜਾ ਬੰਦ ਹੋ ਗਿਆ ਤੇ ਉਹ ਬਿਸਤਰੇ ਤੇ ਉੱਠ ਖੜਾ ਹੋਇਆ ਤੇ ਹੁਣ ਉਹ ਉੱਠ ਖਲੋਤਾ ਆ ਤੇ ਗਵਾਹੀ ਦੇ ਰਿਹਾ ਆ। ਆਪਣੇ ਵਿਸ਼ਵਾਸ ਨਾਲ ਸ਼ਕਤੀ ਜੋੜੋ, ਆਪਣੀ ਸ਼ਕਤੀ ਨਾਲ ਗਿਆਨ ਜੋੜੋ, ਆਪਣੇ ਗਿਆਨ ਨਾਲ ਸੰਜਮ ਜੋੜੋ ਤੇ ਆਪਣੇ ਸੰਜਮ ਨਾਲ ਧੀਰਜ ਜੋੜੋ, ਆਪਣੇ ਧੀਰਜ ਨਾਲ ਭਗਤੀ ਜੋੜੋ, ਆਪਣੀ ਭਗਤੀ ਨਾਲ ਪ੍ਰਭੂ ਦਾ ਪ੍ਰੇਮ ਜੋੜੋ ਤੇ ਆਪਣੇ ਪ੍ਰਭੂ ਦੇ ਪ੍ਰੇਮ ਨਾਲ ਪਵਿੱਤਰ ਆਤਮਾ ਮਸੀਹ ਆਵੇਗਾ, ਕਿਉਂਕਿ ਉਹਦੇ ਥੱਲੇ ਪਵਿੱਤਰ ਆਤਮਾ ਯਸੂ ਮਸੀਹ ਦਾ ਆਤਮਾ ਕਲੀਸਿਆ ਵਿੱਚ ਆ ਉਹਨਾਂ ਸ਼ਕਤੀਆਂ ਨੂੰ ਪ੍ਰਗਟ ਕਰਨ ਦੇ ਲਈ। ਉਹ ਮੇਰਿਆ ਇੱਥੇ ਹੈ 12:15। ਮੈਂ ਉਹਨੂੰ ਪਿਆਰ ਕਰਦਾ ਹਾਂ, ਮੈਂ ਉਹਨੂੰ ਪਿਆਰ ਕਰਦਾ ਹਾਂ ਕਿਉਂਕਿ ਉਹਨੇ ਮੇਰੇ ਨਾਲ ਪਹਿਲਾਂ ਪਿਆਰ ਕੀਤਾ ਤੇ ਮੇਰੀ ਮੁਕਤੀ ਨੂੰ ਕਲਵਰੀ ਰੁੱਖ ਤੇ ਖਰੀਦਿਆ। ਮੈਂ ਇੱਕ ਇੰਜ ਹਾਂ ਕਿਉਂਕਿ ਉਹਨੇ ਮੇਰੇ ਨਾਲ ਪਹਿਲਾਂ ਪਿਆਰ ਕੀਤਾ। ਮੈਂ ਉਹਨੂੰ ਪਿਆਰ ਕਰਦਾ ਹਾਂ, ਮੈਂ ਉਹਨੂੰ ਪਿਆਰ ਕਰਦਾ ਹਾਂ ਕਿਉਂਕਿ ਉਹਨੇ ਮੇਰੇ ਨਾਲ ਪਹਿਲਾਂ ਪਿਆਰ ਕੀਤਾ ਤੇ ਮੇਰੀ ਮੁਕਤੀ ਨੂੰ ਕਲਵਰੀ ਰੁੱਖ ਤੇ ਖਰੀਦਿਆ। ਮੈਂ ਆਪਣੇ ਸਾਰੇ ਦਿਲ ਨਾਲ ਅੱਜ ਸਵੇਰ ਉਹਦੇ ਨਾਲ ਪ੍ਰਣ ਕਰਦਾ ਹਾਂ। ਉਹਦੀ ਸਹਾਇਤਾ ਤੇ ਉਹਦੀ ਕਿਰਪਾ ਦੇ ਨਾਲ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਮੈਂ ਲਗਾਤਾਰ ਹਰ ਰੋਜ਼ ਪਾਲਾਂਗਾ ਜਦ ਤੱਕ ਮੈਂ ਇਹ ਮਹਿਸੂਸ ਨਾ ਕਰਾਂ ਕਿ ਸਭ ਮੰਗਾਂ ਮੇਰੇ ਇਸ ਛੋਟੇ ਬਜ਼ੁਰਗ ਡੀਲ ਡੋਲ ਵਿੱਚ ਚੱਲ ਰਹੀਆਂ ਹਨ, ਜਦ ਤੱਕ ਕਿ ਮੈਂ ਜਿਉਂਦੇ ਮਸੀਹ ਦਾ ਪ੍ਰਗਟਾਵਾ ਨਾ ਬਣ ਜਾਵਾਂ, ਕਿਉਂਕਿ ਉਹ ਮੇਰੇ ਵਾਂਗ ਪਾਪ ਬਣ ਗਿਆ ਤਾਂ ਕਿ ਉਹਦੇ ਵਰਗਾ ਮੈਂ ਪਰਮੇਸ਼ਵਰ ਦਾ ਧਰਮ ਬਣਾ। ਉਹਨੇ ਮੇਰਾ ਸਥਾਨ ਲਿਆ ਪ੍ਰਭੂ, ਹੁਣ ਮੈਂ ਉਹਦਾ ਸਥਾਨ ਲੈਂਦਾ ਆ, ਕਿਉਂਕਿ ਇਸੇ ਹੀ ਮਕਸਦ ਲਈ ਉਹ ਮਰਿਆ। ਪਰਮੇਸ਼ਵਰ ਦੀ ਕਿਰਪਾ ਦੇ ਦੁਆਰਾ ਕਿੰਨੇ ਜਣੇ ਇਹੋ ਹੀ ਪ੍ਰਣ ਕਰਨਗੇ ਆਪਣੇ ਚੁੱਕੇ ਹੋਏ ਸਿਰਾਂ ਦੇ ਨਾਲ ਤੇ ਹੱਥ ਉਤਾਂਹ ਚੁੱਕੇ ਹੋਏ। ਮੈਂ ਉਹਨੂੰ ਪਿਆਰ ਕਰਦਾ ਹਾਂ, ਮੈਂ ਉਹਨੂੰ ਪਿਆਰ ਕਰਦਾ ਹਾਂ ਕਿਉਂਕਿ ਉਹਨੇ ਮੇਰੇ ਨਾਲ ਪਹਿਲਾਂ ਪਿਆਰ ਕੀਤਾ ਤੇ ਮੇਰੀ ਮੁਕਤੀ ਨੂੰ ਕਲਵਰੀ ਰੁੱਖ ਤੇ ਖਰੀਦਿਆ। ਪ੍ਰਭੂ ਮੈਂ ਪ੍ਰਣ ਕਰਦਾ ਹਾਂ, ਇਹ ਕਲੀਸਿਯਾ ਪ੍ਰਣ ਕਰਦੀ ਆ ਯਿਸੂ ਮਸੀਹ ਦਾ ਸੰਪੂਰਨ ਡੀਲ ਡੋਲ।